ਮੋਇਰ ਵਿਕਟੋਰੀਆ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਦਿਲ ਕਹਿੰਦਾ ਦਿਲ ਸੁਣਦਾ ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ ਖੂਬਸੂਰਤ ਆਵਾਜ਼ ਦੀ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਸਵੇਰ ਦੀ ਫਿਜ਼ਾ ਚ ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮੈਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ
ਰੇਡੀਓ ਤੇ ਲਹਿਰਾਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਗੁੱਡ ਮਾਰਨਿੰਗ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਰ ਮੰਗਲਵਾਰ ਦੀ ਤਰ੍ਹਾਂ ਅੱਜ ਫੇਰ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਮੈਂ ਮੈਲਬਰਨ ਤੋਂ ਪ੍ਰੋਗਰਾਮ ਲਹਿਰਾਂ ਲੈ ਕੇ ਤੇ ਹਰਮਨ ਰੇਡੀਓ ਤੇ ਪ੍ਰੋਗਰਾਮ ਤੁਸੀਂ ਹਰ ਰੋਜ਼ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 8 ਵਜੇ ਤੋਂ 10 ਵਜੇ ਤੱਕ ਤੇ ਅੱਜ ਦਾ ਇਹ ਪ੍ਰੋਗਰਾਮ ਵੀ ਆਪਾਂ ਸੁਣਾਂਗੇ ਜੀ ਪੂਰੇ 2 ਘੰਟੇ ਤੇ ਹੋ ਸਕਦਾ ਕਈ ਵਾਰ ਸਮਾਂ ਜਿਹੜਾ ਕਈ ਵਾਰ ਉੱਪਰ ਵੀ ਚਲਾ ਜਾਂਦਾ ਹੁੰਦਾ ਇਹ ਪੂਰੇ ਦਾ ਪੂਰਾ ਜਿਹੜਾ ਸਮੇਂ ਦਾ ਚੱਕਰ ਹੈ ਤੁਹਾਡੇ ਤੇ ਡਿਪੈਂਡ ਕਰਦਾ ਹੁੰਦਾ ਤੁਸੀਂ ਕਿੰਨੇ ਇੰਟਰਸਟ ਦੇ ਨਾਲ ਪ੍ਰੋਗਰਾਮ ਸੁਣਨ ਜਾ ਰਹੇ ਹੋ ਸੋ ਅੱਜ ਦੇ ਪ੍ਰੋਗਰਾਮ ਚ ਕੀ ਹੋਣ ਜਾ ਰਿਹਾ ਇਹਦੇ ਬਾਬਤ ਤੇ ਜ਼ਰੂਰ ਗੱਲ ਕਰਦੇ ਹਾਂ ਪਰ ਉਸ ਤੋਂ ਵੀ ਪਹਿਲਾਂ ਆਪਾਂ ਗੱਲ ਕਰਦੇ ਹਾਂ ਅੱਜ ਦੇ ਦਿਨ ਦੀ ਸੋ ਦਿਨ ਹੈਗਾ ਜੀ ਅੱਜ ਮੰਗਲਵਾਰ ਤਰੀਕ ਦੇਖੀਏ ਤਾਂ ਸਾਲ 2017 ਦੇ ਜੁਲਾਈ ਮਹੀਨੇ ਦੀ 4 ਤਰੀਕ ਹੈ ਨਾਨਕ ਸ਼ਾਹੀ ਸੰਵਤ 549 ਦੇ ਹਾੜ ਮਹੀਨੇ ਦੀ 20 ਤਰੀਕ ਹੋ ਚੁੱਕੀ ਹੈ ਤੇ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਦੋਸਤੋ ਘੜੀਆਂ ਕਹਿੰਦੀਆਂ ਜੀ ਸਿਡਨੀ ਮੈਲਬਰਨ ਬ੍ਰਿਸਬਨ ਤੇ ਕੈਨਬਰਾ ਦੇ ਵਿਚ 8:02 ਇਸ ਵੇਲੇ ਹੋ ਚੁੱਕੇ ਨੇ ਤੇ ਐਡੀਲੇਡ ਸ਼ਹਿਰ ਦੇ ਵਿਚ 7:32 ਹੋਏ ਨੇ ਸਾਡੇ ਤੋਂ ਅੱਧਾ ਕੁ ਘੰਟਾ ਪਿੱਛੇ ਹੈ ਜੀ ਐਡੀਲੇਡ ਤੇ ਪਰਥ ਦੇ ਵਿਚ ਅਜੇ 6:03 ਹੋਏ ਨੇ ਤੇ ਸਾਡੇ ਨਾਲੋਂ ਥੋੜਾ ਜਿਹਾ ਸਮੇਂ ਦਾ ਵੱਖਰੇਵਾ ਜ਼ਿਆਦਾ ਪਰਥ ਦੇ ਨਾਲ ਤੇ ਇਸ ਤੋਂ ਇਲਾਵਾ ਅਸੀਂ ਬਾਹਰ ਚਲੀਏ ਆਸਟ੍ਰੇਲੀਆ ਦੇ ਸਮੇਂ ਤੋਂ ਤਾਂ ਨਿਊਜ਼ੀਲੈਂਡ ਸਾਡਾ ਗੁਆਂਢੀ ਮੁਲਕ ਹੈ ਆਕਲੈਂਡ ਦੇ ਵਿੱਚ ਇਸ ਵੇਲੇ 10:03 ਹੋਏ ਨੇ ਸਾਡੇ ਤੋਂ 2 ਘੰਟੇ ਉਹ ਅੱਗੇ ਨੇ ਤੇ ਇਸ ਤੋਂ ਵੀ ਬਾਹਰ ਅਸੀਂ ਤੁਹਾਡੇ ਮੁਲਕਾਂ ਵੱਲ ਆਈਏ ਤਾਂ ਦੋਸਤੋ ਕੁਛ ਮੁਲਕਾਂ ਦੇ ਵਿੱਚ ਅਜੇ ਵੀ 3 ਜੁਲਾਈ ਚੱਲ ਰਹੀ ਹੈ ਤੇ ਦਿਨ ਅਜੇ ਸੋਮਵਾਰ ਦਾ ਚੱਲ ਰਿਹਾ ਸੋ ਉਹਨਾਂ ਮੁਲਕਾਂ ਦੇ ਸਮੇਂ ਉੱਤੇ ਵੀ ਆਪਾਂ ਨਜ਼ਰ ਮਾਰ ਲੈਂਦੇ ਹਾਂ USA ਦੇ ਵਿੱਚ ਅਜੇ 3 ਜੁਲਾਈ ਚੱਲ ਰਹੀ ਹੈ ਸੋਮਵਾਰ ਦੀ ਸ਼ਾਮ ਪਈ ਹੋਈ ਹੈ ਮਿਆਮੀ ਦੇ ਵਿੱਚ 6:03 ਹੋਏ ਜੀ ਉੱਥੇ ਕੈਨੇਡਾ ਦੇ ਵਿੱਚ ਵੀ 3 ਜੁਲਾਈ ਸੋਮਵਾਰ ਦੀ ਸ਼ਾਮ ਪਈ ਹੋਈ ਹੈ 4:03 ਕੈਲਗਰੀ ਦੇ ਵਿੱਚ ਹੋ ਚੁੱਕੇ ਆ ਤੇ USA ਦੇ ਲਾਸ ਏਂਜਲਸ ਦੇ ਵਿੱਚ 3:03 ਬਾਅਦ ਦੁਪਹਿਰ ਦਾ ਸਮਾਂ 3 ਜੁਲਾਈ ਸੋਮਵਾਰ ਦੀ ਬਾਅਦ ਦੁਪਹਿਰ ਚੱਲ ਰਹੀ ਹੈ ਇਹੀ ਸਮਾਂ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ ਹੈ 3:04 ਉੱਥੇ ਵੀ ਹੋਏ ਹੋਏ ਹੈ ਸੋਮਵਾਰ 3 ਜੁਲਾਈ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ ਸ਼ਾਮ ਪੈ ਚੁੱਕੀ ਹੈ 6:04 ਉੱਥੇ ਸ਼ਾਮ ਦੇ ਹੋਏ ਨੇ 3 ਜੁਲਾਈ ਯਾਨੀ ਸੋਮਵਾਰ ਦੀ ਸ਼ਾਮ ਜਿਹੜੀ ਆ ਉੱਥੇ ਚੱਲ ਰਹੀ ਹੈ ਪਰ ਜਿਹਨਾਂ ਮੁਲਕਾਂ ਦੇ ਵਿੱਚ 4 ਜੁਲਾਈ ਯਾਨੀ 3 ਮੰਗਲਵਾਰ ਚੜ੍ਹ ਚੁੱਕਿਆ ਉਹਨਾਂ ਦੇ ਸਮੇਂ ਵੱਲ ਨਜ਼ਰ ਮਾਰੀਏ ਤਾਂ ਚੀਨ ਦੇ ਵਿੱਚ ਜਿਹੜਾ ਦਿਨ ਆ ਜੀ ਉਹ 4 ਜੁਲਾਈ ਮੰਗਲਵਾਰ ਦਾ ਚੜ੍ਹ ਚੁੱਕਿਆ 6:04 ਉੱਥੇ ਹੋਏ ਨੇ ਲਗਭਗ ਪਰਥ ਵਾਲਾ ਸਮਾਂ ਇਟਲੀ ਦੇ ਵਿੱਚ ਵੀ ਹੁਣੇ ਹੁਣੇ ਚੜਿਆ ਜੀ ਮੰਗਲਵਾਰ 12:04 ਇਸ ਵੇਲੇ ਹੋਏ ਨੇ ਤੇ ਇਸੇ ਤਰ੍ਹਾਂ ਡੁਬਈ ਦੇ ਵਿਚ ਵੀ 4 ਜੁਲਾਈ ਦਿਨ ਮੰਗਲਵਾਰ 2:04 ਦਾ ਸਮਾਂ, ਯਾਨੀ ਕਿ ਅੱਧੀ ਰਾਤ ਦਾ ਹੀ ਸਮਾਂ, ਤਕਰੀਬਨ ਕਾਫੀ ਵੱਡਾ ਤੜਕਾ। ਤੇ ਇਸ ਤੋਂ ਇਲਾਵਾ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿਚ ਨਵੀਂ ਦਿੱਲੀ ਦੇ ਵਿਚ 3:34 ਦਾ ਸਮਾਂ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿਚ ਪ੍ਰੋਗਰਾਮ ਲਹਿਰਾਂ ਦੇ ਰਾਹੀਂ ਸ਼ਾਮਲ ਹੁੰਦੇ ਹੋ, ਤੁਹਾਨੂੰ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿਚ। ਤੇ ਦੋਸਤੋ, ਪ੍ਰੋਗਰਾਮ ਦੇ ਵਿਚ ਮੈਂ ਮੈਲਬਰਨ ਤੋਂ ਤੁਹਾਡੇ ਨਾਲ ਮੁਖਾਤਮ ਹਾਂ, ਪਰ ਮੇਰੇ ਨਾਲ ਟੈਕਨੀਕਲ ਸਪੋਰਟ ਦੇ ਲਈ ਪਟਿਆਲਾ ਸਟੂਡੀਓ ਤੋਂ ਇਸ ਵੇਲੇ ਹਾਜ਼ਰ ਨੇ ਜੀ ਸਰਬਜੀਤ ਸਿੰਘ ਹੋਰੀ। ਸੋ ਵੱਡੇ ਤੜਕੇ 3:30 ਦਾ ਸਮਾਂ ਉੱਥੇ, ਤੇ ਮੈਨੂੰ ਟੈਕਨੀਕਲ ਸਪੋਰਟ ਦੇ ਰਹੇ ਨੇ ਉਹ। ਤੇ ਹੁਣ ਪ੍ਰੋਗਰਾਮ ਦੇ ਵਿਚ ਕੀ ਹੋਣ ਜਾ ਰਿਹਾ ਇਹਦੇ ਬਾਬਤ ਜ਼ਰੂਰ ਗੱਲ ਕਰਦੇ ਹਾਂ। ਪ੍ਰੋਗਰਾਮ ਦੇ ਵਿਚ ਅੱਜ ਖ਼ਬਰਾਂ ਦੇ ਸਿਲਸਿਲੇ ਚ ਹਮੇਸ਼ਾ ਵਾਂਗ ਐਡੀਲੇਟ ਤੋਂ ਮਿੰਟੂ ਬਰਾੜਪੁਰੀ ਸਾਡੇ ਨਾਲ ਸਾਂਝ ਪਾਉਣਗੇ। ਤੇ ਇਸ ਤੋਂ ਇਲਾਵਾ ਅਸੀਂ ਕੁਝ ਖਾਸ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆਵਾਂਗੇ, ਤੇ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਜੀ ਉਹ ਚੱਲਦਾ ਰੱਖਾਂਗੇ। ਤੇ ਸਭ ਤੋਂ ਜਿਹੜਾ ਅਹਿਮ ਹੁੰਦਾ ਉਹ ਹੁੰਦਾ ਜੀ ਤੁਹਾਡੇ ਨਾਲ ਵਿਚਾਰਾਂ ਦਾ ਆਦਾਨ ਪ੍ਰਦਾਨ। ਸੋ ਉਹ ਵਿਚਾਰਾਂ ਦਾ ਆਦਾਨ ਪ੍ਰਦਾਨ ਤਾਂ ਹੀ ਹੋ ਸਕਦਾ ਜੇਕਰ ਤੁਹਾਡੇ ਜਿਹੜੇ ਪਿਆਰੇ ਪਿਆਰੇ ਜੇ ਮੈਸੇਜਸ ਸਾਡੇ ਤੱਕ ਪਹੁੰਚਦੇ ਆ। ਸੋ ਮੈਸੇਜਸ ਜਿਹੜੇ ਜੀ ਉਹ ਤੁਹਾਡੇ ਸਾਡੇ ਤੱਕ ਪਹੁੰਚਦੇ ਨੇ, 3 ਮਾਧਿਅਮ ਨੇ ਉਹਦੇ। ਤੁਸੀਂ ਸਾਨੂੰ ਮੇਲ ਕਰ ਸਕਦੇ ਹੋ request@harmonradio.com ਤੇ, ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਕਰ ਸਕਦੇ ਹੋ। ਟੈਲੀਗ੍ਰਾਮ ਕਰਨ ਦੇ ਲਈ 91 75 080 14 499 ਸਾਡਾ ਨੰਬਰ ਹੈ। ਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈਗਾ ਜੀ 02-85-99-2811। ਸੋ ਇਹ 3 ਮਾਧਿਅਮ ਨੇ ਜਿਨ੍ਹਾਂ ਦੇ ਰਾਹੀਂ ਤੁਹਾਡੀ ਸਾਂਝ ਸਾਡੇ ਨਾਲ ਬਣਦੀ ਹੈ। ਤੇ ਅੱਜ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਜਿਸ ਵਿਸ਼ੇ ਦੇ ਉੱਤੇ ਅਸੀਂ ਅੱਜ ਵਿਚਾਰ ਚਰਚਾ ਕਰਨੀ ਹੈ, ਉਹ ਵਿਸ਼ਾ ਜਿਹੜਾ ਜੀ ਬੜਾ ਸਾਡੇ ਸਾਰਿਆਂ ਦੇ ਲਈ ਹੀ ਜ਼ਰੂਰੀ ਹੈ, ਕਿਉਂਕਿ ਸਾਡੇ ਅਸੀਂ ਦੇਖਦੇ ਹਾਂ ਆਸਟ੍ਰੇਲੀਆ ਦੇ ਵਿਚ ਪੇਰੈਂਟਸ ਨੂੰ ਬੁਲਾਉਣ ਦਾ ਜਿਹੜਾ ਕਾਫੀ ਰੁਝਾਨ ਹੁਣ ਵੱਧ ਰਿਹਾ, ਔਰ ਕੁਛ ਪੇਰੈਂਟਸ ਜਿਹੜੇ ਆ ਉਹ ਪੱਕੇ ਤੌਰ ਤੇ ਇੱਥੇ ਰਹਿਣ ਲੱਗ ਪਏ ਆ, ਪਰ ਕੁਛ ਪੇਰੈਂਟਸ ਜਿਹੜੇ ਆ ਉਹ ਵਿਜ਼ਿਟਰ ਵੀਜ਼ੇ ਤੇ ਆਉਂਦੇ ਆ। ਤੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿਚ ਕੁਛ ਹੋਰ ਤਬਦੀਲੀਆਂ ਪੇਰੈਂਟਸ ਦੇ ਵੀਜ਼ਿਆਂ ਨੂੰ ਲੈ ਕੇ ਹੋਈਆਂ ਨੇ। ਤੇ ਅਸੀਂ ਸਿਰਫ ਅੱਜ ਜਿਹੜੀ ਗੱਲਬਾਤ ਕਰਨੀ ਆ ਉਹ ਇਹੀ ਕਰਨੀ ਆ ਕਿ ਪੇਰੈਂਟਸ ਜਿਹੜੇ ਜਦੋਂ ਭਾਰਤ ਤੋਂ ਇੱਥੇ ਆਉਂਦੇ ਆ ਤਾਂ ਉਹਨਾਂ ਨੂੰ ਕਿਹੜੀਆਂ ਮੁਸ਼ਕਲਾਂ ਦਰਪੇਸ਼ ਹੁੰਦੀਆਂ, ਜਾਂ ਫਿਰ ਕੀ ਜ਼ਰੂਰਤਾਂ ਜਿਹੜੀਆਂ ਅਸੀਂ ਸਮਝਦੇ ਹਾਂ ਜਦੋਂ ਸਾਡੇ ਪਰਿਵਾਰਾਂ ਦੇ ਵਿੱਚ ਅਸੀਂ ਵਿਚਰਦੇ ਹੋਏ ਜਾਂ ਆਲੇ ਦੁਆਲੇ ਦੇ ਵਿੱਚ ਵਿਚਰਦੇ ਹੋਏ ਸਾਡੇ ਬਜ਼ੁਰਗਾਂ ਨੂੰ ਦੇਖਦੇ ਹਾਂ। ਸੋ ਤੁਸੀਂ ਇਹਦੇ ਬਾਬਤ ਆਪਣੇ ਵਿਚਾਰਾਂ ਦੀ ਸਾਂਝ ਜ਼ਰੂਰ ਪਾਇਓ, ਕਿਉਂਕਿ ਜਿਹੜੇ ਜਿਹੜੇ ਵੀ ਫੈਮਿਲੀਜ਼ ਦੇ ਵਿੱਚ ਪੇਰੈਂਟਸ ਆਏ ਹੋਏ ਆ, ਬਜ਼ੁਰਗ ਆਏ ਹੋਏ ਆ, ਤੁਸੀਂ ਆਪ ਮਹਿਸੂਸ ਕਰਦੇ ਹੋਵੋਗੇ ਕਿ ਕਿੱਦਾਂ ਦੀਆਂ ਜ਼ਰੂਰਤਾਂ ਜਿਹੜੀਆਂ ਉਹਨਾਂ ਦੀਆਂ ਤੁਸੀਂ ਹਰ ਰੋਜ਼ ਰੋਜ਼ਮਰਰਾ ਦੀ ਜ਼ਿੰਦਗੀ ਨੂੰ ਜਿਉਂਦਿਆਂ ਹੋਇਆਂ ਇੱਥੇ ਮਹਿਸੂਸ ਕਰਦੇ ਹੋ। ਸੋ ਤੁਸੀਂ ਸਾਂਝ ਪਾਇਓ ਇਹਦੇ ਉੱਤੇ, ਇਸ ਟੌਪਿਕ ਦੇ ਉੱਤੇ, ਇਸ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਨੀ ਚਾਹਾਂਗੇ। ਤੇ ਤੁਹਾਡੇ ਵਿਚਾਰਾਂ ਦੀ ਸਾਂਝ ਦੇ ਲਈ ਮਾਧਿਅਮ ਜਿਹੜੇ ਮੈਂ ਤੁਹਾਨੂੰ ਦੱਸ ਦਿੱਤੇ ਆ, ਤੁਸੀਂ ਸਾਨੂੰ ਮੇਲ ਕਰ ਸਕਦੇ ਹੋ। ਈਮੇਲ ਕਰਨ ਦੇ ਲਈ request@harmonradio.com ਸਾਡਾ ਈਮੇਲ ਪਤਾ। ਇਸ ਤੋਂ ਇਲਾਵਾ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਵੀ ਮੈਸੇਜ ਆਪਣਾ ਭੇਜ ਸਕਦੇ ਹੋ ਜੀ। 9175080144489 ਸਾਡਾ ਟੈਲੀਗ੍ਰਾਮ ਨੰਬਰ ਹੈ। ਇਸ ਤੋਂ ਇਲਾਵਾ ਤੁਸੀਂ ਕਾਲ ਕਰ ਸਕਦੇ ਹੋ। ਕਾਲ ਕਰਨ ਦੇ ਲਈ ਸਾਡਾ ਜਿਹੜਾ ਨੰਬਰ ਹੈ ਜੀ 02-8599-2811। ਸੋ ਇਸ ਨੰਬਰ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਸੋ ਅਗਲੇ ਘੰਟੇ ਦੇ ਵਿਚ ਤੁਹਾਡੀਆਂ ਕਾਲਸ ਜ਼ਰੂਰ ਲਵਾਂਗੇ। ਗੱਲਬਾਤ ਅੱਜ ਅਸੀਂ ਕਰਨੀ ਆ ਕਿ ਆਸਟ੍ਰੇਲੀਆ ਦੇ ਵਿਚ ਆ ਰਹੇ ਜਿਹੜੇ ਮਾਪੇ ਆ ਉਹਨਾਂ ਦੀਆਂ ਜ਼ਰੂਰਤਾਂ ਜਿਹੜੀਆਂ ਉਹ ਕੀ ਨੇ ਰੋਜ਼ਮਰਰਾ ਦੀ ਜ਼ਿੰਦਗੀ ਨੂੰ ਜਿਉਂਦਿਆਂ ਹੋਇਆਂ। ਤੇ ਦੋਸਤੋ, ਹੁਣ ਪ੍ਰੋਗਰਾਮ ਦੇ ਵਿਚ ਜਿਵੇਂ ਮੈਂ ਦੱਸਿਆ ਜੀ ਕਿ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਜੀ ਉਹ ਵੀ ਆਪਾਂ ਚੱਲਦਾ ਰੱਖਣਾ, ਪਰ ਸਾਡੇ ਨਾਲ ਬਹੁਤ ਸਾਰੇ ਜਿਹੜੇ ਸਰੋਤੇ ਆ ਜੀ ਉਹ ਜੁੜਦੇ ਆ, ਤੇ ਉਹਨਾਂ ਦੀ ਸਾਂਝ ਜਿਹੜੀ ਆ ਕਾਫੀ ਦੇਰ ਤੋਂ ਸਾਡੇ ਨਾਲ ਪੈਣੀ ਸ਼ੁਰੂ ਹੋ ਜਾਂਦੀ ਹੈ। ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਜਿਹੜੇ ਸਰੋਤੇ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ, ਈਮੇਲ ਦੇ ਜ਼ਰੀਏ ਵੀ ਸਾਡੇ ਨਾਲ ਸਨੀ ਸਿੰਘ ਹੋਰੀ ਜੁੜੇ ਨੇ, ਆਪਾਂ ਜੀ ਆਇਆਂ ਨੂੰ ਕਹਿੰਦੇ ਹਾਂ ਜੀ ਪ੍ਰੋਗਰਾਮ ਦੇ ਵਿਚ। ਤੇ ਰਾਜ ਮਹਿੰਦਰ ਸਿੰਘ ਹੋਰੀ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ ਪ੍ਰੋਗਰਾਮ ਦੇ ਵਿਚ, ਤੁਹਾਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ। ਤੇ ਦੋਸਤੋ, ਤੁਹਾਡੇ ਸਾਰਿਆਂ ਦੇ ਜਿਹੜੇ ਸੁਨੇਹੇ ਆ ਉਹ ਵੀ ਆਪਾਂ ਲੈਂਦੇ ਜਾਵਾਂਗੇ, ਪਰ ਪ੍ਰੋਗਰਾਮ ਦੇ ਵਿਚ ਜਿਵੇਂ ਮੈਂ ਦੱਸਿਆ ਜੀ ਗੀਤ ਸੰਗੀਤ ਦਾ ਸਿਲਸਿਲਾ ਵੀ ਆਪਾਂ ਚੱਲਦਾ ਰੱਖਣਾ। ਸੁਖਵਿੰਦਰ ਸੌਂਦ ਵੀ ਸਾਡੇ ਨਾਲ ਅਕਸਰ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਜੁੜਦੇ ਆ ਤੇ ਉਹ ਵੀ ਸ਼ਾਮਲ ਹੋ ਚੁੱਕੇ ਆ। ਤੇ ਤੁਹਾਨੂੰ ਸਾਰਿਆਂ ਨੂੰ ਨਿੱਘਾ ਸੱਦਾ ਵੀ ਹੈ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਵੀ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਲ ਹੋਏ ਹੋ ਪ੍ਰੋਗਰਾਮ ਦੀ ਸ਼ੁਰੂਆਤ ਤੋਂ। ਨਿੱਕਾ ਢਿੱਲੋਹਰੀ ਵੀ ਆ ਗਏ ਜੀ, ਤਰਸੇਮ ਢਿੱਲੋਹਰੀ ਵੀ ਆ ਗਿਆ। ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਤਹਿ ਦਿਲ ਤੋਂ। ਤੇ ਆਪਾਂ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕਰਦੇ ਆ ਤੇ ਬਹੁਤ ਜਲਦੀ ਆਉਂਦੇ ਆ ਵਾਪਸ। ਤੁਸੀਂ ਇਸੇ ਤਰ੍ਹਾਂ ਬਣੇ ਰਹੋ ਹਰਮਨ ਰੇਡੀਓ ਦੇ।
ਪਾਣੀਆਂ ਦੀ ਧਰਤੀ ਪੰਜਾਬ ਦਾ ਪਾਣੀ, ਹਵਾ ਤੇ ਸੋਚ ਸਭ ਕੁਝ ਗੰਧਲਾ ਹੋ ਚੁੱਕਿਆ। ਪੰਜਾਬ ਦੇ ਕੁਝ ਪਿੰਡਾਂ ਤੇ ਪੰਛੀ ਜਾਤ ਮਾਰਦਿਆਂ ਸੇਖੋਂ ਜੰਡ ਵਾਲੇ ਨੇ ਕੀ ਲਿਖਿਆ, ਹਰਿੰਦਰ ਸੰਧੂ ਦੇ ਸਾਥੀਆਂ ਦੀ ਜ਼ਬਾਨੋਂ ਹੈ, ਕਿਉਂ ਸੁਣੋ ਬਈ। ਪੈਣ ਨਾਲ ਮੁਟਿਆਰਾ ਕੱਕਰੇ ਤੇ ਸਲਵਾਰਾ ਜਿਵੇਂ ਮੂਨਾ ਦੀਆਂ ਡਾਰਾਂ ਖੁਸ਼ ਹੋਣ ਤੱਕ ਕੇ ਜਾਂਦੀਆਂ ਸੀ ਸਿਰਾਂ ਉੱਤੇ ਘੜੇ ਚੱਕ ਕੇ ਜੀਣ ਯੋਗ ਰਹਿਣਾ ਨੀ, ਇੱਕ ਦਿਨ ਪਾਣੀ ਪੀਣ ਯੋਗ ਰਹਿਣਾ ਨੀ, ਇੱਕ ਦਿਨ ਪਾਣੀ ਪੀਣ ਯੋਗ ਰਹਿਣਾ ਨੀ, ਇੱਕ ਦਿਨ ਪਾਣੀ ਪੀਣ ਯੋਗ ਰਹਿਣਾ ਨੀ। ਤੱਲੂਆ ਦਸਰਾਜ ਪੂਲਾ ਚੱਕ ਮਹਾਰਾਜ ਸਭ ਹੋ ਗਏ ਮਸਾਜ ਡਾਕਟਰ ਫਰਿੰਡਾ ਦੇ, ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ, ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ, ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ। ਨੰਦਗੜ੍ਹ ਨਰੂਆਣਾ ਮੋਲੀ ਕੁੰਬੜਾ ਸਹਾਣਾ ਨਹਿਰਾਂ ਦੇ, ਬੁਰੇ ਹਾਲ ਹੋਏ ਪਏ ਵੱਡੇ ਸ਼ਹਿਰਾਂ ਦੇ,
ਬੁਰੇ ਹਾਲ ਹੋਏ ਪਏ ਵੱਡੇ ਸ਼ਹਿਰਾਂ ਦੇ, ਬੁਰੇ ਹਾਲ ਹੋਏ ਪਏ ਵੱਡੇ ਸ਼ਹਿਰਾਂ ਦੇ।
ਰਾਏਕੋਟ ਬਰਨਾਲਾ ਸਾਧੂ ਵਾਲਾ ਤੇ ਕਹਾਲਾ ਜੱਟ ਸਾਹਿਬ ਮਾਨੀ ਵਾਲਾ ਸਾਧਕ ਮਚਾਕੀ ਬਈ, ਹਰ ਕੰਮ ਵਿੱਚ ਵੱਧ ਗਈ ਚਲਾਕੀ ਬਈ,
ਹਰ ਕੰਮ ਵਿੱਚ ਵੱਧ ਗਈ ਚਲਾਕੀ ਬਈ, ਹਰ ਕੰਮ ਵਿੱਚ ਵੱਧ ਗਈ ਚਲਾਕੀ ਬਈ।
ਭਗ ਤਪ ਦੌੜ ਸੈਣਾ ਦਾਤਾ ਟੁੱਟੇ ਮੋੜ ਮੈਣਾ ਚੈਰ ਸਿੱਖਾਂ ਫਿਰ ਪਰਿੰਡਾਂ ਦੇ, ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ,
ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ, ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ।
ਐਲ ਛਾਂਗਾ ਮੰਮਕੋਟ ਮੋਠਾ ਵਾਲੀ ਤੇ ਮਲੋਟ ਕਿਸ਼ਨਪੁਰਾ ਧਰਮ ਕੋਟ ਚੌਂਕੀ ਮਾਨ ਪੂਦੜੀ, ਫਿਰ ਦੀਪ ਮਾਰੀ ਪੰਜੀ ਵਾਂਗ ਲੂੰਬੜੀ,
ਫਿਰ ਦੀਪ ਮਾਰੀ ਪੰਜੀ ਵਾਂਗ ਲੂੰਬੜੀ, ਫਿਰ ਦੀਪ ਮਾਰੀ ਪੰਜੀ ਵਾਂਗ ਲੂੰਬੜੀ।
ਮੰਗਾ ਡਗਰੂ ਬਘੇਲਾ ਤੇ ਸਨੇਤ ਸਹੀ ਤੋਂ ਵੇਲਾ ਮਖੂ ਤੇਰੀ ਤੇ ਜੇਲਾ ਖਰੜ ਮਰਿੰਡੇ ਦਾ, ਹਰਮਲ ਧੂਆਂ ਛੱਡਦਾ ਬਠਿੰਡੇ ਦਾ,
ਹਰਮਲ ਧੂਆਂ ਛੱਡਦਾ ਬਠਿੰਡੇ ਦਾ, ਹਰਮਲ ਧੂਆਂ ਛੱਡਦਾ ਬਠਿੰਡੇ ਦਾ।
ਮਿੱਟੂ ਮਾਣ ਤੇ ਮਰਾੜ ਬੱਲੂਆਣਾ ਤੇ ਬਲਾੜ ਕੀ ਹਠਾਣ ਤੇ ਉਤਾੜ ਲੋਕ ਪੱਕੇ ਹਿੰਟਾਂ ਦੇ, ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ,
ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ, ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ।
ਉਡਾਬ ਕਿੰਗਰਾ ਤੇ ਪਿੰਡੀ ਵੀਰੇ ਵਾਲਾ ਪੋ ਵਿੰਡੀ ਕੱਦੂ ਪਿੰਡੀ ਤਿਆਰ ਹੁੰਦੇ ਰਿਹਾ ਨਾ, ਪਹਿਲਾ ਵਾਰ ਗਿਆ ਹੁਣ ਰਹੀਆਂ ਦੇ ਹਨ,
ਪਹਿਲਾ ਵਾਰ ਗਿਆ ਹੁਣ ਰਹੀਆਂ ਦੇ ਹਨ, ਪਹਿਲਾ ਵਾਰ ਗਿਆ ਹੁਣ ਰਹੀਆਂ ਦੇ ਹਨ।
ਕੋਟ ਸੁਖੀਆ ਬਲੂਰ ਤਾਰਾਪੁਰ ਦੱਦਾ ਹੂਰ ਕੁੱਸਾ ਮੀਨੀਆ ਹਟੂਰ ਤੇ ਸੁਧਾਰ ਬਦਣੀ, ਕੂਲਰਾ ਤੇ ਏਸੀ ਨੇ ਬਿਮਾਰੀ ਸੱਦਣੀ,
ਕੂਲਰਾ ਤੇ ਏਸੀ ਨੇ ਬਿਮਾਰੀ ਸੱਦਣੀ, ਕੂਲਰਾ ਤੇ ਏਸੀ ਨੇ ਬਿਮਾਰੀ ਸੱਦਣੀ।
ਹੋਰਾਂ ਵਾਲੀ ਘੁੰਮਿਆ ਟੀਮਾਂ ਵਾਲੀ ਡੋਡ ਖੋਟੀ ਸਿੱਖਾਂ ਲੋਹਾਰਾਂ ਤੇ ਪੰਡੋਰੀ ਪਿੰਡਾਂ ਦੇ, ਪਾਣੀ ਮਾੜੇ
ਜੀ ਦੋਸਤੋ, ਹਰਿੰਦਰ ਸੰਧੂ ਹੋਰਾਂ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਪਹਿਲਾ ਗੀਤ ਤੁਸੀਂ ਸੁਣਿਆ ਤੇ ਉਮੀਦ ਪੂਰੀ ਹੈ ਜੀ ਕਿ ਤੁਹਾਨੂੰ ਪਸੰਦ ਜ਼ਰੂਰ ਆਇਆ ਹੋਣਾ, ਹੈ ਨਾ। ਸੋ ਗੰਧਲਾ ਪਾਣੀ ਨਾਮ ਦਾ ਗੀਤ ਜਿਹੜਾ ਤੁਸੀਂ ਸੁਣ ਰਹੇ ਸੀ ਹਰਿੰਦਰ ਸੰਧੂ ਹੋਰਾਂ ਦੀ ਆਵਾਜ਼ ਦੇ ਵਿੱਚ, ਤੇ ਬਹੁਤ ਸਾਰੇ ਮੁੱਦੇ ਜਿਹੜੇ ਆ ਇਹਦੇ ਵਿੱਚ ਜ਼ਿਕਰਯੋਗ ਹੋਏ ਆ, ਯਾਨੀ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਚੱਲ ਰਹੀਆਂ ਇੱਕ ਗੀਤ ਦੇ ਵਿੱਚ ਉਹਨਾਂ ਨੇ ਉਹਦਾ ਬਿਆਨ ਕੀਤਾ। ਸੋ ਬਹੁਤ ਸਾਰੇ ਦੋਸਤ ਵੀ ਸਾਡੇ ਨਾਲ ਜੁੜ ਰਹੇ ਆ, ਆਪਾਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ। ਗੌਰਵ ਸ਼ਰਮਾ ਹੋਰੀ ਹੋਰੇ ਸ਼ਾਮਲ ਹੋਏ ਆ, ਜਗਤਾਰ ਗਿੱਲ ਠੁੱਡੀਕੇ ਵਾਲੇ ਵੀ ਆ ਗਏ ਜੀ ਅੱਜ, ਤੇ ਬਹੁਤ ਬਹੁਤ ਸਵਾਗਤ ਤੁਹਾਡਾ ਵੀ। ਤੇ ਰੁਪਿੰਦਰ ਸਿੰਘ ਗਿੱਲ ਹੋਰੀ ਵੀ ਸ਼ਾਮਲ ਹੋ ਚੁੱਕੇ ਆ, ਤੇ ਤੁਹਾਡੀ ਬਹੁਤ ਬਹੁਤ ਸਵਾਗਤ ਵੀਰ ਜੀ। ਤੇ ਹੁਣ ਸਮਾਂ ਜਿਹੜਾ ਜੀ ਉਹ ਖਬਰਾਂ ਦੇ ਸਿਲਸਿਲੇ ਦਾ ਵੀ ਹੋ ਗਿਆ, ਤੇ ਖਬਰਾਂ ਦੇ ਸਿਲਸਿਲੇ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਸਾਡਾ ਸਾਥ ਦਿੰਦੇ ਹੁੰਦੇ ਆ ਜੀ ਐਡੀਲੇਡ ਤੋਂ ਮਿੰਟੂ ਬਰਾਡਹੁਰੀ। ਸੋ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਇਸ ਵੇਲੇ, ਤੇ ਆਪਾਂ ਉਹਨਾਂ ਨੂੰ ਜੀ ਆਇਆਂ ਨੂੰ ਵੀ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ। ਜੀ ਬਰਾਡ ਸਾਹਿਬ, ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ ਜੀ, ਤੇ ਸਾਰੇ ਅਰਮਾ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਉਮੀਦ ਕਰਦੇ ਹਾਂ ਜੀ ਉਹਨਾਂ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਣਾ, ਤੇ ਆਸ ਆ ਵੀ ਉਹਨਾਂ ਦਾ ਜਿਹੜਾ ਜ਼ਿੰਦਗੀ ਆ ਚੜ੍ਹਦੀ ਕਲਾ ਦੇ ਵਿੱਚ ਰਹੇ।
ਬਿਲਕੁਲ ਜੀ, ਆਪਾਂ ਹਮੇਸ਼ਾ ਹੀ ਇਹੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਦੀ ਹਰ ਘੜੀ ਹਰ ਪਲ ਜਿਹੜਾ ਜੀ ਉਹ ਖੁਸ਼ਗਵਾਰ ਬਣਾਉਣ। ਤੇ ਬਰਾੜ ਸਾਹਿਬ, ਆਪਾਂ ਖਬਰਾਂ ਦੇ ਸਿਲਸਿਲੇ ਤੋਂ ਵਧਣ ਤੋਂ ਪਹਿਲਾਂ ਆਪਾਂ ਥੋੜੀ ਜਿਹੀ ਮੌਸਮ ਦੇ ਬਾਰੇ ਜਾਣਕਾਰੀ ਜ਼ਰੂਰ ਲੈਣਾ ਚਾਹਾਂਗੇ। ਤੁਹਾਡੇ ਐਡੀਲੇਡ ਦੇ ਵਿੱਚ ਅੱਜ ਕਿੱਦਾਂ ਦਾ ਮੌਸਮ ਹੈ?
ਸਾਊਥ ਆਸਟ੍ਰੇਲੀਆ ਦੇ ਵਿੱਚ ਮੌਸਮ ਦੀ ਜਿਹੜੀਆਂ ਵਾਰਨਿੰਗਸ ਦਿੱਤੀਆਂ ਜਾ ਰਹੀਆਂ, ਕੱਲ ਦੀਆਂ ਸਪੈਸ਼ਲ ਵਾਰਨਿੰਗਸ ਆ ਰਹੀਆਂ, ਸਾਊਥ ਆਸਟ੍ਰੇਲੀਆ ਦਾ ਮੌਸਮ ਕਾਫੀ ਬਿਗੜਿਆ, ਖਾਸ ਕਰਕੇ ਤੇਜ਼ ਹਵਾਵਾਂ ਚੱਲ ਰਹੀਆਂ। ਭਾਵੇਂ ਮੈਂ ਇਸ ਵਕਤ ਰਿਵਰਲੈਂਡ ਦੇ ਵਿੱਚ ਹਾਂ, ਪਰ ਐਡਲੇਡ ਦੇ ਵਿੱਚ ਜਿਹੜੀ ਵਾਰਨਿੰਗ ਦੇ ਵਿੱਚ ਕੱਲ ਰਾਤ ਚੈਨਲ 7 ਨੇ ਸਪੈਸ਼ਲ ਦੱਸਿਆ ਸੀ ਵੀ ਤੁਸੀਂ ਕੋਈ ਵੀ ਇਹੋ ਜਿਹੀ ਚੀਜ਼ ਬਾਹਰ ਨਾ ਰੱਖੋ, ਈਵਨ ਇੱਥੋਂ ਤੱਕ ਕਿ ਵੀ ਜੇ ਤੁਹਾਡੇ ਬੈਕਯਾਰਡ ਦੇ ਵਿੱਚ ਟਰੰਪਲੇਨ ਵਗੈਰਾ ਵੀ ਪਈਆਂ ਤਾਂ ਉਹ ਵੀ ਤੁਸੀਂ ਉਹਨਾਂ ਨੂੰ ਸੰਭਾਲ ਲਓ, ਕਿਉਂਕਿ ਬਹੁਤ ਤੇਜ਼ ਹਵਾਵਾਂ ਚੱਲਣ ਦੀ ਜਿਹੜੀ ਆਸ ਦਿਖਾਈ ਦਿੱਤੀ ਦੇ ਰਹੀ ਆ, ਤੇ ਮੌਸਮ ਬਿਗੜਿਆ ਰਹੂ ਆਉਣ ਵਾਲੇ ਕੁਝ ਕੁ ਦਿਨ। ਤੇ ਪਰ ਰਿਵਰਲੈਂਡ ਦੇ ਵਿੱਚ ਕੱਲ ਕਾਫੀ ਤੇਜ਼ ਹਵਾ ਵਗਦੀ ਰਹੀ, ਅੱਜ ਵੀ ਥੋੜੀ ਜਿਹੀ ਬਦਲਵਾਈ ਬਣੀ ਹੋਈ ਆ, ਤੇ ਦੇਖਦੇ ਹਾਂ ਜੀ। ਹੁਣ ਰੁੱਤ ਤਾਂ ਮੀਹਾਂ ਦੀ ਸੀ, ਪਰ ਮੀਂਹ ਹਲੇ ਪੈ ਨਹੀਂ ਰਹੇ ਕਿਤੇ ਨਾ ਕਿਸੇ ਕਾਰਨ
ਜੀ। ਪਰ ਕੱਲ ਮੈਲਬਨ ਦੇ ਵਿੱਚ ਥੋੜੇ ਬਹੁਤੇ ਮੀਂਹ ਜਿਹੜੇ ਆ, ਛਰਾਟੇ ਕਹਿ ਲੋ, ਉਹ ਜ਼ਰੂਰ ਪਏ ਆ, ਤੇ ਅੱਜ ਵੀ ਥੋੜੇ ਜਿਹੇ ਸੰਭਾਵੀ ਛਰਾਟੇ ਜਿਹੜੇ ਦੱਸੇ ਗਏ ਆ, 8 ਡਿਗਰੀ ਘੱਟ ਤੋਂ ਘੱਟ ਤੇ 15 ਡਿਗਰੀ ਵੱਧ ਤੋਂ ਵੱਧ ਅੱਜ ਤਾਪਮਾਨ ਦੱਸਿਆ ਗਿਆ। ਏਦਾਂ ਹੀ ਬਰਾੜ ਸਾਹਿਬ, ਸਿਡਨੀ ਦੇ ਵਿੱਚ ਅੱਜ ਮੌਸਮ ਵੈਸੇ ਸੋਹਣਾ ਆ, ਉੱਥੇ ਧੁੱਪ ਦੱਸੀ ਗਈ ਆ 10 ਡਿਗਰੀ ਘੱਟ ਤੋਂ ਘੱਟ ਹੈ, 20 ਡਿਗਰੀ ਵੱਧ ਤੋਂ ਵੱਧ ਜਾਣਾ। ਬ੍ਰਿਸਬੇਨ ਦੇ ਵਿੱਚ ਤਕਰੀਬਨ ਮੌਸਮ ਜਿਹੜਾ ਉਹ ਏਦਾਂ ਦਾ ਹੀ ਰਹਿੰਦਾ ਆ, ਤੇ 13 ਡਿਗਰੀ ਘੱਟ ਤੋਂ ਘੱਟ ਹੈ, 26 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ, ਉੱਥੇ ਅੱਜ ਧੁੱਪ ਬਣੀ ਰਹਿਣੀ ਹੈ। ਪਰਥ ਦੇ ਵਿੱਚ 4 ਡਿਗਰੀ ਹੈ ਜੀ ਅੱਜ, ਘੱਟੋ ਘੱਟ 16 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ, ਪਰ ਉੱਥੇ ਵੀ ਮੀਂਹ ਦੇ ਛਰਾਟੇ ਜਿਹੜੇ ਆ ਦੱਸੇ ਗਏ ਆ। ਤੇ ਜਿਵੇਂ ਤੁਸੀਂ ਦੱਸਿਆ ਕਿ ਮੀਂਹ ਆ ਨਹੀਂ ਰਿਹਾ, ਪਰ ਮੈਨੂੰ ਲੱਗਦਾ ਕਿ ਅੱਜ ਸ਼ਾਇਦ ਐਡੀਲੇਡ ਦੇ ਵਿੱਚ ਮੀਂਹ ਜਿਹੜਾ ਜੀ ਉਹ ਪੈਣਾ ਜ਼ੋਰਦਾਰ, ਹੈ ਨਾ। 14 ਡਿਗਰੀ ਤੱਕ ਤੁਹਾਡੇ ਤਾਪਮਾਨ ਵਧਣ ਦੀ ਸੰਭਾਵਨਾ, ਪਰ 10 ਡਿਗਰੀ ਘੱਟੋ ਘੱਟ ਹੈਗਾ। ਕੈਨਬਰਾ ਜਿਹੜਾ ਉਹ ਕਾਫੀ ਠੰਡਾ ਹੁੰਦਾ, ਅਕਸਰ ਠੰਡਾ ਹੁੰਦਾ ਸਿਆਲਾਂ ਦੇ ਵਿੱਚ, ਤੇ ਅੱਜ ਵੀ ਉੱਥੇ ਕੋਹਰਾ ਹੈ ਜੀ, ਕੋਹਰੇ ਤੋਂ ਬਾਅਦ ਧੁੱਪ ਚੜ੍ਹਨੀ ਹੈ, ਪਰ 1 ਡਿਗਰੀ ਘੱਟ ਤੋਂ ਘੱਟ ਹੈ ਤੇ 10 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਦੱਸੀ ਗਈ ਹੈ। ਹੋਬਾਰਟ ਦੇ ਵਿੱਚ ਅੱਜ ਸ਼ਰ ਦੱਸੇ ਗਏ ਆ, 5 ਡਿਗਰੀ ਘੱਟ ਤੋਂ ਘੱਟ, 13 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ। ਡਾਰਵਿਨ ਦੇ ਵਿੱਚ ਵੀ ਮੌਸਮ ਲਗਭਗ ਉਹੋ ਜਿਹਾ ਹੀ ਹੁੰਦਾ, 22 ਡਿਗਰੀ ਹੈ ਜੀ ਉੱਥੇ ਘੱਟੋ ਘੱਟ, ਤੇ 31 ਡਿਗਰੀ ਤੱਕ ਜਾਣ ਦੀ ਸੰਭਾਵਨਾ, ਤੇ ਉੱਥੇ ਵੀ ਬਾਅਦ ਦੁਪਹਿਰ ਮੀਂਹ ਦੇ ਛਰਾਟੇ ਦੱਸੇ ਗਏ ਆ। ਸੋ ਮੌਸਮ ਜਿਹੜਾ ਜੀ ਉਦਾਂ ਅਸੀਂ ਕਹਿੰਦੇ ਆ ਕਿ ਸਿਆਲ ਸ਼ੁਰੂ ਹੋ ਗਏ ਆ, ਪਰ ਕਿਤੇ ਨਾ ਕਿਤੇ ਕੁਛ ਕੁ ਸ਼ਹਿਰਾਂ ਦੇ ਵਿੱਚ ਅਜੇ ਵੀ, ਬ੍ਰਿਸਬੇਨ ਕਹਿ ਲਓ ਜਿਵੇਂ ਸਿਡਨੀ ਦੇ ਵਿੱਚ ਵੀ ਅੱਜ 20 ਡਿਗਰੀ ਜਾਣ ਦੀ ਸੰਭਾਵਨਾ, ਬ੍ਰਿਸਬੇਨ ਚ 26 ਡਿਗਰੀ ਜਾ ਰਿਹਾ, ਤੇ ਕੁਛ ਕੁ ਸ਼ਹਿਰਾਂ ਦੇ ਵਿੱਚ ਸਿਆਲ ਜਿਹੜਾ ਆ ਪੂਰੇ ਜ਼ੋਰਾਂ ਤੇ ਆ, ਜਿਵੇਂ ਅਸੀਂ ਮੈਲਬਨ ਦੀ ਗੱਲ ਕਰੀਏ, ਐਡੀਲੇਡ ਦੀ ਗੱਲ ਕਰੀਏ, ਤੇ ਕੈਨਬਰਾ ਦੇ ਵਿੱਚ ਖਾਸ ਕਰਕੇ, ਹੈ ਨਾ ਜੀ।
ਬਿਲਕੁਲ ਜੀ, ਮੌਸਮ ਦੇ ਜਿਹੜੀਆਂ ਰੁੱਤਾਂ ਮੀਹਾਂ ਦੀ ਜਾਂ ਤਬਦੀਲੀਆਂ ਦਾ ਟਾਈਮ ਆ, ਪਰ ਅਸੀਂ ਤਾਂ ਇਹੀ ਕਹਿਣੇ ਆ ਵੀ ਮੌਸਮ ਕਿਤੋਂ ਦਾ ਵੀ ਹੋਵੇ, ਉਹ ਕੁਦਰਤ ਨੇ ਬਹੁਤ ਵੱਡੇ ਪੱਧਰ ਤੇ ਭਾਵੇਂ ਕੰਟਰੋਲ ਕਰਨਾ ਹੁੰਦਾ, ਪਰ ਕਿਸੇ ਦਾ ਨੁਕਸਾਨ ਨਾ ਹੋਵੇ ਜੀ, ਇਹੀ ਦੁਆ ਅਰਦਾਸ ਅਸੀਂ ਕਰਦੇ ਆ। ਤੇ ਇੱਧਰ ਅਮਰਦੀਪ, ਆਪਾਂ ਨੂੰ ਸੁਬਹ ਸੁਬਹ ਜਿਹੜਾ ਗਾਣਾ ਹਰਿੰਦਰ ਸੰਧੂ ਦਾ ਚਲਾਇਆ ਉਹਦੇ ਬਾਰੇ ਚ ਵੀ ਮੈਸੇਜ ਆਇਆ ਨਵਦੀਪ ਸੋਢੀ ਹੋਰਾਂ ਦਾ, ਕਹਿੰਦੇ ਬਹੁਤ ਖੂਬਸੂਰਤ ਗੀਤ ਜਿਹੜਾ ਸੀ ਸੁਬਹ ਸੁਬਹ ਲਾਇਆ। ਮੈਂ ਇੱਥੇ ਥੋੜਾ ਜਿਹਾ ਹਰਿੰਦਰ ਸੰਧੂ ਹੋਰਾਂ ਬਾਰੇ ਦੱਸਦੇ ਜੀ, ਗਿਣੇ ਚੁਣੇ ਗਾਇਕ ਰਹਿ ਗਏ ਆ ਪੰਜਾਬ ਚ, ਜਾਂ ਗਿਣੇ ਚੁਣੇ ਗਾਇਕ ਆ ਜਿਨ੍ਹਾਂ ਨੇ ਕਿਤੇ ਸ਼ੋਹਰਤ ਲਈ ਪੈਸੇ ਲਈ ਸਮਝੌਤਾ ਨਹੀਂ ਕਰਿਆ ਕਾਸਿਰਾਂ ਨਾਲ, ਤਾਂ ਹਰਿੰਦਰ ਸੰਧੂ ਵੀ ਉਹਨਾਂ ਚੋਂ ਇੱਕ ਆ ਜੀ। ਇੱਕ ਫਰੀਦਕੋਟ ਦੇ ਵਿੱਚ ਵਸਦੇ ਆ, ਤੇ ਇੱਕ ਸਕੂਲ ਟੀਚਰ ਨੇ ਤੇ ਬੜੀ ਸਾਦੀ ਜ਼ਿੰਦਗੀ ਜਿਉਂ ਰਹੇ ਆ ਤੇ ਸ਼ੁਰੂ ਚ ਦੋ ਗਾਣਾ ਗਾਇਕੀ ਵੀ ਗਾਈ ਆ ਹੁਣ ਵੀ ਦੋ ਗਾਣਾ ਗਾਇਕੀ ਗਾਈ ਆ ਗਾਉਂਦੇ ਆ ਪਰ ਉਹ ਗਾਇਕੀ ਜਿਹੜੀ ਹੁੰਦੀ ਆ ਉਹਨਾਂ ਦੀ ਦੋ ਗਾਣੇ ਜਿਹੜੇ ਉਹਨਾਂ ਦੀ ਸਿਲੈਕਸ਼ਨ ਹੁੰਦੀ ਆ ਉਹ ਨਿੱਕੀਆਂ ਨਿੱਕੀਆਂ ਕਬੀਲਦਾਰੀ ਦੀਆਂ ਨੋਕ ਝੋਂਕ ਤੇ ਹੁੰਦੀ ਆ ਤੇ ਹੋਰ ਵੀ ਇਹਨਾਂ ਨੇ ਬਹੁਤ ਸਾਰੇ ਜਿਹੜੇ ਇਹਨਾਂ ਦੇ ਗੀਤ ਆ ਜਿਹੜੇ ਸਭਿਆਚਾਰ ਦੇ ਬਹੁਤ ਨੇੜੇ ਹੁੰਦੇ ਆ ਤੇ ਕੋਈ ਨਾ ਕੋਈ ਉਹ ਸਮੱਸਿਆਵਾਂ ਨੂੰ ਲੈ ਕੇ ਹੁੰਦੇ ਆ ਪਿੱਛੇ ਜਿਹੜਾ ਇੱਕ ਗੁੱਡੀ ਦਾ ਪ੍ਰਾਹੁਣਾ ਆ ਗਿਆ ਬਹੁਤ ਵਧੀਆ ਗੀਤ ਸੀ ਇਹਨਾਂ ਦਾ ਵੀ ਬੜਾ ਵਧੀਆ ਫਿਲਮ ਫਿਲਮਾਂਕਣ ਕੀਤਾ ਸੀ ਇਵੇਂ ਜੇ ਕਿ ਹੁਣ ਇਹ ਜਿਹੜਾ ਪਿੰਡਾਂ ਦੇ ਪਾਣੀਆਂ ਦੇ ਉੱਤੇ ਗੀਤ ਆਇਆ ਤਾਂ ਮੈਨੂੰ ਬੜਾ ਵਧੀਆ ਲੱਗਿਆ ਸੀ ਜੀ 2013 ਦੇ ਵਿੱਚ ਆਪਾਂ ਜਦੋਂ ਨਾ ਜੀ ਨਾ ਟੈਨਸ਼ਨ ਨੀ ਲੈਣੀ ਸ਼ੋਅ ਕਰਾਏ ਸੀ ਤੇ ਉਦੋਂ ਇਹਨਾਂ ਨੂੰ ਸਪੈਸ਼ਲ ਆਪਾਂ ਬੁਲਾਇਆ ਸੀ ਤੇ ਇਹ ਸਪੈਸ਼ਲ ਆਏ ਸੀਗੇ ਉਸ ਸ਼ੋਅ ਦੇ ਦੌਰਾਨ ਸਾਰੇ ਆਸਟ੍ਰੇਲੀਆ ਦਾ ਟੂਰ ਕੀਤਾ ਸੀ ਤੇ ਪਰ ਹੁਣ ਵੀ ਜਦੋਂ ਵੀ ਮੈਂ ਜਾਣਾ ਤਾਂ ਮੇਰੀ ਕੋਸ਼ਿਸ਼ ਹੁੰਦੀ ਆ ਵੀ ਮੈਂ ਜਦੋਂ ਵੀ ਜਾਵਾਂ ਤੇ ਮੈਂ ਫਰੀਦਕੋਟ ਉਹਨਾਂ ਨੂੰ ਜਾ ਕੇ ਮਿਲ ਕੇ ਆਵਾਂ ਤੇ ਉਹਦੇ ਵਿੱਚ ਉਹਨਾਂ ਨਾਲ ਜਿਹੜੇ ਗੁਜ਼ਾਰੇ ਪਲ ਜਾਂ ਉਹਨਾਂ ਨਾਲ ਉਹਨਾਂ ਦੀ ਸੋਚ ਸਮਝ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਸੋ ਸਾਨੂੰ ਚਾਹੀਦਾ ਇਹੋ ਜਿਹੇ ਗਾਇਕਾਂ ਨੂੰ ਜਿਵੇਂ ਹਰਿੰਦਰ ਸੰਧੂ ਹੋਇਆ ਗੁਰਵਿੰਦਰ ਬਰਾੜ ਹੋਇਆ ਇਹ ਕੁਝ ਇੱਕ ਨੌਜਵਾਨ ਆ ਜਿਹੜੇ ਉਹ ਬਹੁਤ ਹੀ ਵਧੀਆ ਕਰ ਰਹੇ ਆ ਤੇ ਪਰ ਸਾਡੀ ਕਮਜ਼ੋਰੀ ਇਹ ਆ ਵੀ ਅਸੀਂ ਜਿੰਨੇ ਗਾਣੇ ਦੂਜਿਆਂ ਦੇ ਸ਼ੇਅਰ ਕਰਦੇ ਹਾਂ ਜਿੰਨਾ ਕੁਛ ਦੂਜਿਆਂ ਦੇ ਮਾਮਲੇ ਚ ਰੌਲਾ ਪਾਉਣੇ ਉਨਾ ਕਦੇ ਇਹਨਾਂ ਬਾਰੇ ਨਹੀਂ ਕਰਦੇ ਸੋ ਫਰਕ ਇਹ ਚਾਹੀਦਾ ਵੀ ਅਸੀਂ ਵੱਧ ਤੋਂ ਵੱਧ ਇਹਨਾਂ ਲੋਕਾਂ ਦੇ ਗੀਤਾਂ ਨੂੰ ਲੱਖਾਂ ਦੀ ਗਿਣਤੀ ਸ਼ੇਅਰ ਕਰੀਏ ਤਾਂ ਕਿ ਜਾ ਕੇ ਫਿਰ ਦੂਜਿਆਂ ਨੂੰ ਵੀ ਪਤਾ ਲੱਗੇ ਵੀ ਚੰਗਾ ਕਰਨ ਵਾਲਿਆਂ ਦੀ ਵੀ ਕਦਰ ਪਈ ਆ
ਬਿਲਕੁਲ ਜੀ ਕਾਫੀ ਮਿਹਨਤੀ ਨੇ ਜਿਵੇਂ ਅਸੀਂ ਗੱਲ ਕੀਤੀ ਵੀ ਉਹਨਾਂ ਦਾ ਕਿੱਤਾ ਵੈਸੇ ਅਧਿਆਪਨ ਦਾ ਆ ਤੇ ਉਹਦੇ ਵਿੱਚ ਵੀ ਉਹ ਬਹੁਤ ਚੰਗੇ ਅਧਿਆਪਕ ਨੇ ਸਭ ਤੋਂ ਖੂਬਸੂਰਤ ਗੱਲ ਹੈ ਕਿ ਬਹੁਤ ਵਧੀਆ ਇਨਸਾਨ ਨੇ ਤੇ ਇੱਕ ਚੰਗਾ ਇਨਸਾਨ ਜਿਹੜਾ ਜੀ ਉਹ ਇੱਕ ਚੰਗਾ ਅਧਿਆਪਕ ਜਦੋਂ ਬਣਦਾ ਤਾਂ ਉਹ ਦੂਜਿਆਂ ਦੇ ਲਈ ਮਿਸਾਲ ਜ਼ਰੂਰ ਬਣਦਾ ਆਪਣੇ ਵਿਦਿਆਰਥੀਆਂ ਲਈ ਵੀ ਤੇ ਨਾਲ ਹੀ ਨਾਲ ਜਿਵੇਂ ਤੁਸੀਂ ਗੱਲ ਕੀਤੀ ਕਿ ਉਹਨਾਂ ਨੇ ਸਮਝੌਤਾ ਨਹੀਂ ਕਿਤੇ ਵੀ ਕੀਤਾ ਬਹੁਤ ਸਾਰੀਆਂ ਸਮਾਜਿਕ ਸਮੱਸਿਆਵਾਂ ਦੇ ਉੱਤੇ ਬਹੁਤ ਕਰੜਾ ਵਿਅੰਗ ਉਹਨਾਂ ਦੇ ਗੀਤਾਂ ਦੇ ਵਿੱਚ ਦੇਖਣ ਨੂੰ ਮਿਲਦਾ ਸੋ ਸਮੇਂ ਸਮੇਂ ਤੇ ਉਹ ਜਿਹੜੇ ਸੱਭਿਆਚਾਰਕ ਗੀਤ ਆ ਉਹ ਵੀ ਲੈ ਕੇ ਆਉਂਦੇ ਆ ਕੁਝ ਸਮਾਜਿਕ ਸਮੱਸਿਆਵਾਂ ਦੇ ਉੱਤੇ ਵਿਅੰਗ ਵੀ ਲੈ ਕੇ ਆਉਂਦੇ ਆ ਸੋ ਆਹ ਜਿਹੜਾ ਗੀਤ ਅੱਜ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਚਲਾਇਆ ਉਹ ਵੀ ਪੰਜਾਬ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹਨਾ ਬਿਆਨ ਕਰਦਾ ਸੋ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦੀ ਹੈ ਇਹੋ ਜਿਹੀ ਖਾਸੀਅਤ ਕਿਉਂਕਿ ਅੱਜ ਕੱਲ ਆਪਾਂ ਦੇਖਦੇ ਹਾਂ ਕਿ ਭੇਡ ਚਾਲ ਜਿਹੜੀ ਬਣੀ ਹੋਈ ਆ ਕਿ ਜੇ ਸ਼ੋਹਰਤ ਕਮਾਉਣੀ ਆ ਤੇ ਹਨਾ ਗਾਇਕ ਬਣ ਜਾਓ ਤੇ ਜਾਂ ਫਿਰ ਜੇ ਪੈਸਾ ਕਮਾਉਣਾ ਆ ਤਾਂ ਫਿਰ ਸਿਰਫ ਪੈਸੇ ਦੇ ਪਿੱਛੇ ਅਸੀਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦਰਕਿਨਾਰ ਕਰ ਦਿੰਨੇ ਆ ਜਿਨ੍ਹਾਂ ਦੇ ਵਿੱਚ ਸਾਡੀਆਂ ਸਮਾਜਿਕ ਕਦਰਾਂ ਕੀਮਤਾਂ ਆਉਂਦੀਆਂ ਪਰ ਇਹੋ ਜਿਹੇ ਇਨਸਾਨ ਬਹੁਤ ਘੱਟ ਹੁੰਦੇ ਔਰ ਸਾਨੂੰ ਇਹੋ ਜਿਹੇ ਇਨਸਾਨਾਂ ਨੂੰ ਜਾਂ ਜਿਹੜੇ ਹਰਿੰਦਰ ਸੰਧੂ ਵਰਗੇ ਜਿਹੜੇ ਗਾਇਕ ਕਲਾਕਾਰ ਨੇ ਉਹਨਾਂ ਨੂੰ ਜ਼ਰੂਰ ਜਿਹੜਾ ਹੌਸਲਾ ਅਫਜ਼ਾਈ ਉਹਨਾਂ ਦੀ ਕਰਨੀ ਬਣਦੀ ਹੈ
ਬਿਲਕੁਲ ਜੀ ਦੇਖੋ ਆਪਾਂ ਆਪਣੀ ਡਿਊਟੀ
ਕਾਲ ਕੋਈ ਆ ਰਹੀ ਹੈ ਪਰ ਅਜੇ ਖਬਰਾਂ ਦਾ ਸਿਲਸਿਲਾ ਸ਼ੁਰੂ ਨਹੀਂ ਕੀਤਾ ਸੋ ਆਪਾਂ ਲੈ ਨਹੀਂ ਪਾਵਾਂਗੇ
ਜੀ 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 ਤੇ ਉਹ ਮੈਂ ਬਿਲਕੁਲ ਆਪਣੇ ਅਮਰਦੀਪ ਆਪਾਂ ਹਰਿੰਦਰ ਸੰਧੂ ਦੀ ਗੱਲ ਕਰ ਸੀ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਜਿੱਦੇ ਵੀ ਇਹਨਾਂ ਦਾ ਕੋਈ ਵੀ ਗੀਤ ਆ ਜੇ ਚਾਹੇ ਹਰਿੰਦਰ ਦਾ ਹੋਵੇ ਚਾਹੇ ਗੁਰਵਿੰਦਰ ਦਾ ਹੋਵੇ ਤਾਂ ਮੈਂ ਪਹਿਲਾਂ ਹੀ ਸਭ ਤੋਂ ਪਹਿਲਾਂ ਸ਼ੇਅਰ ਕਰਨ ਦੀ ਕੋਸ਼ਿਸ਼ ਹੁੰਦੀ ਆ ਸੁਣਨ ਅਨੁਸਾਰ ਮੈਂ ਪਹਿਲਾਂ ਸ਼ੇਅਰ ਕਰਦਾ ਹੁੰਦਾ ਤੇ ਕਈ ਵਾਰੀ ਮੈਨੂੰ
ਕਾਲ ਕਰ ਰਹੇ ਸਾਹਿਬ ਮੈਂ ਉਹਨਾਂ ਨੂੰ ਕਵਾਂਗੀ ਕਿ ਅਸੀਂ ਥੋੜੀ ਦੇਰ ਤੱਕ ਜਿਹੜੀਆਂ ਕਾਲਸ ਆ ਉਹ ਲਵਾਂਗੇ ਪਰ ਅਜੇ ਲੈ ਨਹੀਂ ਪਾਵਾਂਗੇ ਅਸੀਂ
ਜੀ 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 ਬਿਲਕੁਲ ਜੀ ਸੋ ਸਰੋਤੇ ਥੋੜਾ ਜਿਹਾ ਸਬਰ ਕਰੋ ਜੀ ਕਾਲ ਲਈ ਜੀ ਅਮਰਦੀਪ
ਜੀ ਜੀ ਬਰਾੜ ਸਾਹਿਬ ਸਾਨੂੰ ਮੈਨੂੰ ਲੱਗਦਾ ਕਿ ਹਾਂਜੀ ਕੌਣ ਸਾਹਿਬ ਬੋਲ ਰਹੇ ਜੀ 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 ਸਰੋਤਿਓ ਥੋੜੀ ਜਿਹੀ ਵਿੱਚ ਡਿਸਟਰਬੈਂਸ ਸਿਰਫ ਇਸ ਕਰਕੇ ਕਿਉਂਕਿ ਕਾਲ ਸਾਡੇ ਕੋਈ ਸਰੋਤੇ ਕਰ ਰਹੇ ਸੀ ਪਰ ਖਬਰਾਂ ਦੇ ਸਿਲਸਿਲੇ ਦੇ ਵਿੱਚ ਅਸੀਂ ਕਾਲ ਅਜੇ ਨਹੀਂ ਲੈ ਪਾਵਾਂਗੇ ਸੋ ਇਹਦੇ ਲਈ ਮਾਫੀ ਵੀ ਹੈ ਪਰ ਆਪਾਂ ਅਗਲੇ ਘੰਟੇ ਦੇ ਵਿੱਚ ਜਿਹੜੀਆਂ ਕਾਲਸ ਹੈ ਜੀ ਉਹ ਤੁਹਾਡੇ ਲਈ ਖੁੱਲੀਆਂ ਰੱਖਾਂਗੇ ਸੋ ਹੁਣ ਆਪਾਂ ਜਿਹੜੀ ਗੱਲਬਾਤ ਹੈ ਜੀ ਉਹ ਕਰ ਰਹੇ ਸੀਗੇ ਵੈਸੇ ਅੱਜ ਦੇ ਪਹਿਲੇ ਗੀਤ ਦੇ ਲਈ ਜਿਵੇਂ ਸਾਡੇ ਸਰੋਤਿਆਂ ਨੇ ਪਸੰਦ ਕੀਤਾ ਤੇ ਉਹਦੇ ਬਾਬਤ ਗੱਲਬਾਤ ਚੱਲ ਰਹੀ ਸੀ ਜੀ ਬਰਾੜ ਸਾਹਿਬ ਅਸੀਂ ਅੱਗੇ ਵਧੀਏ ਹੁਣ
ਬਿਲਕੁਲ ਜੀ ਪਰ ਸਾਡੇ ਕਾਲਰ ਮੈਨੂੰ ਲੱਗਦਾ ਉਹਨਾਂ ਨੂੰ ਗੱਲ ਸਾਡੀ ਸੁਣਾਈ ਨਹੀਂ ਦੇ ਰਹੀ ਤੇ ਫੇਰ ਟਰਾਈ ਕਰ ਰਹੇ ਬਾਰ ਬਾਰ ਕਾਲ ਕਰਨ ਦੀ ਸੋ ਬੇਨਤੀ ਹੈ ਜੀ ਜੇ ਤੁਸੀਂ ਸਾਡੀ ਆਵਾਜ਼ ਸੁਣ ਸਕਦੇ ਹੋ ਤਾਂ ਪਲੀਜ਼ ਥੋੜਾ ਜਿਹਾ ਅੱਧਾ ਘੰਟਾ ਰੋਕ ਕੇ ਕਾਲ ਕਰ ਲਓ ਜਾਂ ਸਰਬਜੀਤ ਲੈ ਲਓ ਕਾਲ ਮੈਂ ਪੁੱਛ ਲੈਣਾ ਕਿਸੇ ਦੀ ਕੋਈ ਐਮਰਜੈਂਸੀ ਨਾ ਹੋਵੇ ਪਲੀਜ਼ ਚੱਕਿਓ ਕਾਲ ਦੇਖਦੇ ਹਾਂ ਤੇ ਅਗਰ ਕੋਈ ਜਰੂਰੀ ਐਮਰਜੈਂਸੀ ਦੇ ਵਿੱਚ ਕਾਲ ਕਰ ਰਿਹਾ ਹੋਵੇ। ਹੈਲੋ, ਮੈਨੂੰ ਲੱਗਦਾ ਕੰਟੈਕਟ ਨਹੀਂ ਹੋ ਰਿਹਾ, ਕੋਈ ਨਾ ਕੋਈ ਕਿਤੇ ਨਾ ਕਿਤੇ ਕਮੀ ਆ ਸੋ ਆਵਾਜ਼ ਦੇ ਵਿੱਚ। ਹੈਲੋ,
ਹਾਂਜੀ ਕਾਲ
ਨਹੀਂ, ਹਾਂ ਕਨੈਕਟ ਹੋ ਗਈ ਜੀ। ਹੈਲੋ,
028 ਤੁਸੀਂ ਔਨ ਏਅਰ ਹੋ ਜੀ।
ਹਾਂਜੀ ਹੈਲੋ, ਬਰਾੜ ਸਾਹਿਬ, ਮੈਂ ਨਛੱਤਰ ਸਿੰਘ ਬੋਲ ਰਿਹਾ ਬ੍ਰਿਸਬਨ ਤੋਂ। ਸਤਿ ਸ੍ਰੀ ਅਕਾਲ ਜੀ।
ਹਾਂਜੀ ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
ਹਾਂਜੀ ਬਹੁਤ ਵਧੀਆ ਜੀ, ਅੱਜ ਮੈਂ ਪਹਿਲੀ ਵਾਰ ਕਾਲ ਲਾਈ ਹੋਈ ਐਕਚੁਅਲੀ, ਮੈਂ ਕਾਫੀ 4 ਸਾਲ ਤੋਂ ਸੁਣ ਰਿਹਾ ਹਾਂ ਹਰਮਨ ਰੇਡੀਓ ਤੇ, ਬਹੁਤ ਵਧੀਆ ਤੁਹਾਡੇ ਪ੍ਰੋਗਰਾਮ ਹੁੰਦੇ ਆ,
ਮਿਹਰਬਾਨੀ,
ਬਹੁਤ ਵਧੀਆ ਮਜ਼ਾ ਆਉਂਦਾ ਔਰ ਦਿੰਦੇ ਹੋ, ਔਰ ਬੜਾ ਥੈਂਕ ਯੂ ਤੁਹਾਡਾ। ਚਲੋ ਠੀਕ ਹੈ ਜੀ, ਮੈਂ ਲਾ ਕੇ ਕੱਲ ਮੇਰੀ ਵੀ ਕਾਲ ਲੱਗਦੀ ਹੈ ਕਿ ਨਹੀਂ, ਲੋਕਾਂ ਦੀਆਂ ਲੱਗਦੀਆਂ।
ਜੀ 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 ਜੀ, ਸੋ ਅਸੀਂ ਅਗਲੇ ਘੰਟੇ ਦੇ ਵਿੱਚ ਤਕਰੀਬਨ ਕਾਲਾਂ ਲੈਣੀਆਂ ਜੀ, ਤੇ ਤੁਸੀਂ ਕੋਈ ਵੀ ਮੁੱਦੇ ਤੇ ਗੱਲ ਕਰਨੀ ਹੋਈ ਤਾਂ ਜ਼ਰੂਰ ਕਰਿਓ, ਬਸ ਖਬਰਾਂ ਤੋਂ ਬਾਅਦ ਅਸੀਂ ਜ਼ਰੂਰ ਤੁਹਾਡੀ ਕਾਲ ਵੀ, ਜੇ ਚਾਹੋ ਕਿਸੇ ਮੁੱਦੇ ਤੇ ਗੱਲ ਕਰਨੀ ਤਾਂ ਜ਼ਰੂਰ ਕਰ ਸਕਦੇ ਹੋ। ਬਹੁਤ ਮਿਹਰਬਾਨੀ ਨਛੱਤਰ ਸਿੰਘ ਜੀ।
ਹਾਂਜੀ, ਥੈਂਕ ਯੂ ਵੈਰੀ ਮਚ, ਬਾਏ,
ਮਿਹਰਬਾਨੀ, ਸਤਿ ਸ੍ਰੀ ਅਕਾਲ। ਸੋ ਅਮਰਦੀਪ, ਕਈ ਵਾਰੀ ਚਾਹ ਹੁੰਦਾ ਤੇ ਟੈਸਟ ਕਰ ਰਹੇ ਸੀ ਵੀ ਕੀ ਮੇਰੀ ਵੀ ਕਾਲ ਲੱਗ ਸਕਦੀ ਹੈ ਬਾਈ ਨਛੱਤਰ, ਸੋ ਬਹੁਤ ਬਹੁਤ ਮਿਹਰਬਾਨੀ ਉਹਨਾਂ ਦੇ ਚਾਹ ਨੂੰ, ਤੇ ਉਹਨਾਂ ਨੂੰ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ, ਸਾਨੂੰ ਇੰਨਾ ਪਿਆਰ ਕਰਦੇ ਆ ਤਾਂ ਸਾਡੀ ਵੀ ਡਿਊਟੀ ਬਣ ਜਾਂਦੀ ਹੈ ਉਹਨਾਂ ਨੂੰ ਸੰਭਾਲਣਾ।
ਬਿਲਕੁਲ ਬਿਲਕੁਲ, ਸੋ ਬਹੁਤ ਚੰਗਾ ਲੱਗਿਆ, ਕਿਉਂਕਿ ਕਈ ਵਾਰ ਕੀ ਸਾਡੇ ਬਹੁਤੇ ਸਰੋਤੇ ਜਿਹੜੇ ਆ ਉਹ ਜਾਣਦੇ ਹੁੰਦੇ ਆ ਕਿ ਪਹਿਲੇ ਹਿੱਸੇ ਦੇ ਵਿੱਚ ਅਸੀਂ ਕਾਲਸ ਲੈਂਦੇ ਨਹੀਂ ਆ ਤੇ ਉਹ ਥੋੜਾ ਦੇਰ ਨਾਲ ਹੀ ਕਰਦੇ ਆ, ਸੋ ਇਸ ਕਰਕੇ ਸਾਡੇ ਸਰੋਤਿਆਂ ਨੂੰ ਥੋੜੀ ਜਿਹੀ ਹੋ ਸਕਦਾ ਕਿਤੇ ਨਾ ਕਿਤੇ ਸੁਣਨ ਚ ਦਿੱਕਤ ਆਈ ਹੋਵੇ, ਪਰ ਆਪਾਂ ਦੇਖੋ ਸਾਰਿਆਂ ਦਾ ਹੀ ਜਿਹੜਾ ਸਤਿਕਾਰ ਆ ਉਹ ਬਰਾਬਰ ਰੱਖਣਾ, ਸੋ ਤੁਹਾਡੇ ਮੈਸੇਜਸ ਵੀ ਸਾਡੇ ਤੱਕ ਪਹੁੰਚ ਰਹੇ ਆ, ਹਨਾ, ਆਪਾਂ ਤੁਹਾਡੇ ਮੈਸੇਜਸ ਤਾਂ ਸ਼ਾਮਲ ਕਰਨੇ ਆ, ਨਾਲ ਹੀ ਨਾਲ ਨਛੱਤਰ ਸਿੰਘ ਹੋਰਾਂ ਦੀ, ਜਿਵੇਂ ਉਹ ਕਹਿੰਦੇ ਕਿ ਮੈਨੂੰ ਬੜਾ ਦਿਲ ਕਰ ਰਿਹਾ ਸੀਗਾ ਕਿ ਮੈਂ ਵੀ ਕਾਲ ਲਾ ਕੇ ਦੇਖਾਂ, ਤੇ ਉਹਨਾਂ ਦੀ ਕਾਲ ਵੀ ਆਪਾਂ ਸ਼ਾਮਲ ਕੀਤੀ ਆ, ਤੇ ਬਰਾੜ ਸਾਹਿਬ ਅਸੀਂ ਹੁਣ ਜੇ ਇਜਾਜ਼ਤ ਹੋਵੇ ਤਾਂ ਥੋੜੇ ਜੇ ਮੈਸੇਜਸ ਜਿਹੜੇ ਉਹਨਾਂ ਨੂੰ ਵੀ ਸ਼ਾਮਲ ਕਰ ਲੈਂਦੇ ਹਾਂ ਤੇ ਫਿਰ ਖਬਰਾਂ ਦੇ ਵੱਲ ਵੱਧਦੇ ਹਾਂ। ਜੀ, ਸਾਡੇ ਨਾਲ ਰੁਪਿੰਦਰ ਗਿੱਲ ਹੋਰੀ ਕਾਫੀ ਦੇਰ ਤੋਂ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਕਹਿੰਦੇ ਸ਼ੁਭ ਸਵੇਰ ਅਮਰਦੀਪ ਜੀ ਤੇ ਬਰਾੜਵੀਰ ਜੀ ਨੂੰ, ਗੁਰਫਤਿਹ ਸਾਡੇ ਵੱਲੋਂ ਤੁਹਾਨੂੰ ਰੁਪਿੰਦਰ ਸਿੰਘ ਜੀ, ਤੇ ਤੁਹਾਨੂੰ ਵੀ ਸ਼ੁਭ ਸਵੇਰ, ਬਹੁਤ ਬਹੁਤ ਧੰਨਵਾਦ, ਤੁਸੀਂ ਹਾਜ਼ਰੀ ਲਾਈ ਆ। ਤੇ ਨਿੱਕਾ ਢਿੱਲੋਹਰੀ ਵੀ ਬਹੁਤ ਦੇਰ ਦੇ ਸਾਡੇ ਨਾਲ ਸ਼ਾਮਲ ਹੋਏ ਆ, ਗੁੱਡ ਮਾਰਨਿੰਗ ਇਹਨਾਂ ਨੇ ਵੀ ਬੁਲਾਈ ਆ, ਤੇ ਇਹਨਾਂ ਨੇ ਨਾ ਪੂਰਾ ਆਪਣੇ ਫਾਰਮ ਦੀ ਜਿਹੜੀ ਫੋਟੋ ਆ ਉਹ ਖਿੱਚ ਕੇ ਭੇਜੀ ਆ, ਤੇ ਇਹ ਫਾਰਮ ਕਿਸ ਚੀਜ਼ ਦਾ ਆ ਇਹ ਮੈਨੂੰ ਸਮਝਣ ਚ ਥੋੜੀ ਜਿਹੀ ਦਿੱਕਤ ਆ ਰਹੀ ਆ, ਪਰ ਫੋਟੋ ਦੇ ਵਿੱਚ ਏਦਾਂ ਲੱਗਦਾ ਹੈ ਕਿ ਜਿਹੜਾ ਝਾੜ ਆ ਉਹ ਹੋ ਚੁੱਕਿਆ, ਤੇ ਦੁਬਾਰਾ ਹੁਣ ਮੈਨੂੰ ਲੱਗਦਾ ਕਿ ਉੱਥੇ ਜਿਹੜੀ ਖੇਤੀ ਆ ਉਹ ਪੁੰਗਰਨੀ ਆ ਜੀ, ਸੋ ਝਾੜ, ਕਿਉਂਕਿ ਜਦੋਂ ਇੱਕ ਵਾਰ ਹੋ ਜਾਂਦਾ ਤੇ ਫਿਰ ਰੁੰਡ ਮੁੰਡ ਹੋ ਜਾਂਦੇ ਆ ਬੂਟੇ, ਸੋ ਉਦਾਂ ਦੀ ਤਸਵੀਰ ਜਿਹੜੀ ਆ ਖੇਤ ਦੀ ਜਿਹਦੇ ਵਿੱਚ ਕਤਾਰਾਂ ਦੇ ਵਿੱਚ ਜਿਹੜੇ ਬੂਟੇ ਆ ਉਹ ਲੱਗੇ ਹੋਏ ਆ। ਬਹੁਤ ਬਹੁਤ ਧੰਨਵਾਦ ਰਾਜ ਮਹਿੰਦਰ ਸਿੰਘ ਸਾਡੇ ਨਾਲ ਜੁੜੇ ਹੋਏ ਆ, ਇਹਨਾਂ ਨੇ ਨਾ ਸਾਨੂੰ ਕਵਿਤਾਵਾਂ ਭੇਜੀਆਂ ਜੀ 2, ਤੇ ਆਪਾਂ ਕਵਿਤਾਵਾਂ ਰਾਜ ਮਹਿੰਦਰ ਜੀ ਤੁਹਾਡੀਆਂ ਜ਼ਰੂਰ ਸ਼ਾਮਲ ਕਰਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਫਿਲਹਾਲ ਤੁਸੀਂ ਸਤਿ ਸ੍ਰੀ ਅਕਾਲ ਭਰਾਈ ਸਾਡੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰੋਗਰਾਮ ਚ ਸ਼ਾਮਲ ਹੋਣਾ ਕੀਤਾ। ਜਗਤਾਰ ਗਿੱਲ ਛੁੱਟੀ ਕੇ ਹਾਂਗਕਾਂਗ ਵਾਲੇ ਵੀ ਸ਼ਾਮਲ ਹੋਏ ਆ, ਇਹਨਾਂ ਨੇ ਹਮੇਸ਼ਾ ਵਾਂਗ ਸਾਨੂੰ ਬਹੁਤ ਸੋਹਣਾ ਜਿਹਾ ਇੱਕ ਮੈਸੇਜ ਜਿਹੜਾ ਉਹ ਭੇਜਿਆ, ਯਾਨੀ ਕਿ ਅੱਜ ਦਾ ਵਿਚਾਰ ਦੇ ਰੂਪ ਦੇ ਵਿੱਚ, ਕਹਿੰਦੇ ਜ਼ਿੰਦਗੀ ਦਾ ਸੁਨਹਿਰੀ ਸਮਾਂ ਕਦੇ ਵਾਪਸ ਨਹੀਂ ਲਿਆਂਦਾ ਜਾ ਸਕਦਾ, ਪਰ ਚੰਗੇ ਰਿਸ਼ਤੇ ਦੇ ਸੁਨਹਿਰੀ ਸਮੇਂ ਨੂੰ ਦਿਲ ਚ ਸਾਂਭ ਕੇ ਜ਼ਰੂਰ ਰੱਖਿਆ ਜਾ ਸਕਦਾ। ਸ਼ੁਭ ਸਵੇਰ ਦੋਸਤੋ ਟੁੱਡੀ ਕੇ, ਬਹੁਤ ਹੀ ਵਧੀਆ ਜੀ। ਬਾਕੀ ਕਹਿੰਦੇ ਸਮੇਂ ਦੀ ਸੱਚਾਈ ਹੈ ਜੀ, ਬਹੁਤ ਵਧੀਆ ਸੁਨੇਹਾ ਹੈ, ਗੀਤ ਦੇ ਵਿੱਚ ਅਜਿਹੇ ਗੀਤ ਚਾਹੀਦੇ ਨੇ ਜੋ ਮਨੋਰੰਜਨ ਦੇ ਨਾਲ ਵਧੀਆ ਸੁਨੇਹਾ ਵੀ ਦਿੰਦੇ ਨੇ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਵੀ ਪਸੰਦ ਕੀਤਾ ਗੀਤ। ਗੌਰਵ ਸ਼ਰਮਾ ਹੋਰੀ ਬਹੁਤ ਦੇਰ ਦੇ ਵੀ ਸ਼ਾਮਲ ਹੋਏ ਆ, ਸਤਿ ਸ੍ਰੀ ਅਕਾਲ ਅਮਰਦੀਪ ਭੈਣ ਜੀ ਤੇ ਮਿੰਟੂ ਬਰਾੜ ਤੇ ਸਰਬਜੀਤ ਭਾਜੀ ਨੂੰ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਤੁਹਾਨੂੰ। ਲਾਈਫ ਇਜ਼ ਲਾਈਕ ਏ ਬੁੱਕ, ਕਹਿੰਦੇ ਸਮ ਚੈਪਟਰਸ ਆਰ ਸੈਡ, ਸਮ ਆਰ ਹੈਪੀ ਐਂਡ ਸਮ ਆਰ ਐਕਸਾਈਟਿੰਗ, ਬਟ ਇਫ ਯੂ ਨੈਵਰ ਟਰਨ ਦਾ ਪੇਜ ਯੂ ਨੈਵਰ ਨੋ ਵਟ ਦਾ ਨੈਕਸਟ ਚੈਪਟਰ ਹੈਜ਼ ਇਨ ਸਟੋਰ ਫਾਰ ਯੂ। ਗੁੱਡ ਮਾਰਨਿੰਗ, ਕਿਆ ਬਾਤ ਹੈ ਜੀ, ਬਹੁਤ ਹੀ ਖੂਬਸੂਰਤ ਵਿਚਾਰ ਗੌਰਵ ਤੁਹਾਡਾ, ਤੇ ਇਸ ਵਿਚਾਰ ਦੇ ਨਾਲ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਸ਼ਮੂਲੀਅਤ ਕਰਨ ਦੇ ਲਈ। ਅੱਗੇ ਰਣਜੀਤ ਸਿੰਘ ਰੇਵਾਈਟ ਵਾਲੇ ਸਾਡੇ ਸਹਿਯੋਗੀ ਹਰਮਨ ਰੇਡੀਓ ਦੇ ਸਾਡੇ ਨਾਲ ਜੁੜੇ ਆ, ਗੁੱਡ ਮਾਰਨਿੰਗ ਬੁਲਾ ਰਹੇ ਸਾਰਿਆਂ ਨੂੰ, ਵੈਰੀ ਗੁੱਡ ਮਾਰਨਿੰਗ ਤੁਹਾਨੂੰ ਰਣਜੀਤ ਸਿੰਘ ਜੀ। ਤੇ ਦੋਸਤੋ ਅਸੀਂ ਨਾਲ ਹੀ ਨਾਲ ਕਹਿਣਾ ਚਾਹਾਂਗੇ ਜੀ ਕਿ ਪ੍ਰੋਪਰਟੀ ਦੀ ਖਰੀਦੋ ਫਰੋਖਤ ਦੇ ਲਈ ਜਾਂ ਪ੍ਰੋਪਰਟੀ ਨੂੰ ਵੇਚਣ ਦੇ ਲਈ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਲਾਹ ਜੇ ਚਾਹੀਦੀ ਹੋਵੇ ਤਾਂ ਰਣਜੀਤ ਸਿੰਘ ਰੇ ਵਾਈਟ ਵਾਲੇ ਜਿਹੜੇ ਆ ਉਹ ਤੁਹਾਡੀ ਮਦਦ ਕਰ ਸਕਦੇ ਆ। ਉਹਨਾਂ ਦਾ ਇਸ਼ਤਿਹਾਰ ਹਰਮਨ ਰੇਡੀਓ ਤੇ ਲਗਾਤਾਰ ਚੱਲਦਾ, ਤੁਸੀਂ ਉਹਨਾਂ ਦਾ ਕੰਟੈਕਟ ਨੰਬਰ ਉਸ ਇਸ਼ਤਿਹਾਰ ਚੋਂ ਲੈ ਸਕਦੇ ਹੋ। ਬਹੁਤ ਬਹੁਤ ਧੰਨਵਾਦ ਰਣਜੀਤ ਸਿੰਘ ਜੀ ਹਾਜ਼ਰੀ ਲਗਾਉਣ ਦੇ ਲਈ। ਅੱਗੇ ਸਾਡੇ ਨਾਲ ਹਰਿੰਦਰ ਸਿੰਘ ਨਾਨਕ ਬੇਕਰੀ ਵਾਲੇ ਵੀ ਸ਼ਾਮਲ ਹੋ ਚੁੱਕੇ ਆ। ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਮਿੰਟੂ ਜੀ ਤੇ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਹਰਿੰਦਰ ਜੀ ਤੁਹਾਨੂੰ। ਤੇ ਕਹਿੰਦੇ ਜੀ ਨਹੀਂ ਨਾਨਕ ਬੇਕਰੀ ਵਾਲੇ ਨਹੀਂ ਹੈ ਜੀ, ਹਰਿੰਦਰ ਸਿੰਘ ਨਨੂਆ ਬਲੈਕ ਟਾਊਨ ਸਿਡਨੀ ਵਾਲੇ। ਬਹੁਤ ਬਹੁਤ ਤੁਹਾਡਾ ਸਵਾਗਤ ਤੇ ਮਾਫੀ ਚਾਹਾਂਗੀ ਕਿ ਮੈਂ ਥੋੜਾ ਜਿਹਾ ਗਲਤ ਪੜ ਗਈ। ਸੋ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਨਾਲ ਹੀ ਨਾਲ ਪ੍ਰੋਗਰਾਮ ਨੂੰ ਵੀ ਪਸੰਦ ਕੀਤਾ। ਬਹੁਤ ਬਹੁਤ ਧੰਨਵਾਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ ਤੇ ਚੰਗਾ ਲੱਗਦਾ ਮੈਨੂੰ। ਲੱਗਦਾ ਤੁਸੀਂ ਅੱਜ ਪਹਿਲੀ ਵਾਰ ਹਰਿੰਦਰ ਜੀ ਪ੍ਰੋਗਰਾਮ ਚ ਸ਼ਾਮਲ ਹੋਏ ਹੋ ਤੇ ਤਹਿ ਦਿਲ ਤੋਂ ਤੁਹਾਡਾ ਸਵਾਗਤ ਪ੍ਰੋਗਰਾਮ ਦੇ ਵਿੱਚ, ਕਿਉਂਕਿ ਮੰਗਲਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਅੱਜ ਪਹਿਲੀ ਵਾਰ ਆਏ ਹੋ। ਕੁਲਦੀਪ ਕੌਰ ਅੱਗੇ ਸਾਡੇ ਨਾਲ ਜੁੜ ਚੁੱਕੇ ਆ ਤੇ ਸਾਡੇ ਰੋਜ਼ਾਨਾ ਦੇ ਜਿਹੜੇ ਸਰੋਤੇ ਨੇ ਹਰ ਰੋਜ਼ ਪ੍ਰੋਗਰਾਮ ਸੁਣਦੇ ਨੇ ਹਰਮਨ ਰੇਡੀਓ ਦੇ, ਬਹੁਤ ਹੀ ਕਹਿ ਲਓ ਕਰੀਬੀ ਨੇ, ਬਹੁਤ ਨੇੜਿਓਂ ਜੁੜੇ ਹੋਏ ਆ। ਸਤਿ ਸ੍ਰੀ ਅਕਾਲ ਜੀ ਕਹਿੰਦੇ ਹਰਮਨ ਰੇਡੀਓ ਸੁਣ ਰਹੇ ਆ, ਸਾਰੇ ਸਰੋਤਿਆਂ ਨੂੰ ਵੀ ਸੁਣਾ ਰਹੇ ਆ ਮਾਣਯੋਗ ਅਮਰਦੀਪ ਕੌਰ ਜੀ ਤੇ ਬਰਾੜਵੀਰ ਜੀ ਤੇ ਸਰਬਜੀਤ ਸਿੰਘ ਜੀ, ਸਾਰੇ ਹਰਮਨ ਰੇਡੀਓ ਪਰਿਵਾਰ ਨੂੰ। ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ, ਵਾਹਿਗੁਰੂ ਜੀ ਦੀ ਵਾਹਿਗੁਰੂ ਜੀ ਮਿਹਰ ਬਣਾਈ ਰੱਖਣ, ਗੀਤ ਬਹੁਤ ਵਧੀਆ ਜੀ। ਧੰਨਵਾਦ ਕੁਲਦੀਪ ਜੀ, ਤੁਸੀਂ ਹਮੇਸ਼ਾ ਸਾਡੀ ਹੌਸਲਾ ਅਫਜ਼ਾਈ ਵੀ ਕਰਦੇ ਹੋ ਤੇ ਹੋਰ ਵੀ ਬਹੁਤ ਤਰ੍ਹਾਂ ਮਦਦ ਕਰਦੇ ਹੋ, ਬਹੁਤ ਬਹੁਤ ਸ਼ੁਕਰੀਆ। ਤੇ ਬਾਕੀ ਤੁਹਾਡੀਆਂ ਜਿਹੜੀਆਂ ਸਤਰਾਂ ਤੁਸੀਂ ਭੇਜੀਆਂ ਨੇ ਉਹ ਵੀ ਆਪਾਂ ਸ਼ਾਮਲ ਕਰਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਤੇ ਮੈਂ ਨੋਟ ਕਰ ਰਹੀ ਹਾਂ ਕਿਉਂਕਿ ਸਾਡੇ ਨਾਲ ਕੁਛ ਹੋਰ ਦੋਸਤ ਜਿਹੜੇ ਉਹਨਾਂ ਨੇ ਰਾਜਮਹਿੰਦਰ ਸਿੰਘ ਹੋਰਾਂ ਨੇ ਵੀ ਕੁਛ ਕਵਿਤਾਵਾਂ ਭੇਜੀਆਂ, ਆਪਾਂ ਉਹ ਵੀ ਸ਼ਾਮਲ ਕਰਾਂਗੇ। ਤੇ ਅੱਗੇ ਭਿੰਦਰ ਕਿਸ਼ਨਪੁਰੀ ਹੋਰੀ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ ਪ੍ਰੋਗਰਾਮ। ਸਤਿ ਸ੍ਰੀ ਅਕਾਲ ਬੁਲਾਈ ਹੈ ਬਰਾੜ ਸਾਹਿਬ ਤੇ ਅਮਰਦੀਪ ਜੀ ਕਹਿੰਦੇ ਸਾਡੇ ਵੱਲੋਂ ਵੀ ਸਤਿ ਸ੍ਰੀ ਅਕਾਲ ਜੀ। ਤੇ ਕਹਿੰਦੇ 3 ਸਾਲ ਚ ਮੋਦੀ ਜੀ ਨੇ ਬਾਬਾ ਰਾਮਦੇਵ ਨੂੰ ਵਪਾਰੀ ਬਣਾ ਦਿੱਤਾ ਤੇ ਹੁਣ ਅਗਲੇ 2 ਸਾਲ ਚ ਵਪਾਰੀਆਂ ਨੂੰ ਬਾਬਾ ਬਣਾਉਣ ਦੀ ਯੋਜਨਾ। ਕਿਆ ਬਾਤ ਹੈ ਜੀ ਜੀ। ਤੇ ਅੱਗੇ ਈਮੇਲ ਦੇ ਜ਼ਰੀਏ ਵੀ ਕੁਛ ਦੋਸਤ ਸਾਡੇ ਨਾਲ ਹਾਜ਼ਰੀ ਲਗਵਾ ਰਹੇ ਆ ਤੇ ਮਧੂ ਸੂਦਨ ਹੋਰੀ ਵੀ ਸ਼ਾਮਲ ਹੋ ਚੁੱਕੇ ਆ ਪ੍ਰੋਗਰਾਮ ਦੇ ਵਿੱਚ। ਤੇ ਇਹਨਾਂ ਨੇ ਬਰਾੜ ਸਾਹਿਬ ਕਹਿੰਦੇ ਸੁਖਪਾਲ ਖਹਿਰਾ ਹੋਰਾਂ ਦੇ ਸਟੇਟਸ ਦੇ ਬਾਰੇ ਤੁਸੀਂ ਕੀ ਕਹੋਗੇ। ਸਤਿ ਸ੍ਰੀ ਅਕਾਲ ਵੀ ਬੁਲਾਈ ਆ ਨਿਊਜ਼ ਦੇ ਵਿੱਚ ਕਹਿੰਦੇ ਗੱਲ ਕਰਿਓ। ਤੇ ਜਸਪ੍ਰੀਤ ਸਿੰਘ ਸਾਡੇ ਨਾਲ ਜੁੜੇ ਆ, ਸਤਿ ਸ੍ਰੀ ਅਕਾਲ ਕਹਿੰਦੇ ਤੇ ਲਵਲੀ ਮਾਰਨਿੰਗ ਜੀ। ਤੇ ਬਹੁਤ ਬਹੁਤ ਧੰਨਵਾਦ ਜਸਪ੍ਰੀਤ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਹੋ। ਨਵਨੀਤ ਸਿੱਧੂ ਸਾਡੇ ਨਾਲ ਸ਼ਾਮਲ ਹੋਏ ਆ ਜੀ ਤੇ ਇਹਨਾਂ ਨੇ ਵੀ ਇੱਕ ਮੈਨੂੰ ਲੱਗਦਾ ਕਿ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਤੇ ਇਹ ਜਾਣਕਾਰੀ ਵੀ ਆਪਾਂ ਸ਼ਾਮਲ ਕਰਾਂਗੇ ਪ੍ਰੋਗਰਾਮ ਦੌਰਾਨ। ਜਗਵੀਰ ਸਿੰਘ ਵੀ ਸ਼ਾਮਲ ਹੋ ਚੁੱਕੇ ਆ, ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰੇ ਹਰਮਨ ਪਰਿਵਾਰ ਨੂੰ, ਕਹਿੰਦੇ ਪ੍ਰੋਗਰਾਮ ਸੋਹਣਾ ਚੱਲ ਰਿਹਾ, ਹਾਜ਼ਰੀ ਪ੍ਰਵਾਨ ਕਰੋ, ਹਾਜ਼ਰੀ ਤੁਹਾਡੀ ਲੱਗ ਗਈ ਜੀ। ਸੋ ਅੱਜ ਸਾਡੇ ਪੁੱਤਰ ਉਦੈਵੀਰ ਸਿੰਘ ਸੇਖੋਂ ਦਾ 7ਵਾਂ ਜਨਮ ਦਿਨ ਹੈ ਜੀ, ਕੋਈ ਵੀ ਬਰਥਡੇ ਵਾਲਾ ਸੌਂਗ ਲਾ ਦਿਓ, ਜ਼ਰੂਰ ਲਾਵਾਂਗੇ ਜਗਵੀਰ ਜੀ। ਤੇ ਬਹੁਤ ਬਹੁਤ ਤੁਹਾਨੂੰ ਵਧਾਈਆਂ ਜੀ ਬੇਟੇ ਦੇ 7ਵੇਂ ਜਨਮ ਦਿਨ ਦੇ ਉੱਤੇ। ਸੋ ਸਾਰੇ ਹਰਮਨ ਪਰਿਵਾਰ ਵੱਲੋਂ ਜਨਮ ਦਿਨ ਜਿਹੜਾ ਜੀ ਪੁੱਤਰ ਨੂੰ ਮੁਬਾਰਕ ਤੇ ਪਰਮਾਤਮਾ ਉਹਨਾਂ ਨੂੰ ਖੁਸ਼ੀਆਂ ਖੇੜੇ ਤੇ ਜਿਹੜੀ ਸਫਲਤਾ ਆ ਉਹ ਬਖਸ਼ਣ ਹਰ ਖੇਤਰ ਦੇ ਵਿੱਚ, ਆਪਾਂ ਇਹ ਵੀ ਅਰਦਾਸ ਕਰਦੇ ਹਾਂ। ਤੇ ਬਹੁਤ ਬਹੁਤ ਧੰਨਵਾਦ ਹਾਜ਼ਰੀ ਲਗਵਾਉਣ ਦੇ ਲਈ, ਗੀਤ ਤੁਹਾਡੀ ਨਜ਼ਰ ਜ਼ਰੂਰ ਕਰਾਂਗੇ ਜਨਮ ਦਿਨ ਦੇ ਮੌਕੇ ਦੇ ਉੱਤੇ ਤੇ ਤੁਹਾਡੇ ਬੇਟੇ ਨੂੰ ਸਮਰਪਿਤ, ਠੀਕ ਹੈ ਜੀ। ਤੇ ਅੱਗੇ ਗੁਰਪ੍ਰੀਤ ਸ਼ੇਰਗਿੱਲ ਸਾਡੇ ਨਾਲ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾਈ ਹੈ, ਇਹਨਾਂ ਨੇ ਵੀ ਬ੍ਰਿਸਬੇਨ ਤੋਂ ਸਾਡੇ ਨਾਲ ਸਾਂਝ ਪਾ ਰਹੇ, ਬਹੁਤ ਬਹੁਤ ਤੁਹਾਡਾ ਸਵਾਗਤ ਗੁਰਪ੍ਰੀਤ ਜੀ। ਅੱਜ ਪਹਿਲੀ ਵਾਰ ਮੈਨੂੰ ਲੱਗਦਾ ਤੁਸੀਂ ਵੀ ਆਉਣਾ ਕੀਤਾ ਮੰਗਲਵਾਰ ਵਾਲੇ ਪ੍ਰੋਗਰਾਮ ਦੇ ਵਿੱਚ, ਆਇਆ ਕਰੋ, ਬਹੁਤ ਚੰਗਾ ਲੱਗਦਾ, ਬਹੁਤ ਬਹੁਤ ਧੰਨਵਾਦ ਤੁਹਾਡਾ। ਤਰਸੇਮ ਢਿੱਲੋਂ ਸਾਡੇ ਨਾਲ ਜੁੜੇ ਆ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਸਾਰਿਆਂ ਨੂੰ ਕਹਿੰਦੇ ਤੇ ਵੈਰੀ ਗੁੱਡ ਮਾਰਨਿੰਗ ਤੁਹਾਨੂੰ ਜੀ। ਤੇ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਦੋਸਤ ਜਿਹੜੇ ਸਾਡੇ ਨਾਲ ਜੁੜ ਰਹੇ ਆ, ਲਗਾਤਾਰ ਆਪਾਂ ਤੁਹਾਡੇ ਮੈਸੇਜਸ ਸ਼ਾਮਲ ਕਰਦੇ ਜਾਵਾਂਗੇ। ਫਿਲਹਾਲ ਗੁਰਿੰਦਰ ਸਿੰਘ ਬੈਂਸ ਹੁਣੇ ਹੁਣੇ ਜੁੜੇ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਸਾਡੇ ਵੱਲੋਂ ਵੀ ਗੁਰਫਤਿਹ, ਤੁਹਾਨੂੰ ਪ੍ਰੋਗਰਾਮ ਕਹਿੰਦੇ ਇਨਫੋਰਮੇਟਿਵ ਆ ਤੇ ਕਹਿੰਦੇ ਹੋ ਸਕੇ ਤਾਂ ਜਥੇਬੰਦੀ ਦੀ ਪੋਸਟ ਪੇਜ ਤੇ ਪਾ ਦਿਓ, ਜ਼ਰੂਰ ਪਾਵਾਂਗੇ ਜੀ, ਬਹੁਤ ਬਹੁਤ ਧੰਨਵਾਦ। ਤੇ ਭਿੰਦਰ ਕਿਸ਼ਨਪੁਰੀ ਹੋਰਾਂ ਨੇ ਵੀ ਫੋਟੋ ਜਿਹੜੀ ਭੇਜੀ ਸਾਡੇ ਨਾਲ ਸਾਂਝੀ ਕਰ ਦਿੱਤੀ ਆ। ਫਿਲਹਾਲ ਹੁਣ ਆਪਾਂ ਖਬਰਾਂ ਦੇ ਵੱਲ ਵੱਧਦੇ ਆ ਤੇ ਤੁਹਾਡੇ ਮੈਸੇਜਸ ਆਪਾਂ ਲੈਂਦੇ ਜਾਵਾਂਗੇ ਨਾਲ ਨਾਲ। ਤੇ ਬਰਾੜ ਸਾਹਿਬ, ਸਭ ਤੋਂ ਪਹਿਲੀ ਜਿਹੜੀ ਖਬਰ ਆ ਜੀ ਉਹ ਇੱਕ ਵਾਰ ਫੇਰ ਆਈ ਆ, ਹਿੰਦ ਚੀਨ ਚ ਕਸ਼ੀਦਗੀ ਵਧੀ। ਸੋ ਜੇਤਲੀ ਦੇ ਬਿਆਨ ਤੋਂ ਭੜ ਕੇ ਡਰੈਗਨ ਨੇ ਕਿਹਾ ਜੀ ਕਿ ਚੀਨ ਵੀ ਹੁਣ 1962 ਵਾਲਾ ਨਹੀਂ।
ਬਿਲਕੁਲ ਜੀ, ਦੇਖੋ ਜਿਉਂ ਮੋਦੀ ਦੀ ਅਮਰੀਕਾ ਫੇਰੀ ਹੋਈ ਆ ਤੇ ਟਰੰਪ ਵੱਲੋਂ ਦਿੱਤੇ ਗਏ ਹਿੰਟਾਂ ਤੋਂ ਬਾਅਦ ਜਿਹੜੀ ਚਾਈਨਾ ਦਾ ਭੜਕਣਾ ਲਾਜ਼ਮੀ ਸੀ, ਅਸੀਂ ਉਸ ਦਿਨ ਵੀ ਇਹ ਗੱਲ ਕਹੀ ਸੀ ਤੇ ਪਿਛਲੇ ਤਕਰੀਬਨ ਮਹੀਨੇ ਦੋ ਮਹੀਨਿਆਂ ਤੋਂ ਪਹਿਲਾਂ ਹੀ ਉਹ ਬੇਸ ਬਣਾਇਆ ਜਾ ਰਿਹਾ ਸੀ ਵੀ ਅਮਰੀਕਾ ਜਾਣ ਤੋਂ ਪਹਿਲਾਂ ਹੀ ਅਸੀਂ ਕੋਈ ਨਾ ਕੋਈ ਅਜਿਹਾ ਮਾਹੌਲ ਕ੍ਰੀਏਟ ਕਰੀਏ, ਤੇ ਉਸੇ ਮਾਹੌਲ ਦੇ ਤਹਿਤ ਹੀ ਹੁਣ ਕਾਫੀ ਤਲਖੀ ਉੱਥੇ ਹੋਈ ਹੋਈ ਹੈ ਚਾਈਨਾ ਦੇ ਬਾਰਡਰ ਦੇ ਉੱਤੇ। ਤੇ ਚਾਈਨਾ ਦਾ ਜਿਹੜਾ ਬਾਰਡਰ ਵਾਲਾ ਡਿਸਪਿਊਟ ਆ ਉਹ ਸਮਝਣਾ ਥੋੜਾ ਜਿਹਾ ਕਾਫੀ ਉਲਝਣ ਵਾਲਾ, ਕਿਉਂਕਿ ਜੇ ਤੁਸੀਂ ਮੈਪ ਤੇ ਵੀ ਨਿਗਾਹ ਮਾਰੋਗੇ ਤੇ ਡਿਸਪਿਊਟਡ ਏਰੀਏ ਦੀਆਂ ਗੱਲਾਂ ਕਰੋਗੇ, ਜਿਹੜੀ ਹੁਣ ਲਾਈਨ ਜਿਹੜੀ ਚਾਈਨਾ ਦੀ 1962 ਦੀ ਬਣੀ ਹੋਈ ਆ ਤੇ ਉਹ ਲਾਈਨ ਤੋਂ ਬਾਅਦ ਤਿੰਨ ਕਿਸਮ ਦੀਆਂ ਲਾਈਨਾਂ ਜਿਹੜੀਆਂ ਹੋਈਆਂ, ਜਿਹੜੀਆਂ ਇੱਕ ਤਾਂ 1873 ਦੇ ਵਿੱਚ ਜਿਹੜੀ ਲਾਈਨ ਬਣੀ ਹੋਈ ਸੀ, ਭਾਰਤ ਤਾਂ ਕਹਿੰਦਾ ਵੀ 1873 ਵਾਲੀ ਲਾਈਨ ਤੱਕ ਸਾਡਾ ਕਬਜ਼ਾ ਹੋਣਾ ਚਾਹੀਦਾ
ਜੀ,
ਉਦੋਂ ਤੋਂ ਵੀ ਬਾਅਦ ਵੀ ਇੰਡੀਆ ਕਲੇਮ ਕਰਦਾ ਹੈਗਾ, ਇੰਡੀਆ ਉਸ ਤੋਂ ਵੀ ਗਾਂਹ ਹਜੇ 1865 ਦੇ ਵਿੱਚ ਇੱਕ ਜਿਹੜੀ ਬਣੀ ਹੋਈ ਸੀ ਸਮਝੌਤਾ ਹੋਇਆ ਸੀ ਉਹਦੇ ਤੇ ਵਿਸ਼ਵਾਸ ਕਰਦਾ, ਪਰ ਉਸ ਤੋਂ ਬਾਅਦ ਬਣਦੇ ਬਣਦੇ ਪੁਆਇੰਟ ਆ ਜਿਹੜੇ ਉਹ ਚਾਈਨਾ ਦੀ ਜਿਹੜੀ ਤੁਸੀਂ ਜੇ ਮੈਪ ਰਾਹੀਂ ਦੇਖੋਗੇ ਤਾਂ ਕਾਫੀ ਅੰਦਰ ਨੂੰ ਧੱਕ ਲਿਆ, 1962 ਤੱਕ ਭਾਰਤ ਨੂੰ ਕਾਫੀ ਅੰਦਰ ਤੱਕ ਧੱਕ ਦਿੱਤਾ ਚਾਈਨਾ ਨੇ। ਪਰ ਹੁਣ ਜਿਹੜਾ ਕਲੇਮ ਕਰਦਾ ਉਹ ਚਾਈਨਾ ਇਹ ਕਹਿੰਦਾ ਵੀ ਭਾਰਤ ਹਜੇ ਵੀ ਸਾਡੇ ਏਰੀਏ ਦੇ ਵਿੱਚ ਹੈ ਤੇ ਉਹ ਏਰੀਏ ਤੋਂ ਬਾਹਰ ਹੋਵੇ। ਸੋ ਇਹ ਡਿਸਪਿਊਟ ਇੰਟਰਨੈਸ਼ਨਲ ਪੱਧਰ ਦਾ ਡਿਸਪਿਊਟ ਆ, ਇਹਨੂੰ ਮੈਨੂੰ ਨਹੀਂ ਲੱਗਦਾ ਵੀ ਕਿਤੇ ਹੱਲ ਹੋ ਪਾਊਗਾ, ਕਿਉਂਕਿ ਉਦੋਂ ਨਹੀਂ ਹੱਲ ਹੋਇਆ ਜਦੋਂ ਚਾਈਨਾ ਇੱਕ ਕਮਜ਼ੋਰ ਮੁਲਕ ਸੀ, ਹੁਣ ਚਾਈਨਾ ਇੱਕ ਅਮੀਰ ਮੁਲਕ ਆ ਤੇ ਇੱਕ ਕਾਫੀ ਵੱਡੀ ਤਾਕਤ ਦੇ ਤੌਰ ਤੇ ਉਭਰ ਕੇ ਆਇਆ ਤੇ ਹੁਣ ਉਹ ਨਹੀਂ ਤੁਹਾਡਾ ਥਾਂ ਛੱਡੇਗਾ। ਦੂਜਾ ਚਾਈਨਾ ਦੇ ਵਿੱਚ ਇੱਕ ਜਿਹੜੀ ਹੋਰ ਗੱਲ ਆਮ ਹੀ ਤੁਸੀਂ ਅਫਵਾਹ ਦੇ ਤੌਰ ਤੇ ਸੁਣਦੇ ਹੋ ਉਹ ਇਹ ਸੁਣਦੇ ਆ ਵੀ ਚਾਈਨਾ ਨਾਲ ਹੋਇਆ ਜਿਹੜਾ ਭਾਰਤੀ ਸਮਝੌਤੇ ਨੂੰ ਉਹ ਮੰਨਦਾ ਹੀ ਨਹੀਂ, ਉਹ ਕਹਿੰਦਾ ਹਿੰਦੁਸਤਾਨ ਨਾਲ ਜੋ ਸਾਡਾ ਕੋਈ ਸਮਝੌਤਾ ਹੀ ਨਹੀਂ ਹੋਇਆ, ਸਾਡਾ ਸਮਝੌਤਾ ਤਾਂ ਸਿੱਖ ਰਾਜ ਨਾਲ ਹੋਇਆ ਹੋਇਆ, ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ ਤੇ ਉਸ ਰਾਜ ਦੇ ਵਿੱਚ ਜਿਹੜੀਆਂ ਲਾਈਨਾਂ ਕਿਹੜੀ ਖਿੱਚੀਆਂ ਗਈਆਂ ਸੀ ਅਸੀਂ ਤਾਂ ਉਸ ਨੂੰ ਮੰਨਦੇ ਹਾਂ। ਸੋ ਇਹ ਇੱਕ ਚਾਈਨਾ ਕੋਲ ਇੱਕ ਡਾਕੂਮੈਂਟ ਆ, ਦਸਤਾਵੇਜ਼ ਆ ਜਿਹਦੇ ਤਹਿਤ ਉਹ ਇੰਟਰਨੈਸ਼ਨਲ ਪੱਧਰ ਤੇ ਆਪਦਾ ਪ੍ਰੈਸ਼ਰ ਬਣਾਉਂਦਾ ਤੇ ਇਸ ਚੀਜ਼ ਨੂੰ ਭਾਰਤੀ ਲੋਕ ਸਦਾ ਹੀ ਮੁਨਕਰ ਹੁੰਦੇ ਆ ਤੇ ਸਿਰਫ ਜੇ ਹਮਾਇਤ ਮਿਲਦੀ ਆ ਭਾਰਤ ਚੋਂ ਤਾਂ ਸਿੱਖ ਕੌਮ ਉਹਨੂੰ ਹਮਾਇਤ ਦਿੰਦੀ ਆ ਤੇ ਸਿੱਖ ਕੌਮ ਕਈ ਵਾਰੀ ਇਹ ਗੱਲ ਨੂੰ ਫੇਰ ਦੂਜੇ ਪਾਸੇ ਇਸ ਲਈ ਵੀ ਵਰਤਦੀ ਆ ਜੀ ਹਿੰਦੁਸਤਾਨ ਸਾਡਾ ਮੁਲਕ ਨਹੀਂ ਹੈ, ਅਸੀਂ ਸਾਡਾ ਮੁਲਕ ਤਾਂ ਖਾਲਸਾ ਰਾਜ ਸੀ ਤੇ ਖਾਲਸਾ ਰਾਜ ਦੇ ਅਸੀਂ ਵਛਿੰਦੇ ਆ। ਸੋ ਇਹ ਕਿਤੇ ਨਾ ਕਿਤੇ ਜਿਹੜਾ ਬਹੁਤ ਅਹਿਮ ਤੇ ਸਿਆਸੀ ਜਿਹੜਾ ਪੜਾਅ ਜਿਹਦਾ ਹੱਲ ਹੋਣਾ ਨਾਮੁਮਕਿਨ, ਸਿਆਸੀ ਲੋਕ ਆਉਂਦੇ ਆ ਆਪੋ ਆਪਦੀਆਂ ਰੋਟੀਆਂ ਸੇਕਦੇ ਆ ਤੇ ਉਹੀ ਇੱਕ ਜਿਹੜੀਆਂ ਗਰੁੱਪਬਾਜੀ ਕੀਤੀ ਜਾਂਦੀ ਆ, ਚਾਹੇ ਉਹ ਮੁਲਕਾਂ ਦੀ ਗਰੁੱਪਬਾਜੀ ਹੋਵੇ ਉਹੀ ਗਰੁੱਪਬਾਜੀ ਇੱਥੇ ਕੀਤੀ ਜਾਂਦੀ ਆ। ਸੋ ਕੁੱਲ ਮਿਲਾ ਕੇ ਜੇ ਜੇਤਲੀ ਨੇ ਕਿਹਾ ਵੀ ਭਾਈ 1962 ਵਾਲਾ ਹੁਣ ਭਾਰਤ ਨਹੀਂ ਹੈ, ਹੁਣ ਭਾਰਤ ਉਦੋਂ ਨਵਾਂ ਨਵਾਂ ਆਜ਼ਾਦ ਹੋਇਆ ਸੀ ਭਾਰਤ, ਪਰ ਹੁਣ ਭਾਰਤ ਬਹੁਤ ਵੱਡਾ ਸਟੈਂਡ ਕਰ ਚੁੱਕਿਆ ਆਪਦੇ ਪੱਧਰ ਤੇ ਦੁਨੀਆਂ ਚ ਇੱਕ ਤਾਕਤ ਆ, ਪਰ ਚਾਈਨਾ ਨੇ ਵੀ ਉਹਨੂੰ ਚਿਤਰਾਇਆ ਵੀ ਹਾਂ ਬਿਲਕੁਲ ਤੁਹਾਡੀ ਸਹੀ ਗੱਲ ਆ, ਚਾਈਨਾ ਵੀ 1962 ਵਾਲਾ ਨਹੀਂ ਹੈ ਹੁਣ, ਉਹਦੇ ਕੋਲੇ ਵੀ ਬਹੁਤ ਕੁਛ ਆ ਹੁਣ। ਸੋ ਇਹ ਲੜਾਈ ਆ ਜਿਹੜਾ ਇਹਦੇ ਨੇ ਕਿਸੇ ਦਾ ਕੁਛ ਨਹੀਂ ਸੰਵਾਰਨਾ, ਇਹ ਤਾਂ ਸਾਨੂੰ ਪਤਾ ਹੀ ਆ, ਪਰ ਜਿੱਥੋਂ ਤੱਕ ਲੱਗਦਾ ਅੱਜ ਦੇ ਮਾਹੌਲ ਮੁਤਾਬਕ ਲੜਾਈ ਹੋਊਗੀ ਨਹੀਂ, ਇਹ ਗਿੱਦੜ ਭਵਕੀਆਂ ਤੱਕ ਸੀਮਤ, ਸਿਆਸੀ ਲਾਹਿਆਂ ਲੈਣ ਤੱਕ ਸੀਮਤ ਰਹਿਣੀ ਆ, ਜਿਹੜੀ ਅਕਸਰ ਪਾਕਿਸਤਾਨ ਨਾਲ ਵੀ ਹੁੰਦੀ ਆ ਰਹੀ ਆ ਤੇ ਇੱਥੇ ਵੀ ਹੁੰਦੀ ਆਈ ਆ। ਪਰ ਕੁੱਲ ਮਿਲਾ ਕੇ ਮਾਹੌਲ ਆ ਜਿਹੜਾ ਉਹ ਕਾਫੀ ਤਣਾਅਪੂਰਨ ਬਣਿਆ ਹੋਇਆ, ਉਹਨਾਂ ਲੋਕਾਂ ਦੀ ਉਹਨਾਂ ਪਰਿਵਾਰਾਂ ਦੀ ਜਾਨ ਸੁੱਕੀ ਹੋਈ ਆ ਜਿਨ੍ਹਾਂ ਦੇ ਬੱਚੇ ਫੌਜ ਦੀ ਜਿਹੜੀ ਵਰਦੀ ਪਾ ਕੇ ਦੇਸ਼ ਦੀ ਰੱਖਿਆ ਲਈ ਉਹ ਬਾਰਡਰ ਦੇ ਉੱਤੇ ਤੈਨਾਤ ਨੇ, ਉਹਨਾਂ ਲਈ ਹਰ ਪਲ ਜਿਹੜਾ ਇਹ ਇੱਕ ਸਹਿਮ ਤੇ ਅਹਿਮ ਵਾਲਾ ਪਲ ਆ ਵੀ ਪਤਾ ਨੀ ਕਦੋਂ ਕਿੱਧਰੋਂ ਮਾੜੀ ਖਬਰ ਆ ਜੇ।
ਜੀ ਜੀ ਬਿਲਕੁਲ। ਸੋ ਅਗਲੀ ਖਬਰ ਵੱਲ ਚਲੀਏ ਤਾਂ ਬਰਾੜ ਸਾਹਿਬ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਇਜ਼ਰਾਈਲ ਦੌਰੇ ਨੂੰ ਲੈ ਕੇ ਇਹ ਖਬਰ ਜਿਹੜੀ ਆ ਉਹ ਆ ਰਹੀ ਆ। ਸੋ ਕਾਫੀ ਦੇਰ ਤੋਂ ਕਹਿੰਦੇ ਜੀ ਇਹ ਜਿਹੜਾ ਦੌਰਾ ਸੀਗਾ ਉਹ ਪਲਾਨ ਹੋ ਰਿਹਾ ਸੀਗਾ ਤੇ ਅੱਜ ਤੋਂ ਉਹਨਾਂ ਦੀ ਇਹ ਇਤਿਹਾਸਕ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ। 70 ਸਾਲਾਂ ਚ ਕਹਿੰਦੇ ਭਾਰਤੀ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਯਾਤਰਾ ਹੈ ਤੇ ਇਸ ਕਰਕੇ ਨੇਤਨਯਾਹੂ ਨੇ ਇਸ ਦੌਰੇ ਨੂੰ ਕਾਫੀ ਇਤਿਹਾਸਕ ਦੱਸਿਆ ਆ। ਪਰ ਜਿਵੇਂ ਦੇਖਣ ਦੇ ਵਿੱਚ ਇਹ ਵੀ ਆਇਆ ਕਿ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਜਿਹੜੇ ਸੀਗੇ ਉਹਨਾਂ ਨੇ ਵੀ ਜਿਹੜੇ ਸੰਬੰਧ ਸੀ ਇਜ਼ਰਾਈਲ ਦੇ ਨਾਲ ਮਜ਼ਬੂਤ ਬਣਾਉਣ ਦੇ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਸੀਗੀਆਂ।
ਦੇਖੋ ਇਜ਼ਰਾਈਲ ਕਿਹੋ ਜਿਹਾ ਮੁਲਕ ਆ ਜਿਹੜਾ ਭਾਵੇਂ ਯਹੂਦੀਆਂ ਦੇ ਰੌਲੇ ਤੋਂ ਲਾ ਕੇ ਤੇ ਬਹੁਤ ਸਾਰਾ ਕਸ਼ਟ ਚੱਲਦਾ ਹੈ, ਪਰ ਇਜ਼ਰਾਈਲ ਦੀ ਜਿਹੜੀ ਮੈਨੂੰ ਗੱਲ ਜਿਹੜੀ ਚੰਗੀ ਲੱਗਦੀ ਉਹ ਆ ਉਹਨਾਂ ਕੋਲ ਟੈਕਨੀਕ, ਉਹ ਟੈਕਨੀਕ ਦੇ ਉੱਤੇ ਕਾਫੀ ਅੱਗੇ ਆ, ਓਨੀ ਉਹਨਾਂ ਨੂੰ ਮਹੱਤਤਾ ਵਰਲਡ ਵਾਈਡ ਨਹੀਂ ਦਿੱਤੀ ਜਾਂਦੀ ਟੈਕਨੀਕ ਦੇ ਮਾਮਲੇ ਚ, ਕਿਤੇ ਜਪਾਨ ਨੂੰ ਮੋਹਰੀ ਕਿਹਾ ਜਾਂਦਾ, ਕਿਤੇ ਹੋਰ ਮੁਲਕਾਂ ਨੂੰ ਮੋਹਰੀ ਕਿਹਾ ਜਾਂਦਾ, ਪਰ ਇਜ਼ਰਾਈਲ ਦੀ ਜਿਹੜੀ ਟੈਕਨੀਕ ਆ ਉਹ ਮੈਂ ਉਹਨੂੰ ਪਸੰਦ ਕਰਦਾ ਗਾ, ਤੇ ਉਹਦੇ ਵਿੱਚ ਇਜ਼ਰਾਈਲ ਨੇ ਕਈ ਚੀਜ਼ਾਂ ਦੇ ਵਿੱਚ ਜਿਹੜੀ ਸਾਬਤ ਵੀ ਕੀਤਾ। ਇੱਕ ਪਾਸੇ ਹੁਣ ਜਿਹੜੀ ਆਪਣੇ ਅਸਲੇ ਦੀ ਗੱਲ ਕਰੀਏ ਤਾਂ ਇਜ਼ਰਾਈਲ ਵੀ ਬਹੁਤ ਵੱਡਾ ਇੱਕ ਬਰਾਮਦਕਾਰ ਆ ਅਸਲੇ ਦਾ, ਜਿਹੜਾ ਭਾਰਤ ਨਾਲ ਖਾਸ ਕਰਕੇ ਜੇ ਸੰਬੰਧਾਂ ਦੀ ਗੱਲ ਕਰੀਏ, ਪਰ ਮੇਰੀ ਜਿਹੜੀ ਪਸੰਦ ਕਰਨ ਦਾ ਕਾਰਨ ਹੈ ਜੀ ਇਜ਼ਰਾਈਲ ਦੀ ਕੀਤੀ ਤਕਨੀਕ। ਅੱਜ ਵੀ ਜੇ ਤੁਸੀਂ ਪੰਜਾਬ ਦੀਆਂ ਯੂਨੀਵਰਸਿਟੀ ਚ ਗੱਲ ਕਰੋਗੇ, ਖੇਤੀ ਯੂਨੀਵਰਸਿਟੀ ਦੀਆਂ ਗੱਲਾਂ ਕਰੋਗੇ ਜਾਂ ਖੇਤੀ ਨਾਲ ਸੰਬੰਧਿਤ ਜਾਗਰੂਕ ਲੋਕਾਂ ਦੀਆਂ ਗੱਲਾਂ ਕਰੋਗੇ ਤਾਂ ਤੁਹਾਨੂੰ ਦੱਸਣਗੇ ਵੀ ਇਜ਼ਰਾਈਲ ਤੋਂ ਤਕਨੀਕ ਲੈ ਕੇ ਆਉਂਦੀ ਆ, ਇਹ ਤਕਨੀਕ ਇਜ਼ਰਾਈਲ ਚ ਵਰਤੀ ਜਾਂਦੀ ਆ। ਸੋ ਤਕਰੀਬਨ ਬਾਵਾਸਤਾ ਤੀਜੇ ਚੌਥੇ ਦਸਵੇਂ ਜਦੋਂ ਤੁਸੀਂ ਖੇਤੀ ਨਾਲ ਸੰਬੰਧਿਤ ਸਰਚਾਂ ਕਰਦੇ ਹੋ ਨਾ ਤੇ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਜ਼ਰਾਈਲ ਤੋਂ ਸਿੱਖਣ ਨੂੰ ਮਿਲਦੀਆਂ। ਸੋ ਜੇ ਇਹੋ ਜਿਹੇ ਮੁਲਕਾਂ ਨਾਲ ਸਮਝੌਤੇ ਹੋਪਫੁਲੀ ਜਦੋਂ ਹੁਣ ਪ੍ਰਧਾਨ ਮੰਤਰੀ ਉੱਥੇ ਜਾ ਰਹੇ ਆ, ਤਾਂ ਜਦੋਂ ਪ੍ਰਧਾਨ ਮੰਤਰੀ ਜਾਂਦੇ ਆ ਇਕੱਲਾ ਉੱਥੇ ਉਹ ਸੈਲਫੀਆਂ ਖਿੱਚਣ ਨਹੀਂ ਜਾਂਦੇ, ਹੋਰ ਵੀ ਬਹੁਤ ਕੰਮ ਹੁੰਦੇ ਆ, ਬਹੁਤ ਸਾਰੇ ਸਮਝੌਤਿਆਂ ਦੇ ਦਸਖਤ ਹੁੰਦੇ ਆ, ਬਹੁਤ ਸਾਰੇ ਲੈਣ ਦੇਣ ਵੱਧਦੇ ਆ, ਗੱਲ ਅੱਗੇ ਵੱਧਦੀ ਆ। ਸੋ ਇਜ਼ਰਾਈਲ ਦੀ ਤਕਨੀਕ ਜੇ ਭਾਰਤ ਨੂੰ ਮਿਲਦੀ ਆ ਅਫੀਸ਼ੀਅਲ ਪੱਧਰ ਦੇ ਉੱਤੇ ਮਿਲਦੀ ਆ, ਕੋਈ ਪਲਾਂਟ ਲੱਗਦੇ ਆ ਇੱਥੇ, ਤਾਂ ਕਿਤੇ ਨਾ ਕਿਤੇ ਉਹ ਸਹਾਈ ਸਿੱਧ ਹੋ ਸਕਦੇ ਆ। ਮੈਨੂੰ ਲੱਗਦਾ ਵੀ ਸਾਨੂੰ ਇਸ ਦੌਰੇ ਨੂੰ ਜਿਹੜਾ ਇੱਕ ਆਸ਼ਾ ਭਰਪੂਰ ਜਾਂ ਇੱਕ ਕੋਈ ਨਾ ਕੋਈ ਜਿਹੜੀ ਚੰਗੀ ਸੁਨੇਹਾ ਲੈ ਕੇ ਆਉਣ ਵਾਲਾ ਦਿਖਾਈ ਦਿੰਦਾ ਮੈਨੂੰ ਇਜ਼ਰਾਈਲ ਦਾ।
ਜੀ ਬਿਲਕੁਲ, ਉਮੀਦ ਕੀਤੀ ਜਾ ਸਕਦੀ ਹੈ ਜੀ ਕਿ ਦੇਸ਼ ਦੇ ਲਈ ਕੋਈ ਵਧੀਆ ਹੀ ਸੁਨੇਹਾ ਹੋਵੇ ਇਸ ਦੌਰੇ ਤੋਂ। ਤੇ ਬਰਾੜ ਸਾਹਿਬ, ਅਗਲੀਆਂ ਖਬਰਾਂ ਦੇ ਵੱਲ ਚੱਲੀਏ ਤਾਂ GST ਦੇ ਕਾਰਨ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਕਾਫੀ ਖਲਬਲੀ ਜਿਹੀ ਮੱਚੀ ਹੋਈ ਹੈ ਜੀ, ਜਦੋਂ ਵਪਾਰੀਆਂ ਦੀਆਂ ਗੱਲਾਂ ਸੁਣਦੇ ਹਾਂ ਤੇ ਉੱਥੇ ਕਹਿੰਦੇ ਆ ਕਿ ਸਾਰਾ ਕੰਮ ਜਿਹੜਾ ਜੀ ਉਹ ਖੜੋਤ ਦੇ ਵਿੱਚ ਹੈ ਲਗਭਗ, ਹਨਾ। ਤੇ GST ਕਰਨ ਦਲਾਲ ਸਟਰੀਟ ਚ ਕਹਿੰਦੇ ਪਰ ਕੱਲ ਬਹਾਰ ਦੇਖਣ ਨੂੰ ਮਿਲੀ ਆ। ਸੋ ਮੁੰਬਈ ਦੇ ਵਿੱਚ ਕਹਿੰਦੇ ਦਲਾਲ ਸਟਰੀਟ ਨੇ ਨਵੀਂ ਅਪ੍ਰਤੱਖ ਕਰ ਵਿਵਸਥਾ ਦਾ ਸਵਾਗਤ ਕੀਤਾ। 1 ਜੁਲਾਈ ਨੂੰ ਜਿਹੜੀ GST ਲਾਗੂ ਹੋਣ ਤੋਂ ਬਾਅਦ ਸ਼ੇਅਰ ਬਾਜ਼ਾਰ ਖੁੱਲਣ ਤੇ ਨਿਵੇਸ਼ਕਾਂ ਨੇ ਇਸ ਦੇ ਦੇਰ ਤੱਕ ਅਸਰ ਕਰਨ ਵਾਲੇ ਨਤੀਜਿਆਂ ਦੇ ਮੱਦੇਨਜ਼ਰ ਚੌਤਰਫਾ ਲਵਾਲੀ ਕੀਤੀ ਆ ਤੇ ਜਿਹੜਾ ਸੈਂਸੈਕ ਆ ਜੀ ਉਹ ਉਛੜਿਆ ਕਾਫੀ ਜ਼ਿਆਦਾ।
ਦੇਖੋ ਪਹਿਲਾਂ ਤਾਂ GST ਦੇ ਮਾਮਲੇ ਚ ਆਪਾਂ ਨਿੱਕਾ ਜਿਹਾ ਇੱਕ ਜੋਕ ਦੇਖ ਰਹੇ ਹਾਂ ਅੱਜ ਅਖਬਾਰ ਦੇ ਵਿੱਚ ਛਪਿਆ, ਕਹਿੰਦੇ ਵੀ ਸਕੂਲ ਦੇ ਵਿੱਚ ਕਹਿੰਦੇ ਸਕੂਲ ਦੇ ਬੱਚਿਆਂ ਲਈ ਆਮ ਬੱਚਿਆਂ ਲਈ ਵੀ GST ਲਾਗੂ ਹੋ ਗਈ ਕਹਿੰਦੇ, ਤੇ ਉਹ ਦਿਖਾਇਆ ਵੀ ਬੱਚਾ ਸੁੱਤਾ ਪਿਆ ਤੇ ਉਹਨੂੰ ਉਹਦਾ ਬਾਪ ਠਾ ਰਿਹਾ, ਕਹਿੰਦਾ ਰਾਜ ਬੇਟਾ ਕਹਿੰਦਾ ਉੱਠੋ, ਕਹਿੰਦਾ GST ਹੁਣ ਤੇਰੇ ਤੇ ਵੀ ਲਾਗੂ ਹੋ ਗਈ ਆ। ਜੀਵੇਂ ਨੇ ਗੋਸ ਐਸਵੇਂ ਨੇ ਸਕੂਲ, ਟੀਵੇਂ ਨੇ ਟਾਈਮ। ਸੋ ਟਾਈਮ ਤੇ ਸਕੂਲ ਜਾਣਾ ਵੀ GST ਆ ਕਹਿੰਦੇ ਜੀ। ਸੋ ਦੇਖੋ ਅਮਰਦੀਪ, ਜੇ ਕਿਸੇ ਵੀ ਵਿਸ਼ੇ ਦੇ ਉੱਤੇ ਕੋਈ ਆਮ ਬੰਦਾ ਲੈਵਲ ਦੇਖਣਾ ਪੈਂਦਾ ਬੰਦੇ ਦੇ, ਤਾਂ ਇੱਕ ਪਿੰਡ ਦੀ ਸੱਥ ਦੇ ਵਿੱਚ ਗੱਲ ਹੁੰਦੀ ਆ ਤਾਂ ਉਹ ਪਰਫੈਕਟ ਗੱਲ ਹੋ ਸਕਦੀ ਆ ਪਿੰਡ ਦੇ ਮਾਹੌਲ ਤੇ, ਪਿੰਡ ਦੇ ਕਲਚਰ ਦੇ, ਪਿੰਡ ਵਿੱਚ ਹੋ ਰਹੀ ਸਿਆਸਤ ਦੇ ਉੱਤੇ, ਕਿਉਂਕਿ ਉਹ ਨੇੜੇ ਤੋਂ ਵਾਚ ਕਰ ਰਿਹਾ ਤੇ ਉਹਨਾਂ ਨੂੰ ਉਹਦੇ ਬਾਰੇ ਗਿਆਨ ਆ। ਤੇ ਜੇ ਉਹ ਪਿੰਡ ਦੀ ਸੱਥ ਦੀ ਗੱਲ ਜੇ ਕਹੀਏ, ਜੇ ਜਾ ਕੇ ਕਨੌਟ ਪਲੇਸ ਦੇ ਗਲੈਰਿਆਂ ਚ ਜਾਂ ਕਿਸੇ ਵੱਡੀਆਂ ਸ਼ੋਪਿੰਗ ਕੰਪਲੈਕਸਾਂ ਚ ਹੋਣਗੀਆਂ ਤਾਂ ਉਹ ਨਹੀਂ ਹੋ ਸਕਦੀ। ਜੇ ਹੁਣ GST ਜਾਂ ਕੋਈ ਵੀ ਆਪਾਂ ਆਰਥਿਕ ਗੱਲ ਕਰੀਏ ਜਾਂ ਕੋਈ ਵਿੱਤੀ ਗੱਲ ਕਰੀਏ, ਤੇ ਉਹ ਜੇ ਵਿੱਤੀ ਗੱਲਾਂ ਦੇ ਮਾਮਲੇ ਚ ਕੋਈ ਮੇਰੇ ਵਰਗਾ ਬੰਦਾ ਜਾਂ ਪੰਜਾਬ ਸੱਥਾਂ ਚ ਬੈਠਾ ਜਾਂ ਰੇਹੜੀ ਲਾਉਣ ਵਾਲਾ ਜਾਂ ਛੋਟੀ ਦੁਕਾਨ ਕਰਨ ਵਾਲਾ ਬੰਦਾ ਕਹੇ ਵੀ ਮੈਨੂੰ GST ਦਾ ਕੀ ਪਤਾ, ਇਹਦੇ ਕੀ ਨਤੀਜੇ ਆਉਣਗੇ, ਕੀ ਗੱਲ ਹੋਊ, ਤਾਂ ਉਹ ਇੱਕ ਨਾ ਅਧੂਰੀ ਜਾਣਕਾਰੀ ਤੇ ਸੁਣੀਆਂ ਸੁਣਾਈਆਂ ਗੱਲਾਂ ਹੁੰਦੀਆਂ। ਤੇ GST ਦੇ ਜਿਹੜੇ ਨਤੀਜੇ ਆਉਣ ਦੇ ਉੱਤੇ ਜਿਹੜੀ ਮੋਹਰ ਆ ਉਹ ਦਲਾਲ ਸਟਰੀਟ ਨੇ ਲਾ ਦਿੱਤੀ ਹੈ। ਦਲਾਲ ਸਟਰੀਟ ਕੀ ਆ ਪਹਿਲਾਂ ਤਾਂ ਇਹ ਦੇਖਣਾ ਪਊਗਾ। ਸਾਡਾ ਜਿਹੜਾ ਜਿਵੇਂ ਤੁਸੀਂ ਅਮਰੀਕਾ ਦੇ ਵਿੱਚ ਦੇਖਦੇ ਹੋ ਵੀ ਭਾਈ ਉੱਥੋਂ ਦਾ ਜਦੋਂ ਮਾਰਕੀਟ ਤਾਂ ਚਾਂ ਚੜ੍ਹਦੀ ਆ ਉੱਥੋਂ ਦੀ ਵੀ, ਮੇਰੇ ਹੁਣ ਸਟਰੀਟ ਦਾ ਨਾਂ ਦਿਮਾਗ ਚੋਂ ਨਿਕਲਿਆ, ਬਹੁਤ ਮਸ਼ਹੂਰ ਸਟਰੀਟ ਆ ਜਿੱਥੇ ਜਦੋਂ ਉੱਥੇ ਕੋਈ ਚਾਹ ਦਾ ਕੱਪ ਵੀ ਡੁੱਲਦਾ ਤਾਂ ਸਾਰੀ ਦੁਨੀਆਂ ਤੇ ਅਸਰ ਪੈਂਦਾ ਵੀ ਹਾਂ ਵੀ ਕੋਈ ਹਲਚਲ ਹੋਈ ਆ। ਹੁਣ ਇੱਕ ਸ਼ੇਅਰ ਮਾਰਕੀਟ ਦਾ ਜਿਹੜਾ ਮੇਨ ਸੰਸੈਕਸ ਆ ਜਿੱਥੇ ਵੱਡੇ ਵੱਡੇ ਉਹ ਲੋਕ ਵਪਾਰੀ ਉੱਥੇ ਬਹਿੰਦੇ ਆ ਜਿਹੜੇ ਨਿਗਾਹ ਰੱਖਦੇ ਆ ਵੀ ਹੁਣ ਮਾਰਕੀਟ ਦਾ ਰੁਝਾਨ ਕਿੱਧਰ ਨੂੰ ਜਾਊਗਾ, ਉਹਨਾਂ ਨੇ ਕੱਲ ਦਲਾਲ ਸਟਰੀਟ ਦੇ ਵਿੱਚ ਆਈ ਤੇਜ਼ੀ ਸੈਂਸੈਕ ਦੇ ਵਿਚ ਆਈ ਤੇਜੀ, ਨਿਫਟੀ ਦਾ ਇੱਕ ਚੰਗੇ ਥਾਂ ਤੇ ਬੰਦ ਹੋਣਾ, ਇਹ ਦੱਸਦਾ ਵੀ ਜਿਹੜੀ ਵਪਾਰੀਆਂ ਨੇ ਵੱਡੇ ਪੱਧਰ ਦੇ ਲੋਕਾਂ ਨੇ ਜੀ ਐਸ ਟੀ ਦੇ ਉੱਤੇ ਮੋਹਰ ਲਾ ਦਿੱਤੀ ਆ ਵੀ ਜੀ ਐਸ ਟੀ ਆਉਣ ਨਾਲ ਚੰਗਾ ਹੋਊਗਾ, ਵਪਾਰ ਮਾੜਾ ਨਹੀਂ ਹੁੰਦਾ। ਜੇ ਕਿਤੇ ਗਿਰਾਵਟ ਆ ਜਾਂਦੀ ਉੱਥੇ ਫੇਰ ਅਸੀਂ ਮੰਨਦੇ ਵੀ ਜੀ ਐਸ ਟੀ ਜਿਹੜੀ ਕਨਫਿਊਜ਼ਨ ਪੈਦਾ ਕਰਨ ਵਾਲੀ ਆ ਉਹਦੇ ਵਿੱਚ ਗਿਰਾਵਟ ਆ ਰਹੀ ਆ, ਲੋਕ ਅਜੇ ਕਨਫਿਊਜ਼ਡ ਆ। ਪਰ ਨਹੀਂ, ਪਹਿਲੇ ਦਿਨ ਹੀ ਮਾਰਕੀਟ ਦਾ ਉਛਾਲ ਜਾਣਾ ਇਹ ਦੱਸਦਾ, ਮੋਹਰ ਲਾਉਂਦਾ ਵੀ ਜੀ ਐਸ ਟੀ ਵਧੀਆ ਹੋਊ। ਸੋ ਕਈ ਵਾਰੀ ਜੇ ਸਾਨੂੰ ਨਾ ਪਤਾ ਹੋਵੇ ਗੱਲ ਦਾ ਵੀ ਸਾਨੂੰ ਨਾ ਅਸੀਂ ਉਹਦਾ ਸਮੀਖਿਆ ਕਰ ਸਕਦੇ ਹੋਈਏ, ਤਾਂ ਸਾਨੂੰ ਉਹ ਲੋਕ ਦੇਖ ਲੈਣੇ ਚਾਹੀਦੇ ਜਿਹੜੇ ਵੱਡੇ ਲੋਕ ਆ ਤੇ ਜਿਹੜੇ ਇਹਨਾਂ ਤੋਂ ਵੱਧ ਪ੍ਰਭਾਵਿਤ ਹੋ ਸਕਦੇ ਆ। ਜੇ ਹੁਣ ਵੱਡੇ ਬਿਜ਼ਨਸਮੈਨ ਆ ਅਸੀਂ, ਜੇ 1,000-2,000 ਦੇ ਪ੍ਰਭਾਵਿਤ ਹੋਵਾਂ ਤਾਂ ਉਹ ਕਰੋੜਾਂ ਚ ਹੋਣਗੇ। ਜੇ ਉਹ ਕਰੋੜਾਂ ਵਾਲੇ ਨਹੀਂ ਚੀਕ ਰਹੇ ਤਾਂ ਇਹਦਾ ਮਤਲਬ ਅਸਰ ਸਾਡੇ ਤੇ ਵੀ ਨਹੀਂ ਆਉਂਦਾ, ਸਾਨੂੰ ਵੀ ਕੋਈ ਨਾ ਕੋਈ ਉਹਦਾ ਲਾਹਾ ਹੀ ਮਿਲੂਗਾ। ਸੋ ਇੱਕ ਮੇਰੇ ਹਿਸਾਬ ਨਾਲ ਬਹੁਤ ਵਧੀਆ ਸੰਭੋਲਿਕ ਤੌਰ ਦੇ ਉੱਤੇ ਇੱਕ ਗੱਲ ਸਾਹਮਣੇ ਆਈ ਵੀ ਦਲਾਲ ਨੇ ਪ੍ਰਵਾਨਗੀ ਦੇ ਦਿੱਤੀ ਹੈ ਵੀ ਜੀ ਐਸ ਟੀ ਹੈ ਜਿਹੜੀ ਉਹ ਚੰਗੇ ਲਈ ਹੈ, ਮਾੜੀ ਨਹੀਂ ਹੈ।
ਜੀ ਜੀ ਬਿਲਕੁਲ। ਤੇ ਅਗਲੀ ਖਬਰ ਵੱਲ ਬਰਾੜ ਸਾਹਿਬ ਜੇ ਚਲੀਏ ਤਾਂ ਜਿਵੇਂ ਅਸੀਂ ਦੇਖ ਰਹੇ ਹਾਂ ਜੀ ਕਿ ਜਿਹੜੀ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਵੀ ਜਿਹੜੀਆਂ ਪਾਰਟੀਆਂ ਆ ਉਹ ਇੱਕ ਦੂਸਰੇ ਨੂੰ ਨਿੰਦ ਰਹੀਆਂ, ਭੰਡ ਰਹੀਆਂ, ਔਰ ਕਾਂਗਰਸ ਵੱਲੋਂ ਕਿਉਂਕਿ ਬਹੁਤ ਪਹਿਲਾਂ ਇਹ ਦਾਅਵੇ ਜਿਹੜੇ ਸੀ ਉਹ ਕੀਤੇ ਗਏ ਸੀਗੇ ਕਿ ਸਮਗਲਰ ਜਿਹੜੇ ਆ ਛੇਤੀ ਕਾਬੂ ਕੀਤੇ ਜਾਣਗੇ। ਸੋ ਇੱਕ ਕਾਂਗਰਸੀ ਜਿਹੜਾ ਕਾਬੂ ਕੀਤਾ ਗਿਆ ਜੀ ਅਫੀਮ ਸਮੇਤ, ਸੋ ਭਦੌੜ ਹਲਕੇ ਤੋਂ ਇਹ ਜਿਹੜਾ ਕਾਂਗਰਸੀ ਨਵਨਿਯੁਕਤ ਮੀਤ ਪ੍ਰਧਾਨ ਜਿਹੜਾ ਜੀ ਹੰਸ ਰਾਜ ਸਿੰਘ, ਇਹਨੂੰ 3 ਕਿਲੋ ਅਫੀਮ ਦੇ ਨਾਲ ਕਹਿੰਦੇ ਗ੍ਰਿਫ਼ਤਾਰ ਕੀਤਾ ਗਿਆ।
ਬਿਲਕੁਲ ਜੀ, 3 ਨਹੀਂ 3.5 ਕਿਲੋ ਨਾਲ ਕੀਤਾ ਜੀ, ਇੰਨੇ ਨਾਲ ਹੀ ਫਰਕ ਪੈ ਜਾਂਦਾ ਕੇਸ ਚ ਫੀਮ ਦੇ ਮਾਮਲੇ ਚ। ਅਮਰਦੀਪ, ਫੀਮ ਦੇ ਵਿਚ ਨਾ ਇੱਕ ਇਹਨਾਂ ਨੇ ਕੈਟਾਗਰੀ ਬਣਾਈ ਹੋਈ ਆ ਵੀ ਜੇ 600 ਗ੍ਰਾਮ ਤੋਂ ਘੱਟ ਜਿਹੜੀ ਫੀਮ ਕਿਸੇ ਤੋਂ ਕੈਟ ਹੁੰਦੀ ਆ ਤਾਂ ਉਹ ਉਹਦੇ ਤੇ ਇੰਨੇ ਆ ਸਜ਼ਾ ਲਾਗੂ ਹੋਊਗੀ। 601 ਗ੍ਰਾਮ ਵੀ ਜੇ ਹੋਗੀ ਤਾਂ ਸਜ਼ਾ ਇੱਕੇਦਮ ਹੀ ਡਬਲ ਹੋ ਜਾਂਦੀ ਆ। ਸੋ ਇਸ ਕਰਕੇ ਜਿਹੜੀ ਇਹ 3.5 ਕਿਲੋ ਫੀਮ ਦਾ ਇੱਕ ਵੱਖਰਾ ਚਾਰਟ ਬਣੇ ਹੋਏ ਆ ਵੀ ਇੰਨੀ ਇੰਨੇ ਕਿਲੋ ਨਾਲ ਇੰਨਾ ਜਿਹੜੀ ਸਜ਼ਾ ਹੋਣੀ ਆ। ਤੇ ਪਰ ਗੱਲ ਇਹ ਆ ਜੀ, 6 ਦਿਨ ਪਹਿਲਾਂ ਸਿਰਫ 6 ਦਿਨ ਪਹਿਲਾਂ ਉਹ ਬੰਦਾ ਨੂੰ ਜਿਹੜਾ ਜੋਗਿੰਦਰ ਸਿੰਘ ਪੰਜਗਰਾਈ ਹੋਰਾਂ ਨੇ ਕਾਂਗਰਸ ਦੇ ਵਿੱਚ ਸ਼ਾਮਲ ਕੀਤਾ ਤੇ ਪਹਿਲਾਂ ਉਹ ਅਕਾਲੀ ਕੌਂਸਲਰ ਦੇ ਤੌਰ ਤੇ ਜਿੱਤੇ ਸਨ ਤੇ ਫਿਰ ਉਹਨਾਂ ਨੂੰ ਜਿਹੜਾ ਉਪ ਪ੍ਰਧਾਨ ਜਿਹੜਾ ਭਦੌੜ ਦੀ ਜਿਹੜੀ ਕੌਂਸਲ ਆ ਉਹਦਾ ਉਪ ਪ੍ਰਧਾਨ ਉਹਨੂੰ ਬਣਾਇਆ ਸੀ। ਸੋ 6 ਦਿਨਾਂ ਬਾਅਦ ਹੀ ਉਹਨੇ ਬੰਦੇ ਨੇ ਆਪਦਾ ਜਿਹੜਾ ਨਤੀਜੇ ਦਿਖਾ ਦਿੱਤੇ ਜੀ ਵੀ ਮੇਰੀ ਸੋਚ ਕੀ ਆ ਤੇ ਮੈਂ ਕੀ ਕੰਮ ਕਰਨਾ ਚਾਹੁੰਦਾ। ਤੇ ਉਹਨੇ ਦੱਸਿਆ ਜੀ ਵੀ ਮੈਂ ਕਿਸੇ MP ਦੇ ਬੰਦੇ ਤੋਂ ਫੀਮ ਮੰਗਾਈ ਸੀ ਤੇ ਜਿਹੜੀ ਤੇ ਮੈਂ ਮੁਨਾਫਾ ਲੈ ਕੇ ਅੱਗੇ ਵੇਚਣੀ ਸੀ। ਪਰ ਹੁਣ ਜਿਹੜੀ ਇਹਦੀ ਰਿਪੋਰਟ ਹੋ ਚੁੱਕੀ ਹੈ ਜੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਹੋਰ ਪਰਦੇ ਵੀ ਫਾਸ਼ ਹੋਣੇ ਆ। ਹੁਣ ਇਹ ਪਤਾ ਲੱਗੂਗਾ ਵੀ ਤਾਰਾਂ ਅਕਾਲੀਆਂ ਦੇ ਟਾਈਮ ਤੋਂ ਜੁੜੀਆਂ ਸੀ ਜਾਂ ਇਹ ਹੁਣ ਨਵਾਂ ਵਪਾਰੀ ਬਣਿਆ ਸੀ। ਪਰ ਇਹ ਜੇ ਕੋਈ ਵੀ ਇੱਕ ਰੂਲਿੰਗ ਪਾਰਟੀ ਆਪਦੇ ਇੱਕ ਨਵ ਨਿਯੁਕਤ ਪ੍ਰਧਾਨ ਨੂੰ ਨਹੀਂ ਬਖਸ਼ ਰਹੀ, ਫੜ ਰਹੀ ਤਾਂ ਚੰਗੇ ਸੰਕੇਤ ਹੀ ਆ। ਭਾਵੇਂ ਇਹ ਕਿਸੇ ਨੂੰ ਉਹੀ ਦਿਖਾਵੇ ਲਈ ਹੋਵੇ ਜਾਂ ਕੁਛ ਵੀ ਹੋਵੇ, ਉਹ ਆਡਾ ਨੀਯਤ ਨੀਤੀ ਕੀ ਆ। ਪਰ ਮੇਰੇ ਹਿਸਾਬ ਨਾਲ ਇੱਕ ਚੰਗੇ ਸੰਕੇਤ ਆ, ਇੱਕ ਸੱਤਾਧਾਰੀ ਪਾਰਟੀ ਆਪਦੇ ਇੱਕ ਬੰਦੇ ਨੂੰ ਫੜ ਕੇ ਐਕਸਪੋਜ਼ ਕਰ ਰਹੀ ਆ।
ਜੀ ਜੀ ਬਿਲਕੁਲ। ਸੋ ਬਰਾੜ ਸਾਹਿਬ, ਮੈਲਬਨ ਤੋਂ ਇੱਕ ਖਬਰ ਆ ਰਹੀ ਹੈ ਜਿਹੜਾ ਪਿੱਛੇ ਜੇ ਜਗਵੀਰ ਸਿੰਘ ਜਿਹੜਾ ਨੌਜਵਾਨ ਵਿਦਿਆਰਥੀ ਵੀਜ਼ੇ ਤੇ ਆਪਣੀ ਪੜ੍ਹਾਈ ਪੂਰੀ ਕਰ ਚੁੱਕਿਆ ਸੀਗਾ, ਉਹਨੇ ਖੁਦਕੁਸ਼ੀ ਕੀਤੀ ਹੈ। ਕਾਫੀ ਸ਼ੱਕੀ ਹਾਲਾਤ ਦੇ ਵਿੱਚ ਇਹ ਖੁਦਕੁਸ਼ੀ ਜਿਹੜੀ ਆ ਉਹ ਦੇਖੀ ਜਾ ਰਹੀ ਆ। ਸੋ ਉਹਦੀ ਲਾਸ਼ ਨੂੰ ਪੰਜਾਬ ਲੈ ਕੇ ਜਾਣ ਦੇ ਵਿੱਚ ਮੁਸ਼ਕਲਾਂ ਜਿਹੜੀਆਂ ਆ ਰਹੀਆਂ, ਸੋ ਅਸੀਂ ਆਪਣੇ ਮੰਚ ਤੋਂ ਵੀ ਮੈਨੂੰ ਲੱਗਦਾ ਕਿ ਜ਼ਰੂਰ ਆਪਣੇ ਭਾਈਚਾਰੇ ਨੂੰ ਜ਼ਰੂਰ ਅਪੀਲ ਕਰੀਏ, ਕਿਉਂਕਿ ਕੋਈ ਵੀ ਵਿਦਿਆਰਥੀ ਜੇ ਇੱਥੇ ਪੱਕਾ ਨਹੀਂ ਆ ਤਾਂ ਫਿਰ ਜਿਹੜੇ ਖਰਚੇ ਆ ਉਹ ਕਾਫੀ ਜ਼ਿਆਦਾ ਮੁਸ਼ਕਲ ਹੁੰਦੇ ਆ। ਔਰ ਬਹੁਤ ਹੀ ਸਧਾਰਨ ਪਰਿਵਾਰ ਚੋਂ ਇਹ ਨੌਜਵਾਨ ਜਿਹੜਾ ਸੀ ਉਹ ਇੱਥੇ ਆਇਆ ਸੀਗਾ, ਔਰ ਉਹਦੇ ਜਿਹੜੇ ਘਰ ਦੇ ਆ ਉਹਨਾਂ ਨੇ ਵੀ ਕਰਜ਼ਾ ਚੁੱਕ ਕੇ ਉਸ ਨੂੰ ਇੱਥੇ ਪੜ੍ਹਾਈ ਕਰਨ ਭੇਜਿਆ ਸੀ, ਪਰ ਪਤਾ ਨਹੀਂ ਨਾਸਾਜ਼ ਹਾਲਾਤਾਂ ਦੇ ਚੱਲਦਿਆਂ ਉਹਨੇ ਖੁਦਕੁਸ਼ੀ ਦਾ ਜਿਹੜਾ ਰਸਤਾ ਉਹ ਅਪਣਾਇਆ, ਤੇ ਹੁਣ ਉਹਦੀ ਜਿਹੜੀ ਡੈਡ ਬਾਡੀ ਆ ਉਹਨੂੰ ਪੰਜਾਬ ਲਿਜਾਣ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਉਹ ਆ ਰਹੀਆਂ। ਸੋ ਆਪਾਂ ਇਹਦੇ ਬਾਰੇ ਵੀ ਜ਼ਰੂਰ ਭਾਈਚਾਰੇ ਨੂੰ ਇੱਕ ਗੁਜ਼ਾਰਿਸ਼ ਜਿਹੜੀ ਕਰੀਏ, ਬੇਨਤੀ ਕਰੀਏ।
ਬਿਲਕੁਲ ਜੀ, ਦੇਖੋ ਥੋੜਾ ਜਿਹਾ ਅਫਵਾਹਾਂ ਦਾ ਦੌਰ ਵੀ ਬੜਾ ਚੱਲਦਾ ਗਾ, ਸੁਣੇ ਸੁਣਾਈ ਗੱਲ ਵੀ ਬਹੁਤ ਜ਼ਿਆਦਾ ਅੱਗੇ ਵੱਧ ਜਾਂਦੀ ਹੈ, ਕਿਉਂਕਿ ਲੋਕਾਂ ਨੇ ਪਿਛਲੇ 10-7-8 ਦਿਨਾਂ ਤੋਂ ਜਦੋਂ ਦਾ ਇਹ ਵਰਤਾਰਾ ਹੋਇਆ ਪਹਿਲਾਂ ਇਹ ਗੱਲ ਆ ਰਹੀ ਸੀ ਵੀ ਨੌਜਵਾਨ ਜਿਹੜਾ ਟੂਰਿਸਟ ਵੀਜ਼ੇ ਤੇ ਆਇਆ ਸੀ ਆਪਣੇ ਭੈਣ ਕੋਲ, ਪਰ ਹੁਣ ਗੱਲ ਆ ਰਹੀ ਹੈ ਵੀ ਨਹੀਂ ਉਹ 2014 ਤੋਂ ਆਇਆ ਸੀ ਸਟੂਡੈਂਟ ਵੀਜ਼ੇ ਤੇ ਆਇਆ ਹੋਇਆ ਸੀ ਪਰ ਹੁਣ ਉਹਦਾ ਕੋਈ ਵੀਜ਼ੇ ਦਾ ਬਣ ਨਹੀਂ ਰਿਹਾ ਸੀ ਇਸ ਲਈ ਸੀ। ਸੋ ਮੇਰੀ ਵੀ ਗੱਲ ਇਸ ਪਰਿਵਾਰ ਨਾਲ ਹੋਈ ਸੀ ਤੇ ਉਹ ਪਰਿਵਾਰ ਨੂੰ ਦਿੱਕਤਾਂ ਆ ਰਹੀਆਂ ਸਨ, ਪਰ ਅਸੀਂ ਕੋਸ਼ਿਸ਼ ਕੀਤੀ ਸੀਗੀ ਵੀ ਜਿਹੜੇ ਸੰਬੰਧਿਤ ਲੋਕ ਜਿੰਨੇ ਵੀ ਹੈ ਹੈਲਪ ਕੀਤੀ ਜਾ ਸਕੇ। ਮੇਰੀ ਕੌਂਸਲੇਟ ਜਨਰਲ ਨਾਲ ਵੀ ਗੱਲ ਹੋਈ ਸੀ ਇਸ ਵਿਸ਼ੇ ਦੇ ਉੱਤੇ, ਉਹ ਵੀ ਹੈਲਪ ਕਰ ਰਹੇ ਆ, ਪਰ ਕੁਝ ਇੱਕ ਕਾਰਨ ਸੀਗੇ ਜਿਹਦੇ ਕਾਰਨਾਂ ਕਰਕੇ ਉਹ ਜਿਹੜੀ ਅੱਗੇ ਫੰਡ ਵੀ ਜਾਰੀ ਕਰਦੇ ਹੁੰਦੇ ਸੀ ਪਰ ਉਹਦੇ ਵਿੱਚ ਦਿੱਕਤ ਆ ਰਹੀ ਸੀ। ਪਰ ਸਾਡੇ ਮੈਲਬਨ ਤੋਂ ਅਕਸਰ ਹੀ ਬਾਈ ਫਲਵਿੰਦਰ ਇਸ ਕੰਮ ਦੇ ਵਿੱਚ ਬਹੁਤ ਹੈਲਪ ਕਰਦੇ ਹੁੰਦੇ ਆ, ਤੇ ਕੁਝ ਕਾਰਨਾਂ ਕਰਕੇ ਉਹ ਇੱਥੇ ਨਾ ਹੋਣ ਕਾਰਨ ਮੈਲਬਨ ਥੋੜੀ ਜਿਹੀ ਉਹ ਡਿਲੇ ਆਈ ਤੇ ਸਾਡੇ ਕੋਲ ਉਹ ਗੱਲ ਆਈ, ਨਹੀਂ ਤਾਂ ਤਕਰੀਬਨ ਜੇ ਇਨ੍ਹਾਂ ਵਿਸ਼ਿਆਂ ਦੇ ਉੱਤੇ ਜੇ ਕੋਈ ਗੱਲ ਹੁੰਦੀ ਆ ਤਾਂ ਇਹ ਅੱਡੋ ਅੱਡ ਸ਼ਹਿਰਾਂ ਦੇ ਵਿੱਚ ਅੱਡੋ ਅੱਡ ਜ਼ਿੰਮੇਵਾਰੀਆਂ ਚੱਕੀਆਂ ਹੋਈਆਂ। ਮਨਜੀਤ ਬੋਪਾ ਰਹੇ ਹਮੇਸ਼ਾ ਹੀ ਬ੍ਰਿਸਬਨ ਤੋਂ ਉੱਤੋਂ ਜ਼ਿੰਮੇਵਾਰੀ ਨਿਭਾਉਂਦੇ ਆ, ਉਹ ਵੀ ਕਿਤੇ ਇੱਥੇ ਨਹੀਂ ਸਨ, ਉਹ ਕੈਨੇਡਾ ਗਏ ਹੋਏ ਸਨ ਤੇ ਬਾਈ ਫਲਵਿੰਦਰ ਵੀ ਕਿਤੇ ਬਾਹਰ ਗਏ ਹੋਏ ਸਨ। ਇਸ ਕਰਕੇ ਥੋੜੀਆਂ ਜਿਹੀਆਂ ਦਿੱਕਤਾਂ ਆਈਆਂ ਸਨ। ਹੁਣ ਮੈਨੂੰ ਲੱਗਦਾ ਵੀ ਸਾਰਾ ਕੁਛ ਠੀਕ ਆ, ਜਿਹੜੀ ਖ਼ਬਰ ਛਪੀ ਆ ਜਾਂ ਖ਼ਬਰ ਦੇ ਮਾਮਲੇ ਚ ਗੱਲ ਆ ਥੋੜੀ ਜਿਹੀ ਕਿਤੇ ਨਾ ਕਿਤੇ ਉਹਦੇ ਵਿੱਚ ਮੈਂ ਦੇਖਿਆ ਵੀ ਮਿਸ ਇਨਫੋਰਮੇਸ਼ਨ ਜੀ ਵੀ ਹੈਗੀ ਆ ਥੋੜੀ ਜਿਹੀ। ਉਹਦੇ ਚ ਲਿਖਿਆ $1,000 ਖਰਚਾ ਆਉਣਾ, ਹਜ਼ਾਰ ਨਹੀਂ ਖਰਚਾ ਆਉਂਦਾ ਜੀ, ਖਰਚਾ ਤਕਰੀਬਨ 10,000 ਤੋਂ ਉੱਤੇ ਹੋ ਜਾਂਦਾ, ਹੋ ਸਕਦਾ ਮਿਸ ਪ੍ਰਿੰਟਿੰਗ ਹੋਈ ਹੋਵੇ। ਪਰ
ਮੈਨੂੰ ਲੱਗਦਾ ਕਿ ਖਬਰ ਜਿਹੜੀ ਹੈ ਭਾਰਤ ਤੋਂ ਛਪੀ ਹੈ ਨਾ ਜੀ, ਮੈਨੂੰ ਲੱਗਦਾ ਕਿ ਇਸ ਕਰਕੇ ਕਈ ਵਾਰ ਜਿਹੜੇ ਅੰਕੜੇ ਜਾਂ ਤੱਥ ਹੈ ਉਹ ਜ਼ਿਆਦਾ ਕਲੀਅਰ ਨਹੀਂ ਹੁੰਦੇ ਉਹਨਾਂ ਨੂੰ ਜੀ।
ਕਈ ਵਾਰੀ ਨਾ ਇਹ ਖਬਰਾਂ ਜੋ ਛਾਪਦੇ ਆ ਜਾਂ ਇਹਨਾਂ ਖਬਰਾਂ ਨੂੰ ਅਸੀਂ ਪਬਲਿਕਲੀ ਕਰਦੇ ਹਾਂ ਉਹਦੇ ਬਾਰੇ ਸਾਨੂੰ ਪਰਿਵਾਰ ਦੀ ਇੱਕ ਧਿਆਨ ਵੀ ਰੱਖਣਾ ਪੈਂਦਾ, ਪਰਿਵਾਰ ਦੀ ਇੱਜ਼ਤ ਦਾ ਵੀ ਧਿਆਨ ਰੱਖਣਾ ਪੈਂਦਾ। ਮੇਰੀ ਇੱਕ ਦੋ ਵਾਰੀ ਗੱਲ ਹੋਈ ਹੈ ਵੀ ਅਸੀਂ ਕਿਤੇ ਨਾ ਕਿਤੇ ਇਹੋ ਜਿਹੇ ਥਾਂ ਦੇ ਉੱਤੇ ਪੈਸਾ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾਂ ਪੈਸੇ ਦੀ ਅਪਰੋਚ ਕੀਤੀ ਜਾਂ ਅਗਲੇ ਨੂੰ ਪੁੱਛਿਆ ਵੀ ਤੁਹਾਨੂੰ ਅਸੀਂ ਪੈਸੇ ਦੇਈਏ, ਤਾਂ ਮੂਹਰਲੇ ਬੰਦੇ ਨੇ ਇਹ ਗਿਲਾ ਮਨਾਇਆ ਵੀ ਨਹੀਂ ਜੀ ਸਾਡੇ ਪਰਿਵਾਰ ਨੂੰ ਤੁਸੀਂ ਇੱਦਾਂ ਨਹੀਂ ਕਹਿ ਸਕਦੇ ਵੀ ਅਸੀਂ ਪੈਸੇ ਮੰਗ ਰਹੇ ਹਾਂ ਜਾਂ ਮੰਗਣਾ ਚਾਹੁੰਦੇ ਹਾਂ। ਤਾਂ ਉਹ ਸਾਨੂੰ ਪਹਿਲਾਂ ਪਰਿਵਾਰ ਦੀ ਸਹਿਮਤੀ ਲੈਣੀ ਪੈਂਦੀ ਹੈ ਵੀ ਪਰਿਵਾਰ ਕੀ ਉਹ ਇਸ ਚੀਜ਼ ਤੇ ਹੈ ਰਾਜੀ ਵੀ ਉਹਨਾਂ ਨੂੰ ਅਕਾਊਂਟ ਚ ਪੈਸੇ ਪਾਏ ਜਾਣ ਜਾਂ ਸਿੱਧਾ ਅਕਾਊਂਟ ਦਿੱਤਾ ਗਿਆ। ਸੋ ਜ਼ਰੂਰ ਜੀ ਅਸੀਂ ਇਸ ਦੀ ਤਹਿ ਤੇ ਹੋਰ ਜਾਵਾਂਗੇ। ਅੱਜ ਮੈਂ ਫੇਰ ਬਾਈ ਹੋਰਾਂ ਨਾਲ ਗੱਲ ਕਰਾਂਗਾ ਵੀ ਕਿੱਥੇ ਕੇਸ ਪਹੁੰਚਿਆ, ਕੀ ਗੱਲ ਆ, ਤੇ ਜੇ ਵੀ ਕੋਈ ਵੀ ਲੋੜ ਹੋਈ, ਦਿੱਕਤ ਹੋਈ ਤਾਂ ਆਪਾਂ ਜ਼ਰੂਰ ਪਲੇਟਫਾਰਮ ਜਿਹੜੀ ਉਹਨਾਂ ਦੇ ਨਾਲ ਖੜੇ ਆ ਇਸ ਦੁੱਖ ਦੀ ਘੜੀ ਦੇ ਵਿੱਚ।
ਜੀ ਜੀ ਬਿਲਕੁਲ। ਤੇ ਬ੍ਰਾਦਰ ਸਾਹਿਬ ਜਿਹੜੀ ਅਗਲੀ ਖਬਰ ਮੈਂ ਲੈਣਾ ਚਾਹਾਂਗੀ, ਵੈਸੇ ਅਸੀਂ ਅਕਸਰ ਬਹੁਤ ਵੱਡੇ ਜਿਹੜੇ ਸਵਾਲ ਆ ਉਹ ਉਠਾਉਂਦੇ ਆ ਸਿਸਟਮ ਨੂੰ ਲੈ ਕੇ ਜਦੋਂ ਭਾਰਤ ਦੀ ਗੱਲ ਹੁੰਦੀ ਹੈ, ਤੇ ਮੈਨੂੰ ਲੱਗਦਾ ਹੁੰਦਾ ਸਿਸਟਮ ਜਿਹੜਾ ਉਹ ਬਹੁਤ ਸਾਰੇ ਮੁਲਕਾਂ ਦੇ ਵਿੱਚ ਤਕਰੀਬਨ ਇੱਕੋ ਜਿਹਾ ਹੀ ਹੁੰਦਾ, ਕਿਤੇ ਕੰਮ ਕਰਨ ਦਾ ਜਿਹੜਾ ਤਰੀਕਾ ਆ ਉਹ ਵੱਖਰਾ ਹੁੰਦਾ। ਤੇ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਦੀ ਇੱਕ ਡਿਪਟੀ ਐਸ ਪੀ ਹੈ ਜੀ ਸ਼੍ਰੇਸ਼ਟਾ ਸਿੰਘ, ਉਹਨੂੰ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਨਾਲ ਉਲਝਣ ਦੀ ਸਜ਼ਾ ਜਿਹੜੀ ਹੈ ਜੀ ਉਹ ਮਿਲੀ ਹੈ, ਸੋ ਉਹਦੀ ਬਦਲੀ ਜਿਹੜੀ ਬੁਲੰਦ ਸ਼ਹਿਰ ਤੋਂ ਬਹਿਰਾਏ ਤੇ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਜੀ ਕਿ ਪਿਛਲੇ ਦਿਨੀ ਉਹਨਾਂ ਨੇ ਜਿਹੜੇ ਟ੍ਰੈਫਿਕ ਦੇ ਨਿਯਮਾਂ ਨੂੰ ਲੈ ਕੇ ਇੱਕ ਭਾਰਤੀ ਜਨਤਾ ਪਾਰਟੀ ਦੇ ਮਿਨਿਸਟਰ ਆ ਉਹਨਾਂ ਨੂੰ ਜੁਰਮਾਨਾ ਕੀਤਾ ਸੀਗਾ, ਤੇ ਉਸ ਕਰਕੇ ਉਹਦੇ ਨਾਲ ਬੜਾ ਸਖਤੀ ਦੇ ਨਾਲ ਪੇਸ਼ ਆਇਆ ਗਿਆ। ਔਰ ਅਕਸਰ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ, ਸਿਰਫ ਅਸੀਂ ਉੱਤਰ ਪ੍ਰਦੇਸ਼ ਦੀ ਗੱਲ ਨਾ ਕਰੀਏ ਤਾਂ ਸਾਰੇ ਹੀ ਮੈਨੂੰ ਲੱਗਦਾ ਭਾਰਤ ਦੇ ਵੱਖ ਵੱਖ ਜਿਹੜੇ ਸੂਬੇ ਨੇ ਉਹਨਾਂ ਦੇ ਵਿੱਚ ਅਕਸਰ ਦੇਖਣ ਨੂੰ ਮਿਲਦੀਆਂ ਨੇ, ਕਿਉਂਕਿ ਜਿਹੜੀ ਪੋਲਿਟਿਕਸ ਤੇ ਰਾਜਨੀਤੀ ਜਿਹੜੀ ਆ ਉਹ ਕਾਫੀ ਜ਼ਿਆਦਾ ਭਾਰੂ ਆ ਸਾਡੇ ਬਿਊਰੋਕ੍ਰੈਟ ਦੇ ਉੱਤੇ।
ਦੇਖੋ ਇਹੀ ਟਾਈਮ ਹੁੰਦਾ ਗਾ ਸੁਨੇਹਾ ਦੇਣ ਦਾ ਆਮ ਲੋਕਾਂ ਨੂੰ, ਬਿਊਰੋਕ੍ਰੈਟ ਨੂੰ ਆਪਦੀ ਹੋਮਿਓ ਮਾਰ ਕੇ ਆਮ ਲੋਕਾਂ ਤੱਕ ਸੁਨੇਹਾ ਦੇਣ ਦਾ ਇਹੀ ਵੇਲਾ ਹੁੰਦਾ ਜਿਹਦੇ ਚ ਉਹ ਦਿਖਾਉਣ ਵੀ ਹਾਂ ਭਾਈ ਅਸੀਂ ਵੀ ਆਮ ਲੋਕਾਂ ਵਰਗੇ ਆ, ਜੇ ਕਿਸੇ ਨੇ ਇਹੋ ਜਿਹਾ ਚੰਗਾ ਕੰਮ ਕੀਤਾ ਅਫਸਰ ਨੇ ਤੇ ਉਹਨੂੰ ਹੱਲਾਸ਼ੇਰੀ ਦਿੰਦੇ ਤੇ ਇਹਦੇ ਨਾਲ ਹੀਰੋ ਬਣਨਾ ਸੀ ਉਸ ਜਿਹੜੇ ਸਿਆਸਤਦਾਨ ਨੇ। ਪਰ ਇਹ ਸਾਡੀ ਜਿਹੜੀ ਸੋਚ ਦਾ ਦਾਇਰਾ ਅਸੀਂ ਵਿਸ਼ਾਲ ਕਿੱਥੋਂ ਕਰੀਏ, ਅਸੀਂ ਵੱਡੇ ਲੋਕ ਤਾਂ ਬਣ ਗਏ ਆ, ਅਸੀਂ ਵੱਡੀਆਂ ਸਾਡੇ ਪੈਰਾਂ ਹੇਠ ਬਟੇਰੇ ਤਾਂ ਆ ਗਏ ਆ, ਅਹੁਦੇ ਤਾਂ ਸਾਨੂੰ ਮਿਲ ਗਏ ਆ, ਪਰ ਸਾਡੀ ਸੋਚ ਹਜੇ ਛੋਟੀ ਆ। ਸੋ ਇਹ ਸੋਚ ਨੂੰ ਬਦਲਣਾ ਪੈਣਾ, ਇਹ ਸੋਚ ਦੇ ਤੋਂ ਨਿਕਲਣਾ ਪੈਣਾ। ਸੋ ਇਹ ਇੱਕ ਬਹੁਤ ਦੁਖਦਾਈ ਖਬਰ ਆ, ਤੁਸੀਂ ਸਭ ਨੇ ਵੀਡੀਓ ਵੀ ਦੇਖੀ ਹੋਣੀ ਆ ਜਦੋਂ ਉਹਦੇ ਨਾਲ ਲੜ ਰਹੇ ਆ, ਆਫਿਸਰ ਰੋ ਵੀ ਰਹੀ ਆ, ਸਖ਼ਤ ਫੈਸਲਾ ਕਰਨ ਵਾਲੀ ਆਫਿਸਰ ਨੂੰ ਇੰਨਾ ਕੁ ਪ੍ਰੈਸ਼ਰ ਪਾਇਆ ਜਾ ਰਿਹਾ ਵੀ ਉਹ ਵੀਡੀਓ ਦੇ ਵਿੱਚ ਰੋ ਰਹੀ ਆ, ਪਰ ਫਿਰ ਵੀ ਉਹਦੇ ਨਤੀਜੇ ਦੇਖੋ ਹੁਣ ਤੁਸੀਂ ਉਹਨਾਂ ਦੇ ਕੀ ਨਿਕਲ ਕੇ ਆਏ ਆ।
ਬਿਲਕੁਲ ਜੀ, ਇਹ ਕਾਫੀ ਨਿੰਦਣ ਯੋਗ ਆ ਔਰ ਇਹ ਵਰਤਾਰਾ ਜਿਹੜਾ ਉਹ ਕਾਫੀ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ, ਪਰ ਕਾਫੀ ਜਿਹੜੇ ਬਦਲਾਵ ਆ ਉਹ ਅਸੀਂ ਦਾਅਵੇ ਕਰਦੇ ਆ, ਸਾਰੀਆਂ ਪਾਰਟੀਆਂ ਵੱਲੋਂ ਤਕਰੀਬਨ ਦਾਅਵੇ ਕੀਤੇ ਜਾਂਦੇ ਆ ਕਿ ਹੁਣ ਜਿਹੜਾ ਬਦਲਾਵ ਆ ਉਹ ਆਉਣਾ ਆ, ਤੇ ਪਰ ਦੇਖਣ ਦੇ ਵਿੱਚ ਅਕਸਰ ਆਉਂਦਾ ਕਿ ਜਿਹੜੇ ਹੇਠਲੇ ਪੱਧਰ ਤੇ ਕੰਮ ਕਰਨ ਵਾਲੇ ਅਧਿਕਾਰੀ ਆ ਉਹਨਾਂ ਦੇ ਉੱਤੇ ਦਬਾਅ ਜਿਹੜਾ ਆ ਉਹ ਹਰ ਪੱਧਰ ਤੋਂ ਹੀ ਪਿਆ ਰਹਿੰਦਾ ਹਮੇਸ਼ਾ। ਸੋ ਬਰਾੜ ਸਾਹਿਬ ਆਖਰੀ ਖਬਰ ਲੈਂਦੇ ਹਾਂ ਕਿਉਂਕਿ ਸਾਡੇ ਨਾਲ ਬਹੁਤ ਸਾਰੇ ਸਰੋਤੇ ਜੁੜੇ ਹੋਏ ਸੀ, ਉਹਨਾਂ ਦੇ ਮੈਸੇਜਿਸ ਵੀ ਲਵਾਂਗੇ। ਹਾਈਵੇ ਜ਼ਮੀਨੀ ਘਪਲਾ ਜਿਹੜਾ ਜੀ ਉਹਦੇ ਵਿੱਚ ਜਿਹੜੇ ਦੋਸ਼ੀ ਸੀਗੇ ਪ੍ਰਤੀਕ ਗੁਪਤਾ ਉਦਯੋਗਪਤੀ ਨੇ ਜੀ, ਤੇ ਉਹ ਮੈਨੂੰ ਲੱਗਦਾ ਕਿ ਉਡਾਰੀ ਮਾਰਨ ਵਾਲੇ ਸੀਗੇ ਤੇ ਇੰਦਰਾ ਗਾਂਧੀ ਹਵਾਈ ਅੱਡੇ ਤੇ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਉਹ ਹੋਈ ਆ ਕੱਲ।
ਬਿਲਕੁਲ ਜੀ, ਦੇਖੋ ਅੱਜ ਕੱਲ ਇੱਕ ਟ੍ਰੈਂਡ ਚੱਲ ਗਿਆ, ਜਦੋਂ ਜਿਵੇਂ ਮਾਲੀਆ ਨੂੰ ਦੇਖਿਆ ਵੀ ਮਾਲੀਆ ਅੱਗੇ ਚਲਾ ਗਿਆ, ਦੂਜਾ ਇੱਕ ਕ੍ਰਿਕਟ ਦੇ ਵਿੱਚ ਸੀ ਕੀ ਨਾ ਉਹਨਾਂ ਦਾ, ਹੁਣ ਨਾ ਹੀ ਭੁੱਲ ਗਿਆ ਆਪਾਂ, ਬੀਸੀਸੀ ਦੇ ਚੇਅਰਮੈਨ ਉਹ ਵੀ ਅੱਜ ਕੱਲ ਇੰਗਲੈਂਡ ਦੇ ਵਿੱਚ ਬੈਠੇ ਆ, ਹੋਰ ਵੀ ਜਿਨ੍ਹਾਂ ਦੀ ਘਰ ਵਾਲੀ ਦੇ ਇਲਾਜ ਲਈ ਸੁਸ਼ਮਾ ਸਵਰਾਜ ਦਾ ਨਾਮ ਵੀ ਛਾਲਿਆ ਗਿਆ ਸੀ। ਸੋ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੇ ਰਾਹ ਖੋਲਤੇ ਆ ਵੀ ਘਪਲਾ ਕਰੋ, ਹੇਰਾ ਫੇਰੀ ਕਰੋ, ਰੁਪਈਏ ਇਕੱਠੇ ਕਰੋ ਤੇ ਫੇਰ ਕਿਤੇ ਬਾਹਰਲੇ ਮੁਲਕ ਚ ਜਾ ਕੇ ਸੈੱਟ ਹੋ ਜਾਓ। ਸੋ ਇਹ ਇਹ ਜਿਹੜੀ ਪਾਲਿਸੀ ਦੇ ਤਹਿਤ ਮੈਨੂੰ ਲੱਗਦਾ ਹੈ ਪ੍ਰਤੀਕ ਗੁਪਤਾ ਵੀ ਭੱਜਣਾ ਚਾਹੁੰਦੇ ਸੀ ਤੇ ਪਰ ਮੌਕੇ ਦੇ ਉੱਤੇ ਫੜੇ ਗਏ ਆ ਜੀ ਏਅਰਪੋਰਟ ਦੇ ਉੱਤੇ। ਸੋ ਕਿਉਂਕਿ ਐਕਸ਼ਨ ਆ ਜਿਹੜਾ ਕਈ ਵਾਰੀ ਹੁੰਦੇ ਲੇਟ ਹੋ ਜਾਂਦਾ, ਜੇ ਕੋਈ ਕਿਸੇ ਚੀਜ਼ ਦਾ ਫਰੋਡ ਕਰਦੇ ਆ ਉਹਦੇ ਤੇ ਐਫ ਆਈ ਆਰ ਦਰਜ ਹੁੰਦੀ ਹੈ, ਐਫ ਆਈ ਆਰ ਦਰਜ ਹੋਣ ਤੋਂ ਬਾਅਦ ਕੋਰਟ ਚ ਕੇਸ ਜਾਂਦਾ, ਫਿਰ ਕੋਰਟ ਆਰਡਰ ਕਰਦਾ ਵੀ ਜਿਹੜਾ ਪਾਸਪੋਰਟ ਆ ਜਿਹੜਾ ਜ਼ਬਤ ਕਰ ਲਿਆ ਜਾਵੇ। ਪਰ ਸਾਡੇ ਤਾਂ ਇਹ ਜਿਹਾ ਹਾਲ ਆ ਜੀ ਵੀ ਪਾਸਪੋਰਟ ਵੀ ਜਾਲੀ ਬਣ ਜਾਂਦੇ ਆ। ਸੋ ਇਹ ਇਹ ਚੀਜ਼ਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਇਹਦੇ ਇੱਥੇ ਵੀ ਪ੍ਰਤੀਕ ਗੁਪਤਾ ਦੇ ਮਾਮਲੇ ਚ ਵੀ ਆ ਰਹੀਆਂ ਸੀ ਆੜੇ, ਪਰ ਚੰਗੀ ਗੱਲ ਆ ਜੀ ਉਹ ਕੈਚ ਹੋ ਗਿਆ।
ਜੀ ਜੀ ਬਿਲਕੁਲ। ਸੋ ਬਰਾੜ ਸਾਹਿਬ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜ ਰਹੇ ਆ, ਆਪਾਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਆ ਤੇ ਕੁਛ ਦੋਸਤ ਜਿਹੜੇ ਉਹ ਤੁਹਾਡੇ ਵਿਚਾਰ ਵੀ ਜਾਣਨਾ ਚਾਹੁੰਦੇ ਹੁੰਦੇ ਆ। ਜਗਤਾਰ ਗਿੱਲ ਟੁੱਡਕੇ ਉਹਨਾਂ ਨੇ ਵੀ ਕੁਛ ਆਪਣੇ ਵੱਲੋਂ ਵਿਚਾਰ ਭੇਜੇ। ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਮਿੰਟੂ ਵੀਰੇ, ਕਹਿੰਦੇ ਵੀਰੇ ਗੀਤ ਸੁਣਿਆ ਤੇ ਬੜਾ ਵਧੀਆ ਸੁਨੇਹਾ, ਹਰਿੰਦਰ ਸੰਧੂ ਦੇ ਨਾਲ ਗੀਤਕਾਰ ਦੀ ਤਾਰੀਫ ਕਰਨੀ ਵੀ ਬਣਦੀ ਹੈ। ਪਾਣੀਆਂ ਦਾ ਮੁੱਦਾ ਉਠਾਇਆ, ਜਿੱਥੇ ਪਾਣੀ ਦੇ ਨੀਵੇਂ ਹੋ ਰਹੇ ਪੱਧਰ ਫਿਕਰਮੰਦ ਹੈ, ਮੀਂਹ ਦੇ ਪਾਣੀ ਦੀ ਸਾਂਭ ਸੰਭਾਲ ਲਈ ਅਗਾਂਹ ਪ੍ਰਬੰਧ ਨਹੀਂ ਕੀਤੇ ਜਾਂਦੇ। ਕੱਲ ਇੱਕ ਗੌਰਮੈਂਟ ਸਕੂਲ ਮਾਨਸਾ ਦੀ ਇੱਕ ਵੀਡੀਓ ਦੇਖਣ ਨੂੰ ਮਿਲੀ ਹੈ ਜੀ ਕਿ ਸਕੂਲ ਦੇ ਅਹਾਤੇ ਚ ਲੱਖ ਪਾਣੀ ਦੇਖਿਆ ਗਿਆ, ਕੁਝ ਖੇਤੀ ਖੇਤਰਾਂ ਚ ਫਸਲਾਂ ਵੀ ਪਾਣੀ ਦੇ ਘੇਰੇ ਚ ਆਈਆਂ ਹੋਈਆਂ ਨੇ। ਸਰਕਾਰਾਂ ਇਸ ਮਸਲੇ ਤੇ ਸੁਹਿਰਦ ਕਿਉਂ ਨਹੀਂ ਹਨ? ਮਿੰਟੂ ਵੀਰੇ ਕਹਿੰਦੇ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ?
ਦੇਖੋ ਕੁਦਰਤ ਦੇ ਮੂਹਰੇ ਕਈ ਵਾਰੀ ਸਰਕਾਰਾਂ ਡਾਮਾਡੋਲ ਹੋ ਜਾਂਦੀਆਂ, ਕੁਦਰਤ ਦੇ ਮੂਹਰੇ ਸਰਕਾਰਾਂ ਦਾ ਵੀ ਬਸ ਨਹੀਂ ਚੱਲਦਾ। ਹਾਂ ਜਿਹੜਾ ਇਨੀਸ਼ੀਅਲ ਪੱਧਰ ਦਾ ਉੱਤੇ ਥੋੜੇ ਬਹੁਤ ਕੀਤੇ ਜਾਣ ਇੰਤਜ਼ਾਮ ਤਾਂ ਉਹ ਕਿਤੇ ਨਾ ਕਿਤੇ ਕੁਛ ਨਾ ਕੁਛ ਹੱਦ ਤੱਕ ਸਹਾਈ ਹੁੰਦੇ ਆ। ਪਰ ਕਹਿ ਜੇ ਕਹੀਏ ਵੀ ਉਹ ਕੁਦਰਤ ਨੂੰ ਡੱਕ ਲੈਣਗੇ ਜਾਂ ਕੁਦਰਤ ਨੂੰ ਰੋਕ ਲੈਣਗੇ, ਇਹ ਵੀ ਗੱਲ ਸਹੀ ਨਹੀਂ ਹੈ। ਹਾਂ ਕੁਛ ਹੱਦ ਤੱਕ ਸਹਾਈ ਹੁੰਦੇ ਆ। ਮੈਂ ਨੋਟ ਕੀਤਾ ਇੱਥੇ, ਹੁਣ ਮੈਂ ਅੱਜ ਕੱਲ੍ਹ ਰਿਵਰਲੈਂਡ ਰਹਿ ਰਿਹਾ ਤਾਂ ਮੇਰੇ ਯਾਦ ਆ 2007-08 ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਇੱਕ ਬਰਸਾਤ ਹੋਈ ਸੀਗੀ ਤਾਂ ਉਸ ਬਰਸਾਤ ਨਾਲ ਮੈਂ ਰੈਨਮਾਰਕ ਦੀਆਂ ਸੜਕਾਂ ਦੇ ਉੱਤੇ ਗੋਡੇ ਗੋਡੇ ਪਾਣੀ ਖੜਾ ਦੇਖਿਆ ਸੀ ਤੇ ਮੇਰਾ ਪਹਿਲਾ ਤਜਰਬਾ ਸੀ ਆਸਟ੍ਰੇਲੀਆ ਦੇ ਵਿੱਚ ਪਾਣੀ ਖੜਾ ਦੇਖਣਾ ਕਿਤੇ ਵੀ ਸੜਕਾਂ ਦੇ ਉੱਤੇ। ਨਹੀਂ ਬਹੁਤ ਘੱਟ ਚਾਂਸ ਹੁੰਦੇ ਆ ਕਿਉਂਕਿ ਉਹ ਬਣਾਏ ਗਏ ਡਿਜ਼ਾਈਨ ਹੀ ਇਹੋ ਜਿਹੇ ਕੀਤੇ ਗਏ ਆ ਵੀ ਉਹ ਪਾਣੀ ਬਰਸਾਤ ਆਉਂਦੀ ਮਗਰੋਂ ਤੇ ਪਾਣੀ ਪਹਿਲਾਂ ਜਿਹੜਾ ਉਹ ਡਰੇਨ ਹੋ ਜਾਂਦਾ। ਹੁਣ ਸਾਡੇ ਕਿਤੇ ਨਾ ਕਿਤੇ ਦੇਖੋ ਠੇਕੇਦਾਰੀ ਸਿਸਟਮ, ਭ੍ਰਿਸ਼ਟਾਚਾਰ, ਕਰਪਸ਼ਨ, ਉਹਦੇ ਕਾਰਨ ਜਿਹੜਾ ਪ੍ਰੋਜੈਕਟ ਆ ਉਹ 100% ਡਿਲੀਵਰ ਨਹੀਂ ਹੁੰਦਾ ਲੋਕਾਂ ਤੱਕ। ਪ੍ਰੋਜੈਕਟ ਬਣਦੇ ਆ, ਕਾਗਜ਼ਾਂ ਤੇ ਬਹੁਤ ਕੁਛ ਬਣਦਾ, ਪਰ ਉਹ ਜਿਹੜੀ ਡਿਲੀਵਰੀ ਆ ਉਹ 100% ਨਾ ਹੋ ਕੇ 10-20% ਹੁੰਦੀ ਆ ਤੇ ਉਹ 10-20% ਦੇ ਉੱਤੇ ਤੁਸੀਂ ਦੇਖ ਲਓ ਫਿਰ ਉਹਨੇ ਉਹੋ ਜਿਹੇ ਨਤੀਜੇ ਆਉਣੇ ਆ। ਪਰ ਜਿਹੜੀ ਗਈ ਨਿਕਾਸੀ ਦੀ ਜਾਂ ਹੋਰ ਇਹਨਾਂ ਚੀਜ਼ਾਂ ਦੀ ਗੱਲ ਆ ਤਾਂ ਕੁਦਰਤ ਮੂਹਰੇ ਸਾਨੂੰ ਕਿਤੇ ਨਾ ਕਿਤੇ ਬੇਬਸ ਹੋ ਜਾਂਦੇ ਆ। ਦੂਜਾ ਜੇ ਜ਼ਮੀਨਾਂ 'ਚ ਪਾਣੀ ਖੜਨ ਦੀ ਜਿਹੜੀ ਗੱਲ ਕੀਤੀ ਜਾ ਰਹੀ ਆ ਵੀ ਜ਼ਮੀਨਾਂ ਦੇ ਉੱਤੇ ਪਾਣੀ ਖੜ ਰਿਹਾ, ਇੱਕ ਪਾਸੇ ਜ਼ਮੀਨਾਂ ਬੰਜਰ ਹੋ ਰਹੀਆਂ, ਦੂਜੇ ਪਾਸੇ ਜ਼ਮੀਨਾਂ ਨੂੰ ਮਾੜੇ ਪਾਣੀ ਲੱਗਣ ਕਰਕੇ ਰੋਮ ਵੀ ਬੰਦ ਹੋ ਰਿਹਾ ਤੇ ਉਹਨਾਂ ਦੀ ਜਿਹੜੀ ਪਾਣੀ ਨੂੰ ਕੰਜ਼ਿਊਮ ਕਰਨ ਦੀ ਜਿਹੜੀ ਪਾਵਰ ਸੀ ਕਿਤੇ ਨਾ ਕਿਤੇ ਉਹ ਵੀ ਖਤਮ ਹੋ ਰਹੀ ਆ। ਸੋ ਇਹ ਕਈ ਚੀਜ਼ਾਂ ਮਿਲ ਗਈਆਂ ਜੀ ਤੇ ਉਹਨਾਂ ਦੇ ਨਤੀਜੇ ਆ। ਪਰ ਮੇਰਾ ਤਾਂ ਇਹ ਮੰਨਣਾ ਵੀ ਕੁਦਰਤ ਆ ਜਿਹੜੀ ਉਹ ਜਦੋਂ ਇਹੋ ਜਿਹਾ ਵਰਤਾਰਾ ਕਰਦੀ ਆ ਵੱਡੇ ਪੱਧਰ ਦੇ ਉੱਤੇ ਤਾਂ ਉਹਨੇ ਬਹੁਤ ਵੱਡਾ ਕੋਈ ਕਲੀਨ ਅਪ ਕਰਨਾ ਹੁੰਦਾ। ਹੋ ਸਕਦਾ ਵੀ ਇਹ ਵੱਡੇ ਜਿਹੜੇ ਪਾਣੀਆਂ ਨਾਲ ਤੇ ਜਿਹੜੇ ਮਾੜੇ ਤਾਤਾ ਜ਼ਮੀਨਾਂ ਦੇ ਉਹਨਾਂ ਨੂੰ ਥੱਲੇ ਲੈ ਕੇ ਜਾਣਾ ਹੋਵੇ ਤੇ ਕਲੀਨ ਅਪ ਲਈ ਇਹ ਸਾਰਾ ਕੁਛ ਹੋਵੇ। ਸੋ ਕੁਦਰਤ ਦੀ ਜਿਹੜੀ ਸੋਚ ਆ ਸਾਡੀ ਸੋਚ ਤੋਂ ਕਾਫੀ ਬਾਹਰ ਹੁੰਦੀ ਆ।
ਜੀ ਬਿਲਕੁਲ। ਤੇ ਬਾਕੀ ਬਰਾੜ ਸਾਹਿਬ ਅੱਜ ਪੰਜਾਬੀ ਜਾਗਰਣ ਜਿਹੜਾ ਅਖਬਾਰ ਹੈ ਉਹਦੇ ਵਿੱਚ ਵੀ ਇੱਕ ਬਹੁਤ ਵਧੀਆ ਇੱਕ ਖਬਰ ਜਿਹੜੀ ਛਪੀ ਹੈ ਜੀ, ਜਸਵਿੰਦਰ ਸਿੰਘ ਬਰਾੜ ਨੇ ਮੋਗੇ ਤੋਂ, ਜਿਨ੍ਹਾਂ ਨੇ ਬਿਨਾਂ ਬਿਜਲੀ ਤੇ ਪਾਣੀ ਦੇ ਨਾਲ ਬੜੀ ਸਫਲ ਖੇਤੀ ਜਿਹੜੀ ਆ ਆਧੁਨਿਕ ਖੇਤੀ ਜਿਹੜੀ ਆ ਉਹ ਕੀਤੀ ਆ। ਸੋ 20 ਏਕੜ ਚ ਕਣਕ ਤੇ ਝੋਨੇ ਦੀ ਥਾਂ ਸਰੋਂ ਤੇ ਨਰਮੇ ਦੀ ਉਹਨਾਂ ਨੇ ਕਾਸ਼ਤ ਕੀਤੀ ਔਰ ਇਹ ਸਾਰੀਆਂ ਜਿਹੜੀਆਂ ਤਕਨੀਕਾਂ ਉਹ ਕਾਫੀ ਸਾਲਾਂ ਤੋਂ ਜਿਹੜੇ ਜਿਹੜੀਆਂ ਜਾਣਕਾਰੀਆਂ ਆ ਉਹ ਇਕੱਠੀਆਂ ਕਰ ਕਰਕੇ ਉਹਨਾਂ ਨੇ ਇਕੱਠੀਆਂ ਕੀਤੀਆਂ ਤੇ ਫਿਰ ਉਹ ਟੈਕਨੀਕਸ ਨੂੰ ਉਹਨਾਂ ਨੇ ਆਪਣੇ ਉਸ ਰਕਬੇ ਦੇ ਵਿੱਚ ਯੂਜ਼ ਕੀਤਾ ਤੇ ਉਸ ਤੋਂ ਬਾਅਦ ਇਹ ਖੇਤੀ ਜਿਹੜੀ ਸਫਲ ਖੇਤੀ ਦੀ ਕਹਾਣੀ ਜਿਹੜੀ ਆ ਉਹਨਾਂ ਨੇ ਲਿਖੀ ਆ। ਸੋ ਅੱਜ ਉਹਨਾਂ ਦੀ ਵੀ ਇਹ ਐਗਜ਼ਾਮਪਲ ਜਿਹੜੀ ਆ ਪਾਣੀਆਂ ਨੂੰ ਲੈ ਕੇ ਜਿਵੇਂ ਅਸੀਂ ਕਹਿ ਰਹੇ ਹਾਂ ਕਿ ਪਾਣੀ ਜਿਹੜੇ ਆ ਜੀ ਉਹ ਡੂੰਘੇ ਵੀ ਹੋ ਰਹੇ ਆ, ਪਾਣੀਆਂ ਦੀ ਜਿਹੜੀ ਸਮੱਸਿਆ ਲਗਾਤਾਰ ਵੱਧ ਰਹੀ ਆ। ਸੋ ਇਸ ਤਰ੍ਹਾਂ ਜੇ ਅਸੀਂ ਆਪਣੇ ਪੱਧਰ ਤੇ ਵੀ ਕੋਸ਼ਿਸ਼ਾਂ ਜਿਹੜੀਆਂ ਜਾਰੀ ਰੱਖੀਏ ਤਾਂ ਮੈਨੂੰ ਲੱਗਦਾ ਕਿ ਅਸੀਂ ਕਾਫੀ ਹੱਦ ਤੱਕ ਕਾਬੂ ਪਾ ਸਕਦੇ ਇਹਨਾਂ ਸਮੱਸਿਆਵਾਂ ਤੇ।
ਬਿਲਕੁਲ, ਦੇਖੋ ਅੱਜ ਕੱਲ ਤਕਨੀਕ ਵੱਧ ਗਈ ਆ, ਯੂਨੀਵਰਸਿਟੀਜ਼ ਹੈਲਪ ਕਰ ਰਹੀ ਆ, ਯੂਨੀਵਰਸਿਟੀਜ਼ ਨੇ ਆਪਣੇ ਇੱਕ ਅੱਡੋ ਅੱਡ ਵਿੰਗ ਸਥਾਪਿਤ ਕੀਤੇ ਹੋਏ ਆ, ਵਟਸਐਪ ਗਰੁੱਪ ਬਣਾਏ ਹੋਏ ਆ, ਫੇਸਬੁੱਕ ਮੀਡੀਆ ਗਰੁੱਪ ਬਣਾਏ ਹੋਏ ਆ, ਜਿਨ੍ਹਾਂ ਤੋਂ ਤੁਸੀਂ ਇੱਕ ਦੂਜੇ ਨਾਲ ਬਹੁਤ ਸਾਰੀਆਂ ਗੱਲਾਂ ਸ਼ੇਅਰ ਕਰ ਸਕਦੇ ਹੋ, ਬਹੁਤ ਸਾਰੀਆਂ ਗੱਲਾਂ ਇੱਕ ਦੂਜੇ ਤੋਂ ਸਿੱਖ ਸਕਦੇ ਹਾਂ। ਪਰ ਗੱਲ ਤਾਂ ਇਹ ਆ ਵੀ ਅਸੀਂ ਵਟਸਐਪ ਨੂੰ ਯੂਜ਼ ਕਰਦੇ ਹਾਂ ਗੰਨੀਆਂ ਮੰਦੀਆਂ ਵੀਡੀਓ ਫਿਲਮਾਂ ਦੇਖਣ ਲਈ, ਇੱਧਰ ਉੱਧਰ ਟੇਢੇ ਵਿੰਗੇ ਮੈਸੇਜ ਕਰਨ ਲਈ, ਕਿਤੇ ਇਸ ਕੰਮ ਲਈ ਅਸੀਂ ਵਰਤਦੇ ਨਹੀਂ। ਜੇ ਵਰਤੀਏ ਤਾਂ ਸਾਰਾ ਕੁਝ ਹੀ ਸਹੀ ਹੋਵੇ। ਮੇਰੀ ਰਾਤੀ ਮੇਰੇ ਕਜ਼ਨ ਨਾਲ ਗੱਲ ਚੱਲ ਰਹੀ ਸੀ, ਉਹਨਾਂ ਨੇ 10 ਕੁ ਸਾਲ ਪਹਿਲਾਂ ਡੇਅਰੀ ਫਾਰਮ ਦਾ ਕੰਮ ਸ਼ੁਰੂ ਕੀਤਾ ਸੀ, ਬਹੁਤ ਵੱਡੇ ਪੱਧਰ ਦੇ ਉੱਤੇ 100 ਗਾਂ ਲਿਆਂਦੀ, ਵਧੀਆ ਕੰਮ ਚਲਾਇਆ। ਪਰ ਤਜਰਬੇ ਦੀ ਘਾਟ ਹੋਣ ਕਾਰਨ, ਉਹਨਾਂ ਗੱਲਾਂ ਦਾ ਗਿਆਨ ਨਾ ਹੋਣ ਕਾਰਨ ਉਸ ਬੰਦੇ ਨੇ ਉਸ ਦੇ ਵਿੱਚ ਉਹ ਕਿਸਮ ਦਾ ਫੇਲ ਹੋ ਗਿਆ ਤੇ ਉਹਨੇ ਘਟਦੀਆਂ ਉਹਦੇ ਕੋਲ 20-25 ਗਾਈਆਂ ਰਹਿ ਗਈਆਂ ਤੇ ਉਹਦੇ ਵਿੱਚ ਉਹਨੂੰ ਕੋਈ ਨਫ਼ਾ ਹੋਣ ਦਿਨਾਂ ਤੇ ਨੁਕਸਾਨ ਹੋਇਆ। ਪਰ ਉਹਨੂੰ ਲੋਕਾਂ ਨੇ ਇਹ ਵੀ ਕਿਹਾ ਵੀ 40 ਕਿੱਲੇ ਜ਼ਮੀਨ ਦੇ ਵਿੱਚ ਤੇ ਜੋ ਹਰਾ ਚਾਰਾ ਬੀਜ ਕੇ ਗਾਈਆਂ ਨੂੰ ਖਵਾ ਕੇ ਫਿਰ ਦੁੱਧ ਰੂਪੀ ਇਹਨੂੰ ਪੈਸੇ ਚ ਬਦਲਣਾ ਕੋਈ ਸੌਖਾ ਕੰਮ ਨੀ, ਕਿਤੇ ਕੁਛ ਹੋ ਜਾਣਾ। ਤੇ ਰਾਤੀ ਮੈਂ ਉਹਨੂੰ ਜਦੋਂ ਗੱਲ ਕਰ ਰਿਹਾ ਸੀ ਤਾਂ ਮੈਨੂੰ ਉਹਦਾ ਯੂ ਟਰਨ ਦਿਖਾਈ ਦਿੱਤਾ ਤਾਂ ਉਹਨਾਂ ਨੇ ਯੂ ਟਰਨ ਮਾਰਿਆ ਹੋਇਆ ਸੀ। ਉਹ ਕਹਿੰਦੇ ਵੀ ਮੈਂ ਛੇਤੀ ਹੁਣ ਗਾਈਆਂ ਦੀ ਗਿਣਤੀ ਫੇਰ 100 ਕਰਨ ਜਾ ਰਿਹਾ। ਮੈਂ ਕਿਹਾ ਕੀ ਗੱਲ, ਹੁਣ ਕੀ ਚੱਕਰ ਹੋਇਆ? ਕਹਿੰਦਾ ਅਸਲ ਦੇ ਵਿੱਚ ਜਿਹੜੀ ਗਿਆਨ ਦੀ ਕਮੀ ਸੀ, ਮੈਨੂੰ ਪਤਾ ਨਹੀਂ ਸੀ ਕਈ ਗੱਲਾਂ ਦਾ, ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਵਿੱਚ ਮੈਂ ਮਾਰ ਖਾਂਦਾ ਰਿਹਾ ਤੇ ਹੁਣ ਮੈਨੂੰ ਪਤਾ ਲੱਗਿਆ ਵੀ ਇਸ ਚੀਜ਼ ਨਾਲ ਪ੍ਰੋਡਕਸ਼ਨ ਕਿਵੇਂ ਵੱਧ ਸਕਦੀ ਆ ਤੇ ਖਰਚਾ ਕਿਵੇਂ ਘੱਟ ਸਕਦਾ ਤੇ ਕੰਮ ਕਿਵੇਂ ਘੱਟ ਸਕਦਾ। ਉਹਨਾਂ ਦੇ ਤਹਿਤ ਉਹਨਾਂ ਨੇ ਜੋ ਦੱਸਿਆ ਵੀ ਕਹਿੰਦੇ ਵੀ ਦੇਖੋ ਕਈ ਚੀਜ਼ਾਂ ਚ ਅਸੀਂ ਇੰਨੀ ਕੁ ਘੋਲ ਕਰਦੇ ਹਾਂ ਵੀ ਸਰਕਾਰ ਫ੍ਰੀ ਦੇ ਵਿੱਚ ਵੈਕਸੀਨ ਕਰਦੀ ਆ ਮੂੰਹ ਖੁਰਦੀ ਪਸ਼ੂਆਂ ਨੂੰ, ਪਰ ਅਸੀਂ ਉਹ ਵੀ ਨਹੀਂ ਕਰਾਉਂਦੇ। ਅਸੀਂ ਆਖਦੇ ਹਾਂ ਕੌਣ ਕਰਾਵੇ, ਕੀ ਲੋੜ ਆ? ਤੇ ਉਦੋਂ ਪਤਾ ਲੱਗਿਆ ਜਦੋਂ ਮੇਰੀਆਂ ਅੱਧੀਆਂ ਗਾਈਆਂ ਵਿੱਚੋਂ ਖਤਮ ਹੋ ਗਈਆਂ ਮੂੰਹ ਖੁਰਦੀ ਬਿਮਾਰੀ ਨਾਲ, ਜਿਹੜੀ ਮੈਂ ਫ੍ਰੀ ਚ ਵੀ ਕਰਾਉਣ ਦੀ ਘੋਲ ਕਰਦਾ ਰਿਹਾ। ਉਸ ਤੋਂ ਬਾਅਦ ਕਹਿੰਦਾ ਖੁਰਾਕ ਦੀ ਜੋ ਗੱਲ ਆਉਂਦੀ ਆ, ਸਾਨੂੰ ਪਤਾ ਹੀ ਨਹੀਂ, ਸਾਨੂੰ ਐਂ ਲੱਗਦਾ ਵੀ ਹਰਾ ਚਾਰਾ ਪਾਈ ਜਾਓ, ਤੂੜੀ ਪਾਈ ਜਾਓ, ਉਹੀ ਖੁਰਾਕ ਆ। ਪਰ ਜਦੋਂ ਕਹਿੰਦਾ ਮੈਂ ਯੂਨੀਵਰਸਿਟੀਆਂ ਜਾਂਦਾ, ਹੋਰ ਗਰੁੱਪ ਜੁਆਇਨ ਕੀਤੇ, ਹੋਰ ਲੋਕਾਂ ਨਾਲ ਗਿਆ ਤਾਂ ਮੈਨੂੰ ਕਿਸੇ ਨੇ ਕਹਿੰਦੇ ਕਣਕ ਦਾ ਅਚਾਰ ਪਾਉਣ ਦੀ ਗੱਲ ਦੱਸੀ ਵੀ ਕਣਕ ਦਾ ਇੱਕ ਅਚਾਰ ਪਾ ਲਓ ਤੁਸੀਂ ਤੇ ਉਹ ਤੁਸੀਂ ਪਸ਼ੂਆਂ ਨੂੰ ਪਾਓਗੇ, ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਪੈਣੀ ਤੇ ਤੁਹਾਨੂੰ ਦੁੱਧ ਵੀ ਵੱਧ ਦੇਣੀ ਆ, ਉਹਨਾਂ ਦੀ ਸਿਹਤ ਵੀ ਫਿੱਟ ਰਹੂਗੀ। ਕਹਿੰਦੇ ਮੈਂ ਆਪਣੀ 40 ਕਿੱਲਿਆਂ ਦੀ ਕਣਕ ਦੇ ਵਿੱਚੋਂ 20 ਕਿੱਲਿਆਂ ਦੀ ਕਣਕ ਦਾ ਜੋ ਅਚਾਰ ਪਾਇਆ ਤੇ ਲੋਕ ਹੱਸੇ ਮੇਰੇ ਤੇ, ਕਹਿੰਦੇ ਵੀ ਆਹ ਲੈ ਜ਼ਿਮੀਦਾਰ ਦੀ ਕਣਕ ਮਸਾਂ ਆਉਂਦੀ ਹੈ ਤੇ ਪਸ਼ੂਆਂ ਲਈ ਅਚਾਰ ਪਾ ਕੇ ਰੱਖੀ ਜਾਂਦਾ। ਪਰ ਕਹਿੰਦੇ ਵੀ ਮੈਨੂੰ ਹੁਣ ਪਤਾ ਲੱਗਿਆ ਵੀ ਮੇਰਾ ਉਹ ਅਚਾਰ ਕਣਕ ਜਿੰਨੇ ਪੈਸਿਆਂ ਦੀ ਹੋਣੀ ਸੀ ਉਦੋਂ 10 ਗੁਣਾ ਵੱਧ ਪੈਸੇ ਲੈ ਕੇ ਦੁੱਧ ਦੇ ਰੂਪ ਦੇ ਵਿੱਚ ਮੇਰੇ ਕੋਲ ਆ ਰਹੀ ਹੈ ਤੇ ਮੈਨੂੰ ਡੇਅਰੀ ਫਾਰਮ ਜਿਹੜਾ ਮੇਰਾ ਫੇਲ ਹੋ ਗਿਆ ਸੀ ਉਹ ਮੈਨੂੰ ਕਾਮਯਾਬ ਵਾਲੇ ਪਾਸੇ ਦਿਖਾਈ ਦੇ ਰਿਹਾ। ਕਾਰਨ ਕੀ ਹੋਇਆ? ਸੋਸ਼ਲ ਮੀਡੀਆ ਦੀ ਵਰਤੋਂ। ਕਾਰਨ ਕੀ ਹੋਇਆ? ਯੂਨੀਵਰਸਿਟੀਆਂ ਨਾਲ ਮੇਲ ਮਿਲਾਪ। ਕਾਰਨ ਕੀ ਹੋਇਆ? ਡਾਕਟਰਾਂ ਨਾਲ ਮੇਲ ਮਿਲਾਪ, ਜਾਂ ਉਹਨਾਂ ਲੋਕ ਤਜਰਬੇਕਾਰ ਲੋਕਾਂ ਨਾਲ ਬੈਠਣਾ ਉੱਠਣਾ ਮਿਲਣਾ ਗਿਲਣਾ। ਸੋ ਇਹ ਚੀਜ਼ਾਂ ਲਈ ਅਸੀਂ ਯੂਜ਼ ਕਰੀਏ ਆਧੁਨਿਕ ਤਕਨੀਕ ਨੂੰ ਤਾਂ ਜ਼ਿਆਦਾ ਬਿਹਤਰ ਰਹਾਂਗੇ। ਜੇ ਅਸੀਂ ਆਧੁਨਿਕ ਤਕਨੀਕ ਦੇ ਉੱਤੇ ਇਧਰਲੀਆਂ ਉਧਰਲੀਆਂ ਇੱਕ ਦੂਜੇ ਦੀਆਂ ਵੀਡੀਓ ਗੰਦੀਆਂ ਮੰਦੀਆਂ ਦੇਖਣੀਆਂ ਦੇ ਵਕਤ ਦੀ ਬਰਬਾਦੀ ਕਰਨੀ ਆ ਤਾਂ ਹੋਰ ਫੇਰ ਇਹਦੇ ਚੋਂ ਕੁਛ ਨਹੀਂ ਨਿਕਲ ਕੇ ਆਉਣਾ।
ਜੀ ਬਿਲਕੁਲ। ਸੋ ਅਮਨਦੀਪ ਸਿੰਘ ਮਾਨ ਅੱਗੇ ਜੁੜੇ ਆ, ਉਹਨਾਂ ਨੇ ਪੁੱਛਿਆ ਬ੍ਰਾਂਡ ਸਾਹਿਬ ਕਹਿੰਦੇ ਕਿੱਦਾਂ ਤੁਹਾਡੀ ਖੇਤੀਬਾੜੀ ਦਾ ਕੰਮ ਚੱਲ ਰਿਹਾ, ਨਵੀਂ ਜ਼ਿੰਦਗੀ ਕਿੱਦਾਂ ਤੁਹਾਡੀ?
ਖੇਤੀਬਾੜੀ ਦਾ ਕੰਮ ਪੂਰੀ ਚੜ੍ਹਦੀ ਕਲਾ ਚੱਲ ਰਿਹਾ ਜੀ। ਮੈਂ ਇੱਕ ਅੱਡੋ ਅੱਡ ਫਿਤਰਤ ਦਾ ਮਾਲਕ ਹੁੰਦਾ ਹਰੇਕ ਬੰਦਾ। ਮੇਰੀ ਫਿਤਰਤ ਰਹੀ ਹੈ ਸ਼ੁਰੂ ਤੋਂ ਹੀ ਵੀ ਕੋਈ ਵੀ ਕੰਮ ਕਰਨਾ ਤਾਂ ਉਹਨੂੰ ਪਰਫੈਕਟ ਤਰੀਕੇ ਨਾਲ ਕਰਨਾ, ਉਹ ਚ ਜਿੰਨੀਆਂ ਕਮੀਆਂ ਪਹਿਲਾਂ ਉਹਨਾਂ ਨੂੰ ਸੁਧਾਰਨਾ, ਫੇਰ ਹੀ ਬੈਠ ਕੇ ਸਾਹ ਲੈਣਾ, ਨਹੀਂ ਉਹਨਾਂ ਚ ਸਾਹ ਨਹੀਂ ਲੈਣਾ। ਸੋ ਉਹੀ ਤਕਨੀਕ ਦੇ ਉੱਤੇ ਅੱਜ ਕੱਲ ਲੱਗਿਆ ਹੋਇਆ ਜੀ। ਤੇ ਉੱਥੇ ਜਿਹੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਸਨ ਜਿਨ੍ਹਾਂ ਨੂੰ ਮੈਂ ਕਰਨਾ ਚਾਹੁੰਦਾ ਸੀਗਾ ਵੀ ਮੈਂ ਕੁਝ ਇੱਕ ਜਿਹੜੇ ਸੁਧਾਰ ਹੋ ਜਾਣ ਉੱਥੇ, ਖੇਤੀ ਦਾ ਇਰੀਗੇਸ਼ਨ ਸਿਸਟਮ ਪਰਫੈਕਟ ਹੋਣਾ ਚਾਹੀਦਾ, ਉੱਥੇ ਦਾ ਰਹਿਣ ਸਹਿਣ, ਹੋਰ ਜਿਹੜਾ ਬੈਠਣ ਉੱਠਣ ਦਾ ਹਰ ਚੀਜ਼ ਦੇ ਸਾਧਨ ਹੋਣੇ ਚਾਹੀਦੇ ਆ। ਸੋ ਉਸ ਤਹਿਤ ਲੱਗਿਆ ਹੋਇਆ ਜੀ ਪੂਰੇ ਜ਼ੋਰਾਂ ਸ਼ੋਰਾਂ ਦੇ ਉੱਤੇ। ਤੇ ਉਮੀਦ ਆ ਵੀ 3 ਕੁ ਮਹੀਨਿਆਂ ਦੀ ਸਖ਼ਤ ਮਿਹਨਤ ਹੋਊਗੀ ਤੇ ਉਹ ਸਖ਼ਤ ਮਿਹਨਤ ਤੋਂ ਬਾਅਦ ਜ਼ਰੂਰ ਮੈਨੂੰ ਕਾਮਯਾਬੀ ਮਿਲੂਗੀ। ਤੇ ਮੈਂ ਚਾਹੁੰਦਾ ਵੀ ਮੈਂ ਚਾਹੇ ਬਹੁਤ ਛੋਟਾ ਫਾਰਮ ਲਿਆ ਕਿਉਂਕਿ ਇੱਥੇ ਸਾਡੇ ਬਹੁਤ ਵੱਡੇ ਵੱਡੇ ਜ਼ਿਮੀਦਾਰ ਬੈਠੇ ਆ, ਅੱਜ ਬਹੁਤ ਕਾਮਯਾਬੀਆਂ ਦੇ ਉਹ ਝੰਡੇ ਗੱਡੀ ਬੈਠੇ ਆ, ਪਰ ਮੇਰੀ ਮੇਰੀ ਸੋਚ ਇਹ ਹੈ ਵੀ ਮੇਰਾ ਫਾਰਮ ਚਾਹੇ ਬਹੁਤ ਛੋਟਾ ਫਾਰਮ ਆ ਪਰ ਮੇਰਾ ਫਾਰਮ 6 ਮਹੀਨਿਆਂ ਬਾਅਦ ਇੱਕ ਇਹ ਜਿਹਾ ਫਾਰਮ ਹੋਵੇ ਜਿਹਨੂੰ ਲੋਕ ਵਿਜ਼ਿਟ ਕਰਨਾ ਚਾਹੁਣ, ਲੋਕ ਚਾਹੁਣ ਵੀ ਉਸ ਫਾਰਮ ਦੇ ਉੱਤੇ ਅਸੀਂ ਜਾ ਕੇ ਆਈਏ ਤੇ ਉੱਥੇ ਅਸੀਂ ਦੇਖੀਏ ਵੀ ਉਹ ਬੰਦੇ ਨੇ ਕੀ ਟੈਕਨੀਕ ਵਰਤ ਰਿਹਾ, ਕਿਹੋ ਜਿਹਾ ਉੱਥੇ ਉਹਦੇ ਨੇ ਮਾਹੌਲ ਕ੍ਰੀਏਟ ਕਰ ਦਿੱਤਾ, ਕਿਹੋ ਜਿਹੇ ਢੰਗ ਨਾਲ ਉਹ ਖੇਤੀ ਕਰ ਰਿਹਾ ਜਾਂ ਕੀ ਪ੍ਰੋਡਕਸ਼ਨ ਲੈ ਰਿਹਾ। ਮੈਂ ਚਾਹੁੰਦਾ ਵੀ ਆਉਣ ਵਾਲੇ 2-3 ਸਾਲਾਂ ਦੇ ਵਿੱਚ ਬਣਨੀ ਹੈ ਗੱਲ ਤਾਂ, ਪਰ ਮੈਂ 6 ਮਹੀਨਿਆਂ ਦੇ ਵਿੱਚ ਉਹਦੇ ਤੇ ਉਹਦਾ ਕੋਈ ਨਾ ਕੋਈ ਹੱਲ ਕਰਨ ਲਈ ਮਿਹਨਤ ਕਰ ਰਿਹਾ ਜੀ। ਤੇ ਕਹਿੰਦੇ ਨੀ ਹੁੰਦੇ ਕੱਲੇ ਹੀ ਕੇਰਾ ਸਿੰਗੜ ਆਏ ਹੋਏ ਆ ਅਮਰਦੀਪ, ਕਹਿੰਦੇ ਜਦੋਂ ਰਾਹ ਔਖਾਲੇ ਹੁੰਦੇ ਨਾ ਤੇ ਕਈ ਵਾਰੀ ਤੁਹਾਡਾ ਪਰਿਵਾਰ ਵੀ ਤੁਹਾਡਾ ਸਾਥ ਛੱਡ ਕੇ ਤੁਰ ਜਾਂਦਾ, ਤੁਹਾਡੇ ਸੰਗੀ ਸਾਥੀ ਵੀ ਸਾਥ ਛੱਡ ਜਾਂਦੇ ਆ, ਪਰ ਗੱਲ ਇੱਥੇ ਹੁੰਦੀ ਹੈ ਵੀ ਉਦੋਂ ਹੀ ਤੁਰਨ ਦਾ ਸਵਾਲ ਆਉਂਦਾ ਉਸ ਰਾਹ ਦੇ ਉੱਤੇ, ਤੇ ਹੁਣ ਉਸ ਰਾਹ ਦੇ ਉੱਤੇ ਮੈਂ ਤੁਰ ਰਿਹਾ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ, ਤਾਂ ਮੈਨੂੰ ਆਪਣੇ ਆਪ ਦੇ ਵਿੱਚ ਇੱਕ ਬੜਾ ਮਜ਼ਾ ਵੀ ਆ ਰਿਹਾ। ਕਈ ਵਾਰੀ ਮਨ ਡੋਲਦਾ ਵੀ, ਐਂ ਲੱਗਦਾ ਵੀ ਯਾਰ ਕੱਲਾ ਜਾਣਾ ਤੂੰ ਲੱਗਿਆ ਪਿਆ, ਕੋਈ ਤੂੰ ਹੈਲਪ ਲੈ ਸਕਦਾ ਤੂੰ ਕੋਸ਼ਿਸ਼ ਕਰ ਲਾ, ਪਰ ਫਿਰ ਇੱਕ ਵੱਖਰਾ ਸਵਾਦ ਆਉਂਦਾ ਯਾਰ ਵੀ ਮਜ਼ਾ ਵੀ ਤਾਂ ਬਹੁਤ ਆਊਗਾ ਨਾ, ਜਦੋਂ ਮੈਂ ਇਸ ਕੱਲੇ ਜਾਣੇ ਨੇ ਜੰਗ ਜਿੱਤੀ ਤਾਂ ਮੈਨੂੰ ਮਜ਼ਾ ਵੀ ਬਹੁਤ ਆਊਗਾ। ਸੋ ਉਹ ਇੱਧਰ ਮੈਨੂੰ ਪਹਿਲਾਂ ਵੀ ਮੈਸੇਜ ਆ ਰਿਹਾ ਸੀ ਥੋੜਾ ਚਿਰ ਪਹਿਲਾਂ, ਕਹਿੰਦੇ ਕੀ ਕਰ ਰਿਹਾ, ਮੈਂ ਕਿਹਾ ਜੀ ਰੋਟੀਆਂ ਬਣਾ ਰਿਹਾ, ਤਾਂ ਉਹ ਮੂਹਰਲੇ ਨੂੰ ਯਕੀਨ ਨਹੀਂ ਆਇਆ ਵੀ ਰੋਟੀਆਂ ਬਣਾ ਰਿਹਾ। ਮੈਂ ਕਿਹਾ ਦੇਖੋ ਇਹ ਵਕਤ ਹੁੰਦਾ ਹਰੇਕ ਬੰਦੇ ਤੇ ਆਉਂਦਾ, ਕਿਸੇ ਤੇ ਪਹਿਲਾਂ ਆ ਗਿਆ ਕਿਸੇ ਤੇ ਬਾਅਦ ਚ ਆ ਗਿਆ। ਉਹ ਮੈਂ ਤਾਂ ਕੱਲ ਆਰਟੀਕਲ ਵੀ ਇੱਕ ਲਿਖਣ ਦੀ ਗੱਲ ਕਰ ਰਿਹਾ ਸੀ ਵੀ ਵਿਦਿਆਰਥੀ ਜੀਵਨ ਚ ਗੁਰਦੁਆਰੇ ਦੇ ਲੰਗਰ ਦੀ ਮਹੱਤਤਾ, ਮੈਂ ਉਹ ਆਰਟੀਕਲ ਕਿਉਂਕਿ ਮੈਨੂੰ ਕੱਲ ਪਰਸੋਂ ਪਤਾ ਲੱਗਿਆ ਸੀ ਗੁਰਦੁਆਰੇ ਦੀ ਲੰਗਰ ਦੀ ਕੀ ਮਹੱਤਤਾ ਹੁੰਦੀ ਆ, ਕਿਉਂਕਿ ਮੈਂ ਅੱਜ ਕੱਲ ਉਹ ਉਸ ਜੀਵਨ ਚ ਆਇਆ ਹੋਇਆ ਵਿਦਿਆਰਥੀ ਜੀਵਨ ਚ ਕੱਲੇ ਰਹਿਣ ਵਾਲੇ ਚ ਤੇ ਆਪੇ ਰੋਟੀਆਂ ਬਣਾਉਣ ਵਾਲੇ ਚ, ਤੇ ਫਿਰ ਉਹ ਗੁਰਦੁਆਰੇ ਵੱਲ ਪੈਰ ਮੁੜਦੇ ਆ ਵੀ ਲੰਗਰ ਹੀ ਛਕਾਈਏ। ਸੋ ਕਈ ਵਾਰੀ ਅਸੀਂ ਵਿਦਿਆਰਥੀਆਂ ਨੂੰ ਵਿਚਾਰਿਆਂ ਨੂੰ ਮਜ਼ਾਕ ਦਾ ਪਾਤਰ ਬਣਾਉਂਦੇ ਸੀ ਜਾਂ ਹੋਰ ਗੱਲਾਂ ਕਰਦੇ, ਪਰ ਮਹੱਤਤਾ ਉਹਨਾਂ ਲਈ ਵੀ ਇੱਕ ਸੀਗੀ ਤੇ ਉਹਨਾਂ ਲਈ ਵੀ ਇਹ ਕਈ ਵਾਰੀ ਪਹਿਲਾਂ ਪੜ੍ਹਨਾ ਫਿਰ ਕੰਮ ਕਰਨਾ ਫਿਰ ਘਰੇ ਆ ਕੇ ਰੋਟੀ ਪਾਣੀ ਬਣਾਉਣਾ ਤੇ ਕਾਫੀ ਔਖਾ ਹੋ ਜਾਂਦਾ। ਸੋ ਮੇਰੀ ਵੀ ਪੋਜੀਸ਼ਨ ਇਹ ਆਈ ਹੋਈ ਹੈ ਜੀ, ਅੱਜ ਕੱਲ ਉਹ ਅਚਾਨਕ ਜਾਂ ਤਾਂ ਸਾਰਾ ਟੱਬਰ ਹੀ ਬੇਰੁਜ਼ਗਾਰਾਂ ਦਾ ਸੀ ਜਾਂ ਅਚਾਨਕ ਉਧਰੋਂ ਅਨਮੋਲ ਨੂੰ ਜੋਬ ਲੱਗ ਗਈ, ਤੇ ਮੈਂ ਤਾਂ ਇਸ ਚਾਹ ਦੇ ਵਿੱਚ ਬਲੌਕ ਲਿਆ ਸੀ ਵੀ ਦੋਨੇ ਪਿਓ ਪੁੱਤ ਅਸੀਂ ਛੇਤੀ ਇਹਨੂੰ ਸੰਭਾਲ ਲਾਂਗੇ ਵਧੀਆ ਕਰ ਲਾਂਗੇ, ਤੇ ਪਰ ਉਹ ਅਨਮੋਲ ਦੀ ਜੋਬ ਲੱਗਣ ਕਾਰਨ ਉਹਨੂੰ ਐਡਲੇਡ ਰੁਕਣਾ ਪਿਆ, ਤੇ ਫਿਰ ਜਦੋਂ ਮੈਂ ਆਪਣੀ ਧਰਮ ਪਤਨੀ ਨੂੰ ਪੁੱਛਿਆ ਵੀ ਦੱਸੋ ਜੀ ਹੁਣ ਪੁੱਤਰ ਤੇ ਪਤੀ ਚੋਂ ਕਿਹਨੂੰ ਚੁਣਨਾ, ਕਿਹਨੂੰ ਰੋਟੀਆਂ ਬਣਾ ਕੇ ਖਵਾਉਣੀਆਂ ਪੈਣੀਆਂ, ਤਾਂ ਜੀ ਇਹ ਹੁਣ ਸਾਰੇ ਜਾਣੇ ਸਿੱਖਿਆ ਲੈ ਲਓ ਭਾਈ ਵੀ ਜਿੱਦੇ ਕਿਤੇ ਇਹ ਜਾਂ ਕੰਪੀਟੀਸ਼ਨ ਆਇਆ ਨਾ ਚਾਹੇ ਜਿੰਨਾ ਮਰਜ਼ੀ ਤੁਸੀਂ ਆਪਦੇ ਹੋ ਤਾਂ ਜਿਹੜੀ ਘਰ ਵਾਲੀ ਆ ਜਾਂ ਜਿਹੜੀ ਔਰਤ ਆ ਉਹ ਆਪਦੇ ਪੁੱਤਰ ਨੂੰ ਚੁਣੂਗੀ, ਪਤੀ ਨੂੰ ਨੀ ਚੁਣਦੀ। ਮੇਰਾ ਨਿੱਜੀ ਤਜਰਬਾ ਤੇ ਉਹੀ ਮੈਂ ਅੱਜ ਦੌਰ ਚੋਂ ਨਿਕਲ ਰਿਹਾ, ਤੇ ਘਰ ਵਾਲੀ ਕਹਿੰਦੀ ਵੀ ਨਹੀਂ ਜੀ ਮੈਂ ਤਾਂ ਆਪਦੇ ਪੁੱਤਰ ਦੀ ਦੇਖਭਾਲ ਕਰੂੰਗੀ, ਉਹਨੂੰ ਰੋਟੀਆਂ ਖਵਾਉਂਗੀ, ਤੁਸੀਂ ਆਪਦੀਆਂ ਆਪੇ ਲਾਇਓ, ਤੇ ਹਾਂ ਤੁਹਾਨੂੰ ਜਿਹੜੀ ਮੋਰਲ ਸਪੋਰਟ ਆ, ਮੋਰਲ ਸਪੋਰਟ ਮੀਨਸ ਜਦੋਂ ਦਾਲ ਧਰਦਾ ਤਾਂ ਫੋਨ ਦੇ ਉੱਤੇ ਲਾਈਵ ਹੋ ਕੇ ਦੱਸ ਦਿੰਦੇ ਵੀ ਹੁਣ ਮਿਰਚਾਂ ਪਾ ਲਓ ਹੁਣ ਲੂਣ ਪਾ ਲਓ ਹੁਣ ਇਹ ਕਰ ਲਓ, ਤੇ ਆਪਣੇ ਕੋਲੇ ਸਿਰਫ ਮੋਰਲ ਸਪੋਰਟ ਆ ਤੇ ਜਿਹੜੀ ਫਿਜ਼ੀਕਲ ਸਪੋਰਟ ਆ ਉਹ ਉੱਥੇ ਆ। ਸੋ ਅੱਜ ਕੱਲ ਜਿਹੜੀ ਜ਼ਿੰਦਗੀ ਆ ਇੱਕ ਉਹ ਜਿਹੜੀ 2007 ਦੇ ਵਿੱਚ ਆਉਣੀ ਚਾਹੀਦੀ ਸੀ ਜਦੋਂ ਮੈਂ ਆਇਆ ਸੀ, ਉਦੋਂ ਤਾਂ ਉਹ ਆਈ ਨੀ ਜ਼ਿੰਦਗੀ, ਪਰ ਅੱਜ ਕੱਲ ਉਸ ਜ਼ਿੰਦਗੀ ਦੇ ਵਿੱਚੋਂ ਨਿਕਲ ਰਹੇ ਆ, ਪਰ ਕੋਈ ਚੱਕਰ ਨਹੀਂ ਜੀ, ਇਹਦੇ ਚ ਵੀ ਇੱਕ ਬਹੁਤ ਵਧੀਆ ਸਵਾਦ ਆ ਰਿਹਾ, ਬਹੁਤ ਨਜ਼ਾਰਾ ਆ ਰਿਹਾ, ਤੇ ਪੂਰੀ ਜੱਚ ਕੇ ਮਿਹਨਤ ਕਰ ਰਹੇ ਆ, ਸਵੇਰ ਤੋਂ ਸ਼ਾਮ ਤੱਕ ਲੱਗ ਕੇ ਹੱਥ ਨੇ ਜਦੋਂ ਆ ਕੇ ਘਰੇ ਪਈ ਦਾ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਿੱਥੇ ਸੌਂਗੇ ਤੇ ਕਿੱਥੇ ਪਏ ਆ। ਸੋ ਇਸ ਆਸ ਨਾਲ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਕੋਈ ਇਸ ਕੰਮ ਦੇ ਵਿੱਚ ਵੀ ਕੋਈ ਮਿਸਾਲ ਪੈਦਾ ਕਰਕੇ ਦੇਖਣੀ ਆ, ਦਿਖਾਉਣਾ ਵੀ ਕਿਸੇ ਵੀ ਕੰਮ ਚ ਕਿਤੇ ਵੀ ਤੁਸੀਂ ਜੇ ਮਿਹਨਤ ਕਰੋ ਤਾਂ ਇੱਕ ਮਿਸਾਲ ਬਣ ਸਕਦੇ ਹੋ।
ਬਿਲਕੁਲ ਜੀ। ਸੋ ਸਾਡੇ ਸਹਿਯੋਗੀ ਅਮਰਜੀਤ ਸਿੰਘ ਮੋਰਿੰਡਾ ਮੋਟਰਸ ਵਾਲੇ ਜਿਹੜੇ ਆ ਜੀ, ਉਹਨਾਂ ਨੇ ਵੀ ਸਹਿਮਤੀ ਪ੍ਰਗਟਾਈ ਹੈ, ਕਹਿੰਦੇ ਹਾਰਡ ਵਰਕ ਆਲਵੇਜ਼ ਪੇਡ ਆਫ। ਸਾਡੇ ਰੇਡੀਓ ਦੇ ਸਹਿਯੋਗੀ ਨੇ ਬਹੁਤ ਦੇਰ ਤੋਂ ਹਰਮਨ ਰੇਡੀਓ ਦੇ ਨਾਲ ਕਾਫੀ ਸਾਲਾਂ ਤੋਂ ਜੁੜੇ ਹੋਏ ਨੇ ਤੇ ਨਿਰੰਤਰ ਇਹਨਾਂ ਦਾ ਜਿਹੜਾ ਸਹਿਯੋਗ ਹੈ ਸਾਨੂੰ ਮਿਲਦਾ ਆ ਰਿਹਾ। ਅਮਰਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਹਾਜ਼ਰੀ ਲਾਈ ਹੈ। ਸੋ ਤੁਸੀਂ ਆਪਣੀਆਂ ਜਿਹੜੀਆਂ ਮੈਨੂੰ ਲੱਗਦਾ ਆਟੋਮੋਟਿਵ ਜਿਹੜੀਆਂ ਲੋੜਾਂ ਨੇ ਜੀ ਉਹਦੇ ਲਈ ਮੋਰਿੰਡਾ ਮੋਟਰਸ ਤੱਕ ਸੰਪਰਕ ਕਰ ਸਕਦੇ ਹੋ। ਮੋਰਿੰਡਾ ਟਰਾਂਸਪੋਰਟ ਹੈ, 15 ਬਰੁਕਲਿਨ ਐਵੇਨਿਊ ਡੈਂਡੀਨੋਂਗ ਜੀ। ਬਰਾੜ ਸਾਹਿਬ
ਦੇਖੋ ਅਮਰਦੀਪ, ਮੈਂ ਕਹਿ ਤਾਂ ਰਿਹਾ ਜੇ ਕਹਿ ਗਿਆ ਵੀ ਮੈਂ ਕੱਲਾ ਹੀ ਸਭ ਕੁਛ ਕਰ ਰਿਹਾ, ਬਸ ਭਰਾਵਾਂ ਦੀਆਂ ਦੁਆਵਾਂ ਤੇ ਸਾਥ ਹੈਗਾ, ਇਹ ਜੀ ਵੀ ਗੱਲ ਨੀ। ਤੁਸੀਂ ਹੁਣ ਮੋਰਿੰਡਾ ਮੋਟਰ ਦੀ ਗੱਲ ਕੀਤੀ ਹੈ ਤਾਂ ਮੈਨੂੰ ਨਾ ਥੋੜੇ ਦਿਨ ਹੋਏ ਐ ਲੱਗਿਆ ਵੀ ਜੇ ਕਹੀ ਤੇ ਕਸੀਏ ਜੇ ਹੋਣ ਆਪਣੇ ਖੇਤ ਦੇ ਵਿੱਚ ਇੰਡੀਆ ਵਾਂਗੂ ਤਾਂ ਉਹ ਵੀ ਕਿਤੇ ਨਾ ਕਿਤੇ ਕੰਮ ਆਉਂਦੇ ਆ। ਤਾਂ ਮੈਨੂੰ ਪਤਾ ਲੱਗਿਆ ਵੀ ਕਹੀ ਕਸੀ ਆ ਜਿਹੜੇ ਉਹ ਮੈਲਬਰਨ ਕਹਿੰਦੇ ਕੋਈ ਇੰਡੀਆ ਐਟ ਹੋਮ ਨਾਂ ਦੀ ਸ਼ੋਪ ਆ ਉੱਥੋਂ ਮਿਲਦੇ ਆ। ਤਾਂ ਫਿਰ ਜਦੋਂ ਮੈਂ ਲੱਭਦਾ ਪਹੁੰਚਿਆ ਤਾਂ ਉਹ ਪਤਾ ਲੱਗਿਆ ਬਾਈ ਅਮਰਜੀਤ ਦੇ ਗੁਆਂਢ ਚ ਉਹ ਸ਼ੋਪ। ਫਿਰ ਨਾਲ ਦੀ ਨਾਲ ਆਪਾਂ ਬਾਈ ਨੂੰ ਫੋਨ ਲਾਇਆ ਵੀ ਬਾਈ ਬਣ ਕੇ ਦੋ ਕਈਆਂ ਦੇ ਦੋ ਕਸੀਏ ਦਾ ਭੇਜ ਲੈ ਕੇ ਇੱਥੋਂ। ਸੋ ਕਹਿੰਦੇ ਵੀ ਸਪੋਰਟ ਸਾਰਿਆਂ ਦੀ ਹੈ ਜੀ, ਹੌਲੀ ਹੌਲੀ ਪੈਰਲਰ ਸਪੋਰਟ ਸਾਰਿਆਂ ਤੋਂ ਲੈ ਰਹੇ ਹਾਂ ਕਿਵੇਂ ਨਾ ਕਿਵੇਂ। ਹਾਂ ਇਹ ਗੱਲ ਵੱਖਰੀ ਹੈ ਵੀ ਇੱਥੇ ਮੈਦਾਨੇ ਜੰਗ ਦੇ ਵਿੱਚ ਇਕੱਲੇ ਲੜ ਰਹੇ ਹਾਂ।
ਜੀ ਜੀ। ਸੋ ਸਾਡੇ ਨਾਲ ਕੁਛ ਹੋਰ ਦੋਸਤ ਲਗਾਤਾਰ ਜੁੜ ਰਹੇ ਆ ਬਰਾੜ ਸਾਹਿਬ, ਤੇ ਆਪਾਂ ਜਿਹੜਾ ਸਮਾਂ ਉਹ ਉਹਨਾਂ ਨਹੀਂ ਦੇ ਪਾਵਾਂਗੇ, ਪਰ ਮੈਂ ਉਹਨਾਂ ਦੇ ਸਾਰਿਆਂ ਦੇ ਮੈਸੇਜਿਸ ਇੱਕ ਵਾਰ ਜ਼ਰੂਰ ਪੜ੍ਹ ਦਵਾਂ। ਸਤਨਾਮ ਗਿੱਲ ਸਾਡੇ ਨਾਲ ਜੁੜੇ ਆ ਤੇ ਉਹ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ ਜੀ, ਕਹਿੰਦੇ ਜਦੋਂ ਵੀ ਫ੍ਰੀ ਹੋਏ ਮੈਨੂੰ ਕਾਲ ਕਰਿਓ ਆਫ ਏਅਰ। ਸੋ ਪ੍ਰਿਤਪਾਲ ਸਿੰਘ ਤੇ ਲੋਹਰੀ ਵੀ ਸਾਡੇ ਨਾਲ ਜੁੜੇ ਹੋਏ ਆ ਕਾਫੀ ਦੇਰ ਤੋਂ, ਤੇ ਉਹਨਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਆ। ਤੇ ਹਰਪ੍ਰੀਤ ਸਿੰਘ ਵਾਲ ਸਟਰੀਟ ਨਿਊਯਾਰਕ ਤੋਂ ਜੁੜੇ ਹੋਏ ਆ ਸਾਡੇ ਨਾਲ, ਉਹਨਾਂ ਨੂੰ ਵੀ ਆਪਾਂ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਚ।
ਵਾਲ ਸਟਰੀਟ ਯਾਦ ਆ ਗਈ ਨਾ ਹੁਣ, ਵਾਲ ਸਟਰੀਟ ਦੀ ਗੱਲ ਕਰ ਰਹੇ ਸੀ।
ਜੀ ਜੀ ਜੀ,
ਅਮਰੀਕਾ ਚ ਵਾਲ ਸਟਰੀਟ ਆ ਜਿਵੇਂ ਆਪਣੇ ਦਲਾਲ ਸਟਰੀਟ।
ਬਿਲਕੁਲ ਬਿਲਕੁਲ ਜੀ। ਕਰਮਜੀਤ ਕੌਰ ਸਾਡੇ ਨਾਲ ਜੁੜੇ ਹੋਏ ਆ, ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਦੋਵਾਂ ਨੂੰ ਆਪਾਂ ਨੂੰ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ। ਤੇ GST ਕਰਕੇ ਕਹਿੰਦੇ ਸਾਡੇ ਨੇਬਰ ਨੇ ਮਿਲਕ ਜਿਹੜਾ ਜੀ 5 ਰੁਪਏ ਪਰ ਲੀਟਰ ਮਹਿੰਗਾ ਕਰ ਦਿੱਤਾ। ਅੱਛਾ ਜੀ, ਸੋ ਏਦਾਂ ਦਾ ਮੈਨੂੰ ਲੱਗਦਾ ਕਿ ਕਈ ਖਲਫਲੀਆਂ ਬਿਨਾਂ ਮਤਲਬ ਤੋਂ ਵੀ ਉੱਥੇ ਮੱਚ ਜਾਂਦੀਆਂ ਕਈ ਵਾਰ। ਤੇ ਅੱਗੇ ਮਧੂਸੂਦਨ ਹੋਰੀ ਪਹਿਲਾਂ ਵੀ ਸਾਡੇ ਨਾਲ ਜੁੜੇ ਸੀਗੇ, ਤੇ ਡੈਡ ਬਾਡੀ ਦੀ ਜਿਹੜੀ ਅਸੀਂ ਗੱਲ ਕੀਤੀ ਸੀਗੀ, ਕਹਿੰਦੇ ਜੀ ਹਾਈ ਕਮਿਸ਼ਨ ਕੋਲ ਜਾ ਕੇ ਮੈਨੂੰ ਲੱਗਦਾ ਕਹਿੰਦੇ ਵੀ ਬਿਨਾਂ ਕਿਸੇ ਚਾਰਜ ਤੋਂ, ਯਾਨੀ ਬਿਨਾਂ ਕਿਸੇ ਡਾਲਰ ਤੋਂ ਕਹਿੰਦੇ ਜਿਹੜੀ ਬਾਡੀ ਹੈ ਜੀ ਉਹ ਭੇਜੀ ਜਾ ਸਕਦੀ ਆ। ਤੇ ਇਹ ਉਹਨਾਂ ਨੂੰ ਆਪ ਨੂੰ ਵੀ ਤਜਰਬਾ ਹੈਗਾ, ਕਹਿੰਦੇ 2012 ਦੇ ਵਿੱਚ ਉਹਨਾਂ ਦੇ ਰੂਮਮੇਟ ਦੀ ਮੌਤ ਹੋਈ ਸੀਗੀ ਤੇ ਉਦੋਂ।
ਜੀ ਜੀ, ਕੋਸ਼ਿਸ਼ ਕੀਤੀ ਹੈ ਮਧੂਸੂਦਨ ਜੀ, ਅਸੀਂ ਕੋਸ਼ਿਸ਼ ਕੀਤੀ ਹੈ, ਮੇਰੀ ਗੱਲ ਵੀ ਹੋਈ ਸੀ ਹਾਈ ਕਮਿਸ਼ਨ ਨਾਲ, ਪਰ ਥੋੜਾ ਜਿਹਾ ਨਾ ਸਟੇਟ ਬਾਏ ਸਟੇਟ ਥੋੜੇ ਜਿਹੇ ਵੱਖਰੇ ਵੱਖਰੇ ਗੱਲਾਂ ਜੀ ਆ ਰਹੀਆਂ ਸੀਗੀਆਂ। ਸਾਊਥ ਆਸਟ੍ਰੇਲੀਆ ਚ ਹੋਰ ਸੀ, ਮੈਲਬਰਨ ਵਿਕਟੋਰੀਆ ਚ ਹੋਰ ਸੀ, ਪਰ ਨਹੀਂ ਉਹ ਹੈਲਪਫੁਲ ਆ ਜੀ, ਕਰਦੇ ਆ ਹੈਲਪ। ਤੇ ਤਕਰੀਬਨ ਸਾਨੂੰ ਵੀ 14-15 ਦੇ ਕਰੀਬ ਹੁਣ ਤੱਕ ਕੇਸ ਜਿਹੜੀਆਂ ਬਾਡੀ ਤੇ ਭੇਜੀਆਂ ਉਹਨਾਂ ਦੇ ਵਿੱਚ ਹੈਲਪ ਕਰ ਚੁੱਕੀ ਆ, ਪਰ ਇਹ ਕੁਝ ਇੱਕ ਕੇਸਦਾਰ ਕੇਸ ਪਹਿਲਾਂ ਸ਼ੁਰੂ ਚ ਕਹਿੰਦੇ ਰਹੇ ਟੂਰਿਸਟ ਵੀਜ਼ੇ ਤੇ ਆ, ਤਾਂ ਉਹ ਪੂਰੀ ਇਨਫੋਰਮੇਸ਼ਨ ਨਾ ਹੋਣ ਕਾਰਨ ਹਾਈ ਕਮਿਸ਼ਨ ਕੋਲੇ ਤੇ ਉਹ ਥੋੜਾ ਜਿਹਾ ਡਿਲੇ ਹੋ ਰਹੀ ਸੀ, ਪਰ ਮੈਂ ਕਰਦਾ ਅੱਜ ਪਤਾ ਵੀ ਹੁਣ ਕਿੱਥੋਂ ਤੱਕ ਪਹੁੰਚਿਆ ਕੇਸ
ਜੀ। ਵਾਲ ਸਟਰੀਟ ਦੇ ਬਾਰੇ ਤਾਂ ਬਹੁਤ ਸਾਰੇ ਦੋਸਤਾਂ ਨੇ ਸਾਨੂੰ ਦੱਸਤਾ ਜੀ, ਅਮਰੀਕ ਸਿੰਘ ਹੋਰੀ ਉਹ ਵੀ ਜੁੜੇ ਆ ਤੇ ਉਹਨਾਂ ਨੇ ਵੀ ਦੱਸਿਆ ਜੀ ਵਾਲ ਸਟਰੀਟ ਆ, ਤੇ ਹਰਿੰਦਰ ਸਿੰਘ ਨਨੂਆ ਹੋਰੀ ਜਿਹੜੇ ਬਲੈਕ ਟਾਊਨ ਵਾਲੇ ਆ ਉਹਨਾਂ ਨੇ ਵੀ ਦੱਸ ਦਿੱਤਾ ਆ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਤੇ ਇਸ ਤੋਂ ਇਲਾਵਾ ਸਾਡੇ ਨਾਲ ਨਾ ਕੁਛ ਹੋਰ ਦੋਸਤਾਂ ਨੇ ਵੀ ਸਾਂਝ ਪਾਈ ਹੋਈ ਆ, ਸੋਨੀ ਸਿੱਧੂ ਉਹ ਸ਼ਾਮਲ ਹੋਏ ਆ। ਸਤਿ ਸ੍ਰੀ ਅਕਾਲ ਟੂ ਹਰਮਨ ਰੇਡੀਓ ਐਂਡ ਆਲ ਲਿਸਨਰਸ, ਬਹੁਤ ਵਧੀਆ ਟੌਪਿਕ ਅੱਜ ਦਾ ਜੀ ਅਬਾਊਟ ਪੇਰੈਂਟਸ। ਅੱਜ ਅਸੀਂ ਪੇਰੈਂਟਸ ਦੀਆਂ ਲੋੜਾਂ ਦੇ ਬਾਰੇ ਗੱਲ ਕਰਾਂਗੇ, ਜਿਹੜੇ ਬਜ਼ੁਰਗ ਪੇਰੈਂਟਸ ਸਾਡੇ ਤੱਕ ਪਹੁੰਚਦੇ ਆ ਜੀ ਭਾਰਤ ਤੋਂ ਆਸਟ੍ਰੇਲੀਆ ਦੇ ਵਿੱਚ ਵਿਜ਼ਟਰ ਵੀਜ਼ੇ ਤੇ, ਜਾਂ ਫਿਰ ਜਿਹੜੇ ਪਰਮਾਨੈਂਟ ਇੱਥੇ ਰਹਿ ਰਹੇ ਉਹਨਾਂ ਦੀਆਂ ਕੀ ਜ਼ਰੂਰਤਾਂ ਆ ਉਹਨਾਂ ਦੇ ਬਾਬਤ ਆਪਾਂ ਅੱਜ ਗੱਲ ਕਰਨੀ ਆ। ਸੋ ਇਹਨਾਂ ਨੇ ਕਿਹਾ ਜੀ ਕਿ ਵਧੀਆ ਟੌਪਿਕ ਆ, ਜਦੋਂ ਪੇਰੈਂਟਸ ਆਉਂਦੇ ਆ ਤਾਂ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਟਾਈਮ ਦਿਓ ਤੇ ਉਹਨਾਂ ਨੂੰ ਇਕੱਲੇ ਨਾ ਫੀਲ ਹੋਣ ਦਿਓ। ਤੇ ਬਾਕੀ ਕਹਿੰਦੇ ਦਾ ਮੋਸਟ ਇੰਪੋਰਟੈਂਟ ਥਿੰਗ ਇਨ ਅਵਰ ਲਾਈਫ ਇਜ਼ ਟਾਈਮ, ਗਿਵ ਇਟ ਟੂ ਯੋਰ ਪੇਰੈਂਟਸ, ਦੇ ਡਿਜ਼ਰਵ ਇਟ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਸੋਨੀ ਸਿੱਧੂ ਜੀ ਸਾਡੇ ਨਾਲ। ਵੈਸੇ ਵੀ ਤੁਸੀਂ ਜਦੋਂ ਗੱਲਾਂ ਬਾਤਾਂ ਦਾ ਸਿਲਸਿਲਾ ਚੱਲੂ ਜ਼ਰੂਰ ਸ਼ਾਮਲ ਹੋਇਓ। ਗੌਰਵ ਸ਼ਰਮਾ ਇੱਕ ਵਾਰ ਫੇਰ ਸ਼ਾਮਲ ਹੋਇਆ ਬਰਾੜ ਸਾਹਿਬ, ਪਰਸੋਂ ਪਟਿਆਲਾ ਜਿਹੜਾ ਫੁਹਾਰਾ ਚੌਂਕ ਤੇ ਜਿਹੜੀ ਵੱਡੇ ਪੱਧਰ ਤੇ ਲੜਾਈ ਹੋਈ, ਸ਼ੋਪਸ ਵੀ ਤੋੜੀਆਂ ਗਈਆਂ ਜੀ, ਤੇ ਉਸ ਦੇ ਬਾਰੇ ਚ ਕੁਛ ਪਤਾ ਹੈ ਕਹਿੰਦੇ ਤਾਂ ਥੋੜੀ ਜਿਹੀ ਰੋਸ਼ਨੀ ਪਾਓ, ਨਹੀਂ ਤਾਂ ਸਰਬਜੀਤ ਭਾਜੀ ਨੂੰ ਉਸ ਬਾਰੇ ਜ਼ਰੂਰ ਪਤਾ ਹੋਵੇਗਾ, ਦੱਸੋ ਜੀ ਕਹਿੰਦੇ।
ਬਿਲਕੁਲ ਜੀ, ਸਰਬਜੀਤ ਨੂੰ ਤੁਸੀਂ ਪਰਸਨਲ ਕਾਲ ਲਾ ਲਿਓ ਤੇ ਕੋਈ ਨਾ ਕੋਈ, ਮੇਰੀ ਨਿਗਾਹ ਚ ਨਹੀਂ ਆਇਆ ਕੋਈ ਝਗੜਾ, ਪਰ ਤੁਹਾਨੂੰ ਪਤਾ ਹੀ ਹੈ ਜੀ ਤਮਾਸ਼ਬੀਨ ਗੱਲ ਛੋਟੀ ਹੁੰਦੀ ਹੈ, ਬਾਤ ਦੇ ਬਤੰਗੜ ਬਣਾ ਕੇ ਪਤਾ ਨੀ ਚੀਜ਼ਾਂ ਨੇ ਕਿਸੇ ਦਾ ਕੀ ਦੇਣਾ, ਚੀਜ਼ਾਂ ਤੋੜਨੀਆਂ, ਬੱਸਾਂ ਤੋੜਨੀਆਂ, ਦੁਕਾਨਾਂ ਤੋੜਨੀਆਂ, ਪਤਾ ਨੀ ਉਹਨਾਂ ਨੇ ਕੀ ਕਸੂਰ ਕੀਤਾ ਹੁੰਦਾ ਬੇਚਾਰੀਆਂ ਨੇ।
ਜੀ ਜੀ ਜੀ। ਸੋ
ਜੀ ਜੀ
ਦੋਸਤੋ, ਅੱਗੇ ਪ੍ਰਿਤਪਾਲ ਸਿੰਘ ਢਿੱਲੋਹਰਾ ਨੇ ਨਾ ਸਾਨੂੰ ਇੱਕ ਬੜਾ ਵਧੀਆ ਜਿਹਾ ਜੋ ਕਿ ਸਮਝ ਲਓ, ਕਹਿੰਦੇ ਅਬ ਤਸੱਲੀ ਹੈ, ਕਹਿੰਦੇ PM ਵੀ ਸਿੰਗਲ, CM ਵੀ ਸਿੰਗਲ, ਟਾਟਾ ਵੀ ਸਿੰਗਲ, ਸਲਮਾਨ ਖਾਨ, ਯੋਗੀ, ਰਾਹੁਲ, ਮਮਤਾ, ਮਾਇਆ ਔਰ ਤੋ ਔਰ ਬਾਬਾ ਰਾਮਦੇਵ ਵੀ ਸਿੰਗਲ, ਨਿਗਾਹੇ ਕਹਿੰਦੇ ਅਬ ਉਸ ਹਰਾਮਖੋਰ ਕੋ ਢੂੰਡ ਰਹੀ ਹੈ ਜਿਸਨੇ ਕਹਾ ਥਾ ਹਰ ਸਫਲ ਆਦਮੀ ਕੇ ਪੀਛੇ ਇੱਕ ਔਰਤ ਹੋਤੀ ਹੈ ਔਰ ਉਸ ਬੇਵਕੂਫ ਕੇ ਚੱਕਰ ਮੈਂ ਕਹਿੰਦੇ ਹਮਨੇ ਸ਼ਾਦੀ ਕਰ ਲੀ।
ਉਦਾਹਰਨ ਦੇ ਰਹੇ ਸੀ ਵੀ ਜਿਹੜੇ ਸੁਭਾਸ਼ ਚੰਦਰ ਬੋਸ ਸੀ ਆਪਣੇ 14 ਚੋਂ 9ਵੇਂ ਨੰਬਰ ਤੇ ਸੀ, ਰਵਿੰਦਰ ਨਾਥ ਟੈਗੋਰ 5ਵੇਂ ਨੰਬਰ ਤੇ ਸੀ, ਆਪਦੇ 5 ਭੈਣ ਭਰਾਵਾਂ ਚੋਂ ਫਲਾਨਾ 12ਵੇਂ ਤੇ ਸੀ। ਉਹ ਕਹਿੰਦੇ ਹਮ ਦੋ ਹਮਾਰੇ ਦੋ ਦੇ ਨਾਰੇ ਨੇ ਕਹਿੰਦੇ ਬੁੱਧੀਜੀਵੀ ਪੈਦਾ ਹੋਣੋ ਹਟਾਤੇ, ਨਹੀਂ ਤਾਂ 9ਵੇਂ 10ਵੇਂ ਨੰਬਰ ਤੇ ਜਾ ਕੇ ਬੁੱਧੀਜੀਵੀ ਪੈਦਾ ਹੁੰਦਾ ਸੀ ਕੋਈ।
ਹਾਂਜੀ, ਸੋ ਹੁਣ ਉਹੀ ਹੁੰਦਾ ਕਿ ਇੱਕ ਹੀ ਇੱਕ ਜਿੰਦਾ ਪੁੱਤ ਜਾਂ ਧੀ ਜਿਹੜੀ ਹੈ ਜੀ, ਉਹਨਾਂ ਨੂੰ ਹੀ ਇੰਨਾ ਜ਼ਿਆਦਾ ਦੁਲਾਰ ਔਰ ਇੰਨਾ ਜ਼ਿਆਦਾ ਪਿਆਰ ਮਿਲਦਾ ਕਿ ਜੀਨੀਅਸ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਾ, ਫਿਰ ਉਹ ਬੁੱਧੀਜੀਵੀ ਤਾਂ ਫਿਰ ਇੱਦਾਂ ਹੀ ਆ। ਬਰਾੜ ਸਾਹਿਬ, ਅੱਗੇ ਸਾਡੇ ਨਾਲ ਬਹੁਤ ਸਾਰੇ ਦੋਸਤ ਜੁੜ ਰਹੇ ਜੀ, ਨਾਨਕ ਬੇਕਰੀ ਵਾਲੇ ਵੀ ਸਾਡੇ ਨਾਲ ਸ਼ਾਮਿਲ ਹੋ ਚੁੱਕੇ ਆ ਪ੍ਰੋਗਰਾਮ, ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ ਤੇ ਬਿਲਕੁਲ ਸਹੀ ਕਿਹਾ ਜੀ, ਕਹਿੰਦੇ ਸਟਾਰਟਿੰਗ ਤੇ ਕਰਨੀ ਹੀ ਪੈਂਦੀ ਹੈ ਜੀ। ਮਨਜਿੰਦਰ ਸਾਡੇ ਨਾਲ ਸ਼ਾਮਿਲ ਹੋਇਆ ਨਾਨਕ ਬੇਕਰੀ ਤੋਂ ਜੀ। ਬਰਾੜ ਸਾਹਿਬ
ਜੀ ਜੀ, ਬਹੁਤ ਮਿਹਰਬਾਨੀ ਜੀ, ਕੋਸ਼ਿਸ਼ ਸ਼ੁਰੂਆਤ ਦੌਰ ਹੀ ਔਖਾ ਹੁੰਦਾ, ਫਿਰ ਉਦੋਂ ਬਾਅਦ ਆਪੇ ਚੱਲ ਜਾਂਦਾ। ਇੱਧਰ ਇੰਦਰਪਾਲ ਹੋਰਾਂ ਨੇ ਵੀ ਕਟਾਕਸ਼ ਕਸਿਆ, ਕਹਿੰਦੇ ਯਾਰ ਰਿਵਰਲੈਂਡ ਦਾ ਲੰਗਰ ਵੀ ਇੱਕ ਦਿਨ ਹੀ ਮਿਲਦਾ, ਫਿਰ ਕਿਵੇਂ ਕਰਦੇ ਆ। ਫਿਰ ਇੱਕ ਦਿਨ ਦੇਖੋ ਜੀ, ਰਿਵਰਲੈਂਡ ਨਾ ਗੁਰੂ ਘਰ ਦੇ ਵਿੱਚ ਸਾਡੇ ਸਿੰਘ ਬਹੁਤ ਸਿਆਣੇ ਆ ਤੇ ਉਹ ਨਾ ਪਲਾਸਟਿਕ ਦੇ ਬਾਲਟੀਆਂ ਬੁਲਟੀਆਂ ਜਿਹੜੀਆਂ ਘਰਾਂ ਚ ਖਾਲੀ ਹੁੰਦੀਆਂ ਉਹ ਉੱਥੇ ਰੱਖ ਜਾਂਦੇ ਆ, ਫਿਰ ਮੇਰੇ ਵਰਗੇ ਜਿਹਨਾਂ ਨੂੰ ਲੋੜ ਹੁੰਦੀ ਉਹਨਾਂ ਚ ਪਾ ਕੇ ਲੰਗਰ ਹਫ਼ਤੇ ਦਾ ਹੀ ਲੈ ਜਾਂਦੇ ਆ
ਜੀ। ਤੇ ਤੁਹਾਡੇ ਲਈ ਜੀ ਇੱਕ ਹੋਰ ਇਨਫੋਰਮੇਸ਼ਨ ਵੀ ਆਈ ਹੈ, ਕਹਿੰਦੇ ਬਰਾੜ ਸਾਹਿਬ ਜਿਹੜੀਆਂ ਕੇਸੀਆਂ ਤਾਂ ਕਹਿੰਦੇ ਗ੍ਰਿਫਤ ਤੋਂ ਵੀ ਬਹੁਤ ਮਿਲਦੀਆਂ ਜੀ, ਮੋਗਾ ਗ੍ਰੋਸਰੀ ਸਟੋਰ ਹੈ ਗ੍ਰਿਫਤ ਦੇ ਵਿੱਚ, ਤੁਸੀਂ ਉੱਥੋਂ ਵੀ ਮੰਗਵਾ ਸਕਦੇ।
ਅੱਛਾ, ਕਈਆਂ
ਜੀ, ਕਈਆਂ ਹੋਣੀਆਂ।
ਚਲੋ ਪਹਿਲਾਂ ਤਾਂ ਹਾਂ ਕਸੀ ਕਸੀਏ ਤੇ ਕਈਆਂ ਲਿਖਿਆ ਉਹਨੇ ਕਸੀਏ
ਜੀ,
ਤੇ ਕੋਈ ਨੀ ਜੀ, ਉਹ ਆਪਾਂ 11 ਦਾ ਬਾਈ ਅਮਰਜੀਤ ਹੋਰਾਂ ਨੇ ਹਾਮੀ ਭਰੀ ਆ, ਬਾਈ ਅਮਰਜੀਤ ਹੋਰੇ ਭੇਜਣਗੇ, ਨਿਆਂ ਮਿਲਣਾ ਤਾਂ ਫਿਰ ਗ੍ਰਿਫਤ ਤੋਂ ਮੰਗਾ ਲਾਂਗੇ ਆਪਾਂ
ਜੀ। ਸੋ ਧਨੀ ਸਾਹਿਬ ਵੀ ਸ਼ਾਮਲ ਹੋ ਚੁੱਕੇ ਆ, ਸੰਦੀਪ ਰਾਏ ਵੀ ਸ਼ਾਮਲ ਹੋ ਚੁੱਕੇ ਆ। ਸੋ ਦੋਸਤੋ, ਤੁਹਾਡੇ ਸਾਰਿਆਂ ਦੇ ਸੁਨੇਹੇ ਆਪਾਂ ਲੈਂਦੇ ਜਾਵਾਂਗੇ, ਖਬਰਾਂ ਦਾ ਸਿਲਸਿਲਾ ਇੱਥੇ ਹੀ ਆਪਾਂ ਖਤਮ ਕਰਦੇ ਆ। ਬਰਾੜ ਸਾਹਿਬ, ਜਾਣ ਤੋਂ ਪਹਿਲਾਂ ਕੋਈ ਖਾਸ ਸੁਨੇਹਾ ਤੁਹਾਡੇ ਵੱਲੋਂ ਹੋਵੇ ਤਾਂ ਜ਼ਰੂਰ ਸਾਂਝਾ ਕਰੋ।
ਬਸ ਜੀ, ਤੁਸੀਂ ਬਹੁਤ ਵਧੀਆ ਅੱਜ ਮੁੱਦਾ ਛੇੜਿਆ ਪੇਰੈਂਟਸ ਦੇ ਮਾਮਲੇ ਚ, ਤੇ ਅਸੀਂ ਵੀ ਸੁਣਦੇ ਆ ਤੇ ਅਸੀਂ ਆਸ ਕਰਦੇ ਆ ਵੀ ਸਾਨੂੰ ਬੜਾ ਚਾਅ ਜਿਵੇਂ ਆਪਦੇ ਮਾਪਿਆਂ ਨੂੰ ਆਸਟ੍ਰੇਲੀਆ ਦਿਖਾਉਣ ਦਾ, ਤੇ ਉਵੇਂ ਉਹਨਾਂ ਨੂੰ ਵੀ ਚਾਹ ਸਾਡੇ ਇੱਥੇ ਆਪਦੇ ਬੱਚਿਆਂ ਨੂੰ ਕਾਮਯਾਬ ਹੁੰਦੇ ਦੇਖਣ ਦਾ, ਤੇ ਕਿਵੇਂ ਕਿਵੇਂ ਉਹ ਕਾਮਯਾਬ ਹੋਏ ਆ ਉਹਨਾਂ ਨੂੰ ਬੜੀ ਹੈਰਾਨੀ ਹੁੰਦੀ ਆ। ਕਿਉਂਕਿ ਮੇਰੇ ਯਾਦ ਆਉਂਦਾ ਮੇਰੇ ਫਾਦਰ ਸਾਹਿਬ ਦਾ ਇੱਕ ਡਾਇਲੋਗ, ਉਹ ਅਕਸਰ ਮੈਨੂੰ ਕਹਿੰਦੇ ਹੁੰਦੇ ਸੀ ਜਦੋਂ ਕੋਈ ਵਿਦੇਸ਼ ਤੋਂ ਆਉਣਾ ਜਾਣਾ ਹੋਰ ਹੁੰਦਾ ਤਾਂ ਮੈਨੂੰ ਕਹਿੰਦੇ ਯਾਰ ਪਤਾ ਨੀ ਉੱਥੇ ਇਹੋ ਜਿਹਾ ਕਿਹੜਾ ਬਟਨ ਆ ਜਿਹਦੇ ਨਾਲ ਤੁਸੀਂ ਰਾਤੋ ਰਾਤ ਮੈਂ ਦੇਖਿਆ ਵੀ ਸਾਰਾ ਕੁਛ ਕਾਮਯਾਬ ਹੋ ਜਾਂਦੇ ਆ, ਸੈੱਟ ਹੋ ਜਾਂਦੇ ਆ, ਇੱਥੇ ਤਾਂ ਸਾਨੂੰ ਸਾਰੀ ਉਮਰ ਬੀਤ ਗਈ ਤੇ ਉੱਥੇ ਜੇ ਤੁਰੇ ਫਿਰਦੇ ਆ ਉੱਥੇ ਜੇ ਗੇੜੇ ਖਾਈ ਜਾਂਦੇ ਉਹੀ ਕਬੀਲਦਾਰੀਆਂ ਜੇ ਉਲਝੇ ਰਹਿੰਦੇ ਆ, ਪਤਾ ਨੀ ਬਾਹਰ ਜਾ ਕੇ ਰਾਤੋ ਰਾਤ ਹੀ ਕਿਵੇਂ ਤੁਸੀਂ ਸੈੱਟ ਜੇ ਹੋ ਜਾਂਦੇ। ਉਹਨਾਂ ਦੇ ਮਨ ਚ ਇੱਛਾ ਸੀ ਪਰ ਮੈਂ ਉਨੇ ਭਾਗਾਂ ਵਾਲਾ ਨਹੀਂ ਰਿਹਾ ਵੀ ਮੈਂ ਉਹਨਾਂ ਨੂੰ ਦਿਖਾ ਸਕਦਾ ਆਸਟ੍ਰੇਲੀਆ, ਜਦੋਂ ਉਹਨਾਂ ਨੂੰ ਮੈਂ ਲਿਆਉਣ ਵਾਲਾ ਇੱਥੇ ਹੋਇਆ ਉਦੋਂ ਨੂੰ ਉਹ ਇਸ ਜਹਾਨ ਨੂੰ ਤੋਂ ਰੁਖਸਤ ਹੋ ਗਏ ਜੀ। ਸੋ ਮੈਨੂੰ ਬੜੀ ਅਫਸੋਸ ਰਹਿੰਦਾ ਇਸ ਚੀਜ਼ ਦਾ ਤੇ ਮੈਨੂੰ ਹਰ ਉਸ ਬਾਪ ਦੇ ਵਿੱਚੋਂ ਆਪਣਾ ਬਾਪ ਝਲਕਦਾ ਜਦੋਂ ਮੈਂ ਇੱਥੇ ਦੇਖਦਾ ਮਿਲਦਾ ਤੇ ਮੈਨੂੰ ਲੱਗਦਾ ਵੀ ਮੈਂ ਕਾਸ਼ ਜਿਹੜਾ ਮੇਰਾ ਬਾਪ ਇੱਥੇ ਹੁੰਦਾ ਤਾਂ ਮੈਂ ਵੀ ਉਹਨਾਂ ਤੇ ਇਹੀ ਸ਼ੌਂਕ ਪੂਰੇ ਕਰਦਾ। ਸੋ ਮੇਰੇ ਵਾਂਗੂ ਪਛਤਾਵਾ ਨਾ ਰਹੇ ਜੀ, ਤੁਸੀਂ ਹੁਣੇ ਆਪਣੇ ਮਾਂ ਬਾਪ ਜਿੰਨਾ ਵੀ ਤੁਸੀਂ ਉਹਨਾਂ ਦੀ ਸੇਵਾ ਕਰ ਸਕਦੇ ਹੋ, ਉਹਨਾਂ ਨੂੰ ਦਿਖਾ ਸਕਦੇ ਹੋ, ਉਹਨਾਂ ਲਈ ਵਕਤ ਕੱਢ ਸਕਦੇ ਹੋ, ਜ਼ਰੂਰ ਕੱਢਿਓ। ਤੇ ਸਭ ਤੋਂ ਵਧੀਆ ਚੀਜ਼ਾਂ ਜਿਵੇਂ ਤੁਸੀਂ ਕਿਹਾ ਵੀ ਕੀ ਲੋੜਾਂ ਹੁੰਦੀਆਂ, ਸਭ ਤੋਂ ਵਧੀਆ ਲੋੜ ਹੈ ਇਸ ਟਾਈਮ ਪੂਰੀ ਕਰ ਰਿਹਾ ਜੀ ਹਰਮਨ ਰੇਡੀਓ। ਤੇ ਮੇਰੇ ਕੋਲੇ ਐਵਰੇਜ 5ਵੇਂ ਚੌਥੇ ਇੱਕ ਅੱਧੀ ਕਾਲ ਆਉਂਦੀ ਹੈ ਉਹ ਪੇਰੈਂਟਸ ਦੀ, ਉਸ ਬਜ਼ੁਰਗ ਦੀ ਜਿਹੜੇ ਕਿ ਆਸਟ੍ਰੇਲੀਆ ਆਏ ਹੋਏ ਆ, ਤੇ ਉਹਨਾਂ ਦਾ ਇੱਕ ਪੈਟ ਡਾਇਲੋਗ ਜਿਹੜਾ ਕਾਮਨ ਡਾਇਲੋਗ ਉਹ ਬੋਲਦੇ ਆ, ਆ ਯਾਰ ਜੇ ਹਰਮਨ ਰੇਡੀਓ ਜਾਂ ਨਾ ਹੁੰਦਾ ਨਾ ਤੇ ਅਸੀਂ ਤਾਂ ਭੱਜ ਜਾਣਾ ਸੀਗਾ, ਇਹ ਤਾਂ ਸਾਨੂੰ ਰੋਕੀ ਬੈਠਾ। ਇਹ ਡਾਇਲੋਗ ਅਕਸਰ ਮੈਂ ਸੁਣਨ ਨੂੰ ਮਿਲਦਾ। ਕੱਲ ਪਰਸੋਂ ਵੀ ਮੈਨੂੰ ਜਸਜੀਤ ਸਿੰਘ ਹੋਰਾਂ ਨੇ ਫੋਨ ਕੀਤਾ ਸੀਗਾ ਬ੍ਰਿਸਬਨ ਤੋਂ, ਸਨਸ਼ਾਈਨ ਕੋਸਟ ਤੋਂ ਪਰਸੋਂ ਮੈਨੂੰ ਫੋਨ ਆਇਆ ਕਿਸੇ ਦਾ, ਏਦਾਂ ਬਹੁਤ ਸਾਰੇ ਰੋਜ਼ ਹੀ ਕਿਤੇ ਨਾ ਕਿਤੋਂ ਕੋਈ ਨਾ ਕੋਈ ਫੋਨ ਆਉਂਦਾ ਜਿਹਦੇ ਚ ਇਹ ਗੱਲ ਕਹੀ ਜਾਂਦੀ ਆ ਵੀ ਹਰਮਨ ਰੇਡੀਓ ਨਾ ਹੁੰਦਾ ਤਾਂ ਅਸੀਂ ਭੱਜ ਜਾਣਾ ਸੀ। ਸੋ ਭਾਈ ਦੋਸਤੋ, ਜੇ ਜਿਹਦੇ ਵੀ ਪੇਰੈਂਟਸ ਅਜੇ ਹਰਮਨ ਰੇਡੀਓ ਦਾ ਨਹੀਂ ਵਾਕਫ਼, ਉਹ ਜ਼ਰੂਰ ਵਾਕਫ਼ ਕਰਾਓ। ਤੇ ਜੇ ਕਿਸੇ ਦੇ ਤੁਹਾਡੀ ਨਜ਼ਰ ਚ ਕਿਸੇ ਦੇ ਪੇਰੈਂਟਸ ਆਏ ਹੋਏ ਆ ਤਾਂ ਉਹਨਾਂ ਨੂੰ ਜ਼ਰੂਰ ਦੱਸ ਪਾਓ ਵੀ ਭਾਈ ਹਰਮਨ ਰੇਡੀਓ ਨਾਲ ਜੁੜਿਆ ਕਰੋ, ਤੇ ਤੁਹਾਨੂੰ ਬਹੁਤ ਜੀ ਲੱਗੂਗਾ ਤੇ ਤੁਹਾਨੂੰ ਆਪਣੀਆਂ ਗੱਲਾਂ ਸੁਣਨ ਨੂੰ ਮਿਲਣਗੀਆਂ। ਸੋ ਮੈਨੂੰ ਇਜਾਜ਼ਤ ਦਿਓ ਜੀ ਅਮਰਦੀਪ, ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ ਜੀ, ਮਿਹਰਬਾਨੀ।
ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ। ਸੋ ਦੋਸਤੋ, ਇਸ ਸਨ ਮਿੰਟੂ ਬਰਾੜ ਐਡੀਲੇਟ ਸਟੂਡੀਓ ਤੋਂ ਸਾਡੇ ਨਾਲ ਸ਼ਾਮਲ ਹੋਏ ਸੀ ਖਬਰਾਂ ਦੇ ਸਿਲਸਿਲੇ ਦੇ ਵਿੱਚ। ਜਿਵੇਂ ਬਰਾੜ ਸਾਹਿਬ ਨੇ ਗੱਲ ਕੀਤੀ ਹੈ ਕਿ ਸਾਡੇ ਜਿਹੜੇ ਪੇਰੈਂਟਸ ਆ ਨਾ, ਉਹਨਾਂ ਦਾ ਦਿਲ ਲੱਗਿਆ ਹੋਇਆ, ਸੋ ਹਰਮਨ ਰੇਡੀਓ ਨੇ ਦਿਲ ਲਾਇਆ ਹੋਇਆ। ਸੋ ਅਸੀਂ ਅੱਜ ਜ਼ਰੂਰ ਚਾਹਵਾਂਗੇ ਕਿ ਜਿਹੜੇ ਵੀ ਪੇਰੈਂਟਸ ਸਾਨੂੰ ਸੁਣ ਰਹੇ ਆ, ਉਹ ਆਪ ਨਿੱਜੀ ਤੌਰ ਤੇ ਸਾਨੂੰ ਕਾਲ ਕਰਕੇ ਜਿਹੜੀਆਂ ਵੀ ਸਮੱਸਿਆਵਾਂ, ਜਿਹੜੀਆਂ ਵੀ ਲੋੜਾਂ ਉਹ ਇੱਥੇ ਰਹਿੰਦਿਆਂ ਮਹਿਸੂਸ ਕਰਦੇ ਹੋ, ਜ਼ਰੂਰ ਸਾਨੂੰ ਕਾਲ ਕਰਨ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ ਜੀ 02 85 99 28 11। ਸੋ ਅਸੀਂ ਅੱਜ ਜਿਹੜੇ ਮਾਪੇ ਇੱਥੇ ਰਹਿ ਰਹੇ ਆਪਣੇ ਧੀਆਂ ਦੇ ਕੋਲ ਆਏ ਹੋਏ ਆਪਣੇ ਪੁੱਤਰਾਂ ਦੇ ਕੋਲ ਆਏ ਹੋਏ ਆ ਹਨਾ, ਔਰ ਇੱਥੇ ਰਹਿੰਦੇ ਆ ਉਹ ਕੀ ਮਹਿਸੂਸ ਕਰ ਰਹੇ ਆ, ਉਹਨਾਂ ਦੀਆਂ ਮੁਸ਼ਕਲਾਂ ਕੀ ਨੇ ਹਨਾ, ਔਰ ਕਿਹਨਾਂ ਚੀਜ਼ਾਂ ਦੇ ਵਿੱਚ ਉਹ ਆਪਣੀਆਂ ਖੁਸ਼ੀਆਂ ਲੱਭਦੇ ਨੇ, ਕਿਹੜੀਆਂ ਉਹਨਾਂ ਦੀਆਂ ਲੋੜਾਂ ਨੇ, ਸੋ ਉਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਨਾ ਚਾਹਾਂਗੇ। ਜੇ ਤੁਸੀਂ ਐਜ਼ ਉਹਨਾਂ ਦੇ ਬੱਚੇ, ਯਾਨੀ ਕਿ ਜੇਕਰ ਤੁਸੀਂ ਬੱਚਿਆਂ ਵੱਲੋਂ ਉਹਨਾਂ ਦੀਆਂ ਲੋੜਾਂ ਦੇ ਉੱਤੇ ਚਾਨਣਾ ਪਾਉਣਾ ਚਾਹੁੰਦੇ ਹੋ, ਤੁਸੀਂ ਜ਼ਰੂਰ ਪਾਓ। ਜੇਕਰ ਮਾਪੇ ਆਪ ਸਾਨੂੰ ਸੁਣ ਰਹੇ ਤਾਂ ਉਹ ਸਾਨੂੰ ਕਾਲ ਕਰਕੇ ਜ਼ਰੂਰ ਆਪਣੀਆਂ ਲੋੜਾਂ ਦੇ ਨਾਲ ਜਾਣੂ ਕਰਵਾਉਣ, ਕਿਉਂਕਿ ਅਸੀਂ ਇੱਕ ਦੂਸਰੇ ਨੂੰ ਜਦੋਂ ਸੁਣਾਂਗੇ ਤਾਂ ਇਹ ਜਿਹੜਾ ਸੁਨੇਹਾ ਜੀ ਇਹ ਸਰਕਾਰ ਤੱਕ ਪਹੁੰਚਾਉਣ ਦੇ ਵਿੱਚ ਜਾਂ ਫਿਰ ਸਾਡੇ ਭਾਈਚਾਰੇ ਦੇ ਜਿਹੜੇ ਆਗੂ ਨੇ ਉਹਨਾਂ ਤੱਕ ਪਹੁੰਚਾਉਣ ਦੇ ਵਿੱਚ ਜ਼ਰੂਰ ਮਦਦ ਕਰਦਾ। ਸੋ ਜ਼ਰੂਰ ਕੋਸ਼ਿਸ਼ ਕਰੋ ਜੀ। ਅੱਜ ਅਸੀਂ ਜਿਹੜੇ ਅਗਲੇ ਸਿਲਸਿਲੇ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ, ਆਸਟ੍ਰੇਲੀਆ ਦੇ ਵਿੱਚ ਜਿਹੜੇ ਬਜ਼ੁਰਗ ਪੇਰੈਂਟਸ ਨੇ ਉਹਨਾਂ ਦੀਆਂ ਲੋੜਾਂ ਨੂੰ ਲੈ ਕੇ, ਸੋ ਉਹਨਾਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਉਹਨਾਂ ਦੇ ਬਾਰੇ 'ਚ ਅਸੀਂ ਅੱਜ ਜਾਣਨਾ ਚਾਹਾਂਗੇ ਕੁਛ ਪਲਾਂ ਦੇ ਵਿੱਚ। ਪਰ ਫਿਲਹਾਲ ਕਿਉਂਕਿ ਜਗਵੀਰ ਸਿੰਘ ਹੋਰਾਂ ਦੇ ਬੇਟੇ ਦਾ ਅੱਜ ਬਰਥਡੇ ਆ ਜੀ, ਉਦੈਵੀਰ ਸਿੰਘ ਹੋਰਾਂ ਦਾ 7ਵਾਂ ਜਨਮ ਦਿਨ ਆ, ਉਹਨਾਂ ਨੇ ਸਾਨੂੰ ਇੱਕ ਗੀਤ ਦੀ ਫਰਮਾਇਸ਼ ਕੀਤੀ ਸੀ। ਸੋ ਇੱਕ ਬਰਥਡੇ ਸੌਂਗ ਤੁਹਾਡੀ ਨਜ਼ਰ ਕਰਦੇ ਹਾਂ ਤੇ ਇੱਕ ਬ੍ਰੇਕ ਤੋਂ ਬਾਅਦ ਅਗਲੇ ਸਿਲਸਿਲੇ ਦੇ ਵਿੱਚ ਸਿਮਰਦੀਪ ਕੌਰ ਹੋਰਾਂ ਦੇ ਨਾਲ ਆਪਾਂ ਵਿਚਾਰ ਚਰਚਾ ਜਿਹੜੀ ਸ਼ੁਰੂ ਕਰਾਂਗੇ। ਵਿਸ਼ਾ ਜਿਹੜਾ ਜੀ, ਜਿਵੇਂ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਕਿ ਆਸਟ੍ਰੇਲੀਆ ਦੇ ਵਿੱਚ ਆਉਣ ਵਾਲੇ ਜਿਹੜੇ ਮਾਪੇ ਨੇ, ਚਾਹੇ ਉਹ ਇੱਥੇ ਪੱਕੇ ਤੌਰ ਤੇ ਰਹਿ ਰਹੇ ਆ, ਚਾਹੇ ਉਹ ਵਿਜ਼ਟਰ ਵੀਜ਼ੇ ਤੇ ਆਉਂਦੇ ਆ ਸਾਲ ਭਰ ਦੇ ਲਈ ਜਾਂ 6 ਮਹੀਨਿਆਂ ਦੇ ਲਈ, ਉਹਨਾਂ ਨੂੰ ਕੀ ਲੋੜਾਂ ਜਿਹੜੀਆਂ ਮਹਿਸੂਸ ਹੁੰਦੀਆਂ ਨੇ, ਕੀ ਮੁਸ਼ਕਲਾਂ ਜਿਹੜੀਆਂ ਉਹ ਫੇਸ ਕਰਦੇ ਨੇ, ਸੋ ਇਸ ਵਿਸ਼ੇ ਤੇ ਅੱਜ ਗੱਲਬਾਤ ਕਰਾਂਗੇ। ਰਿਕੁਐਸਟ ਐਟ ਹਰਮਨ ਰੇਡੀਓ .com ਸਾਡਾ ਈਮੇਲ ਪਤਾ। ਇਸ ਤੋਂ ਇਲਾਵਾ ਟੈਲੀਗ੍ਰਾਮ ਤੁਸੀਂ ਕਰ ਸਕਦੇ ਹੋ ਸਾਨੂੰ 9975084499 ਸਾਡਾ ਟੈਲੀਗ੍ਰਾਮ ਨੰਬਰ। ਕਾਲ ਤੁਸੀਂ ਕਰ ਸਕਦੇ ਹੋ 02-8599-2811। ਫਿਲਹਾਲ ਇੱਕ ਗੀਤ ਜਗਵੀਰ ਸਿੱਖ ਹੋਰਾਂ ਦੇ ਬੇਟੇ ਉਦੈਵੀਰ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਜਨਮ ਦਿਨ ਦਾ ਗੀਤ।
ਜੁਗ ਜੁਗ ਜਿਉਣ ਪਈ ਸਦਾ ਹੁੰਦੇ ਮਾਪਿਆਂ ਨੂੰ ਪੁੱਤਰੀ ਪਿਆਰੇ, ਜੁਗ ਜੁਗ ਜਿਉਣ ਪਈ ਸਦਾ ਨਾਲ ਹੀ ਹੈ ਮਾਂ ਪਿਓ ਦਾ ਗੁਜ਼ਾਰਾ ਹੁੰਦਾ, ਪੁੱਤਰਾਂ ਦੇ ਨਾਲ ਹੀ ਹੈ ਮਾਂ ਪਿਓ ਦਾ ਗੁਜ਼ਾਰਾ ਹੁੰਦਾ। ਮਾਪੇ ਜਿਉਣ ਸਦਾ ਇਹਨਾਂ ਦੇ ਸਹਾਰੇ, ਜੁਗ ਜੁਗ ਜਿਉਣ ਬਈ ਸਦਾ ਹੁੰਦੇ ਮਾਪਿਆਂ ਨੂੰ ਪੁੱਤਰੀ ਪਿਆਰੇ, ਜੁਗ ਜੁਗ ਜਿਉਣ ਬਈ ਸਦਾ। ਇੱਕ ਬੰਦਾ ਪਿਆਰ ਪੁੱਤਰਾਂ ਦਾ ਲੋੜਦਾ, ਪੁੱਤਰਾਂ ਨੂੰ ਆਉਣ ਦੱਸੋ ਕਾਰੂ ਆਇਆ ਮੋੜਦਾ, ਪੁੱਤਰਾਂ ਨੂੰ ਆਉਣ ਦੱਸੋ ਕਾਰੂ ਆਇਆ ਮੋੜਦਾ। ਇਹੋ ਲੱਭਦੇ ਨੀ ਮੁੱਲੀ ਜਾਂ ਉਦਾਰੇ, ਜੁਗ ਜੁਗ ਜਿਉਣ ਪਈ ਸਦਾ ਹੁੰਦੇ ਮਾਪਿਆਂ ਨੂੰ ਪੁੱਤਰੀ ਪਿਆਰੇ, ਜੁਗ ਜੁਗ ਜਿਉਣ ਪਈ ਸਦਾ। ਪੁੱਤਰਾਂ ਜੀ ਦੁਨੀਆਂ ਚ ਹੋਰ ਕੋਈ ਛਾਂ ਨਹੀਂ, ਪੁੱਤਰਾਂ ਦੇ ਬਾਜੋਂ ਕੰਗਾ ਜਾਗੀ ਉੱਤੇ ਨਾ ਨਹੀਂ, ਪੁੱਤਰਾਂ ਦੇ ਬਾਜੋਂ ਕੰਗਾ ਜਾਗੀ ਉੱਤੇ ਨਾ ਨਹੀਂ। ਭਾਵੇਂ ਲੱਖ ਹੋਣ ਮਾਇਆ ਦੇ ਮਨਾਰੇ, ਜੁਗ ਜੁਗ ਜਿਉਣ ਬਈ ਸਦਾ ਹੁੰਦੇ ਮਾਪਿਆਂ ਨੂੰ ਪੁੱਤਰੀ ਪਿਆਰੇ, ਜੁਗ ਜੁਗ ਜਿਉਣ ਬਈ ਸਦਾ। ਜਿੰਦੀ ਜਾਨ ਅੱਖੀਆਂ ਦੇ ਤਾਰੇ, ਜੁਗ ਜੁਗ ਜਿਉਣ ਬਈ ਸਦਾ।
ਹਰਮਨ ਰੇਡੀਓ ਜਲਦ ਹਾਜ਼ਰ ਹੁੰਦਾ ਹੈ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦਾ ਖੂਬਸੂਰਤ ਕਾਫਲਾ। ਸ਼ਾਮਲ ਹੋਣ ਲਈ ਮੇਲ ਕਰੋ request@harmanradio.com ਤੇ।
ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਟੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਕੀ ਤੁਸੀਂ ਪ੍ਰੋਪਰਟੀ ਖਰੀਦਣ ਜਾਂ ਵੇਚਣ ਬਾਰੇ ਸੋਚ ਰਹੇ ਹੋ? ਤਾਂ ਅੱਜ ਹੀ ਕੰਟੈਕਟ ਕਰੋ ਪ੍ਰੋਪਰਟੀ ਐਕਸਪਰਟ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਨੂੰ। ਇਨ੍ਹਾਂ ਵੱਲੋਂ ਪ੍ਰੋਪਰਟੀ ਦੀ ਕਰੰਟ ਮਾਰਕੀਟ ਵੈਲਿਊ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤੀ ਜਾਂਦੀ ਹੈ ਜੀ। ਤਾਂ ਫਿਰ ਨੰਬਰ ਨੋਟ ਕਰੋ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਦਾ, 0433-256-135, 0433-256-135।
ਨਾਨਕ ਬੇਕਰੀ ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ, ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chadder Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 Robinson Street, Dandenong, Melbourne. Phone number 0387-590629.
0433-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ।
ਤਾਂ ਫੇਰ ਕਰੋ ਫੋਨ 0433-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ।
ਹੋਮ ਲੋਨਸ, ਟਰੱਕ ਐਂਡ ਕਾਰ ਲੋਨਸ, ਪਰਸਨਲ ਲੋਨਸ, ਬਿਜ਼ਨਸ ਲੋਨਸ। Credit representative number 490703 of Australian Credit License 389328.
Pure Loans and Financial Services, 9 Central Avenue, Moorabbin, Victoria.
Vadhere jankari layi visit karo www.plfs.com.au.
Yaad rakhyo number 0433 552 127.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਜੀ ਦੋਸਤੋ, ਵਪਾਰਕ ਵਕਫੇ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਸਾਰੇ ਹੀ ਦੋਸਤਾਂ ਦਾ, ਸਾਰੇ ਲਿਸਨਰਸ ਦਾ ਜਿਹੜੇ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ। ਬਹੁਤ ਸਾਰੇ ਦੋਸਤਾਂ ਦੇ ਮੈਸੇਜਿਸ ਲਗਾਤਾਰ ਆ ਰਹੇ ਆ ਤੇ ਕੁਝ ਦੋਸਤਾਂ ਦੇ ਜਿਹੜੇ ਮੈਸੇਜਿਸ ਅਸੀਂ ਡਿਟੇਲ ਦੇ ਵਿੱਚ ਲੈ ਨਹੀਂ ਸਕੇ, ਪਰ ਹੁਣ ਤੁਹਾਡੇ ਮੈਸੇਜਿਸ ਵੀ ਆਪਾਂ ਸ਼ਾਮਲ ਕਰਾਂਗੇ ਤੇ ਨਾਲ ਹੀ ਨਾਲ ਦੱਸਦੇ ਜਾਈਏ ਕਿ ਅੱਜ ਦੇ ਇਸ ਸਿਲਸਿਲੇ ਦੇ ਵਿੱਚ ਅਸੀਂ ਵਿਚਾਰ ਚਰਚਾ ਕਰਨੀ ਹੁੰਦੀ ਹੈ ਤੇ ਇਸ ਵਿਚਾਰ ਚਰਚਾ ਦੇ ਵਿੱਚ ਖਾਸ ਤੌਰ ਤੇ ਸਾਡੇ ਨਾਲ ਮੈਲਬਨ ਤੋਂ ਜੁੜਦੇ ਹੁੰਦੇ ਆ ਸਿਮਰਦੀਪ ਕੌਰ ਹੋਰੀ। ਸੋ ਸਿਮਰਦੀਪ ਇਸ ਵੇਲੇ ਸਾਡੇ ਨਾਲ ਫੋਨ ਦੇ ਰਾਹੀਂ ਜੁੜ ਚੁੱਕੇ ਆ। ਸੋ ਸਿਮਰਦੀਪ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਚ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਹਰਮਨ ਰੇਡੀਓ ਦੇ ਸਾਰੇ ਲਿਸਟਰਸ ਨੂੰ ਮੇਰੇ ਵੱਲੋਂ, ਸਿਮਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਅਸੀਂ ਜਿਹੜਾ ਅੱਜ ਦਾ ਵਿਸ਼ਾ ਅਸੀਂ ਚੁਣਿਆ ਉਹ ਹੈਗਾ ਸਾਡੇ ਪੇਰੈਂਟਸ ਦੀ ਨੀਡਸ ਦਾ, ਤੇ ਅਸੀਂ ਉਹ ਵਿਸ਼ੇ ਤੇ ਅੱਜ ਜਿਹੜੀ ਗੱਲਬਾਤ ਕਰਨ ਜਾ ਰਹੇ ਆ। ਖੈਰ ਮੈਂ ਵੀ ਇਹ ਕਹੂੰਗੀ ਕਿ ਮੈਂ ਬਹੁਤ ਇਹਨਾਂ ਚੀਜ਼ਾਂ ਚ ਐਕਸਪਰਟ ਨਹੀਂ ਹੈ, ਕਹਿ ਲੋ ਵੀ ਬਹੁਤ ਸਿਆਣੀ ਨਹੀਂ ਹੈ ਇਹਨਾਂ ਚੀਜ਼ਾਂ ਨੂੰ, ਤੇ ਅਸੀਂ ਤੁਹਾਡੇ ਕੋਲੋਂ ਜਾਂ ਜਿਹੜੇ ਪੇਰੈਂਟਸ ਸਾਨੂੰ ਸੁਣ ਰਹੇ ਨੇ ਇਸ ਟਾਈਮ, ਅਸੀਂ ਉਹਨਾਂ ਕੋਲੋਂ ਇਹ ਚੀਜ਼ਾਂ ਜ਼ਰੂਰ ਜਾਣਨੀਆਂ ਚਾਹਾਂਗੇ। ਤੇ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਗੱਲ ਹੈ ਉਹ ਮੈਂ ਇਸ ਨਾਲ ਸ਼ੁਰੂ ਜ਼ਰੂਰ ਕਰਨੇ ਚਾਹੂੰਗੀ ਕਿ ਪਹਿਲਾਂ ਸਭ ਤੋਂ ਪਹਿਲਾਂ ਜਦੋਂ ਸਾਡੇ ਪੇਰੈਂਟਸ ਸਾਡੇ ਕੋਲ ਆਉਂਦੇ ਨੇ ਤੇ ਉਹਨਾਂ ਦੀ ਜ਼ਰੂਰਤਾਂ ਤੋਂ ਪਹਿਲਾਂ ਸਾਨੂੰ ਇਹ ਗੱਲ ਉਹਨਾਂ ਦੀ ਜ਼ਰੂਰ ਜਿਹੜੀ ਹੈ ਉਹ ਸੋਚਣੀ ਪਏਗੀ ਜਾਂ ਸਮਝਣੀ ਪਏਗੀ ਕਿ ਜਿਹੜੇ ਸਾਡੇ ਪੇਰੈਂਟਸ ਨੇ ਉਹ ਬਹੁਤ ਸਾਲਾਂ ਤੋਂ ਜਿੱਦਾਂ ਕਹਿ ਲਓ ਵੀ ਉਹਨਾਂ ਦੀਆਂ ਜਿਹੜੀਆਂ ਆਦਤਾਂ ਨੇ ਉਹ ਕਹਿ ਲਓ ਕਿ ਜਿੱਦਾਂ ਸਾਡੇ ਪੇਰੈਂਟਸ 40-50 ਸਾਲ ਦੀ ਹੁਣ ਉਮਰ ਤੱਕ ਪਹੁੰਚ ਚੁੱਕੇ ਨੇ ਤੇ ਸਾਨੂੰ ਇਹ ਸਮਝਣਾ ਪਊਗਾ ਕਿ 50 ਸਾਲ ਤੋਂ ਉਹ ਸੇਮ ਜਿਹੜੀਆਂ ਆਦਤਾਂ ਨੇ ਉਹ ਯੂਜ਼ ਕਰਦੇ ਆ ਰਹੇ ਨੇ, ਤੇ ਜੇ ਅਸੀਂ ਉਹਨਾਂ ਨੂੰ ਇੱਥੇ ਸਾਦੇ ਜਾਂ ਇੱਥੇ ਆਪਣੇ ਸਾਡੇ ਘਰ ਚ ਜਾਂ ਕਿਸੇ ਵੀ ਤਰੀਕੇ ਨਾਲ ਹਨਾ, ਜੇ ਆਪਾਂ ਉਹਨਾਂ ਨੂੰ ਸਾਦੇ ਆ ਤੇ ਅਸੀਂ ਉਹਨਾਂ ਦੇ ਹੋਸਟ ਆ, ਤੇ ਜੇ ਆਪਾਂ ਇਹ ਸੋਚੀਏ ਕਿ ਉਹ ਆਪਣੀਆਂ ਆਦਤਾਂ ਬਦਲ ਲੈਣ ਜਾਂ ਆਦਤਾਂ ਛੱਡ ਲੈਣ ਤੇ ਇਹ ਪੋਸੀਬਲ ਨਹੀਂ ਹੈ, ਕਿਉਂਕਿ ਉਹ ਕਹਿੰਦੇ ਆ ਕਿ ਕੋਈ ਵੀ ਚੀਜ਼ ਜੇ ਆਪਾਂ 21 ਦਿਨਾਂ ਤੱਕ ਲਗਾਤਾਰ ਕਰਦੇ ਹਾਂ ਤੇ ਉਹ ਸਾਡੀ ਆਦਤ ਬਣ ਜਾਂਦੀ ਹੈ ਤੇ ਉਸ ਨੂੰ ਛੱਡਣਾ ਜਿਹੜਾ ਉਹ ਬਹੁਤ ਮੁਸ਼ਕਲ ਹੋ ਜਾਂਦਾ। ਤੇ ਤੁਸੀਂ ਅਸੀਂ ਆਪ ਹੀ ਸੋਚ ਸਕਦੇ ਹਾਂ ਕਿ ਜਿਹੜੀਆਂ ਅਸੀਂ ਆਦਤਾਂ ਜਿਹੜੀਆਂ ਅਸੀਂ 40-50 ਸਾਲਾਂ ਤੋਂ ਆਲਰੇਡੀ ਪਾਲ ਰਹੇ ਤੇ ਜੇ ਉਹ ਸਾਡੀਆਂ ਆਦਤਾਂ ਜਿਹੜੀਆਂ ਨੇ ਉਹ ਸੇਮ ਉਦਾਂ ਦੀਆਂ ਉਦਾਂ ਹੀ ਰਹਿੰਦੀਆਂ ਨੇ ਤੇ ਉਹਨਾਂ ਨੂੰ ਚੇਂਜ ਕਰਨਾ ਜਾਂ ਉਹਨਾਂ ਚ ਬਦਲਾਵ ਲਿਆਉਣਾ ਇਹ ਥੋੜਾ ਜਿਹਾ ਮੁਸ਼ਕਲ ਜ਼ਰੂਰ ਹੁੰਦਾ। ਤੇ ਬਾਕੀ ਇਹ ਹੈ ਕਿ ਜਦੋਂ ਅਸੀਂ ਪੇਰੈਂਟਸ ਨੂੰ ਆਪਣੇ ਕੋਲ ਸਾਦੇ ਆ ਤੇ ਇਹ ਸਾਡੀ ਹੀ ਕਿਤੇ ਕਿਤੇ ਜ਼ਿੰਮੇਵਾਰੀ ਹੈ ਕਿ ਅਸੀਂ ਉਹਨਾਂ ਦੀਆਂ ਬਹੁਤ ਸਾਰੀਆਂ ਲੋੜਾਂ ਜਿਹੜੀਆਂ ਨੇ ਕੋਈ ਵੀ ਕਿਸੇ ਵੀ ਤਰੀਕੇ ਦੀਆਂ ਜਾਂ ਉਹਨਾਂ ਨੂੰ ਐਂਟਰਟੇਨ ਕਰਨ ਦੀਆਂ ਜਾਂ ਘੁਮਾਉਣ ਫਰਾਉਣ ਦੀਆਂ, ਉਹ ਸਾਡੀ ਆਪਣੀ ਇੱਕ ਜ਼ਿੰਮੇਵਾਰੀ ਹੈ ਕਿ ਅਸੀਂ ਉਸ ਜ਼ਿੰਮੇਵਾਰੀ ਨੂੰ ਸਮਝੀਏ। ਤੇ ਕਈ ਵਾਰੀ ਏਦਾਂ ਹੁੰਦਾ ਹੈ ਕਿ ਕਈ ਬਹੁਤ ਸਾਰੇ ਘਰਾਂ ਦੇ ਵਿੱਚ ਜਿਹੜਾ ਮੈਂ ਦੇਖਿਆ ਆਪਣੇ ਵੀ ਫਰੈਂਡ ਸਰਕਲ ਜਾਂ ਕਹਿ ਲੋ ਜਾਂ ਆਂਢ ਗੁਆਂਢ ਦੇ ਵਿੱਚ ਕਿ ਸਾਡੇ ਘਰ ਜਦੋਂ ਅਸੀਂ ਜਿੱਦਾਂ ਹੁਣ ਪਹਿਲਾਂ ਅਸੀਂ ਸਟੂਡੈਂਟ ਆਏ ਇੱਥੇ, ਫਿਰ ਪੱਕੇ ਹੋ ਗਏ, ਫਿਰ ਫੈਮਿਲੀ ਆ ਗਈ, ਵਾਈਫ ਆ ਗਈ, ਫਿਰ ਬੱਚੇ ਆ ਗਏ ਤੇ ਅਸੀਂ ਇੱਧਰਲੇ ਮਾਹੌਲ ਨਾਲ ਬਹੁਤ ਛੇਤੀ ਜਿੱਦਾਂ ਢਲ ਗਏ ਤੇ ਜਿਹੜੇ ਸਾਡੇ ਬੱਚੇ ਨੇ ਉਹ ਵੀ ਕਿਤੇ ਨਾ ਕਿਤੇ ਸਾਡਾ ਜਿਹੜਾ ਆਸਟ੍ਰੇਲੀਅਨ ਕਲਚਰ ਹੈ ਉਹ ਹੀ ਅਡੈਪਟ ਕਰ ਰਹੇ ਨੇ ਤੇ ਬਹੁਤ ਸਾਰੇ ਬੱਚਿਆਂ ਨੂੰ ਜਿੱਦਾਂ ਅਸੀਂ ਦੇਖਿਆ ਕਿ ਉਹ ਪੰਜਾਬੀ ਜਿਹੜੀ ਆ ਬਹੁਤ ਘੱਟ ਜਿੱਦਾਂ ਬੋਲਦੀ ਹੈ ਤੇ ਬਹੁਤ ਸਾਰੇ ਪੇਰੈਂਟਸ ਵੀ ਬਹੁਤ ਇੰਟਰਸਟਿਡ ਨਹੀਂ ਹੁੰਦੇ ਵੀ ਉਹ ਪੰਜਾਬੀ ਬੋਲਣ ਜਾਂ ਆਪਣੀ ਭਾਸ਼ਾ ਨੂੰ ਫੋਲੋ ਕਰਨ। ਉਹਦਾ ਇੱਕ ਵੱਡਾ ਜਿਹੜਾ ਫਰਕ ਹੈ ਉਹ ਇੱਥੇ ਪੈਂਦਾ ਹੈ ਕਿ ਜਦੋਂ ਸਾਡੇ ਪੇਰੈਂਟਸ ਆਉਂਦੇ ਨੇ ਤੇ ਉਹਨਾਂ ਨੂੰ ਬਹੁਤ ਇਸ ਚੀਜ਼ ਦੀ ਮੁਸ਼ਕਲ ਹੁੰਦੀ ਹੈ ਕਿ ਬੱਚੇ ਜਿਹੜੇ ਆ ਉਹਨਾਂ ਦੀ ਭਾਸ਼ਾ ਨਹੀਂ ਸਮਝ ਸਕਦੇ ਤੇ ਜਿਹੜੇ ਸਾਡੇ ਪੇਰੈਂਟਸ ਹੈ ਉਹਨਾਂ ਨੂੰ ਕਹਿ ਲੋ ਵੀ ਇੰਗਲਿਸ਼ ਚ ਕਿਤੇ ਨਾ ਕਿਤੇ ਪ੍ਰੋਬਲਮ ਜ਼ਰੂਰ ਹੁੰਦੀ ਹੈ ਤੇ ਉਹ ਇੱਕ ਬਹੁਤ ਵੱਡਾ ਜਿਹੜਾ ਗੈਪ ਜਿਹੜਾ ਉਹ ਜਨਰੇਸ਼ਨ ਦੇ ਵਿੱਚ ਪੈ ਜਾਂਦਾ ਤੇ ਉਹ ਵੀ ਇੱਕ ਬਹੁਤ ਵੱਡੀ ਬੋਰੀਅਤ ਦਾ ਕਹਿ ਲੋ ਜਾਂ ਕਹਿ ਲੋ ਵੀ ਬਹੁਤ ਵੱਡਾ ਇੱਕ ਝਟਕਾ ਹੁੰਦਾ ਹੈ ਕਿ ਤੁਸੀਂ ਘਰ ਦੇ ਵਿੱਚ ਕਿਸੇ ਇੱਕ ਦੂਸਰੇ ਦੀ ਜਿੱਦਾਂ ਵੀ ਗੱਲ ਜਿਹੜੀ ਆ ਉਹ ਸਮਝਣੀ ਥੋੜੀ ਮੁਸ਼ਕਲ ਲੱਗਦੀ ਹੈ। ਬਾਕੀ ਹੋਰ ਵੀ ਕਈ ਤਰ੍ਹਾਂ ਦੀਆਂ ਲੋੜਾਂ ਹੁੰਦੀਆਂ ਨੇ। ਪਹਿਲਾਂ ਅਮਰਜੀਤ ਜੀ ਜਿਹੜੇ ਅਸੀਂ ਮੈਸੇਜਿਸ ਸਾਡੇ ਲਿਸਨਰਸ ਵੱਲੋਂ ਆਏ ਹੋਏ ਨੇ ਪਹਿਲਾਂ ਆਪਾਂ ਉਹਨਾਂ ਨੂੰ ਥੋੜੇ ਜਿਹੇ ਮੈਸੇਜਿਸ ਲੈ ਲਈਏ ਫਿਰ ਅਸੀਂ ਇਸ ਗੱਲ ਦੇ ਉੱਤੇ ਦੁਬਾਰਾ ਤੋਂ ਉਹਨੂੰ ਫੋਲੋ ਕਰਦੇ ਹਾਂ ਫਿਰ ਗੱਲ ਸ਼ੁਰੂ ਕਰਦੇ ਹਾਂ।
ਬਿਲਕੁਲ ਜੀ ਦੋਸਤੋ, ਆਪਾਂ ਪੇਰੈਂਟਸ ਦੀਆਂ ਜ਼ਰੂਰਤਾਂ ਜਾਂ ਮੁਸ਼ਕਲਾਂ ਦੇ ਬਾਰੇ ਅੱਜ ਜ਼ਰੂਰ ਗੱਲਬਾਤ ਜਿਹੜੀ ਆ ਉਹ ਕਰਨੀ ਆ। ਸੋ ਅਸੀਂ ਤੁਹਾਡੇ ਤੋਂ ਸੁਣਨਾ ਚਾਹਾਂਗੇ, ਜੇਕਰ ਪੇਰੈਂਟਸ ਸਾਨੂੰ ਸੁਣ ਰਹੇ ਆ ਇਸ ਵੇਲੇ ਤਾਂ ਉਹ ਜ਼ਰੂਰ ਸਾਨੂੰ ਕਾਲ ਕਰਨ 02-8599-2911 ਸਾਡਾ ਜਿਹੜਾ 2811 ਸੋਰੀ ਸਾਡਾ ਜਿਹੜਾ ਫੋਨ ਨੰਬਰ ਹੈ, ਯਾਨੀ ਕਿ ਤੁਸੀਂ 02 ਲਗਾ ਕੇ 8599-2811 ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਅਸੀਂ ਸਿੱਧੇ ਉਹਨਾਂ ਦੀ ਜਿਹੜੀ ਮੁਸ਼ਕਿਲ ਜਾਂ ਉਹਨਾਂ ਦੀਆਂ ਜਿਹੜੀਆਂ ਲੋੜਾਂ ਉਹਨਾਂ ਦੇ ਬਾਰੇ ਜਾਣਨਾ ਚਾਹਾਂਗੇ। ਕਿਉਂਕਿ ਭਾਈਚਾਰੇ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਬਣੀਆਂ ਹੋਈਆਂ ਨੇ ਹਨਾ, ਸੋ ਉਹ ਆਰਗੇਨਾਈਜੇਸ਼ਨ ਜਿਹੜੀਆਂ ਸਿੱਧੇ ਤੌਰ ਤੇ ਜਿਹੜੇ ਸਾਡੇ ਇੱਥੇ ਸੀਨੀਅਰ ਸਿਟੀਜ਼ਨਸ ਆ ਉਹਨਾਂ ਦੀ ਹੈਲਪ ਵੀ ਕਰਦੀਆਂ ਆ। ਸੋ ਤੁਸੀਂ ਸਾਡੇ ਨਾਲ ਜਿਹੜੇ ਆਪਣੇ ਵਿਚਾਰ ਆ ਉਹ ਜ਼ਰੂਰ ਸਾਂਝੇ ਕਰੋ ਇਸ ਵਿਸ਼ੇ ਦੇ ਉੱਤੇ ਜੇਕਰ ਤੁਸੀਂ ਕੁਛ ਮਹਿਸੂਸ ਕਰਦੇ ਹੋ ਤੇ। ਆਪਾਂ ਤੁਹਾਡੇ ਜਿਹੜੇ ਮੈਸੇਜਸ ਆ ਉਹ ਸ਼ਾਮਲ ਕਰਦੇ ਆ। ਸਾਡੇ ਨਾਲ ਬਹੁਤ ਸਾਰੇ ਦੋਸਤ ਜੁੜੇ ਆ ਜਿਨ੍ਹਾਂ ਦੇ ਵਿੱਚੋਂ ਸੰਦੀਪ ਰਾਏ ਵੀ ਸ਼ਾਮਲ ਹੋਏ ਆ। ਸੋ ਕਹਿੰਦੇ ਸਤਿ ਸ੍ਰੀ ਅਕਾਲ ਜੀ, ਮਾਈ ਪੇਰੈਂਟਸ ਆਰ ਕਮਿੰਗ ਟੂ ਸਿਡਨੀ ਔਨ ਥਰਸਡੇ, ਪਰ ਮੈਨੂੰ ਕਹਿੰਦੇ ਟੈਨਸ਼ਨ ਹੋਈ ਹੈ ਜਦੋਂ ਉਹ ਵਾਪਸ ਜਾਊਗੇ। ਕਹਿੰਦੇ ਮਿੰਟੂ ਜੀ ਯੂ ਮੋਟੀਵੇਟ ਅਸ, ਥੈਂਕਸ। ਬਿਲਕੁਲ ਜੀ, ਜਦੋਂ ਆਉਣਾ ਹੁੰਦਾ ਉਦੋਂ ਕਾਫੀ ਜ਼ਿਆਦਾ ਚਾਅ ਹੁੰਦਾ ਸਾਨੂੰ ਹਨਾ ਵੀ ਸਾਡੇ ਪੇਰੈਂਟਸ ਸਾਡੇ ਕੋਲ ਆ ਰਹੇ ਆ ਹਨਾ, ਪਰ ਫਿਰ ਇੱਕ ਘਰ ਦੇ ਵਿੱਚ ਬਹੁਤ ਸੋਹਣਾ ਜਿਹਾ ਮਾਹੌਲ ਬਣ ਜਾਂਦਾ ਤੇ ਆਦਤ ਪੈ ਜਾਂਦੀ ਹੈ ਸਾਡੇ ਬੱਚਿਆਂ ਨੂੰ ਵੀ ਸਾਨੂੰ ਵੀ, ਪਰ ਜਦੋਂ ਫਿਰ ਬਿਲਕੁਲ ਜਦੋਂ ਜਾਣ ਦੀ ਵਾਰੀ ਹੁੰਦੀ ਹੈ ਤਾਂ ਫਿਰ ਸਾਡੇ ਲਈ ਬਿਲਕੁਲ ਸੁੰਨਾਪਨ ਜਿਹਾ ਉਹ ਆਲੇ ਦੁਆਲੇ ਪੈਦਾ ਹੋ ਜਾਂਦਾ ਆ। ਤੇ ਤੁਸੀਂ ਏਦਾਂ ਫਿਕਰ ਨਾ ਕਰੋ ਕਿਉਂਕਿ ਇੱਕ ਤੁਸੀਂ ਹਨਾ ਬਣਾ ਕੇ ਹੀ ਰੱਖੋ ਕਿ ਆਪਣੇ ਪੇਰੈਂਟਸ ਜਿਹੜੇ ਆ ਜੇ ਉਹ ਸਾਲ ਇੱਥੇ ਰਹਿ ਕੇ ਜਾਂਦੇ ਆ ਤੇ ਸਾਲ ਤੋਂ ਬਾਅਦ 6 ਮਹੀਨੇ ਉਹ ਭਾਰਤ ਰਹਿ ਕੇ ਦੁਬਾਰਾ ਉਹਨਾਂ ਨੂੰ ਲਗਾਤਾਰ ਸੱਦਦੇ ਰਹੇ, ਉਹਨਾਂ ਦੀ ਕੰਟੀਨਿਊਟੀ ਜਿਹੜੀ ਆ ਉਹ ਬਣੀ ਰਹੇ, ਜੇਕਰ ਉਹ ਇੱਥੇ ਖੁਸ਼ੀ ਮਹਿਸੂਸ ਕਰਦੇ ਆ ਰਹਿਣ ਦੇ ਵਿੱਚ। ਕਿਉਂਕਿ ਬਹੁਤ ਸਾਰੇ ਪੇਰੈਂਟਸ ਇਸ ਤਰ੍ਹਾਂ ਵੀ ਆ ਜਿਹੜੇ ਇੱਥੇ ਆ ਕੇ ਬੋਰੀਅਤ ਮਹਿਸੂਸ ਕਰਦੇ, ਸੋ ਬੋਰੀਅਤ ਕਿਉਂ ਮਹਿਸੂਸ ਕਰਦੇ ਉਹਨਾਂ ਕਾਰਨਾਂ ਦੇ ਉੱਤੇ ਵੀ ਅੱਜ ਅਸੀਂ ਗੱਲਬਾਤ ਕਰਾਂਗੇ। ਤੇ ਅੱਗੇ ਸਾਡੇ ਨਾਲ ਨਪਿੰਦਰ ਰੀਹਲ ਮੈਲਬਨ ਵਾਲੇ ਉਹ ਵੀ ਸ਼ਾਮਲ ਹੋਏ ਆ। ਸਤਿ ਸ੍ਰੀ ਅਕਾਲ ਅਮਰਦੀਪ ਜੀ, ਸਰਬਜੀਤ ਵੀਰ ਜੀ ਤੇ ਸਾਰੇ ਸਰੋਤਿਆਂ ਨੂੰ, ਕਹਿੰਦੇ ਰੱਬ ਸਭਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਬਹੁਤ ਬਹੁਤ ਧੰਨਵਾਦ ਤੁਹਾਡੀਆਂ ਦੁਆਵਾਂ ਦੇ ਲਈ। ਤੇ ਇਹਨਾਂ ਨੇ ਨਾ ਇੱਕ ਵਿਚਾਰ ਭੇਜਿਆ, ਕਹਿੰਦੇ ਡੂ ਨਾਟ ਐਂਗਰ ਯੂਅਰ ਪੇਰੈਂਟਸ ਇਨ ਆਰਡਰ ਟੂ ਪਲੀਜ਼ ਅਦਰ ਪੀਪਲ। Those other people did not spend their lives building yours. ਕਿਆ ਬਾਤ ਹੈ ਜੀ, ਬਹੁਤ ਵਧੀਆ ਜੀ, ਔਰ ਬੜੀ ਡੂੰਘਾਈ ਹੈ ਇਸ ਵਿਚਾਰ ਦੇ ਵਿੱਚ, ਔਰ ਸਾਨੂੰ ਮੈਨੂੰ ਲੱਗਦਾ ਕਿ ਆਪਣੇ ਉੱਤੇ ਲਾਗੂ ਜ਼ਰੂਰ ਕਰਨਾ ਚਾਹੀਦਾ। ਕਈ ਵਾਰ ਅਸੀਂ ਦੂਜਿਆਂ ਨੂੰ ਖੁਸ਼ ਕਰਨ ਦੇ ਲਈ ਹਨਾ ਮਤਲਬ ਦੁਨਿਆਵੀ ਤੌਰ ਤੇ ਵਿੱਚ ਜਿਹੜੀਆਂ ਆਪਾਂ ਇਹੋ ਜਿਹੀਆਂ ਗੱਲਾਂ ਕਰ ਜਾਂਦੇ ਹਾਂ। ਸਾਡੇ ਨਾਲ ਇੱਕ ਲਿਸਨਰ ਜਿਹੜੇ ਆ ਜੀ ਇਸ ਵੇਲੇ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ, 249 ਤੁਸੀਂ ਔਨ ਏਅਰ ਜੀ, ਕੌਣ ਬੋਲ ਰਹੇ? ਹੈਲੋ, ਸਤਿ ਸ੍ਰੀ ਅਕਾਲ ਜੀ। ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਦਲਜੀਤ ਸਿੰਘ ਜੀ। ਜੀ ਜੀ, ਮੈਨੂੰ ਲੱਗਦਾ ਆਵਾਜ਼ ਤੁਹਾਡੀ ਔਨ ਏਅਰ ਗਈ ਨਹੀਂ ਸੀ। ਸਾਡੇ ਨਾਲ ਦਲਜੀਤ ਸਿੰਘ ਜੀ, ਸਾਡੇ ਸਾਥੀ ਪ੍ਰੈਜ਼ੈਂਟਰ ਜੁੜੇ ਨੇ, ਸੋ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ ਜੀ। ਦਲਜੀਤ ਸਿੰਘ ਜੀ, ਕੀ ਕਹਿਣਾ ਚਾਹੋਗੇ?
ਜੀ ਸਵਾਗਤ ਲਈ ਧੰਨਵਾਦ, ਤੇ ਮੈਂ ਵੀ ਉਹਨਾਂ ਮੁੰਡਿਆਂ ਚੋਂ ਹਾਂ ਜਿਨ੍ਹਾਂ ਨੂੰ ਚਾਹ ਹੈ ਕਿ ਆਪਣੇ ਬੱਚਿਆਂ ਕੋਲ ਆਸਟ੍ਰੇਲੀਆ ਆਉਣ
ਜੀ,
ਤੇ ਉੱਥੇ ਰਹਿਣ, ਉੱਥੇ ਘੁੰਮਣ ਫਿਰਨ, ਉਹਨਾਂ ਦੇ ਨਾਲ ਸਹਿਯੋਗ ਕਰਨ। ਪਰ ਮੇਰੇ ਇੱਥੇ ਇੱਕ ਇਹ ਪ੍ਰੋਬਲਮ ਲੱਗਦੀ ਆ ਕਿ ਮਾਪਿਆਂ ਦਾ ਬੱਚਿਆਂ ਕੋਲ ਬਾਰ ਬਾਰ ਆਉਣਾ, ਜਿਵੇਂ ਹੁਣੇ ਗੱਲ ਕਰ ਰਹੇ ਸੀ ਤੁਸੀਂ
ਜੀ,
ਤੇ ਉਹ ਬੜਾ ਔਖਾ ਹੈ ਕਿਉਂਕਿ ਹਰ ਵਾਰੀ ਵੀਜ਼ਾ ਲਗਵਾਉਣਾ, ਵਿਜ਼ਿਟਿੰਗ ਵੀਜ਼ੇ ਤੇ ਆਉਣਾ, ਤੇ ਪੇਰੈਂਟ ਵੀਜ਼ਾ ਤਾਂ ਵੈਸੇ ਬਹੁਤ ਮਹਿੰਗਾ ਪੈਂਦਾ ਹੈ ਜਾਂ ਉਹ ਕਾਫੀ ਲੰਮਾ ਪ੍ਰੋਸੀਜਰ ਆ
ਜੀ।
ਇਹਦੇ ਲਈ ਸਰਕਾਰ ਕੋਲ ਜ਼ਰੂਰ ਕੋਈ ਤੁਹਾਨੂੰ ਅਪੀਲ ਕਰਨੀ ਚਾਹੀਦੀ ਆ ਕਿ ਜਿਹੜਾ ਇੱਕ ਲੰਬਾ ਵੀਜ਼ਾ ਕੋਈ 5-7 ਸਾਲ ਦਾ, 10 ਸਾਲ ਦਾ ਦਿੱਤਾ ਜਾਵੇ, ਮਾਪੇ ਜਦੋਂ ਜਾਣ ਚਾਹੁਣ ਆ ਜਾਣ, ਜਦੋਂ ਜਾਣ ਜੀ ਕਰੇ ਉਹ ਵਾਪਸ ਚਲੇ ਜਾਣ, ਇਹਦੇ ਨਾਲ ਬੱਚਿਆਂ ਦੀ ਵੀ ਹੈਲਪ ਹੁੰਦੀ ਰਹੇਗੀ ਤੇ ਪੈਸੇ ਦਾ ਖਰਚਾ ਵੀ ਕੁਝ ਰੁਕ ਜਾਏਗਾ
ਜੀ। ਬਿਲਕੁਲ ਵਾਜਿਬ ਹੈ ਜੀ ਤੁਹਾਡੀ ਗੱਲ, ਕਿਉਂਕਿ ਹੁਣ ਵੀ ਇੱਕ ਜਿਹੜੀ ਤਬਦੀਲੀ ਕੀਤੀ ਗਈ ਆ ਵੀਜ਼ਾ ਨਿਯਮਾਂ ਦੇ ਵਿੱਚ, ਉਹਦੇ ਤਹਿਤ ਵੀ ਇੱਕ ਲੌਂਗ ਟਰਮ ਵੀਜ਼ਾ ਜਿਹੜਾ ਆ ਉਹ ਉਪਲਬਧ ਤਾਂ ਜ਼ਰੂਰ ਕਰਵਾਇਆ ਗਿਆ, ਪਰ ਭਾਰੀ ਫੀਸਾਂ ਦੇ ਨਾਲ ਕਰਵਾਇਆ ਗਿਆ, ਔਰ ਉਸ ਤੋਂ ਬਾਅਦ ਜਿਹੜਾ 10 ਸਾਲ ਜਾਂ 5 ਸਾਲ ਦੀ ਫੀਸ ਦੇ ਨਾਲ ਉਹ ਜਿਹੜੀ ਵੀਜ਼ੇ ਦੀ ਫੈਸਿਲਿਟੀ ਆ, ਸੁਵਿਧਾ ਆ, ਦਿੱਤੀ ਗਈ ਆ। ਪਰ 10 ਸਾਲ ਤੋਂ ਬਾਅਦ ਦੁਬਾਰਾ ਉਸ ਵੀਜ਼ੇ ਦੇ ਲਈ ਉਹ ਅਪਲਾਈ ਨਹੀਂ ਕਰ ਪਾਉਣਗੇ। ਅਜੇ ਜਿਹੜੀਆਂ ਵੀਜ਼ੇ ਦੀਆਂ ਜਿਹੜੀਆਂ ਇਹ ਸਕੀਮਾਂ ਨੇ ਜੀ, ਵੀਜ਼ੇ ਦੀਆਂ ਨੀਤੀਆਂ ਨੇ, ਇਹ ਅਜੇ ਮੈਨੂੰ ਲੱਗਦਾ ਪੂਰੀ ਤਰ੍ਹਾਂ ਸਾਡੇ ਪੇਰੈਂਟਸ ਦੇ ਪੱਖ ਦੇ ਵਿੱਚ ਨਹੀਂ ਆਈਆਂ। ਸੋ ਇਹਦੇ ਲਈ ਸਾਡੇ ਜਿਹੜੇ ਆਗੂ ਨੇ, ਭਾਈਚਾਰੇ ਦੇ ਆਗੂ ਆ, ਉਹਨਾਂ ਤੱਕ ਇਹ ਆਵਾਜ਼ ਇਸੇ ਕਰਕੇ ਆਪਾਂ ਪਹੁੰਚਾਉਣਾ ਚਾਹਾਂਗੇ। ਬਹੁਤ ਸਾਰੀਆਂ ਜਿਹੜੀਆਂ ਪਟੀਸ਼ਨ ਵੀ ਪਾਈਆਂ ਜਾ ਰਹੀਆਂ ਆ, ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਕਿ ਸੋਮਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਜਾਂ ਫਿਰ ਕਿਸੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋਈ ਸੀ ਰੌਕੀ ਭੁੱਲਰ ਹੋਰਾਂ ਦੇ ਨਾਲ, ਜਿਨ੍ਹਾਂ ਨੇ ਇਹਦੇ ਬਾਰੇ ਕਾਫੀ ਵਿਸਥਾਰ ਦੇ ਵਿੱਚ ਗੱਲ ਕੀਤੀ ਸੀਗੀ। ਤੇ ਉਹਨਾਂ ਦੇ ਨਾਲ ਇੱਕ ਵਾਰ ਫੇਰ ਅਸੀਂ ਚਾਹਾਂਗੇ ਕਿ ਜਿਹੜਾ ਇਹ ਪੇਰੈਂਟਸ ਦੇ ਵੀਜ਼ੇ ਦੇ ਬਾਰੇ ਜਾਂ ਜਿਹੜੀਆਂ ਵੀਜ਼ਾ ਸ਼ਰਤਾਂ ਜਾਂ ਵੀਜ਼ਾ ਨੀਤੀਆਂ ਜਿਹੜੀਆਂ, ਉਹਨਾਂ ਨੂੰ ਹੋਰ ਜ਼ਿਆਦਾ ਜਿਹੜੇ ਸਾਡੇ ਭਾਈਚਾਰੇ ਦੇ ਆਗੂ ਆ, ਵਿਸਥਾਰ ਦੇ ਵਿੱਚ ਉਹਨਾਂ ਤੱਕ ਪਹੁੰਚਾਇਆ ਵੀ ਜਾਵੇ, ਤਾਂ ਕਿ ਉਹ ਆਗੂ ਜਿਹੜੇ ਆ ਉਹ ਸਰਕਾਰੀ ਦਰਬਾਰੇ ਪਹੁੰਚ ਕਰਕੇ ਇਸ ਸਮੱਸਿਆ ਤੋਂ ਸਾਨੂੰ ਨਜ਼ਾਤ ਜ਼ਰੂਰ ਦੇਣ। ਜੀ ਦਲਜੀਤ ਸਿੰਘ ਜੀ, ਕੁਝ ਹੋਰ ਕਹਿਣਾ ਚਾਹੋਗੇ?
ਜੀ ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗਾ ਕਿ ਜਿਵੇਂ ਬੱਚਿਆਂ ਨੂੰ ਚਾਹ ਤਾਂ ਹੁੰਦਾ ਕਿ ਸਾਡੇ ਮਾਪੇ ਸਾਡੇ ਕੋਲ ਆਉਣ, ਪਰ ਅਸਲ ਵਿੱਚ ਉਹ ਬਾਅਦ ਵਿੱਚ ਮਾਪਿਆਂ ਕੋਲ ਤਾਂ ਟਾਈਮ ਹੋ ਜਾਂਦਾ, ਉਹਨਾਂ ਦੇ ਬੱਚਿਆਂ ਨੂੰ ਖਿਡਾਉਂਦੇ ਆ, ਉਹਨਾਂ ਲਈ ਸਾਰਾ ਕੁਝ ਕਰਦੇ ਆ, ਪਰ ਬੱਚਿਆਂ ਕੋਲ ਮਾਪਿਆਂ ਲਈ ਟਾਈਮ ਬਿਲਕੁਲ ਘੱਟ ਹੁੰਦਾ। ਇਹ ਬੜੀ ਇੱਕ ਮੁਸ਼ਕਲ ਹੈ ਸਾਡੇ ਰੁਝਾਵਿਆਂ ਭਰੇ ਜੀਵਨ ਵਿੱਚ, ਜਿਹੜਾ ਇਹਦਾ ਵੀ ਕੋਈ ਹੱਲ ਨਿਕਲਣਾ ਚਾਹੀਦਾ। ਜਾਂ ਜਿਵੇਂ ਤੁਸੀਂ ਆਰਗੇਨਾਈਜੇਸ਼ਨ ਦੀਆਂ ਗੱਲ ਕੀਤੀ ਆ, ਕੋਈ ਆਰਗੇਨਾਈਜੇਸ਼ਨ ਹੋਣ, ਕੈਨੇਡਾ ਅਮਰੀਕਾ ਚ ਹੈਗੇ, ਲੋਕੀ ਇਕੱਠੇ ਬਹਿੰਦੇ ਆ, ਬਜ਼ੁਰਗ ਉੱਥੇ ਗੱਲਾਂ ਬਾਤਾਂ ਕਰਦੇ ਆ, ਇੱਥੇ ਮੈਂ ਨੀ ਦੇਖਿਆ ਕੋਈ ਬਹੁਤ ਜ਼ਿਆਦਾ ਕੋਈ ਇੱਕ ਅੱਧਾ ਕਮਿਊਨਿਟੀ ਦਾ ਸਿੱਖ ਜਾਂ ਕੋਈ ਪੰਜਾਬੀ ਪਾਰਕ ਵਗੈਰਾ ਚ, ਨਹੀਂ ਤਾਂ ਬਹੁਤ ਘੱਟ ਮਿਲਦੇ ਆ। ਇਹਦਾ ਵੀ ਕੋਈ ਹੱਲ ਨਿਕਲਣਾ ਚਾਹੀਦਾ।
ਬਿਲਕੁਲ ਜੀ, ਔਰ ਇਸ ਵੇਲੇ ਮੈਨੂੰ ਲੱਗਦਾ ਸਾਡੇ ਨਾਲ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਜੁੜੇ ਹੋਏ ਆ। ਨਿੱਜੀ ਤੌਰ ਤੇ ਮੈਨੂੰ ਲੱਗਦਾ ਕਿ ਅਸੀਂ ਇਹ ਚੀਜ਼ਾਂ ਜੇ ਆਪ ਮਹਿਸੂਸ ਕਰਦੇ ਆ ਜਾਂ ਸਾਡੇ ਪੇਰੈਂਟਸ ਕਿਤੇ ਨਾ ਕਿਤੇ ਇਹ ਚੀਜ਼ਾਂ ਮਹਿਸੂਸ ਕਰਦੇ ਆ ਕਿ ਅਸੀਂ ਉਹਨਾਂ ਨੂੰ ਸਮਾਂ ਨਹੀਂ ਦੇ ਪਾ ਰਹੇ, ਤਾਂ ਫਿਰ ਜੇਕਰ ਸਾਡੇ ਕੋਲ ਸਮਾਂ ਨਹੀਂ ਆ ਤਾਂ ਫਿਰ ਉਹਨਾਂ ਦਾ ਜਿਹੜਾ ਸਮਾਂ ਆ ਉਹ ਥੋੜਾ ਵਧੀਆ ਲੰਘੇ, ਖੁਸ਼ਗਵਾਰ ਰਹੇ, ਇਹਦੇ ਲਈ ਅਸੀਂ ਉਹਨਾਂ ਆਰਗੇਨਾਈਜੇਸ਼ਨਸ ਤੱਕ ਪਹੁੰਚ ਕਰ ਸਕਦੇ ਹਾਂ। ਜਾਂ ਫਿਰ ਜੇਕਰ ਆਰਗੇਨਾਈਜੇਸ਼ਨਸ ਨਹੀਂ ਬਣੀਆਂ ਹੋਈਆਂ ਤਾਂ ਨਿੱਜੀ ਤੌਰ ਤੇ ਸਾਡੇ ਆਪਣੇ ਉਪਰਾਲੇ ਜਿਹੜੇ ਉਹ ਕੀ ਹੋਣੇ ਚਾਹੀਦੇ ਆ, ਇਹਦੇ ਉੱਪਰ ਜ਼ਰੂਰ ਕੰਮ ਕਰਨ ਦੀ ਲੋੜ ਹੈ। ਸੋ ਦਲਜੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਜਿਹੜਾ ਮੈਨੂੰ ਲੱਗਦਾ ਕਿ ਇਹ ਕੀਮਤੀ ਜਿਹੜਾ ਇੱਕ ਮੁੱਦਾ ਆ ਉਹ ਉਠਾਇਆ ਕਿ ਟਾਈਮ ਦੀ ਜਿਹੜੀ ਕਮੀਆਂ ਇੱਥੇ ਬਹੁਤ ਜ਼ਿਆਦਾ ਹੈ। ਜਿਵੇਂ ਅਸੀਂ ਕਹਿੰਦੇ ਹਾਂ ਕਿ ਖੁਸ਼ੀ ਖੁਸ਼ੀ ਅਸੀਂ ਉਹਨਾਂ ਦੇ ਆਉਣ ਦੀ ਉਡੀਕ ਤਾਂ ਕਰਦੇ ਹੁੰਦੇ ਹਾਂ, ਪਰ ਜਦੋਂ ਉਹ ਆ ਜਾਂਦੇ ਆ ਉਦੋਂ ਅਸੀਂ ਟਾਈਮ ਨਹੀਂ ਦੇ ਪਾਉਂਦੇ, ਔਰ ਇਹ ਇੱਕ ਕੌੜਾ ਸੱਚ ਆ ਜਿਹਨੂੰ ਮੰਨਣਾ ਪੈਣਾ ਸਾਨੂੰ। ਔਰ ਮੈਨੂੰ ਲੱਗਦਾ ਕਿ ਸਾਨੂੰ ਇਸ ਤਰ੍ਹਾਂ ਆਪਣਾ ਜਿਹੜਾ ਸਕੈਜੂਲ ਆ ਉਹ ਬਣਾਉਣਾ ਪੈਣਾ ਆ, ਜਿਹਦੇ ਲਈ ਅਸੀਂ ਉਹਨਾਂ ਨੂੰ ਵੀ ਟਾਈਮ ਦੇ ਸਕੀਏ, ਹਨਾ। ਚਾਹੇ ਅਸੀਂ ਘਰ ਦੇ ਵਿੱਚ ਰਹਿੰਦੇ ਹਾਂ, ਘਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਜੇ ਅਸੀਂ ਬਾਹਰ ਲੈ ਕੇ ਜਾ ਰਹੇ ਹਾਂ ਤੇ ਉਸ ਹਿਸਾਬ ਦੇ ਨਾਲ ਆਪਣੇ ਜਿਹੜੇ ਸਕੈਜੂਲ ਆ ਉਹ ਅਸੀਂ ਸੈੱਟ ਕਰੀਏ। ਜੀ
ਜੀ ਅਮਰਜੀਤ, ਇਹਦੇ ਲਈ ਧੰਨਵਾਦ। ਮੈਂ ਇੱਕੋ ਛੋਟੀ ਜਿਹੀ ਸੁਜੈਸ਼ਨ ਦੇਣੀ ਚਾਹਾਂਗਾ ਇਸੇ ਮਸਲੇ 'ਚ।
ਜੀ ਜੀ,
ਕਿ ਜਿਹੜੀਆਂ ਆਰਗੇਨਾਈਜੇਸ਼ਨ ਦੀ ਤੁਸੀਂ ਗੱਲ ਕੀਤੀ ਆ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮਾਪਿਆਂ ਤੱਕ ਜਾਂ ਉਹਨਾਂ ਬੱਚਿਆਂ ਤੱਕ ਪਹੁੰਚਾਇਆ ਜਾਏ, ਉਹਨਾਂ ਨੂੰ ਪਤਾ ਲੱਗੇ ਕਿ ਇਹਨਾਂ ਦੇ ਨਾਲ ਸੰਬੰਧ ਰੱਖਿਆ ਜਾ ਸਕਦਾ, ਉਹ ਭਾਵੇਂ ਹਰਮਨ ਰੇਡੀਓ ਜਾਂ ਹੋਰ ਜਿਹੜੇ ਸਾਧਨ ਨੇ ਉਹਨਾਂ ਰਾਹੀਂ ਮਾਪਿਆਂ ਨੂੰ ਜ਼ਰੂਰ ਦੱਸਿਆ ਜਾਣਾ ਚਾਹੀਦਾ। ਜੀ ਧੰਨਵਾਦ ਜੀ।
ਜੀ ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਦਲਜੀਤ ਸਿੰਘ ਜੀ। ਔਰ ਜਿਵੇਂ ਮੈਂ ਜ਼ਿਕਰ ਕਰਾਂ ਤਾਂ ਸਿਮਰ, ਜਿਵੇਂ ਕ੍ਰੇਗੀਬੰਦ ਦੇ ਵਿੱਚ ਖਾਸ ਤੌਰ ਤੇ ਊਰਜਾ ਫਾਊਂਡੇਸ਼ਨ ਨਾਮ ਦੀ ਇੱਕ ਜਿਹੜੀ ਸੰਸਥਾ ਚੱਲ ਰਹੀ ਆ, ਸੀਨੀਅਰ ਸਿਟੀਜ਼ਨਸ ਦੇ ਲਈ ਕਾਫੀ ਜ਼ਿਆਦਾ ਉਪਰਾਲੇ ਉਹ ਕਰਦੇ ਆ। ਮੈਨੂੰ ਲੱਗਦਾ ਕਿ ਵੀਕਲੀ ਗਰੁੱਪ ਜਿਹੜਾ ਪਹਿਲਾਂ ਚਲਾਉਂਦੇ ਸੀਗੇ, ਪਰ ਕਿਸੇ ਵਜ੍ਹਾ ਕਰਕੇ ਉਹ ਰੈਗੂਲਰ ਵੀਕਲੀ ਨਹੀਂ ਕਰ ਸਕੇ, ਉਹਨੂੰ ਫੋਰਟਨਾਈਟਲੀ ਕਰਦੇ ਰਹੇ, ਪਰ ਹੁਣ ਦੁਬਾਰਾ ਤੋਂ ਉਹ ਗਰੁੱਪ ਜਿਹੜਾ ਵੀਕਲੀ ਹੋਣ ਜਾ ਰਿਹਾ। ਸੋ ਮੈਨੂੰ ਲੱਗਦਾ ਕਿ ਇਹੋ ਜਿਹੀਆਂ ਜਿਹੜੀਆਂ ਸੰਸਥਾਵਾਂ ਆ, ਜੇ ਭਾਈਚਾਰੇ ਦੀ ਸਪੋਰਟ ਮਿਲੇ ਤਾਂ ਨਿਰੰਤਰ, ਹਨਾ, ਵੀ ਹਰ ਦਿਨ ਜਿਹੜਾ ਸੱਤੇ ਦਿਨ ਜਿਹੜੇ ਇਹੋ ਜਿਹੇ ਉਪਰਾਲੇ ਉਹਨਾਂ ਦੇ ਜਿਹੜੇ ਉਹ ਕਾਮਯਾਬ ਹੋ ਸਕਦੇ ਆ, ਤੇ ਜਿਹੜੇ ਸਾਡੇ ਬਜ਼ੁਰਗ ਨੇ, ਜਿਹੜੇ ਸਾਡੇ ਮਾਤਾ ਪਿਤਾ ਨੇ ਜਿਹੜੇ ਪਹੁੰਚੇ ਹੁੰਦੇ ਆ, ਉਹਨਾਂ ਦਾ ਦਿਲ ਕਰਦਾ ਹੁੰਦਾ, ਹਨਾ, ਕਿ ਉਹ ਜੁੜਨ, ਖਾਸ ਤੌਰ ਤੇ ਕੋਈ ਇਹੋ ਜਿਹੇ ਜਿਹੜੇ ਇਕੱਠ ਹੁੰਦੇ ਆ। ਸੋ ਉਹ ਜਿਹੜੀਆਂ ਸਾਡੀਆਂ ਬਜ਼ੁਰਗ ਲੇਡੀਜ਼ ਆ, ਕਿਉਂਕਿ ਉਹ ਜਿਹੜੇ ਜੈਂਟਸ ਜਾਂ ਮੇਲਸ ਆ ਉਹ ਤਾਂ ਬਾਹਰ ਵੀ ਆਪਣੀਆਂ ਸੈਰਾਂ ਜਿਹੜੀਆਂ ਕਰਦੇ ਆ ਜਾਂ ਫਿਰ ਬਾਹਰ ਦੂਰ ਤੱਕ ਸੈਰ ਆਲੇ ਦੁਆਲੇ ਤੱਕ ਘੁੰਮ ਫਿਰ ਲੈਂਦੇ ਆ, ਪਰ ਜਿਹੜੀਆਂ ਔਰਤਾਂ ਨੇ, ਲੇਡੀਜ਼ ਨੇ, ਉਹ ਸਿਰਫ ਘਰ ਤੱਕ ਹੀ ਸੀਮਤ ਰਹਿ ਜਾਂਦੀਆਂ। ਸੋ ਇਸ ਕਰਕੇ ਜਿਹੜੀਆਂ ਇਹਨਾਂ ਸੰਸਥਾਵਾਂ ਵੱਲੋਂ ਖਾਸ ਉਪਰਾਲੇ ਹੋਣੇ ਵੀ ਬਹੁਤ ਜ਼ਰੂਰੀ ਆ। ਔਰ ਬਿਲਕੁਲ ਜੀ, ਜਿਵੇਂ ਦਲਜੀਤ ਸਿੰਘ ਹੋਰਾਂ ਨੇ ਕਿਹਾ ਕਿ ਉਹਨਾਂ ਤੱਕ ਆਵਾਜ਼ ਜਿਹੜੀ ਬਣ ਕੇ ਜ਼ਰੂਰ ਪਹੁੰਚਣੀ ਚਾਹੀਦੀ ਹੈ। ਸੋ ਆਪਾਂ ਜ਼ਰੂਰ ਇਹੀ ਕੋਸ਼ਿਸ਼ ਕਰ ਰਹੇ ਹਾਂ ਅੱਜ ਦੇ ਪ੍ਰੋਗਰਾਮ ਨੂੰ, ਇਸ ਵਿਸ਼ੇ ਨੂੰ ਛੋਣ ਦਾ ਮਤਲਬ ਵੀ ਇਹੀ ਆ, ਇਹੀ ਕੋਸ਼ਿਸ਼ ਆ ਸਾਡੀ ਕਿ ਅਸੀਂ ਘੱਟੋ ਘੱਟ ਉਹਨਾਂ ਆਗੂਆਂ ਤੱਕ ਜਾਂ ਉਹਨਾਂ ਸੰਸਥਾਵਾਂ ਤੱਕ ਜਿਹੜੀ ਇਹ ਆਵਾਜ਼ ਜ਼ਰੂਰ ਪਹੁੰਚਾਈਏ। ਅੱਗੇ ਸਾਡੇ ਨਾਲ ਮੋਹਿੰਦਰ ਸਿੰਘ ਹੰਸ ਜੁੜੇ ਆ ਜੀ ਬ੍ਰੈਂਪਟਨ ਤੋਂ, ਤੇ ਸਤਿ ਸ੍ਰੀ ਅਕਾਲ ਬੁਲਾਈ ਆ, ਵੈਰੀ ਗੁੱਡ ਲਿਸਨਿੰਗ ਮਿੰਟੂ ਜੀ ਕਹਿੰਦੇ, ਹੈਪੀ ਕੈਨੇਡਾ ਡੇ ਓਵਰ ਨਾਓ। ਹਾਂਜੀ ਬਿਲਕੁਲ ਜੀ, ਬਿਲੇਟਡ ਹੈਪੀ ਕੈਨੇਡਾ ਡੇ ਕਹਿ ਦਿੰਦੇ ਆ ਹੁਣ। ਤੇ ਸਾਡੇ ਨਾਲ ਅੱਗੇ ਸਰੋਤੇ ਸ਼ਾਮਲ ਹੋਏ ਆ ਦਲਬੀਰ ਸਿੰਘ ਸਿਡਨੀ ਤੋਂ, ਬਹੁਤ ਬਹੁਤ ਸਵਾਗਤ ਦਲਬੀਰ ਸਿੰਘ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਸਤਿ ਸ੍ਰੀ ਅਕਾਲ, ਤੇ ਆਪਣੇ ਦਲਜੀਤ ਸਿੰਘ ਮਹਿਤਾ ਚੌਂਕ ਉਹਨਾਂ ਨੂੰ ਹੋਰ ਵੀ ਸਪੈਸ਼ਲ ਸਤਿ ਸ੍ਰੀ ਅਕਾਲ। ਉਹਨਾਂ ਨੇ ਇੱਕ ਸ਼ੇਅਰ ਕੀਤੀ ਸੀ ਆਪਣੀ ਫੌਜ
ਜੀ ਜੀ,
ਆਸਟ੍ਰੇਲੀਆ ਵਿਚ ਬੈਂਡ ਖਲੋਣ ਨੂੰ ਗਰੁੱਪ ਨੀ ਹੈਗੇ ਬਜੁਰਗਾਂ ਦੇ ਟਾਈਮ ਪਾਸ ਕਰਨ ਲਈ, ਤੇ ਮੇਰਾ ਖਿਆਲ ਉਹ ਮੈਲਬੋਰਨ ਆਉਂਦੇ ਰਹੇ ਆ, ਉੱਥੇ ਸ਼ਾਇਦ ਪਤਾ ਨੀ ਹੈ ਕਿ ਨਹੀਂ ਹੈ, ਅਗਲੀ ਵਾਰ ਉਹ ਕੋਸ਼ਿਸ਼ ਕਰਕੇ ਸਿਡਨੀ ਆਉਣ, ਤੇ ਉਹਨਾਂ ਨੂੰ ਅਸੀਂ ਬਹੁਤ ਸਾਰੇ ਗਰੁੱਪਾਂ ਚ ਇੰਟਰਵਿਊ ਕਰਾਵਾਂਗੇ ਜਿੱਥੇ ਗੱਪਾਂ ਮਾਰਨ ਲਈ, ਤਾਸ਼ ਖੇਡਣ ਲਈ, ਟਾਈਮ ਕਿਲ ਕਰਨ ਲਈ ਬਹੁਤ ਸਾਰੇ ਸਾਧਨ ਹੈਗੇ ਆ
ਜੀ।
ਮਾਈਆਂ ਬੀਬੀਆਂ ਵੀ ਬੈਠਦੀਆਂ ਨੇ ਪਾਰਕਾਂ ਚ ਗੱਪ ਸ਼ੱਪ ਮਾਰਦੀਆਂ ਨੇ, ਤੇ ਭਾਈ ਵੀ ਆਪਣੇ ਆਪਣੇ ਬਜੁਰਗ ਵੀ, ਤੇ ਜਿਹੜੇ ਵੀ ਇੱਥੇ ਪਰਮਾਨੈਂਟ ਆਏ ਉਹ ਵੀ, ਤੇ ਜਿਹੜੇ ਵਿਜ਼ਟਰ ਆਉਂਦੇ ਆ ਜਾਂ ਪੇਰੈਂਟਸ ਵੀ ਜਿਹਦੇ ਆਉਂਦੇ ਆ, ਇੱਥੇ ਕੋਈ ਕਮੀ ਨੀ ਹੈਗੀ। ਇੱਥੇ ਜਿਸ ਤਰ੍ਹਾਂ ਉਹ ਦੱਸ ਰਿਹਾ ਵੀ ਕੈਨੇਡਾ ਚ ਹੈਗਾ ਤੇ ਇੱਥੇ ਨੀ ਹੈਗਾ, ਤੇ ਉਹ ਇਸ ਤਰ੍ਹਾਂ ਹੀ ਹੈਗਾ ਵੀ ਉਹਨਾਂ ਨੇ ਮੈਲਬੋਰਨ ਦਾ ਮਾਹੌਲ ਵੇਖਿਆ, ਸ਼ਾਇਦ ਉਹ ਸਿਡਨੀ ਨੀ ਆਏ ਹੋ, ਸਿਡਨੀ ਆਉਣ ਤੇ ਅਸੀਂ ਉਹਨਾਂ ਨੂੰ ਦਰਜਨ ਤੋਂ ਵੱਧ ਥਾਵਾਂ ਦਿਖਾਵਾਂਗੇ ਜਿੱਥੇ ਬੁੱਢੇ ਬੈਠੇ ਗੱਪਾਂ ਵੱਢਦੇ ਆ ਸਾਰਾ ਸਾਰਾ ਦਿਨ
ਜੀ। ਜੀ ਬਹੁਤ ਬਹੁਤ ਧੰਨਵਾਦ ਦਲਬੀਰ ਸਿੰਘ ਜੀ,
ਮਿਹਰਬਾਨੀ ਤੁਸੀਂ ਕਾਲ ਲਈ
ਜੀ, ਬਹੁਤ
ਸ਼ੁਕਰੀਆ,
ਸਤਿ ਸ੍ਰੀ ਅਕਾਲ। ਸੋ ਦਲਜੀਤ ਸਿੰਘ ਜੀ, ਦਲਬੀਰ ਸਿੰਘ ਜੀ ਹੁਣ ਸਾਡੇ ਨਾਲ ਜੁੜੇ ਹੋਏ ਸੀਗੇ ਸਿਡਨੀ ਤੋਂ। ਸੋ ਉਹਨਾਂ ਨੇ ਕਿਹਾ ਜੀ ਕਿ ਮੈਲਬਰਨ ਦੇ ਵਿੱਚ ਸ਼ਾਇਦ ਉਹੋ ਜਿਹੇ ਗਰੁੱਪ ਜਿਹੜੇ ਹੋਂਦ ਵਿੱਚ ਨਹੀਂ ਆਏ ਜਿਹੜੇ ਸਿਡਨੀ ਦੇ ਵਿੱਚ ਨਿਰੰਤਰ ਚੱਲ ਰਹੇ ਆ, ਪਰ ਮੈਨੂੰ ਲੱਗਦਾ ਕਿ ਦਲਜੀਤ ਸਿੰਘ ਹੋਰੀ ਕੁਛ ਸਾਲ ਪਹਿਲਾਂ ਸਾਡੇ ਇੱਥੇ ਮੈਲਬਰਨ ਦੇ ਵਿੱਚ ਆਏ ਸੀ, ਤੇ ਮੈਨੂੰ ਲੱਗਦਾ 4 ਸਾਲ ਪਹਿਲਾਂ ਜੇ ਅਸੀਂ ਮੈਲਬਰਨ ਦੇ ਮਾਹੌਲ ਦੀ ਗੱਲ ਕਰੀਏ ਤਾਂ ਓਨੀ ਬਹੁਤਾਤ ਵੀ ਨਹੀਂ ਸੀ, ਓਨੀ ਗਿਣਤੀ ਨਹੀਂ ਸੀ ਮਾਪਿਆਂ ਦੀ ਜਿੰਨੀ ਹੁਣ 2 ਸਾਲਾਂ ਤੋਂ ਲਗਾਤਾਰ ਹੋਣੀ ਸ਼ੁਰੂ ਹੋ ਗਈ ਆ। ਪਰ ਜਿਹੜੇ ਗਰੁੱਪ ਆ ਉਹ ਹੁਣ ਇੱਥੇ ਵੀ ਜਿਹੜੀਆਂ ਢਾਣੀਆਂ ਆ ਹਨਾ ਉਹ ਜੁੜਨ ਲੱਗ ਗਈਆਂ, ਜਦੋਂ ਅਸੀਂ ਸਬਰਬਨ ਦੀ ਗੱਲ ਕਰੀਏ ਖਾਸ ਤੌਰ ਤੇ ਬੇਗੀ ਬਨ ਹੋ ਗਿਆ ਜਾਂ ਫਿਰ ਐਪਿੰਗ ਦੇ ਕੁਛ ਏਰੀਏ ਹੋ ਗਏ ਕਰੇਨ ਬਨ ਜਾਂ ਜਿਹੜਾ ਵੈਸਟ ਦਾ ਏਰੀਆ ਜੀ, ਉੱਥੇ ਤਾਂ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੇ ਮਾਪੇ ਆ ਉਹ ਆ ਰਹੇ ਆ, ਔਰ ਬਹੁਤ ਢਾਣੀਆਂ ਜਿਹੜੀਆਂ ਜੀ ਬਜ਼ੁਰਗਾਂ ਦੀਆਂ ਉਹ ਕੈਨੇਡਾ ਦੇ ਵਾਂਗੂ ਜਿਵੇਂ ਸਰੀ ਦੇ ਵਿੱਚ ਦੇਖਣ ਨੂੰ ਮਿਲਦੀਆਂ ਜਾਂ ਫਿਰ ਟੋਰਾਂਟੋ ਦੇ ਵਿੱਚ ਦੇਖਣ ਨੂੰ ਮਿਲਦੀਆਂ ਬਰੈਂਪਟਨ ਚ, ਓਦਾਂ ਹੀ ਢਾਣੀਆਂ ਜਿਹੜੀਆਂ ਉਹ ਇੱਥੇ ਵੀ ਮਿਲਦੀਆਂ। ਪਰ ਗੱਲ ਉਹੀ ਆ ਜਾਂਦੀ ਆ ਕਿ ਜਦੋਂ ਉਹ ਸਾਰੇ ਰਲ ਮਿਲ ਕੇ ਬਹਿੰਦੇ ਆ, ਪਰ ਉਹ ਜਿਹੜਾ ਸਮਾਂ ਆ ਉਹ ਕਿਸ ਢੰਗ ਦੇ ਨਾਲ, ਕਿਉਂਕਿ ਇੱਥੇ ਵੀ ਕੀ ਹੁੰਦਾ ਕਿ ਉਹ 2 ਘੰਟੇ ਜੇ ਸੈਰ ਤੇ ਬਿਤਾ ਕੇ ਆਏ ਆ ਉਹਦੇ ਵਿੱਚੋਂ ਉਹ 1 ਘੰਟਾ ਕਿਸੇ ਪਾਰਕ ਦੇ ਵਿੱਚ ਬੈਠ ਜਾਂਦੇ ਆ ਹਨਾ, ਬਾਕੀ ਘੰਟਾ ਜਿਹੜਾ ਆਉਣ ਜਾਣ ਦੇ ਵਿੱਚ ਉਹਨਾਂ ਦਾ ਬਤੀਤ ਹੁੰਦਾ, ਪਰ ਕਰਨ ਦੇ ਲਈ ਕੋਈ ਖਾਸ ਜਿਹੜੀਆਂ ਗਤੀਵਿਧੀਆਂ ਉਹ ਉਹਨਾਂ ਦੇ ਕੋਲ ਨਹੀਂ ਹੁੰਦੀਆਂ। ਔਰ ਇੱਥੇ ਸਭ ਤੋਂ ਔਖੀ ਗੱਲ ਇਹ ਵੀ ਆ ਕਿ ਇੱਥੇ ਕੰਮ ਕਾਜ ਵੀ ਨਹੀਂ ਜਿਹੜੇ ਸਾਡੇ ਬਜ਼ੁਰਗ ਆ ਉਹ ਕਰ ਸਕਦੇ, ਕਿਉਂਕਿ ਅਲਾਊਡ ਨਹੀਂ ਆ ਜਿਹੜੇ ਸਾਡੇ ਪੇਰੈਂਟਸ ਆਉਂਦੇ ਆ, ਤੇ ਇਸ ਕਰਕੇ ਕੁਛ ਕੁ ਹਾਲਾਤ ਜਿਹੜੇ ਉਹ ਇੱਦਾਂ ਦੇ ਪੈਦਾ ਹੋ ਜਾਂਦੇ ਆ ਕਿ ਉਹਨਾਂ ਦੇ ਲਈ ਫਿਰ ਜਿਹੜਾ ਸਮਾਂ ਬਿਤਾਉਣਾ ਮੁਸ਼ਕਲ ਹੁੰਦਾ ਆ। ਢਾਣੀਆਂ ਬੇਸ਼ੱਕ ਜੁੜਨ ਲੱਗ ਪਈਆਂ ਆ, ਪਰ ਕਿਉਂਕਿ ਉਹਨਾਂ ਢਾਣੀਆਂ ਦਾ ਜਿਹੜਾ ਆਪੋ ਆਪਣਾ ਸਵਾਦ ਆ, ਆਪੋ ਆਪਣਾ ਨਜ਼ਰੀਆ ਆ ਹਨਾ, ਤੇ ਇਸ ਕਰਕੇ ਕੁਛ ਢਾਣੀਆਂ ਜਿਹੜੀਆਂ ਉਹ ਸਿਰਫ ਇਹੋ ਹੀ ਚੀਜ਼ਾਂ ਡਿਸਕਸ ਕਰਨ ਦੇ ਲਈ ਜੁੜਦੀਆਂ ਆ ਕਿ ਕੀ ਸਮੱਸਿਆਵਾਂ ਇੱਥੇ ਚੱਲ ਰਹੀਆਂ ਆ ਤੇ ਕੀ ਉਹ ਖੁਦ ਆਪਣੇ ਆਪ ਨਿੱਜੀ ਤੌਰ ਤੇ ਮਹਿਸੂਸ ਕਰਦੇ ਆ। ਸੋ ਸਾਡੇ ਨਾਲ ਨਾ ਬਹੁਤ ਪਹਿਲਾਂ ਤੋਂ ਕੁਲਦੀਪ ਕੌਰ ਹੋਰੀ ਵੀ ਜੁੜੇ ਸੀ ਤੇ ਰਾਜ ਮਹਿੰਦਰ ਸਿੰਘ ਹੋਰੀ ਵੀ ਜੁੜੇ ਹੋਏ ਆ, ਉਹਨਾਂ ਨੇ ਨਾ ਸਾਨੂੰ ਕੁਛ ਕਵਿਤਾਵਾਂ ਭੇਜੀਆਂ ਸੀਗੀਆਂ, ਆਪਾਂ ਗੱਲਬਾਤ ਜਿਹੜੀ ਉਹ ਇੱਦਾਂ ਹੀ ਚੱਲਦੀ ਰੱਖਾਂਗੇ। ਦੋਸਤੋ ਤੁਸੀਂ ਸਾਂਝ ਪਾਉਂਦੇ ਰਹੋ, ਪਰ ਮੈਂ ਉਹ ਜਿਹੜੀਆਂ ਕਵਿਤਾਵਾਂ ਉਹ ਤੁਹਾਡੀ ਨਜ਼ਰ ਜ਼ਰੂਰ ਕਰਾਂ। ਰਾਜ ਮਹਿੰਦਰ ਸਿੰਘ ਨੇ ਸਾਨੂੰ ਭੇਜੀ ਸੀ ਜੀ ਸਰਬ, ਬਹੁਤ ਹੀ ਖੂਬਸੂਰਤ, ਮੈਂ ਤੁਹਾਡੇ ਨਾਲ ਸਾਂਝੀ ਕਰਦੀ ਆ। ਮੈਂ ਇੰਨਾ ਪੜ੍ਹਿਆ ਲਿਖਿਆ ਨਾ ਹਰ ਗੱਲ ਸਮਝਾਉਣੀ ਨਹੀਂ ਆਉਂਦੀ, ਮੈਂ ਇੰਨਾ ਪੜ੍ਹਿਆ ਲਿਖਿਆ ਨਾ ਹਰ ਗੱਲ ਸਮਝਾਉਣੀ ਨਹੀਂ ਆਉਂਦੀ, ਪਰ ਸੂਟਾਂ ਤੇ ਕਲਿੱਪਾਂ ਦੇ ਰੰਗਾਂ ਦੀ ਮੈਨੂੰ ਸ਼ਾਇਰੀ ਬਣਾਉਣੀ ਨਹੀਂ ਆਉਂਦੀ। ਮੇਰੀ ਸੁਰਤ ਜੁੜੀ ਕਿਸੇ ਹੋਰ ਪਾਸੇ, ਮੇਰੀ ਸੁਰਤ ਜੁੜੀ ਕਿਸੇ ਹੋਰ ਪਾਸੇ, ਮੇਰੇ ਅੰਦਰੋਂ ਰਹਿੰਦਾ ਕੁਝ ਟੁੱਟਦਾ ਏ। ਕਿਸੇ ਗਰੀਬ ਦੀ ਖਾਲੀ ਥਾਲੀ ਜਦ ਤੱਕਾਂ, ਕਿਸੇ ਗਰੀਬ ਦੀ ਖਾਲੀ ਥਾਲੀ ਜਦ ਤੱਕਾਂ, ਇਹ ਮਨ ਅੰਦਰੋਂ ਭੁੱਖਾ ਉੱਠਦਾ ਏ। ਕੋਈ ਤਰਸ ਰਿਹਾ ਕੱਚੀ ਨੂੰ, ਕੋਈ ਤਰਸ ਰਿਹਾ ਕੱਚੀ ਨੂੰ, ਕੋਈ ਪੱਕੀ ਪਕਾਈ ਸੁੱਟਦਾ ਏ, ਕੋਈ ਸੜਕ ਦੇ ਕੰਢੇ ਤੇ ਸੌਂ ਜਾਵੇ, ਕੋਈ ਮਹਿਲਾਂ ਵਿੱਚੋਂ ਉੱਠਦਾ ਏ। ਰੱਬਾ ਕਲਮ ਸਰਬ ਦੀ ਝੂਠੀ ਨਾ, ਰੱਬਾ ਕਲਮ ਸਰਬ ਦੀ ਝੂਠੀ ਨਾ, ਤੂੰ ਸਦਾ ਮਾੜੇ ਨਾਲ ਹੀ ਰੁੱਸਦਾ ਏ। ਕਿਆ ਬਾਤ ਹੈ ਜੀ, ਬਹੁਤ ਖੂਬ। ਸੋ ਸਰਬ ਦੀ ਲਿਖੀ ਹੋਈ ਇਹ ਕਵਿਤਾ ਅੱਗੇ ਉਹਨਾਂ ਨੇ ਇੱਕ ਹੋਰ ਸਾਡੇ ਨਾਲ ਸਾਂਝੀ ਕੀਤੀ ਹੈ ਜੀ, ਗੀਤ ਦੇ ਰੂਪ ਦੇ ਵਿੱਚ ਹੈ। ਤਾਰਾ ਮੀਰਾ ਕਿਹਨੂੰ ਤੇ ਰਸੌਂਤ ਕਿਹਨੂੰ ਕਹਿੰਦੇ ਨੇ। ਕਿਆ ਬਾਤ ਹੈ ਜੀ, ਸਾਡੇ ਸੱਭਿਆਚਾਰ ਦੇ ਵਿੱਚ ਜਿਹੜੀ ਠੇਠ ਸ਼ਬਦਾਵਲੀ ਚੀਜ਼ਾਂ ਦੇ ਲਈ ਵਰਤੀ ਜਾਂਦੀ ਹੈ, ਉਹਦਾ ਬਹੁਤ ਸੋਹਣਾ ਬਿਆਨ ਇਹਦੇ ਵਿੱਚ ਕੀਤਾ। ਤਾਰਾ ਮੀਰਾ ਕਿਹਨੂੰ ਤੇ ਰਸੌਂਤ ਕਿਹਨੂੰ ਕਹਿੰਦੇ ਨੇ, ਲਾਣਾ ਕਿਹਨੂੰ ਆਖਦੇ ਤੇ ਔਂਤ ਕਿਹਨੂੰ ਕਹਿੰਦੇ ਨੇ। ਹੁੰਦੀ ਕੀ ਨਮੋਸ਼ੀ ਤੇ ਫਤੂਰ ਦੱਸਿਓ, ਇਹੋ ਬੱਚਿਆਂ ਨੂੰ ਲਫ਼ਜ਼ ਜ਼ਰੂਰ ਦੱਸਿਓ। ਹੁੰਦਾ ਕੀ ਏ ਬਰੂ ਤੇ ਪੋਲੀ ਕਿਹਨੂੰ ਕਹਿੰਦੇ ਨੇ, ਡੋਕਾ ਕਿਹਨੂੰ ਆਖਦੇ ਤੇ ਬੌਲੀ ਕਿਹਨੂੰ ਕਹਿੰਦੇ ਨੇ। ਤਰੇਕ ਲਸੂੜਾ ਤੇ ਤਤੂਰ ਦੱਸਿਓ, ਇਹੋ ਬੱਚਿਆਂ ਨੂੰ ਲਫ਼ਜ਼ ਜ਼ਰੂਰ ਦੱਸਿਓ। ਹੁੰਦੀ ਕੀ ਸਲੰਗ ਤੇ ਸਲਾਬਾ ਕਿਹਨੂੰ ਕਹਿੰਦੇ ਨੇ, ਵਡਿਆਈ ਕੀ ਹੁੰਦੀ ਏ ਉਲਾਂਬਾ ਕਿਹਨੂੰ ਕਹਿੰਦੇ ਨੇ। ਨੇਰਣਾ ਨੇਰਣਾ ਗੰਧੂਈ ਤੇ ਜਮੂਰ ਦੱਸਿਓ, ਇਹ ਬੱਚਿਆਂ ਨੂੰ ਲਫ਼ਜ਼ ਜ਼ਰੂਰ ਦੱਸਿਓ। ਲਾਂਗਾ ਕਿਹਨੂੰ ਆਖਦੇ ਤੇ ਖੋਰੀ ਕਿਹਨੂੰ ਕਹਿੰਦੇ ਨੇ, ਚੋਬਰ ਕਿਹਨੂੰ ਆਖਦੇ ਤੇ ਘੋਰੀ ਕਿਹਨੂੰ ਕਹਿੰਦੇ ਨੇ। ਹੁੰਦਾ ਕੀ ਜਵਾਨੀ ਦਾ ਸਰੂਰ ਦੱਸਿਓ, ਇਹੋ ਬੱਚਿਆਂ ਨੂੰ ਲਫ਼ਜ਼ ਜ਼ਰੂਰ ਦੱਸਿਓ। ਦਹਾਜੂ ਕਿਹਨੂੰ ਆਖਦੇ, ਤਰੌਜਾ ਕਿਹਨੂੰ ਕਹਿੰਦੇ ਨੇ, ਧੱਗਾ ਕਿਹਨੂੰ ਕਹਿੰਦੇ, ਆ ਬਰੋਜਾ ਕਿਹਨੂੰ ਕਹਿੰਦੇ ਨੇ। ਹੁੰਦਾ ਕੀ ਤਿਓ ਤੇ ਘੂਰ ਦੱਸਿਓ, ਦਾਦੇ ਨਾਨਕੇ ਪੜੀ ਇਸ ਪਤਿਓਰੇ ਦੱਸਿਓ, ਕੁੜਮ ਸ਼ਰੀਕੇ ਪੇਕੇ ਸਹੁਰੇ ਦੱਸਿਓ, ਦੰਦਾਸਾ ਨੱਥ ਸੁਰਮਾ ਤੇ ਮੱਥੇ ਲੱਟ ਦੱਸਿਓ, ਭਾਠ ਡੰਗੋਤਰੇ ਮਰਾਸੀ ਜਾਤ ਨੱਟ ਦੱਸਿਓ, ਛੰਭ ਟੋਬਾ ਖੂਹ ਤੇ ਸਾਂਭ ਕੇ ਤਲਾਬ ਰੱਖਿਓ, ਆਉਂਦੀ ਪੀੜੀ ਜੋਗਾ ਥੋੜਾ ਜਿਹਾ ਪੰਜਾਬ ਰੱਖਿਓ, ਪੀਲੂ ਵਾਰਿਸ ਹਾਸ਼ਮ ਤੇ ਕਾਦਰ ਯਾਰ ਦੱਸਿਓ, ਲਾਲਾ ਤੇਜੇ ਗੁੰਗੂ ਕਿਰਪਾਲ ਜਿਹੇ ਗੱਦਾਰ ਦੱਸਿਓ, ਪਟਨਾ ਚਮਕੌਰ ਸਰਹੰਦ ਮਾਛੀਵਾੜਾ ਦੱਸਿਓ, ਛਿੰਝ ਕੁਸ਼ਤੀ ਬਾਜ਼ੀ ਤੇ ਅਖਾੜਾ ਦੱਸਿਓ, ਸਬਰਾਓ ਮੁਦਕੀ ਚੇਤੇ ਖਿਦਰਾਣਾ ਢਾਬ ਰੱਖਿਓ, ਆਉਂਦੀ ਪੀੜੀ ਜੋਗਾ ਸਾਂਭ ਕੇ ਪੰਜਾਬ ਰੱਖਿਓ, ਹਸਾਉਣੀ ਕਹਾਣੀ ਸਾਖੀ ਜਾਂ ਬਾਤ ਦੱਸਿਓ, ਤਰਕਾਲਾ ਲੋਡਾ ਮੂੰਹ ਨੇਰਾ ਪ੍ਰਭਾਤ ਦੱਸਿਓ, ਪੀੜੀ ਮੰਜਾ ਮੂੜਾ ਤੇ ਪਲੰਗ ਦੱਸਿਓ, ਸਾਂਭ ਚੂਰੀ ਤੀਰ ਘੜਾ ਪੱਟ ਦਾ ਕਬਾਬ ਰੱਖਿਓ, ਆਉਂਦੀ ਪੀੜੀ ਜੋਗਾ ਸਾਂਭ ਕੇ ਪੰਜਾਬ ਰੱਖਿਓ, ਠੱਕਾ ਪੱਛੋਂ ਤੇ ਪੁਰੇ ਦੀ ਪੌਣ ਦੱਸਿਓ, ਚੁੱਲ੍ਹਾ ਜੱਗਾ ਜਿਉਣਾ ਸਨ ਕੌਣ ਦੱਸਿਓ, ਗਲੋਟਾ ਛਿੱਕੂ ਪੂਣੀ ਖੱਡੀ ਤਾਣੀ ਦੱਸਿਓ, ਜਪ ਰਹਿਰਾਸ ਸੋਹਿਲਾ ਆਨੰਦ ਪਾਣੀ ਦੱਸਿਓ, ਲੇਹਾ ਪੱਖੜਾ ਸੂਲਾ ਸਾਂਭ ਗੁਲਾਬ ਰੱਖਿਓ, ਆਉਂਦੀ ਪੀੜੀ ਜੋਗਾ ਸਾਂਭ ਕੇ ਪੰਜਾਬ ਰੱਖਿਓ। ਸੋ ਬਹੁਤ ਜਿਹੜੇ ਲੰਬੇ ਗੀਤ ਇਹਨਾਂ ਨੇ ਸਾਨੂੰ ਭੇਜੇ ਨੇ, ਤੇ ਬਹੁਤ ਸੋਹਣੀ ਜਿਹੜੀ ਸ਼ਬਦਾਵਲੀ ਉਹਦੇ ਵਿੱਚ, ਜਿਹੜੀ ਠੇਠ ਪੰਜਾਬੀ ਸ਼ਬਦਾਵਲੀ ਜਿਹੜੀ ਕਿ ਲਗਭਗ ਅਲੋਪ ਹੋਣ ਦੇ ਕਿਨਾਰੇ ਆ, ਕਿਉਂਕਿ ਇਹਦੇ ਵਿੱਚੋਂ ਮੈਨੂੰ ਲੱਗਦਾ ਸਿਮਰ ਜੇ ਅਸੀਂ ਵੀ ਵੇਖੀਏ ਤਾਂ ਸਾਡੇ ਲਈ ਵੀ ਕੁਛ ਜਿਹੜੇ ਗੂੜ ਜਿਹੜੇ ਸ਼ਬਦ ਆ ਉਹਨਾਂ ਦੇ ਅਰਥ ਕਰਨੇ ਸਾਡੇ ਲਈ ਵੀ ਮੁਸ਼ਕਲ ਹੋਣਗੇ, ਹਨਾ। ਤੇ ਇਹ ਅਰਥ ਜਿਹੜੇ ਆ, ਇਹ ਸ਼ਬਦ ਜਿਹੜੇ ਆ, ਬਿਲਕੁਲ ਬਿਲਕੁਲ, ਔਰ ਸਾਡੇ ਬੱਚਿਆਂ ਤੱਕ ਜੇ ਅਸੀਂ ਇਹ ਪਹੁੰਚਾਉਣੇ ਹੋਣ ਤਾਂ ਸਾਡੇ ਲਈ ਆਪਣੇ ਲਈ ਵੀ ਬਹੁਤ ਵੱਡਾ ਚੈਲੰਜ ਆ, ਬਹੁਤ ਵੱਡੀ ਵੰਗਾਰ ਆ। ਸੋ ਪੀਚੋ ਪਿੱਲ ਚੋਟ ਸ਼ਕਰ ਭੁੱਜੀ ਜੀ, ਧੌਲ ਜੱਫਾ ਕੈਂਚੀ ਪੈਂਦੀ ਰੇਡ ਦੱਸਿਓ, ਕਹਿੰਦੇ ਗੱਫਾ ਮੁੱਖ ਮੁੱਠ ਨਾਲੇ ਓਕ ਦੱਸਿਓ, ਪੱਟ ਲੇਲਾ ਬਲੂੰਗੜਾ ਤੇ ਬੋਕ ਦੱਸਿਓ, ਵਿੱਗੇ ਮਰਬੇ ਕਿੱਲੇ ਦਾ ਹਿਸਾਬ ਰੱਖਿਓ, ਆਉਂਦੀ ਪੀੜੀ ਜੋਗਾ ਸਾਂਭ ਕੇ ਪੰਜਾਬ ਰੱਖਿਓ। ਬਹੁਤ ਖੂਬ, ਬਹੁਤ ਬਹੁਤ ਧੰਨਵਾਦ ਰਾਜਵਿੰਦਰ ਸਿੰਘ ਜੀ, ਤੁਸੀਂ ਬਹੁਤ ਸੋਹਣੀ ਸਾਂਝ ਪਾਈ ਸਾਡੇ ਨਾਲ। ਤੇ ਅੱਗੇ ਨਾ ਕੁਲਦੀਪ ਕੌਰ ਸਾਡੇ ਨਾਲ ਬਹੁਤ ਦੇਰ ਤੋਂ ਜੁੜੇ ਹੋਏ ਆ, ਅਸੀਂ ਉਹਨਾਂ ਦਾ ਮੈਸੇਜ ਵੀ ਸ਼ਾਮਲ ਕਰਦੇ ਆ। ਇਹਨਾਂ ਨੇ ਵੀ ਕੁਛ ਸਾਡੇ ਨਾਲ ਪੁਰਾਣੇ ਪੰਜਾਬ ਦੀਆਂ ਚੀਜ਼ਾਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ। ਕਹਿੰਦੇ ਲੱਤਾਂ ਰਹਿ ਗਈਆਂ ਪਾਕਿਸਤਾਨ ਤੇ, ਸਿਰ ਦੇ ਦਿੱਤਾ ਹਰਿਆਣੇ ਨੂੰ, ਨਕਸ਼ੇ ਉੱਤੇ ਵੇਖ ਕੇ ਰੋ ਪਿਆ ਓਏ ਮੈਂ ਪੰਜਾਬ ਪੁਰਾਣੇ ਨੂੰ, ਅੰਮ੍ਰਿਤਸਰ ਤੇ ਲਾਹੌਰ ਵਿਚਾਲੇ ਐਸੀ ਖਿੱਚ ਲਕੀਰ ਦਿੱਤੀ, ਕੰਡਿਆਂ ਵਾਲੀ ਤਾਰ ਲਗਾ ਕੇ ਓਏ ਹਿੱਕ ਪੰਜਾਬ ਦੀ ਚੀਰ ਦਿੱਤੀ, ਲਾਹੌਰ ਚ ਬੈਠੇ ਰੋਣ ਚੌਧਰੀ ਆਉਣ ਕਿਵੇਂ ਲੁਧਿਆਣੇ ਨੂੰ, ਨਕਸ਼ੇ ਉੱਤੇ ਵੇਖ ਰੋ ਪਿਆ ਓਏ ਮੈਂ ਪੰਜਾਬ ਪੁਰਾਣੇ ਨੂੰ, ਵੰਡ ਲੈਂਦੇ ਤੁਸੀਂ ਸਭ ਕੁਝ ਭਾਵੇਂ, ਵੰਡ ਲੈਂਦੇ ਤੁਸੀਂ ਸਭ ਕੁਝ ਭਾਵੇਂ, ਸਾਨੂੰ ਤਾਂ ਇਕੱਠਿਆਂ ਰਹਿਣ ਦਿੰਦੇ, ਲੜਦੇ ਹੋ ਲੜੋ ਤੁਸੀਂ ਕੁਰਸੀਆਂ ਖਾਤਰ, ਪਰ ਸਾਨੂੰ ਤਾਂ ਟਿਕ ਕੇ ਬਹਿਣ ਦਿੰਦੇ, ਮੱਖਣ ਬਰਾੜ ਦੀ ਕਲਮ ਵੀ ਰੁਕ ਗਈ ਲਿਖਦੀ ਲਿਖਦੀ ਗਾਣੇ ਨੂੰ, ਨਕਸ਼ੇ ਉੱਤੇ ਵੇਖ ਰੋ ਪਿਆ ਓਏ ਮੈਂ ਪੰਜਾਬ ਪੁਰਾਣੇ ਨੂੰ। ਬਹੁਤ ਖੂਬ ਜੀ, ਔਰ ਇਹ ਵੀ ਇੱਕ ਬਹੁਤ ਨਾ ਭੁੱਲਣ ਵਾਲਾ ਜਿਹੜਾ ਦਰਦ ਹੈ ਜੀ, ਤੇ ਇਹ ਅੱਲਾ ਹਮੇਸ਼ਾ ਹੀ ਜਿਹੜੇ ਸਾਡੇ ਉਸ ਵੰਡ ਵੇਲੇ ਦੇ ਲੋਕ ਨੇ ਉਹਨਾਂ ਨੇ ਤਾਂ ਖੁਦ ਹੰਡਾਇਆ ਹੋਇਆ ਸਾਰਾ ਕੁਛ, ਅਸੀਂ ਉਹ ਸਾਰਾ ਕੁਛ ਸੁਣਿਆ ਹੋਇਆ ਔਰ ਬਿਲਕੁਲ
ਕਿਤੇ
ਨਾ ਕਿਤੇ ਸਾਨੂੰ ਅੰਦਰੋਂ ਅੰਦਰ ਪ੍ਰੇਰਦੀ ਆ। ਅੱਗੇ ਸਾਡੇ ਨਾਲ ਉਹਨਾਂ ਨੇ
ਥੋੜੇ ਜਿਹੇ
ਚੁਟਕਲਿਆਂ ਦੀ ਸਾਂਝ ਵੀ ਪਾਈ ਆ। ਕਹਿੰਦੇ ਚੁਟਕਲਾ ਜੀ ਬਸ, ਕਹਿੰਦੇ ਸੱਚ ਨਾ ਮੰਨ ਲਿਓ। ਕਹਿੰਦੇ ਪਤੀ ਪਤਨੀ ਖਾਣਾ ਖਾ ਰਹੇ ਸੀ, ਪਤੀ ਕਹਿੰਦੇ ਖਾਣਾ ਖਤਮ ਕਰਕੇ ਉੱਠਿਆ ਤੇ ਆਪਣੇ ਭਾਂਡੇ ਧੋਣ ਲੱਗ ਗਿਆ। ਪਤਨੀ ਕਹਿੰਦੀ ਲੈ ਦੱਸ ਕਰਾਤੀ ਨਾ ਮਿੱਟੀ ਪਲੀਤ। ਪਤੀ ਕਹਿੰਦਾ ਹੁਣ ਕੀ ਹੋ ਗਿਆ। ਪਤਨੀ ਅਸੀਂ ਘਰੇ ਥੋੜਾ ਆ, ਹੋਟਲ ਚ ਬੈਠੇ ਆ। ਇੰਨੀਆਂ ਸਖਤ ਆਦਤਾਂ ਜਿਹੜੀਆਂ ਜੀ ਕਈ ਵਾਰ ਪਤੀਆਂ ਦੀਆਂ ਪਤਨੀਆਂ ਨੇ ਪਾਈਆਂ ਹੁੰਦੀਆਂ ਹਨਾ, ਔਰ ਮੈਨੂੰ ਖੁਦ ਨੂੰ ਵੀ ਡੱਡੂ ਨੂੰ ਰੋੜਾ ਮਾਰੋਗੇ ਤਾਂ ਗੂੰਗੀ ਘਰ ਵਾਲੀ ਮਿਲੂਗੀ। ਕਿੰਨਾ ਡਰਦੇ ਸੀ ਕਹਿੰਦੇ ਉਹ, ਹਨਾ, ਤੇ ਹੁਣ ਸੋਚਦੇ ਆ ਕਿ ਕਾਸ਼ ਮਾਰ ਹੀ ਦਿੱਤਾ ਹੁੰਦਾ। ਠੀਕ ਹੈ ਜੀ, ਘਰ ਵਾਲੀਆਂ ਦੇ ਤਵੇ ਜਿਹੜੇ ਉਹ ਬੜੇ ਜ਼ਿਆਦਾ ਲੱਗਦੇ ਆ ਹਨਾ। ਅੱਗੇ ਇੱਕ ਉਹਨਾਂ ਨੇ ਭੇਜਿਆ, ਕਹਿੰਦੇ ਇੱਕ ਨਾ ਪਾਗਲ ਜਿਹੜਾ ਉਹ ਡਾਕਟਰ ਦੇ ਕੋਲ ਜਾਂਦਾ ਤੇ ਡਾਕਟਰ ਉਹਨੂੰ ਪੁੱਛਦਾ ਤੂੰ ਪਾਗਲ ਕਿੱਦਾਂ ਹੋਇਆ। ਪਾਗਲ ਕਹਿੰਦਾ ਮੈਂ ਇੱਕ ਨਾ ਵਿਧਵਾ ਨਾਲ ਵਿਆਹ ਕੀਤਾ, ਉਹਦੀ ਜਵਾਨ ਕੁੜੀ ਨਾਲ ਮੇਰੇ ਪਿਓ ਨੇ ਵਿਆਹ ਕਰ ਲਿਆ। ਕਹਿੰਦੇ ਮੇਰਾ ਪਿਓ ਮੇਰਾ ਜਵਾਈ ਬਣ ਗਿਆ, ਉਹ ਤੇ ਮੇਰੀ ਕੁੜੀ ਸੀ ਪਰ ਪਿਓ ਨਾਲ ਵਿਆਹ ਕਰਕੇ ਉਹ ਮੇਰੀ ਮਾਂ ਬਣ ਗਈ। ਉਹਨਾਂ ਦੇ ਘਰ ਕੁੜੀ ਹੋਈ ਪਰ ਉਹ ਲੱਗੀ ਤਾਂ ਮੇਰੀ ਭੈਣ, ਪਰ ਮੈਂ ਉਹਦੀ ਨਾਨੀ ਦਾ ਘਰ ਵਾਲਾ ਸੀ ਇਸ ਕਰਕੇ ਉਹ ਮੇਰੀ ਦੋਤੀ ਵੀ ਹੋਈ। ਇਸ ਤਰ੍ਹਾਂ ਕਹਿੰਦੇ ਮੇਰਾ ਮੁੰਡਾ ਆਪਣੀ ਦਾਦੀ ਦਾ ਭਰਾ ਬਣ ਗਿਆ ਤੇ ਮੈਂ ਆਪਣੇ ਮੁੰਡੇ ਦਾ ਭਾਣਜਾ। ਡਾਕਟਰ ਕਹਿੰਦਾ ਤੂੰ ਤਾਂ ਮੈਨੂੰ ਵੀ ਪਾਗਲ ਕਰੇਗਾ, ਦਫਾ ਹੋ ਜਾ ਇੱਥੋਂ। ਬਿਲਕੁਲ ਬਿਲਕੁਲ, ਬਹੁਤ ਚੰਗਾ ਲੱਗਿਆ। ਤੁਸੀਂ ਬੜੇ ਹਲਕੇ ਹੁਲਕੇ ਦੇ ਚੁਟਕਲਿਆਂ ਦੇ ਨਾਲ ਪ੍ਰੋਗਰਾਮ ਦਾ ਵੀ ਜਿਹੜਾ ਸਵਾਦ ਆ ਉਹ ਬਦਲਿਆ। ਤੇ ਥੋੜੀਆਂ ਜਿਹੀਆਂ ਹੋਰ ਗੱਲਾਂ ਕੁਲਦੀਪ ਹੁਣਾਂ ਨੇ ਭੇਜੀਆਂ ਸਾਨੂੰ। ਕਹਿੰਦੇ ਪੇਰੈਂਟਸ ਦੇ ਬਾਰੇ ਜਿਵੇਂ ਅਸੀਂ ਗੱਲਬਾਤ ਕਰ ਰਹੇ ਹਾਂ ਉਹਦੇ ਬਾਰੇ ਚ ਇਜਾਜ਼ਤ ਹੋਵੇ ਤਾਂ ਸਾਨੂੰ ਸਾਂਝੀ ਕਰਾਂ।
ਹਾਂਜੀ ਹਾਂਜੀ ਬਿਲਕੁਲ ਜੀ, ਹਾਂਜੀ
ਹਾਂਜੀ। ਕਹਿੰਦੇ ਬਿਲਕੁਲ ਜੀ, ਕਹਿੰਦੇ ਪੇਰੈਂਟਸ ਲਈ ਇਹ ਸਮਾਂ ਕੁਝ ਕਰਨ ਦਾ ਜੀ, ਬਾਕੀ ਆਪਾਂ ਇੱਥੇ ਵੀ ਮਾਪਿਆਂ ਕੋਲੋਂ ਹੀ ਸਿੱਖਿਆ ਕਿ ਉਹਨਾਂ ਦੀਆਂ ਲੋੜਾਂ ਦੀ ਪੂਰਤੀ ਕਿਵੇਂ ਹੋ ਸਕਦੀ ਹੈ। ਪਰ ਜੀ ਹਾਂ, ਇੱਕ ਗੱਲ ਜੋ ਕਿ ਹਰ ਇੱਕ ਦੀ ਫੀਲਿੰਗ ਹੋਵੇਗੀ ਕਿ ਮਾਪਿਆਂ ਨਾਲ ਘਰ ਘਰ ਲੱਗਦਾ ਹੈ ਤੇ ਉਹਨਾਂ ਦੇ ਵਾਪਸ ਜਾਣ ਤੋਂ ਬਾਅਦ 2-3 ਮਹੀਨੇ ਤੱਕ ਵੀ ਮੇਰੇ ਲਈ ਆਪਣੇ ਆਪ ਨੂੰ ਸੰਭਾਲਣਾ ਮੁਸ਼ਕਲ ਹੋਇਆ ਸੀ। ਉਹਨਾਂ ਨੂੰ ਸਮਾਂ ਪੂਰਾ ਦਿੱਤਾ ਸੀ ਤੇ ਮੈਨੂੰ ਇੰਝ ਲੱਗਿਆ ਕਿ ਉਹਨਾਂ ਦੀ ਇਹੀ ਜ਼ਰੂਰਤ ਸੀ ਕਿਉਂਕਿ ਉਹਨਾਂ ਨੂੰ 6 ਸਾਲ ਬਾਅਦ ਮਿਲੀ ਸੀ। ਹਾਂਜੀ, ਇਹ ਵੀ ਬਿਲਕੁਲ ਜਿਹੜੇ ਅਹਿਸਾਸ ਜਿਹੜੇ ਆ ਜੀ ਉਹ ਕਈ ਵਾਰ ਬਹੁਤ ਮੁਸ਼ਕਲ ਹੋ ਜਾਂਦੇ ਆ, ਜਜ਼ਬਾਤ ਜਿਹੜੇ ਆ ਉਹਨਾਂ ਨੂੰ ਕਾਬੂ ਚ ਕਰਨਾ ਹਨਾ। ਤੇ ਬਹੁਤ ਜ਼ਰੂਰੀ ਆ ਕਿ ਜਿਹੜੇ ਪੇਰੈਂਟਸ ਆ ਉਹ ਸਾਡੇ ਕੋਲ ਹੋਣ। ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਦੀ ਆ ਸਿਮਰ, ਕਿ ਮੇਰੇ ਨਾਲ ਪਿਛਲੇ ਦਿਨੀ ਮਿਲਣ ਦਾ ਮੈਨੂੰ ਮੌਕਾ ਮਿਲਿਆ। ਮੇਰੇ ਕਾਲਜ ਤੋਂ ਹੀ ਮੇਰੇ ਹੈਡ ਆਫ ਡਿਪਾਰਟਮੈਂਟ ਉਹ ਆਏ ਹੋਏ ਸੀ ਆਪਣੇ ਬੇਟੇ ਨੂੰ ਮਿਲਣ ਦੇ ਲਈ ਨਾ, ਤੇ ਉਹਨਾਂ ਦਾ ਮੈਲਬਨ ਦੇ ਵਿੱਚ ਵੀ ਆਉਣਾ ਹੋਇਆ। ਅਸਲ ਦੇ ਵਿੱਚ ਉਹ ਸਿਡਨੀ ਚ ਆਏ ਹੋਏ ਸੀਗੇ ਬੇਟੇ ਨੂੰ ਮਿਲਣ ਤੇ ਉਹਨਾਂ ਦਾ ਮੈਲਬਨ ਦੇ ਵਿੱਚ ਆਉਣਾ ਹੋਇਆ ਉਹਨਾਂ ਦੇ ਕਿਸੇ ਰਿਸ਼ਤੇਦਾਰ ਦੇ ਕੋਲ, ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਮੈਲਬਨ ਆਇਆ ਹੋਇਆ ਤੇ ਆਪਾਂ ਮਿਲਾਂਗੇ। ਸੋ ਉਹ ਜਦੋਂ ਮਿਲਣ ਆਏ ਤੇ ਉਹ ਮੈਨੂੰ ਦੱਸਣ ਲੱਗੇ, ਕਹਿੰਦੇ ਕਿ ਮੈਨੂੰ ਬੜੀ ਹੈਰਾਨੀ ਹੁੰਦੀ ਆ ਕਿ ਤੁਸੀਂ ਲੋਕ ਇੱਥੇ ਜੁਆਇੰਟ ਫੈਮਿਲੀ ਦੇ ਵਿੱਚ ਰਹਿ ਰਹੇ ਹੋ, ਤੁਹਾਡੇ ਪੇਰੈਂਟਸ ਤੁਹਾਡੇ ਨਾਲ ਰਹਿ ਰਹੇ ਆ, ਜਦਕਿ ਕਹਿੰਦੇ ਕਿ ਅਸੀਂ ਇਸ ਗੱਲ ਦੇ ਲਈ ਹੈਰਾਨੀ ਪ੍ਰਗਟ ਕਰਦੇ ਆ ਕਿ ਭਾਰਤ ਦੇ ਵਿੱਚ ਜਿਹੜਾ ਇਹ ਜਿਹੜਾ ਚਲਨ ਆ ਉਹ ਕਾਫੀ ਬਦਲ ਰਿਹਾ, ਰੁਝਾਨ ਜਿਹੜਾ ਬਹੁਤ ਬਦਲ ਰਿਹਾ, ਕਿਉਂਕਿ ਜਿਹੜੇ ਕਾਲਜ ਦੇ ਵਿੱਚ ਉਹ ਇਸ ਵੇਲੇ ਜੋਬ ਕਰ ਰਹੇ ਆ ਯੂਨੀਵਰਸਿਟੀ ਕਾਲਜ ਦੇ ਵਿੱਚ, ਉਹਦੇ ਤਕਰੀਬਨ ਸਾਰੇ ਹੀ ਜਿਹੜੇ ਪ੍ਰੋਫੈਸਰ ਨੇ ਉਹਨਾਂ ਪ੍ਰੋਫੈਸਰਾਂ ਦੇ ਘਰਾਂ ਦੇ ਵਿੱਚ ਜਿਹੜੇ ਪੇਰੈਂਟਸ ਆ ਉਹ ਨਾਲ ਨਹੀਂ ਰਹਿੰਦੇ, ਕਿਉਂਕਿ ਪੇਰੈਂਟਸ ਨੂੰ ਨਾਲ ਰੱਖਣਾ ਉਹ ਕਿਤੇ ਨਾ ਕਿਤੇ ਆਪਣੀ ਮਤਲਬ ਕਿਤੇ ਨਾ ਕਿਤੇ ਉਹ ਸਮਝਦੇ ਆ ਕਿ ਸ਼ਾਇਦ ਜੇ ਸਾਡੇ ਪੇਰੈਂਟਸ ਸਾਡੇ ਨਾਲ ਰਹਿਣਗੇ ਤਾਂ ਪਤਾ ਨਹੀਂ ਉਹਨਾਂ ਦੀ ਜਿਹੜੀ ਆਪਣੇ ਆਪ ਦੇ ਵਿੱਚ ਕੀ ਹੇਠੀ ਹੋ ਜਾਣੀ ਆ। ਔਰ ਕਹਿੰਦੇ ਕਿ ਇਹੋ ਜਿਹੀ ਸੋਚ ਜਿਹੜੀ ਪਨਪ ਰਹੀ ਆ, ਦੇਖੋ ਸਾਡੇ ਜਿਹੜੇ ਅਧਿਆਪਕ ਵਰਗ ਆ ਜਿਹੜੇ ਪ੍ਰੋਫੈਸਰ ਜਿਹੜੇ ਕਿ ਕਾਲਜਾਂ ਦੇ ਵਿੱਚ ਸਾਡੀ ਨੌਜਵਾਨ ਪੀੜ੍ਹੀ ਨੂੰ ਤਿਆਰ ਕਰ ਰਹੇ ਆ, ਤੇ ਜੇਕਰ ਇਹੋ ਜਿਹਾ ਮਾਹੌਲ ਜੇ ਉੱਥੇ ਪੈਦਾ ਹੋ ਰਿਹਾ ਤੇ ਸਾਡੇ ਲਈ ਵੀ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਔਰ ਇੱਥੇ ਆ ਕੇ ਉਹਨਾਂ ਨੇ ਦੱਸਿਆ ਕਿ ਮੈਨੂੰ ਬੜਾ ਚੰਗਾ ਮਹਿਸੂਸ ਹੋਇਆ, ਪਰ ਕਹਿੰਦਾ ਕਿਤੇ ਨਾ ਕਿਤੇ ਮੈਨੂੰ ਆਪ ਜਿਵੇਂ ਐਜ਼ ਅ ਪੇਰੈਂਟ ਮੈਂ ਆਇਆ ਤੇ ਮੈਨੂੰ ਇਹ ਜ਼ਰੂਰ ਮਹਿਸੂਸ ਹੋਇਆ ਤੀਜੇ ਚੌਥੇ ਦਿਨ ਕਿ ਮੈਂ ਆਇਆ ਦਾ 20 ਦਿਨਾਂ ਲਈ ਸੀਗਾ, ਪਰ 20 ਦਿਨ ਵੀ ਮੇਰੇ ਲਈ ਬਹੁਤ ਜ਼ਿਆਦਾ ਆ, ਕਿਉਂਕਿ ਉੱਥੇ ਦੇ ਜਿਹੜੇ ਰੁਝੇਵੇਂ ਆ ਉਹਨਾਂ ਦੇ, ਹਨਾ, ਉਹਨਾਂ ਰੁਝੇਵਿਆਂ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਇੰਨਾ ਕੁ ਮਗਨ ਰੱਖਿਆ ਹੋਇਆ ਕਿ ਇੱਥੇ ਆਉਂਦਿਆਂ ਸਾਰ ਉਹਨਾਂ ਨੂੰ ਏਦਾਂ ਲੱਗਿਆ ਕਿ ਉਹ ਆਤਮ ਨਿਰਭਰ ਨਾ ਹੋ ਕੇ ਉਹ ਪੂਰੀ ਤਰ੍ਹਾਂ ਡਿਪੈਂਡੈਂਟ ਹੋ ਗਏ ਆ, ਕਿਤੇ ਵੀ ਜਾਣਾ ਆ ਤਾਂ ਉਹ ਜਦੋਂ ਉਹਨਾਂ ਦਾ ਬੇਟਾ ਵਿਹਲਾ ਹੋਊਗਾ ਉਦੋਂ ਹੀ ਲੈ ਕੇ ਜਾਊਗਾ, ਹਨਾ, ਤੇ ਕੋਈ ਵੀ ਆਪਣੀ ਜ਼ਰੂਰਤ ਦੀ ਗੱਲ ਉਹਨਾਂ ਨੇ ਜੇ ਸ਼ੇਅਰ ਕਰਨੀ ਆ ਤਾਂ ਉਦੋਂ ਤੱਕ ਨਹੀਂ ਸ਼ੇਅਰ ਕਰ ਸਕੂਗੇ ਆਪਣੇ ਬੇਟੇ ਨਾਲ ਜਦੋਂ ਤੱਕ ਉਹ ਬੇਟੇ ਨੂੰ ਮਿਲ ਨਹੀਂ ਸਕੂਗੇ। ਸੋ ਇਹ ਚੀਜ਼ ਦਾ ਕਹਿੰਦੇ ਦੁਖਾਂਤ ਜਿਹੜਾ ਮੈਨੂੰ ਲੱਗਿਆ ਵੀ ਪੇਰੈਂਟਸ ਦੀ ਜਿਹੜੀ ਇਹ ਤਰਾਸ ਦੀ ਜ਼ਰੂਰ ਹੈਗੀ ਆ ਇੱਥੇ। ਜੀ ਸਿਮਰ।
ਹਾਂਜੀ ਬਿਲਕੁਲ ਅਮਰਦੀਪ ਜੀ, ਮੈਂ ਇੱਕ ਗੱਲ ਜ਼ਰੂਰ ਇੱਥੇ ਦੱਸਣੀ ਚਾਹੂੰਗੀ ਕਿ ਜਿਹੜੀ ਸਾਡੀ ਕਿਤੇ ਨਾ ਕਿਤੇ, ਕਿਉਂਕਿ ਜਦੋਂ ਸਾਡੇ ਪੇਰੈਂਟਸ ਸਾਡੇ ਕੋਲ ਆਉਂਦੇ ਨੇ ਇੱਥੇ ਸਾਡੇ ਕੋਲ ਰਹਿਣ ਵਾਸਤੇ, ਤੇ ਅਸੀਂ ਉਹਨਾਂ ਦੇ ਹੋਸਟ ਹਾਂ, ਜਿੱਦਾਂ ਅਸੀਂ ਕਿਤੇ ਵੀ ਕਿਸੇ ਨੂੰ ਜਿੱਦਾਂ ਆਪਣੇ ਕੋਲ ਸਾਡੇ ਹਾਂ, ਕਿਤੇ ਅਸੀਂ ਉਹਨਾਂ ਨੂੰ ਕੀ ਆਪਾਂ ਉਹਨਾਂ ਨੂੰ ਕਿੱਦਾਂ ਕਿਸ ਤਰ੍ਹਾਂ ਨਾਲ ਅਸੀਂ ਉਹਨਾਂ ਨੂੰ ਐਂਟਰਟੇਨ ਕਰ ਸਕਦੇ ਹਾਂ ਕਿੱਦਾਂ, ਕਿਉਂਕਿ ਇੱਕ ਜਿੱਦਾਂ ਅਸੀਂ ਪਹਿਲਾਂ ਭਾਸ਼ਾ ਦੀ ਗੱਲ ਕੀਤੀ ਹੈ, ਤੇ ਮੈਨੂੰ ਲੱਗਦਾ ਕਿ ਜਿੱਦਾਂ ਹੁਣ ਤੁਸੀਂ ਇਹ ਕਵਿਤਾ ਪੜ੍ਹੀ ਹੈ ਤੇ ਇਹਦੇ ਵਿੱਚੋਂ ਕਈ ਜਿਹੜੇ ਅੱਖਰ ਨੇ ਉਹ ਮੈਂ ਕਹੂੰਗੀ ਕਿ ਮੈਂ ਮੰਨਣ 'ਚ ਕੋਈ ਸ਼ਰਮ ਨਹੀਂ ਮਹਿਸੂਸ ਕਰਦੀ ਵੀ ਮੇਰੇ ਵਾਸਤੇ ਵੀ ਕਈ ਅੱਖਰ ਜਿਹੜੇ ਨੇ ਅਣਜਾਣ ਨੇ, ਤੇ ਜਦੋਂ ਹੁਣ ਕੱਲ ਨੂੰ ਸਾਡੇ ਪੇਰੈਂਟਸ ਇੱਥੇ ਆਉਂਦੇ ਨੇ ਜਾਂ ਕਿਸ ਤਰ੍ਹਾਂ ਨਾ, ਤੇ ਜਦੋਂ ਬਹੁਤ ਸਾਰੇ ਘਰਾਂ ਦੇ ਵਿੱਚ, ਵੈਸੇ ਤੇ ਜਿੱਦਾਂ ਹੁਣ ਮੈਂ ਆਪਣੇ ਘਰ ਦੀ ਗੱਲ ਕਰਾਂ ਜਾਂ ਤੁਹਾਡੇ ਦੀਆਂ, ਕਾਫੀ ਏਦਾਂ ਦੇ ਘਰ ਨੇ ਜਿੱਥੇ ਬੱਚੇ ਪੰਜਾਬੀ ਨੂੰ ਬਹੁਤ ਬਾਖੂਬੀ ਜਾਣਦੇ ਨੇ ਤੇ ਬੋਲਦੇ ਨੇ, ਤੇ ਪਰ ਬਹੁਤ ਸਾਰੇ ਏਦਾਂ ਦੇ ਘਰ ਨੇ ਜਿੱਥੇ ਪੇਰੈਂਟਸ ਲਾਇਕ ਨਹੀਂ ਕਰਦੇ ਵੀ ਸਾਡੇ, ਕਿਉਂਕਿ ਅਸੀਂ ਪਤਾ ਨੀ ਕਿਉਂ ਅਸੀਂ ਸ਼ੁਰੂ ਤੋਂ ਹੀ ਅਸੀਂ ਅੰਗਰੇਜ਼ਾਂ ਨੂੰ ਤੇ ਆਪਣੇ ਮੁਲਕ ਚ ਜ਼ਰੂਰ ਅਸੀਂ ਕਹਿ ਦਾਂਗੇ ਵੀ ਕੱਢਤਾ, ਪਰ ਉਹਨਾਂ ਦੀ ਕਿਤੇ ਨਾ ਕਿਤੇ ਬਹੁਤ ਸਾਰਾ ਪ੍ਰਭਾਵ ਜਿਹੜਾ ਹੈ ਉਹ ਸਾਡੇ ਦੇਸ਼ ਤੇ ਅਜੇ ਵੀ ਹੈਗਾ ਆ। ਤੇ ਅਸੀਂ ਇੱਕ ਸਾਡੀ ਜਿਹੜੀ ਬਹੁਤ ਵੱਡੀ ਤਰਾਸਦੀ ਇਹ ਹੈ ਕਿ ਅਸੀਂ ਕੋਈ ਵੀ ਉਹਨਾਂ ਦੀ ਪੋਜ਼ਿਟਿਵ ਗੱਲ ਜਿਹੜੀ ਹੈ ਨਾ ਉਹਨੂੰ ਅਸੀਂ ਨਹੀਂ ਲਿਆ, ਸਗੋਂ ਆਪਣਾ ਅਸੀਂ ਵਿਰਸਾ ਛੱਡ ਕੇ ਅਸੀਂ ਆਪਣੇ ਉਹਨਾਂ ਦੀ ਜਿਹੜੀਆਂ ਕਹਿ ਲਓ ਵੀ ਅਸੀਂ ਉਹਨੂੰ ਇੱਕ ਮਾਡਰਨਾਈਜੇਸ਼ਨ ਦਾ ਨਾਂ ਦੇਤਾ, ਪਰ ਉਹ ਹੈਗੀਆਂ ਇੱਕ ਤਰ੍ਹਾਂ ਦੀਆਂ ਉਹ ਕਮੀਆਂ ਨੇ ਉਹਨਾਂ ਦੇ ਸਮਾਜ ਦੇ ਵਿੱਚ ਜਿਹੜੀਆਂ ਕਿ ਸਾਡੇ ਸਮਾਜ ਨੂੰ ਵੀ ਕਿਤੇ ਨਾ ਕਿਤੇ ਖੋਖਲਾ ਕਰਦੀਆਂ, ਤੇ ਅਸੀਂ ਉਸ ਮਾਡਰਨਾਈਜੇਸ਼ਨ ਨੂੰ ਇੱਕ ਨਾਮ ਦੇ ਕੇ ਉਹਨੂੰ ਇੱਕ ਸੋਹਣਾ ਨਾਮ ਦੇਤਾ ਕਿ ਹਾਂਜੀ ਅਸੀਂ ਮਾਡਰਨ ਹੋ ਰਹੇ ਹਾਂ, ਅਸੀਂ ਨਿਊਕਲੀਅਰ ਫੈਮਿਲੀ ਚ ਰਹਿ ਰਹੇ ਹਾਂ, ਅਸੀਂ ਏਦਾਂ ਦਾ ਡਰੈਸ ਅਪ ਪਾਉਣਾ ਆ, ਅਸੀਂ ਏਦਾਂ ਦੇ ਕੱਪੜੇ ਪਾਉਣੇ ਆ ਕਿਉਂਕਿ ਅਸੀਂ ਮਾਡਰਨ ਹੋ ਰਹੇ ਹਾਂ। ਤੇ ਜਿਹੜੀਆਂ ਕਹਿ ਲੋ ਵੀ ਉਹਨਾਂ ਦੀ ਇੱਕ ਵਧੀਆ ਚੀਜ਼ਾਂ ਸੀਗੀਆਂ, ਜਿੱਦਾਂ ਹੁਣ ਉਹਨਾਂ ਬਹੁਤ ਸਾਰੀਆਂ ਕਹਿੰਦੇ ਕਿ ਹਰ ਇੱਕ ਬੰਦੇ ਚ ਨੈਗੇਟਿਵ ਪੋਜ਼ਿਟਿਵ ਜ਼ਰੂਰ ਹੁੰਦੇ ਨੇ, ਤੇ ਅਸੀਂ ਉਹਨਾਂ ਦੀ ਜਿਹੜੀ ਪੋਜ਼ਿਟਿਵ ਗੱਲਾਂ ਨੇ ਨਾ ਉਹ ਅਸੀਂ ਕਿਤੇ ਨੀ ਜਿੱਦਾਂ ਕਹਿ ਲੋ ਵੀ ਅਸੀਂ ਅਪਲਾਈ ਨਹੀਂ ਕੀਤੀਆਂ ਆਪਣੀ ਜ਼ਿੰਦਗੀ ਦੇ ਵਿੱਚ, ਜਿੱਦਾਂ ਹੁਣ ਕਹਿ ਲੋ ਵੀ ਅਸੀਂ ਸਮਾਜਿਕ ਤੌਰ ਤੇ ਜੇ ਆਪਾਂ ਵੇਖੀਏ ਆਪਣੇ ਆਪ ਨੂੰ ਤੇ ਅਸੀਂ ਗੋਰਿਆਂ ਨੂੰ ਬਹੁਤ ਜ਼ਿਆਦਾ ਪਿੱਛੇ ਆ, ਉਹ ਇਸ ਕਰਕੇ ਕਿ ਉਹਨਾਂ ਚ ਜਿਹੜਾ ਕਹਿ ਲੋ ਮੈਨਰਿਜ਼ਮ, ਉਹਨਾਂ ਚ ਜਿਹੜਾ ਤੁਹਾਨੂੰ ਹੱਸ ਕੇ ਬੁਲਾਉਣ ਦਾ, ਜਾਂ ਅਸੀਂ ਇੱਥੇ ਜਿੱਦਾਂ ਵੇਖਦੇ ਹਾਂ ਕਿ ਕੋਈ ਇੱਕ ਦੂਜੇ ਨੂੰ ਜਿੱਦਾਂ ਕ੍ਰੋਸ ਵੀ ਕਰਦਾ ਜਾਂ ਜਿੱਦਾਂ ਕਿਸੇ ਨਾ ਨਜ਼ਰ ਮਿਲ ਜਾਂਦੀ ਹੈ ਤੇ ਅਸੀਂ ਬੜਾ ਉਹਨੂੰ ਹੱਸ ਕੇ ਪਿਆਰ ਨਾਲ ਕੁਛ ਵੀ ਨਹੀਂ ਤੇ ਹਾਉ ਆਰ ਯੂ ਆਲ ਗੁੱਡ ਯੇ ਵੋ, ਹਨਾ, ਤੇ ਇਹਨਾਂ ਚੀਜ਼ਾਂ ਨਾਲ ਜਿੱਦਾਂ ਇੱਕ ਸਮਾਜਿਕ ਤੌਰ ਤੇ ਕਹਿ ਲੋ ਵੀ ਇੱਕ ਵਧੀਆ ਵਾਤਾਵਰਨ ਜਿਹਾ ਬਣਦਾ ਹੈ ਸਾਡੇ ਆਲੇ ਦੁਆਲੇ ਵਿੱਚ, ਜੇ ਆਪਾਂ ਕਿਸੇ ਬੰਦੇ ਨੂੰ ਦੇਖਦੇ ਹਾਂ ਕਿ ਉਹ ਡਿੱਗਾ ਹੈ ਜਾਂ ਅਸੀਂ ਫਟਾਫਟ ਅਸੀਂ ਉਹਨੂੰ, ਇੰਡੀਆ ਚ ਆਪਾਂ ਬਹੁਤ ਆਪਣੇ ਸਮਾਜ ਚ ਇੱਦਾਂ ਕਰਦੇ ਹਾਂ ਵੀ ਆਪਾਂ ਉਸ ਬੰਦੇ ਨੂੰ ਇਗਨੋਰ ਕਰ ਦਿੰਦੇ, ਚੱਲ ਕੋਈ ਨੀ ਆਪਾਂ ਕੀ ਲੈਣਾ ਸਾਡਾ ਕੀ ਲੱਗਦਾ, ਪਰ ਇਹ ਚੀਜ਼ਾਂ ਇਹਨਾਂ ਚ ਬਹੁਤ ਪੋਜ਼ਿਟਿਵ ਨੇ, ਇਹ ਫਟਾਫਟ ਉਹਦੀ ਹੈਲਪ ਕਰਨਗੇ, ਜਾਂ ਮਤਲਬ ਕਈ ਲੋਕ ਤੇ ਮੈਂ ਵੇਖੇ ਨੇ ਵੀ ਉਹ ਬਿਲਕੁਲ ਉਹਨੂੰ ਘਰ ਤੱਕ ਛੱਡਣ ਨੂੰ ਤਿਆਰ ਹੋ ਜਾਂਦੇ ਵੀ ਤੂੰ ਹਨਾ ਠੀਕ ਆ ਜਾਂ ਤੈਨੂੰ ਲੱਗੀ ਤੇ ਰਹੀਆਂ ਏਦਾਂ, ਹਨਾ, ਮਤਲਬ ਕਈ ਇਹ ਇੱਕ ਛੋਟੀਆਂ ਛੋਟੀਆਂ ਐਗਜ਼ਾਮਪਲਾਂ ਨੇ, ਪਰ ਇੱਦਾਂ ਦੀਆਂ ਕਈ ਪੋਜ਼ਿਟਿਵ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਆਪਾਂ ਅਪਣਾਈਆਂ ਨਹੀਂ ਆ, ਪਰ ਅਸੀਂ ਜਿਹੜੀ ਉਹਨਾਂ ਦੀ ਮਾਡਰਨਾਈਜੇਸ਼ਨ ਦਾ ਨਾਂ ਦੇ ਕੇ ਕਿ ਨਹੀਂ ਜੀ ਅਸੀਂ ਤੇ ਨਿਊਕਲੀਅਰ ਫੈਮਿਲੀ ਚ ਰਹਿੰਦੇ ਹਾਂ, ਅਸੀਂ ਆਪਣੇ ਪੇਰੈਂਟਸ ਨੂੰ ਨਾਲ ਨੀ ਰੱਖਦੇ, ਅਸੀਂ ਤਾਂ ਬਹੁਤ ਮਾਡਰਨ ਆ, ਸਾਡੇ ਪੇਰੈਂਟਸ ਵੱਖਰੇ ਰਹਿੰਦੇ ਨੇ, ਸਾਡਾ ਜਿਹੜਾ ਪਹਿਰਾਵਾ ਹੈ ਉਹ ਬਹੁਤ ਜ਼ਿਆਦਾ ਮਾਡਰਨ ਹੋ ਗਿਆ। ਇਨਫੈਕਟ ਮੈਂ ਕਹਿ ਲੋ ਵੀ ਹੁਣ ਜਿੱਦਾਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਲੋਕਾਂ ਨੇ ਕਹਿ ਲੋ ਵੀ ਉਹਨੂੰ ਸੈਲਫੀਆਂ ਦਾ ਨਾਮ ਦਿੱਤਾ ਜਾਂ ਫੋਟੋਗ੍ਰਾਫ, ਜਾਂ ਬਹੁਤ ਸਾਰੇ ਏਦਾਂ ਦੇ ਪਹਿਰਾਵੇ ਨੇ ਜਿਹੜੇ ਮੈਂ ਪਰਸਨਲੀ ਫੀਲ ਕਰਦੀ ਹਾਂ ਵੀ ਮੈਂ ਆਪ ਆਉਣ ਲੱਗਿਆ ਦੋ ਵਾਰੀ ਸੋਚਾਂ ਕਿ ਹਾਲਾਂਕਿ ਅਸੀਂ ਇਹਨਾਂ ਮੁਲਕਾਂ ਚ ਰਹਿੰਦੇ ਹਾਂ ਤੇ ਕੋਈ ਇੰਨਾ ਬੋਦਰ ਵੀ ਨਹੀਂ ਕਰਦਾ ਕਿ ਤੁਸੀਂ ਕੀ ਪਾਏ ਜਾਂ ਕੀ ਨਹੀਂ ਪਾਇਆ, ਤੇ ਮੈਂ ਦੇਖਦੀ ਹਾਂ ਵੀ ਇੰਡੀਆ ਚ ਬਹੁਤ ਲੋਕੀ ਉਹ ਪਹਿਰਾਵੇ ਖਾਸ ਕਰਕੇ ਕੁੜੀਆਂ ਹੁੰਦੇ ਉਹ ਬੜੇ ਆਰਾਮ ਨਾਲ ਉਹ ਪਾਉਂਦੇ ਨੇ, ਹਨਾ, ਕਰਦੇ ਆ, ਤੇ ਅਸੀਂ ਉਹਨਾਂ ਨੂੰ ਇੱਕ ਮਾਡਰਨਾਈਜੇਸ਼ਨ ਦਾ ਨਾਂ ਦੇ ਦਿੰਦੇ ਹਾਂ ਵੀ ਹਾਂਜੀ ਅਸੀਂ ਬਹੁਤ ਜ਼ਿਆਦਾ ਮਾਡਰਨ ਆ, ਤੇ ਮੈਨੂੰ ਲੱਗਦਾ ਕਿ ਅਸੀਂ ਆਪਣੇ ਜਾਂ ਅਸੀਂ ਆਪਣੀ ਜੁਆਇੰਟ ਫੈਮਿਲੀ ਨੂੰ ਨਿਊਕਲੀਅਰ ਕਰਕੇ ਅਸੀਂ ਮਾਡਰਨ ਹੋ ਗਏ ਹਾਂ, ਜਾਂ ਆਪਾਂ ਉਹਨਾਂ ਦੀ ਇੱਕ ਗਲਤ ਆਦਤ ਜਿਹੜੀ ਆ ਅਸੀਂ ਉਹ ਅਪਣਾ ਲਈ ਹੈ ਮਾਡਰਨਾਈਜੇਸ਼ਨ ਦੇ ਨਾਮ ਤੇ। ਕਿਉਂਕਿ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਜਦੋਂ ਸਾਡੇ ਪੇਰੈਂਟਸ ਜਿੱਦਾਂ ਹੁਣ ਸਾਡੇ ਕੋਲ ਆਏ ਆ, ਤੇ ਮੈਨੂੰ ਲੱਗਦਾ ਕਿ ਸਭ ਤੋਂ ਜਿਹੜਾ ਕੀਮਤੀ ਸਮਾਂ ਜਿਹੜਾ ਆ ਉਹ ਕੀਮਤੀ ਚੀਜ਼ ਜਿਹੜੀ ਆ ਆਪਣਾ ਸਮਾਂ ਦੇਣਾ ਆ ਉਹਨਾਂ ਨੂੰ, ਕਿ ਅਸੀਂ ਆਪਣਾ ਟਾਈਮ ਜਿੱਦਾਂ ਕਿ ਸਾਡੇ ਵੀ ਜਿੱਦਾਂ ਮੇਰੇ ਪੇਰੈਂਟਸ ਜਿੱਦਾਂ ਲਾਸਟ ਈਅਰ ਆਏ ਸੀਗੇ ਤੇ ਮੇਰੇ ਫਾਦਰ ਮਦਰ ਦੋਵੇਂ ਜਾਣੇ, ਕਿਉਂਕਿ ਮੈਂ ਜਦੋਂ ਵੀ ਮੈਂ ਐਵੇਂ ਕਵਾਂ ਕਿ ਮੈਂ ਬਹੁਤ ਜ਼ਿਆਦਾ ਉਹਨਾਂ ਨੂੰ ਘੁਮਾਇਆ ਤੇ ਨਹੀਂ, ਜਿੱਦਾਂ ਮੇਰੇ ਹਸਬੈਂਡ ਹਰ ਸਾਰੇ ਕਿਤੇ ਲੈ ਕੇ ਜਾਂਦੇ ਸੀ, ਪਰ ਸਟਿਲ ਮੈਨੂੰ ਏਦਾਂ ਹੁੰਦਾ ਸੀ ਕਿ ਜੇ ਮੈਂ ਗਰੋਸਰੀ ਲੈਣ ਵੀ ਜਾ ਰਹੀ ਹਾਂ ਜਾਂ ਮੈਂ ਕੋਈ ਚੀਜ਼ ਲੈਣ ਜਾ ਰਹੀ ਹਾਂ ਤੇ ਮੈਂ ਉਹਨਾਂ ਨੂੰ ਨਾਲ ਲੈ ਜਾਂਦੀ ਸੀ। ਇਹਦੇ ਨਾਲ ਏਦਾਂ ਹੁੰਦਾ ਸੀਗਾ ਕਿ ਉਹਨਾਂ ਦਾ ਇੱਕ ਥੋੜਾ ਜਿਹਾ ਟਾਈਮ ਪਾਸ ਹੋ ਜਾਂਦਾ ਸੀਗਾ ਤੇ ਇੱਕੋ ਘਰੋਂ ਬਾਹਰ ਨਿਕਲਦੇ ਸੀ, ਤੇ ਉਹਨਾਂ ਨੂੰ ਬਹੁਤ ਇੱਕ ਜਿਹੜੀ ਜ਼ਰੂਰੀ ਚੀਜ਼ ਹੈ ਕੋਈ ਨਾ, ਜਿੱਦਾਂ ਆਪਾਂ ਕਹਿੰਦੇ ਹਾਂ ਵੀ ਅਸੀਂ ਇੱਕ ਛੋਟੇ ਬੱਚੇ ਨੂੰ ਕੋਈ ਚੀਜ਼ ਨਹੀਂ ਰਜਾਉਣਾ ਹੋਵੇ ਤਾਂ ਅਸੀਂ ਉਹਨੂੰ ਕੋਈ ਖਿਡੌਣਾ ਦੇ ਦਿੰਦੇ ਹਾਂ, ਕੋਈ ਆਹਰ ਦੇ ਦਿੰਦੇ ਹਾਂ ਬੱਚੇ ਨੂੰ, ਹਨਾ। ਤੇ ਅੱਜ ਕੱਲ ਜਿੱਦਾਂ ਅਸੀਂ ਕੋਈ ਟੈਬ ਫੜਾ ਦਿੱਤੀ ਜਾਂ ਲੈਪਟਾਪ ਫੜਾ ਦਿੱਤਾ ਤੇ ਬੱਚੇ ਆਹਰੇ ਲੱਗ ਜਾਂਦੇ ਨੇ, ਤੇ ਸੋ ਇਹ ਸਾਡੀ ਕਿਤੇ ਨਾ ਕਿਤੇ ਜਿੰਮੇਵਾਰੀ ਹੈ ਕਿ ਅਸੀਂ ਆਪਣੇ ਪੇਰੈਂਟਸ ਨੂੰ ਵੀ ਏਦਾਂ ਦੇ ਆਹਰ ਲੱਭ ਕੇ ਦੇਈਏ। ਜਿੱਦਾਂ ਕਿ ਹੁਣ ਅਸੀਂ ਕਮਿਊਨਿਟੀਜ਼ ਦੀ ਗੱਲ ਕਰ ਰਹੇ ਸੀਗੇ, ਜਿੱਦਾਂ ਇੱਕ ਊਰਜਾ ਫਾਊਂਡੇਸ਼ਨ ਦੀ ਆਪਾਂ ਗੱਲ ਕੀਤੀ ਵੀ ਆਪਾਂ ਉਹ ਚਲਾ ਰਹੇ ਹਾਂ, ਤੇ ਅਸੀਂ ਘਰ ਦੇ ਵਿੱਚ ਵੀ ਕੋਈ ਏਦਾਂ ਦੇ ਆਹਰ ਦੇ ਸਕਦੇ ਹਾਂ ਪੇਰੈਂਟਸ ਨੂੰ। ਮੈਨੂੰ ਲੱਗਦਾ ਕਿ ਜਿੱਦਾਂ ਬਹੁਤ ਸਾਰੀਆਂ ਲੇਡੀਜ਼ ਜਿਹੜੀਆਂ ਘਰ ਰਹਿੰਦੀਆਂ ਨੇ, ਤੇ ਪਤਾ ਨੀ ਆਪਾਂ ਮਤਲਬ ਮੈਨੂੰ ਲੱਗਦਾ ਕਿ ਸਾਡੇ ਇੱਥੇ ਜਿਹੜੀ ਸਾਡੀ ਯੰਗਸਟਰ ਦੀ ਜਿਹੜੀ ਸੋਚ ਹੈ ਉਹ ਇਹ ਹੈ ਕਿ ਚਲੋ ਪੇਰੈਂਟਸ ਆਉਣਗੇ, ਬੱਚੇ ਦਾ ਡੇ ਕੇਅਰ ਤੇ ਆਪਾਂ ਖਰਚੇ ਬਚ ਜਾਣਗੇ, ਅਸੀਂ ਕੰਮ ਤੇ ਜਾਵਾਂਗੇ, ਪੇਰੈਂਟਸ ਬੱਚਿਆਂ ਦਾ ਧਿਆਨ ਰੱਖਣਗੇ ਤੇ ਥੋੜੀ ਬਹੁਤ ਘਰ ਚ ਵੀ ਹੈਲਪ ਹੋ ਜੂਗੀ। ਮਤਲਬ ਸਾਡੀ ਸੋਚ ਇੱਥੋਂ ਤੱਕ ਹੀ ਰਹਿ ਜਾਂਦੀ ਹੈ ਕਿ ਚਲੋ ਪੇਰੈਂਟਸ ਆਏ ਆ ਤੇ ਸਾਡੀ ਹੈਲਪ ਕਰਨਗੇ, ਹਾਲਾਂਕਿ ਮੈਨੂੰ ਲੱਗਦਾ ਕਿ ਸਾਡੀ ਸੋਚ ਇੱਥੋਂ ਸ਼ੁਰੂ ਹੋਣੀ ਚਾਹੀਦੀ ਹੈ ਕਿ ਸਾਡੇ ਪੇਰੈਂਟਸ ਆਏ ਤੇ ਅਸੀਂ ਉਹਨਾਂ ਨੂੰ ਕਿੱਦਾਂ ਐਂਟਰਟੇਨ ਕਰਾਂਗੇ। ਮੈਂ ਇਹ ਨੀ ਕਹਿੰਦੀ ਕਿ ਮੈਂ
ਐਂਟਰਟੇਨ ਕੀਤਾ, ਮੈਨੂੰ ਲੱਗਦਾ ਸਵਾਰਥ ਜਿਹੜਾ ਆ ਉਹ ਹਰ ਥਾਂ ਹੀ ਕਾਫੀ ਜ਼ਿਆਦਾ ਭਾਰੂ ਹੋ ਗਿਆ ਸਾਡੇ ਤੇ ਸਾਡੀਆਂ ਸੋਚਾਂ ਦੇ ਉੱਤੇ, ਹਨਾ। ਤੇ ਇਸੇ ਕਰਕੇ ਜਿਹੜੇ ਰਿਸ਼ਤਿਆਂ ਦੀ ਜਿਹੜੀ ਬਿਲਕੁਲ ਰਿਸ਼ਤਿਆਂ ਦਾ ਉਹ ਸਤਿਕਾਰ ਰਿਸ਼ਤਿਆਂ ਦਾ ਉਹ ਨਿੱਕ ਜਿਹੜਾ ਆ ਹਨਾ, ਤੇ ਰਿਸ਼ਤਿਆਂ ਦੀ ਜਿਹੜੀ ਉਹ ਗੂੜਤਾ ਆ ਉਹ ਸ਼ਾਇਦ ਅਸੀਂ ਮਹਿਸੂਸ ਕਰਨੋਂ ਹਟ ਗਏ ਆ। ਇਸੇ ਕਰਕੇ ਅਸੀਂ ਸਿਰਫ ਆਪਣੀਆਂ ਲੋੜਾਂ ਨੂੰ ਪ੍ਰਾਇਮਰੀ ਬਣਾ ਲਿਆ ਆ ਤੇ ਜਿਹੜੇ ਸਾਡੇ ਲਈ ਅਹਿਸਾਸ ਆ ਜਾਂ ਜਿਹੜੇ ਜਜ਼ਬਾਤ ਆ ਉਹ ਸੈਕੰਡਰੀ ਹੋ ਗਏ ਆ। ਤੇ ਇਹੋ ਹੀ ਕਾਰਨ ਆ ਕਿ ਜਿਹੜੇ ਪੇਰੈਂਟਸ ਆ ਉਹ ਵੀ ਸ਼ਾਇਦ ਇੱਥੇ ਆ ਕੇ ਇਹੀ ਸੋਚਦੇ ਆ ਹਨਾ, ਤੇ ਇਹ ਮਹਿਸੂਸ ਕਰਦਿਆਂ ਹੋਇਆ ਉਹਨਾਂ ਨੂੰ ਫਿਰ ਬੋਰੀਅਤ ਜਿਹੜੀ ਉਹ ਮਹਿਸੂਸ ਹੋਣ ਲੱਗ ਜਾਂਦੀ ਆ। ਮੈਨੂੰ ਸੁਰਜੀਤ ਪਾਤਰ ਹੋਰਾਂ ਦੀਆਂ ਸਤਰਾਂ ਯਾਦ ਆ ਰਹੀਆਂ ਕਿ ਦੂਰ ਜੇਕਰ ਅਜੇ ਸਵੇਰਾ ਹੈ ਇਸ ਚ ਕਾਫੀ ਕਸੂਰ ਮੇਰਾ ਹੈ, ਮੈਂ ਕਿਵੇਂ ਕਾਲੀ ਰਾਤ ਨੂੰ ਕੋਸਾ ਮੇਰੇ ਦਿਲ ਵਿਚ ਹੀ ਜਦ ਹਨੇਰਾ ਹੈ, ਤੂੰ ਘਰਾਂ ਦਾ ਹੀ ਸਿਲਸਿਲਾ ਹੈ ਪਰ ਇਹ ਨਗਰ ਕਿਸ ਨੂੰ ਫਿਕਰ ਤੇਰਾ ਹੈ, ਹਨਾ। ਸੋ ਘਰ ਕਹਿੰਦੇ ਹੁੰਦੇ ਆ ਵੀ ਇਨਸਾਨਾਂ ਦੇ ਨਾਲ ਹੀ ਰਹਿਣ ਦੇ ਨਾਲ ਬਣਦੇ ਆ ਜਦੋਂ ਉਹਦੇ ਵਿਚ ਅਹਿਸਾਸ ਪਨਪਦੇ ਆ। ਸੋ ਉਹ ਅਹਿਸਾਸ ਜਿਹੜੇ ਆ ਜੀ ਉਹਨਾਂ ਨੂੰ ਜਿਉਂਦੇ ਰੱਖਣਾ ਵੀ ਬਹੁਤ ਜ਼ਰੂਰੀ ਆ। ਅਹਿਸਾਸਾਂ ਤੋਂ ਖੋਰੇ ਹੋ ਕੇ ਜੇ ਅਸੀਂ ਜ਼ਿੰਦਗੀ ਜਿਉਂਦੇ ਆ ਤੇ ਉਹ ਜ਼ਿੰਦਗੀ ਵੀ ਬੜੀ ਨੀਰਸ ਤੇ ਬੇਰਸੀ ਹੁੰਦੀ ਆ। ਸੋ ਇਸ ਕਰਕੇ ਸਾਨੂੰ ਜ਼ਰੂਰ ਸਮਝਣਾ ਚਾਹੀਦਾ ਆ ਕਿ ਸਾਡੇ ਜਿਹੜੇ ਪੇਰੈਂਟਸ ਆ ਉਹਨਾਂ ਦੀਆਂ ਕੀ ਲੋੜਾਂ ਨੇ, ਕੀ ਮਜਬੂਰੀਆਂ ਨੇ। ਸਾਡੇ ਨਾਲ ਨਾ ਹਰਪ੍ਰੀਤ ਸਿੰਘ ਹੋਰੀ ਜੁੜੇ ਹੋਏ ਆ, ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ। ਕਹਿੰਦੇ ਬਹੁਤ ਅੱਛਾ ਟੌਪਿਕ ਹੈ ਜੀ ਪੇਰੈਂਟਸ ਲਈ, ਮੈਂ ਵੀ ਆਪਣੇ ਪੇਰੈਂਟਸ 11 ਸਾਲ 'ਚ ਪਹਿਲੀ ਟਾਈਮ ਬੁਲਾ ਰਿਹਾ, ਕਹਿੰਦੇ ਫਸਟ ਟਾਈਮ ਬੁਲਾ ਰਿਹਾ ਤੇ ਮਨ 'ਚ ਕਹਿੰਦੇ ਬਹੁਤ ਖੁਸ਼ੀ ਹੈ ਤੇ ਨਾਲ ਨਾਲ ਦਿਮਾਗ ਦੇ ਵਿੱਚ ਪਲੈਨਿੰਗ ਚੱਲ ਰਹੀ ਆ ਕਿ ਉਹਨਾਂ ਨੂੰ ਕਿੱਥੇ ਕਿੱਥੇ ਲੈ ਕੇ ਜਾਣਾ, ਤੇ ਇੱਕ ਡਰ ਆ ਕਿ ਉਹਨਾਂ ਦਾ ਮਨ ਲੱਗ ਜਾਵੇ ਇੱਥੇ, ਹਨਾ, ਇਹ ਵੀ ਡਰ ਹੁੰਦਾ ਬਿਲਕੁਲ। ਔਰ ਕਹਿੰਦੇ ਮੈਂ ਕੁਛ ਬਜ਼ੁਰਗਾਂ ਨੂੰ ਹੈਲਪ ਕੀਤੀ ਆ ਉਹਨਾਂ ਦੇ ਟੈਬਲੇਟ ਤੇ ਫੋਨਸ ਦੇ ਵਿੱਚ ਹਰਮਨ ਰੇਡੀਓ ਇੰਸਟਾਲ ਕਰਕੇ ਤਾਂ ਕਿ ਕਹਿੰਦੇ ਉਹ ਬੋਰ ਨਾ ਹੋਣ ਜਦ ਉਹਨਾਂ ਦੇ ਬੱਚੇ ਕੰਮ ਤੇ ਗਏ ਹੁੰਦੇ ਆ। ਬਿਲਕੁਲ ਜੀ, ਔਰ ਉਹ ਰੇਡੀਓ ਸੁਣ ਸਕਦੇ ਹੋ। ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਕਹਿੰਦੇ ਰਿਕੁਐਸਟ ਹੈ ਜੀ ਪਲੀਜ਼ ਆਪਣੇ ਪੇਰੈਂਟਸ ਨੂੰ ਨਾ ਦੁਨੀਆ ਜ਼ਰੂਰ ਘੁਮਾਓ ਤੇ ਉਹਨਾਂ ਨੂੰ ਵੀ ਵਧੀਆ ਲਾਈਫ ਦੇਵੋ। ਉਹਨਾਂ ਦੀ ਮਿਹਨਤ ਤੇ ਬਲਿਦਾਨ ਕਰਕੇ ਅੱਜ ਅਸੀਂ ਸਾਰੇ ਹੀ ਇੱਥੇ ਬੈਠੇ ਹਾਂ। ਹੈਵ ਏ ਨਾਈਸ ਡੇ ਐਵਰੀ ਵਨ। ਹਰਪ੍ਰੀਤ ਸਿੰਘ ਸਿਡਨੀ ਤੋਂ ਸਾਡੇ ਨਾਲ ਇਹਨਾਂ ਨੇ ਸਾਂਝ ਪਾਈ ਆ। ਬਿਲਕੁਲ ਹਰਪ੍ਰੀਤ ਜੀ, ਆਪਾਂ ਸਹਿਮਤ ਆ ਤੁਹਾਡੇ ਨਾਲ ਕਿ ਜਿਹੜਾ ਸਮਾਂ ਅਸੀਂ ਘੱਟੋ ਘੱਟ ਦੇ ਸਕਦੇ ਹਾਂ ਉਹ ਜ਼ਰੂਰ ਅਸੀਂ ਆਪਣੇ ਪੇਰੈਂਟਸ ਦੇ ਨਾਲ ਪਲਾਨ ਕਰੀਏ। ਮੈਂ ਆਪਣੀ ਹੀ ਗੱਲ ਕਰਾਂ ਤਾਂ ਜਿਵੇਂ ਸਾਡੇ ਇਨ-ਲੋਜ਼ ਮੇਰੇ ਆਏ ਹੋਏ ਆ ਤੇ ਅਸੀਂ ਚਾਹੇ ਐਡੀਲੇਡ ਦੇ ਵਿੱਚ ਸਿੱਖ ਗੇਮਸ ਹੋਈਆਂ ਉੱਥੇ ਵੀ ਸਾਡੇ ਨਾਲ ਗਏ ਨੇ, ਉਹ ਗ੍ਰਿਫਿਥ ਦੇ ਵਿੱਚ ਜਿਹੜਾ ਸ਼ਹੀਦੀ ਟੂਰਨਾਮੈਂਟ ਹੈ ਉੱਥੇ ਵੀ ਅਸੀਂ ਮਤਲਬ ਅਕਸਰ ਕੋਸ਼ਿਸ਼ ਇਹੀ ਕਰਦੇ ਹਾਂ ਆ ਕਿ ਕਿਤੇ ਵੀ ਜੇਕਰ ਸਾਨੂੰ ਜਾਣ ਦਾ ਮੌਕਾ ਮਿਲਦਾ ਹੈ ਤੇ ਉਹਨਾਂ ਨੂੰ ਵੀ ਕਿਉਂਕਿ ਦੇਖਣ ਦਾ ਮੌਕਾ ਮਿਲਦਾ ਆਸਟ੍ਰੇਲੀਆ ਕਿਸ ਤਰ੍ਹਾਂ ਦਾ ਆ ਹਨਾ, ਜਿਹੜਾ ਪੇਂਡੂ ਆਸਟ੍ਰੇਲੀਆ ਉਹ ਕਿੱਦਾਂ ਦਾ ਆ, ਜਿਹੜਾ ਸ਼ਹਿਰੀ ਆਸਟ੍ਰੇਲੀਆ ਉਹ ਕਿੱਦਾਂ ਦਾ, ਤੇ ਉਹਨਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਆ ਔਰ ਉਹ ਕਦੇ ਵੀ ਇੱਥੇ ਆ ਕੇ ਬੋਰ ਨਹੀਂ ਹੁੰਦੇ ਔਰ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਤੇ ਉਹਨਾਂ ਦਾ ਆਪਣਾ ਵੀ ਇੱਕ ਫਰੈਂਡ ਸਰਕਲ ਬਣ ਜਾਂਦਾ ਤੇ ਮਤਲਬ ਉਹਨਾਂ ਦਾ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਕਿ ਦਿਲ ਜਿਹੜਾ ਆਸਟ੍ਰੇਲੀਆ ਦੇ ਵਿੱਚ ਆ ਕੇ ਲੱਗਦਾ। ਸੋ ਮੈਨੂੰ ਲੱਗਦਾ ਖੁਦ ਆਪਾਂ ਨੂੰ ਹੀ ਥੋੜੀ ਜਿਹੀ ਕੋਸ਼ਿਸ਼ ਇਹੋ ਜਿਹੀ ਕਰਨੀ ਚਾਹੀਦੀ ਹੈ ਜਿਵੇਂ ਹਰਪ੍ਰੀਤ ਸਿੰਘ ਕਹਿੰਦੇ ਆ ਕਿ ਆਪਾਂ ਟੈਬਲੇਟ ਦੇ ਵਿੱਚ ਉਹਨਾਂ ਨੂੰ ਰੇਡੀਓ ਦੀ ਐਪ ਜਿਹੜੀ ਉਹ ਡਾਊਨਲੋਡ ਕਰ ਦਿੱਤੀ ਹਨਾ, ਤੋ ਇਹਦੇ ਨਾਲ ਉਹ ਮਤਲਬ ਜੁੜੇ ਰਹਿਣ, ਉਹਨਾਂ ਦਾ ਜਿਹੜਾ ਸਮਾਂ ਆ ਉਹ ਸੋਹਣਾ ਗੁਜ਼ਰੇ ਇੱਥੇ ਤੇ ਫਿਰ ਬੋਰੀਅਤ ਨਹੀਂ ਮਹਿਸੂਸ ਹੁੰਦੀ। ਸਭ ਤੋਂ ਵੱਡੀ ਗੱਲ ਜਿਵੇਂ ਤੁਸੀਂ ਗੱਲ ਕੀਤੀ ਸੀ ਕਿ ਬੱਚਿਆਂ ਨੂੰ ਜਿਹੜੀ ਉਹਨਾਂ ਦੇ ਲਈ ਆਪਣਾ ਤੇ ਆ ਉਹ ਉਹਨਾਂ ਦੇ ਅੰਦਰ ਪੈਦਾ ਹੋਣੀ ਬਹੁਤ ਜ਼ਰੂਰੀ ਆ ਹਨਾ। ਜਦੋਂ ਅਸੀਂ ਜਾਣ ਬੁੱਝ ਕੇ ਘਰ ਦੇ ਵਿੱਚ ਪੰਜਾਬੀ ਨਹੀਂ ਬੋਲ ਕੇ ਰਾਜ਼ੀ ਹੁੰਦੇ ਤੇ ਆਪਾਂ ਪੇਰੈਂਟਸ ਦੇ ਨਾਲ ਉਹਨਾਂ ਦੀ ਜਿਹੜੀ ਆਪਣੇ ਬੱਚਿਆਂ ਦੀ ਜਾਂ ਪੋਤੇ ਪੋਤੀਆਂ ਦੀ ਸਾਂਝ ਆ ਉਹ ਬਣਾਉਣ ਦੇ ਵਿੱਚ ਫਿਰ ਅਸਫਲ ਹੋ ਜਾਂਦੇ ਹਾਂ ਹਨਾ। ਜਦ ਅਸੀਂ ਜਾਣਦੇ ਹੁੰਦੇ ਹਾਂ ਕਿ ਅਸੀਂ ਪੰਜਾਬੀ ਬੋਲ ਸਕਦੇ ਹਾਂ, ਸਾਡੇ ਬੱਚੇ ਪੰਜਾਬੀ ਸਮਝ ਸਕਦੇ ਆ, ਪਰ ਫਿਰ ਵੀ ਅਸੀਂ ਜਾਣਦੇ ਹੋਏ ਅਣਜਾਣ ਬਣ ਕੇ ਜਦੋਂ ਨਹੀਂ ਬੋਲਦੇ ਤਾਂ ਫਿਰ ਜਿਹੜਾ ਘਰ ਦੇ ਵਿੱਚ ਮਾਹੌਲ ਹੈ ਨਾ ਉਹ ਪਿਆਰ ਵਾਲਾ ਨਹੀਂ ਰਹਿੰਦਾ, ਮੋਹ ਵਾਲਾ ਨਹੀਂ ਰਹਿੰਦਾ। ਤੇ ਇਹ ਚੀਜ਼ ਬਹੁਤ ਜ਼ਰੂਰੀ ਆ ਕਿ ਅਸੀਂ ਜਿਹੜਾ ਇਹ ਮੋਹ ਆ ਆਪਣੇ ਬੱਚਿਆਂ ਦੇ ਅੰਦਰ ਪੈਦਾ ਕਰੀਏ ਜਿੱਥੇ ਉਹ ਗਲਤ ਆ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਬੱਚੇ ਜਿਹੜੇ ਸਾਰਾ ਸਾਰਾ ਦਿਨ ਸਕੂਲਸ ਦੇ ਵਿੱਚ ਰਹਿੰਦੇ ਆ। ਸਾਡੇ ਨਾਲ ਇੱਕ ਲਿਸਨਰ ਜੁੜ ਰਹੇ, ਆਪਾਂ ਉਹਨਾਂ ਨੂੰ ਸ਼ਾਮਿਲ ਕਰਦੇ ਆ। 217 ਔਨ ਏਅਰ ਜੀ, ਤੁਸੀਂ ਸਤਿ ਸ੍ਰੀ ਅਕਾਲ। ਜੀ ਕੌਣ ਸਾਹਿਬ ਬੋਲ ਰਹੇ ਜੀ, ਸਤਿ ਸ੍ਰੀ ਅਕਾਲ।
ਹਾਂਜੀ ਹਾਂਜੀ, ਮੈਂ ਦਲਜੀਤ ਸਿੱਧੂ ਬੋਲ ਰਿਹਾ ਜੀ, ਮੈਲਬੋਰਨ ਤੋਂ।
ਹਾਂਜੀ ਦਲਜੀਤ ਸਿੱਧੂ ਜੀ, ਬਹੁਤ ਬਹੁਤ ਸਵਾਗਤ ਤੁਹਾਡਾ।
ਹਾਂਜੀ ਸਤਿ ਸ੍ਰੀ ਅਕਾਲ ਹਰਮਨ ਸਟਾਫ ਨੂੰ
ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕੀ ਕਹਿਣਾ ਚਾਹੋਗੇ ਜੀ?
ਮੈਂ ਹਾਂਜੀ ਮੈਂ ਕਹਿਣਾ ਚਾਹੁੰਦਾ ਜੀ ਕਿ ਮੈਂ ਦਸੰਬਰ ਚ ਇੱਥੇ ਬਿਮਾਰ ਹੋ ਗਿਆ ਸੀ ਤੇ ਮੈਨੂੰ ਹਸਪੀਟਲ ਐਡਮਿਟ ਹੋਣਾ ਪਿਆ
ਜੀ।
ਤਾਂ ਉੱਥੇ ਮੇਰਾ ਟ੍ਰੀਟਮੈਂਟ ਹੋਇਆ, ਜੋ ਟੈਸਟਾਂ ਦਾ ਖਰਚਾ ਸੀ ਸਾਰਾ ਮੈਂ ਪੇ ਕਰ ਦਿੱਤਾ ਤੇ ਮੇਰਾ ਇੱਕ ਮਹੀਨਾ ਘਰ ਇੰਜੈਕਸ਼ਨ ਲੱਗਦੇ ਰਹੇ, ਮੈਨੂੰ ਹੋਮ ਪੇਸ਼ੈਂਟ ਰੱਖਿਆ ਗਿਆ ਇੱਥੇ।
ਅੱਛਾ ਜੀ।
ਹੁਣ ਆ ਕੇ ਸਾਰਾ ਕੁਝ ਕਲੀਅਰ ਕਰਨ ਤੋਂ ਬਾਅਦ $10,798 ਦਾ ਮੈਨੂੰ ਬਿੱਲ ਭੇਜਤਾ ਕਿ ਤੁਸੀਂ ਇਹ ਪੇ ਕਰੋ, ਕਿਉਂਕਿ ਜਿਹੜਾ ਤੁਹਾਡੇ ਘਰ ਆ ਕੇ ਟੀਕੇ ਲੱਗਦੇ ਰਹੇ ਉਹ ਇੰਸ਼ੋਰੈਂਸ ਕਵਰ ਨਹੀਂ ਕਰਦੀ। ਇਸ ਦੇ ਬਾਰੇ ਮੈਨੂੰ ਕੁਛ ਨਹੀਂ ਸੀ ਦੱਸਿਆ ਗਿਆ, ਦੱਸੋ ਮੈਨੂੰ ਕੀ ਕਰਨਾ ਚਾਹੀਦਾ?
ਦੇਖੋ ਜੀ, ਅਸੀਂ ਜਿਹੜੇ ਸੰਬੰਧਿਤ ਕੋਈ ਵੀ ਇਹੋ ਜਿਹੇ ਆਪਣੇ ਭਾਈਚਾਰੇ ਦੇ ਵਿੱਚੋਂ ਕੋਈ ਆਗੂ ਇਸ ਵੇਲੇ ਸਾਨੂੰ ਸੁਣ ਰਹੇ ਆ, ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਤੱਕ ਤੁਹਾਡਾ ਜਿਹੜਾ ਇਹ ਮੈਸੇਜ ਆ ਉਹ ਜਾਵੇ। ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਆ ਉਹਨਾਂ ਦੇ ਅੱਗੇ ਤੋਂ ਅੱਗੇ ਕੋਈ ਨਾ ਕੋਈ ਕੁਨੈਕਸ਼ਨ ਜਿਹੜੇ ਆ ਉਹ ਜੁੜੇ ਹੋਏ ਆ, ਤੇ ਕੋਸ਼ਿਸ਼ ਕਰਦੇ ਆ ਕਿ ਤੁਹਾਡੀ ਇਹ ਜਿਹੜੀ ਸਮੱਸਿਆ ਆ ਇਹ ਉਹਨਾਂ ਤੱਕ ਪਹੁੰਚਾਈ ਜਾਵੇ, ਤਾਂ ਕਿ ਜੇਕਰ ਕਿਸੇ ਤਰ੍ਹਾਂ ਦੀ ਜਿਹੜੀ ਮਦਦ ਆ ਉਹ ਮਿਲ ਸਕਦੀ ਹੋਵੇ ਤਾਂ ਤੁਹਾਨੂੰ ਜ਼ਰੂਰ ਮਿਲੇ। ਸੋ ਤੁਸੀਂ ਆਪਣੀ ਜਿਹੜੀ ਡਿਟੇਲ ਆ ਉਹ ਜ਼ਰੂਰ ਦਲਜੀਤ ਸਿੱਧੂ ਜੀ ਸਾਨੂੰ ਮੈਸੇਜ ਕਰ ਦਿਓ, ਔਰ ਅਸੀਂ ਸੰਬੰਧਿਤ ਜਿਹੜੇ ਕੋਈ ਵੀ ਆਗੂ ਨੇ ਭਾਈਚਾਰੇ ਦੇ ਅਸੀਂ ਉਹਨਾਂ ਤੱਕ ਤੁਹਾਡੀ ਇਹ ਸਮੱਸਿਆ ਜਿਹੜੀ ਉਹ ਜ਼ਰੂਰ ਤੁਹਾਡੀ ਜਿਹੜੀ ਇਹ ਮੁਸ਼ਕਲ ਆ ਉਹ ਜ਼ਰੂਰ ਭੇਜਾਂਗੇ
ਜੀ।
ਜੀ ਬਹੁਤ ਬਹੁਤ ਸ਼ੁਕਰੀਆ
ਤੁਹਾਡਾ, ਥੈਂਕ ਯੂ,
ਸ਼ੁਕਰੀਆ ਜੀ। ਸੋ ਦਲਜੀਤ ਸਿੱਧੂ ਸਾਡੇ ਨਾਲ ਜੁੜੇ ਹੋਏ ਸੀਗੇ, ਸੋ ਉਹਨਾਂ ਨੇ ਇੱਕ ਇਹ ਸਮੱਸਿਆ ਜਿਹੜੀ ਆ ਉਹਦੇ ਵੱਲ ਵੀ ਧਿਆਨ ਦਵਾਇਆ। ਸੋ ਸਿਮਰ, ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਜੀ ਆਪਣੇ ਭਾਈਚਾਰੇ ਦੇ ਵਿੱਚ, ਜਦੋਂ ਸਾਡੇ ਪੇਰੈਂਟਸ ਉੱਥੋਂ ਆਉਂਦੇ, ਵੈਸੇ ਇੰਸ਼ੋਰੈਂਸ ਲੈ ਕੇ ਵੀ ਆਉਂਦੇ ਆ, ਇੱਥੋਂ ਵੀ ਕਰਵਾਉਂਦੇ ਆ ਇੰਸ਼ੋਰੈਂਸ ਜਿਹੜੇ ਉੱਥੋਂ ਲੈ ਕੇ ਆਉਂਦੇ ਆ, ਕਈ ਵਾਰ ਉਸ ਇੰਸ਼ੋਰੈਂਸ ਨੂੰ ਇੱਥੇ ਮਾਨਤਾ ਮਿਲਦੀ ਨਹੀਂ ਆ, ਔਰ ਇਸ ਕਰਕੇ ਆਪਾਂ ਇਹ ਜ਼ਰੂਰ ਕਹਿਣਾ ਚਾਹਾਂਗੇ ਕਿ ਜਦੋਂ ਪੇਰੈਂਟਸ ਉੱਥੋਂ ਇੱਥੇ ਆਉਂਦੇ ਆ ਤਾਂ ਉਹਨਾਂ ਦੀ ਜਿਹੜੀ ਇੰਸ਼ੋਰੈਂਸ ਆ ਉਹ ਇੱਥੋਂ ਹੀ ਕਰਵਾਈ ਜਾਵੇ, ਤਾਂ ਕਿ ਜਿਹੜੀਆਂ ਮੁੱਢਲੀਆਂ ਸਹੂਲਤਾਂ ਆ ਉਹਨਾਂ ਤੋਂ ਵਾਂਝੇ ਨਾ ਰਹਿਣ ਹਨਾ। ਬਾਕੀ ਜਿਵੇਂ ਇਹਨਾਂ ਨੇ ਦੱਸਿਆ ਕਿ ਜਿਹੜੀਆਂ ਮੈਡੀਕਲ ਫੈਸਿਲਿਟੀਜ਼ ਆ ਇਹਦੇ ਵਿੱਚ ਵੀ ਬਹੁਤ ਸਾਰੇ ਓਹਲੇ ਆ ਹਨਾ, ਬਹੁਤ ਸਾਰੀਆਂ ਜਿਹੜੀਆਂ ਇੰਸ਼ੋਰੈਂਸ ਕਰਵਾਈਆਂ ਜਾਂਦੀਆਂ ਉਹਦੇ ਵਿੱਚ ਕਈ ਚੀਜ਼ਾਂ ਕਵਰ ਨਹੀਂ ਹੁੰਦੀਆਂ, ਤੇ ਉਹ ਫਿਰ ਭਾਰੀ ਬਿੱਲ ਜਿਹੜੇ ਆ ਵੱਡੀ ਜਿਹੜੀ ਕੀਮਤ ਆ ਉਹਦੇ ਲਈ ਚੁਕਾਉਣੀ ਪੈਂਦੀ ਆ। ਤੇ ਇਸ ਮਾਮਲੇ ਦੇ ਵਿੱਚ ਅਜੇ ਸਾਡਾ ਭਾਈਚਾਰਾ ਜਿਹੜਾ ਉਹ ਬਹੁਤ ਨਵਾਂ ਆ, ਬਹੁਤ ਅਣਜਾਣ ਆ, ਤੇ ਬਹੁਤੀਆਂ ਸੁਵਿਧਾਵਾਂ ਦਾ ਉਹਨਾਂ ਨੂੰ ਪਤਾ ਵੀ ਨਹੀਂ ਆ। ਸੋ ਇਸ ਕਰਕੇ ਮੈਂ ਚਾਹਾਂਗੀ ਕਿ ਜੇ ਅੱਜ ਸਾਨੂੰ ਕੁਛ ਦੋਸਤ ਜਿਹੜੇ ਕਿ ਭਾਈਚਾਰੇ ਦੇ ਆਗੂ ਜਿਹੜੇ ਹੋਣ ਦਾ ਦਾਅਵਾ ਕਰਦੇ ਆ, ਜੇਕਰ ਉਹ ਸੁਣ ਰਹੇ ਆ ਤਾਂ ਉਹ ਇਹਨਾਂ ਸਮੱਸਿਆਵਾਂ ਦੇ ਉੱਤੇ ਵੀ ਜ਼ਰੂਰ ਹਨਾ ਮਦਦ ਜਿਹੜੀ ਆ ਉਹ ਦੇਣ ਸਾਡੇ ਭਾਈਚਾਰੇ ਦੇ ਵਿੱਚ ਜਿਹੜੇ ਵਿਚਰ ਰਹੇ ਬਜ਼ੁਰਗ ਨੇ ਜੀ। ਤੇ ਅੱਗੇ ਸਾਡੇ ਨਾਲ ਧਨੀ ਸਾਹਿਬ ਵੀ ਜੁੜੇ ਹੋਏ ਆ ਤੇ ਉਹਨਾਂ ਨੇ ਨਾ ਸਾਨੂੰ ਚੁਟਕਲਾ ਵੀ ਭੇਜਿਆ ਸੀ, ਕਹਿੰਦੇ ਗੁੱਡ ਮਾਰਨਿੰਗ ਭੈਣ ਜੀ, ਹੱਸਦੇ ਰਿਹਾ ਕਰੋ, ਕਹਿੰਦੇ ਦੋਸਤੋ ਕੀ ਪਤਾ ਕੱਲ ਨੂੰ ਤੁਹਾਡੇ ਮੂਹਰਲੇ ਦੰਦ ਹੋਣ ਜਾਂ ਨਾ ਹੋਣ। ਬਿਲਕੁਲ, ਉਹਨਾਂ ਨੇ ਨਾ ਗੱਲਬਾਤ ਤਾਂ ਸੁਣੀ ਜਾਂਦੇ ਆ, ਕਹਿੰਦੇ ਹੁਣ ਕੋਈ ਗਾਣਾ ਵੀ ਲਾ ਦੋ। ਵੈਸੇ ਸਾਡਾ ਸਮਾਂ ਤਾਂ ਜਿਹੜਾ ਜੀ ਉਹ ਉੱਪਰ ਹੋ ਗਿਆ ਧਨੀ ਸਾਹਿਬ, ਤੇ ਗਾਣਾ ਆਪਾਂ ਤੁਹਾਨੂੰ ਜਾਂਦੇ ਜਾਂਦੇ ਜ਼ਰੂਰ ਸੁਣਾ ਦੇਵਾਂਗੇ। ਤੇ ਜਗਤਾਰ ਗਿੱਲ ਢੁੱਡੀਕੇ ਵਾਲੇ ਇੱਕ ਵਾਰ ਫੇਰ ਸਾਡੇ ਨਾਲ ਨਾ ਸ਼ਾਮਲ ਹੋਏ ਆ। ਉਹਨਾਂ ਨੇ ਸਾਨੂੰ ਵਿਕਾਸ ਕ੍ਰਮ ਭੇਜਿਆ ਜੀ, ਪਤਨੀਓ ਕਾ ਵਿਕਾਸ ਕ੍ਰਮ। ਕਹਿੰਦੇ 1960 ਦੇ ਵਿੱਚ ਪਤੀ ਜਿਹੜਾ ਸੀ ਉਹ ਕਹਿੰਦਾ ਸੀ ਇੱਕ ਕੱਪ ਚਾਹ, ਪਤਨੀ ਕਹਿੰਦੀ ਸੀ, ਪਤਨੀ ਪਹਿਲਾਂ ਹੀ ਕਹਿੰਦੇ ਲੈ ਕੇ ਖੜੀ ਹੁੰਦੀ ਸੀਗੀ ਹਨਾ, ਜਦੋਂ ਹਲੇ ਮੂੰਹ ਚੋਂ ਹੀ ਕੱਢਦਾ ਸੀ। ਫਿਰ 1970 ਦਾ ਸਮਾਂ ਆਇਆ, ਕਹਿੰਦੇ ਪਤੀ ਕਹਿੰਦਾ ਸੀ ਇੱਕ ਕੱਪ ਚਾਹੇ ਤੇ ਪਤਨੀ ਕਹਿੰਦੀ ਸੀ ਅਭੀ ਲਾਈ ਜੀ। 1980 ਦਾ ਫਿਰ ਸਮਾਂ ਆਇਆ ਤਾਂ ਕਹਿੰਦੇ ਪਤੀ ਕਹਿੰਦਾ ਇੱਕ ਕੱਪ ਚਾਹੇ, ਪਤਨੀ ਕਹਿੰਦੀ ਲਾਤੀ ਹੂੰ। 1990 ਦੇ ਵਿੱਚ ਕਹਿੰਦੇ ਸਮਾਂ ਆਇਆ ਤੇ ਪਤੀ ਕਹਿੰਦਾ ਇੱਕ ਕੱਪ ਚਾਹੇ, ਪਤਨੀ ਕਹਿੰਦੀ ਲਾ ਰਹੀ ਹੂੰ ਥੋੜਾ ਸਬਰ ਰੱਖੋ। 2000 ਕਹਿੰਦੇ ਆਇਆ, ਫਿਰ 2000 ਚ ਪਤੀ ਕਹਿੰਦਾ ਇੱਕ ਕੱਪ ਚਾਹੇ, ਪਤਨੀ ਕਹਿੰਦੀ ਲਾਉਂਗੀ ਅਭੀ, ਸੀਰੀਅਲ ਮੈਂ ਬ੍ਰੇਕ ਆਨੇ ਦੋ। 2010 ਆਇਆ, ਕਹਿੰਦੇ ਪਤੀ ਕਹਿੰਦਾ ਇੱਕ ਕੱਪ ਚਾਹੇ, ਪਤਨੀ ਕਹਿੰਦੀ ਹੱਲਾ ਨਾ ਕਰੋ, ਹਾਲੀ ਹੋ ਕਰ ਦੇਤੀ ਹੂੰ, ਨਹੀਂ ਤੋ ਖੁਦ ਹੀ ਬਣਾ ਕੇ ਪੀ ਲੋ। ਤੇ ਅੱਜ ਕੱਲ ਦੇ ਕਹਿੰਦੇ ਦਿਨ ਜਿਹੜੇ ਆ 2017 ਚੱਲ ਰਹੇ ਆ, ਕਹਿੰਦੇ ਪਤਨੀ ਪਤੀ ਬੇਚਾਰਾ ਕਹਿੰਦਾ ਇੱਕ ਕੱਪ ਚਾਹ ਤੇ ਪਤਨੀ ਕਹਿੰਦੀ ਕੀ ਕਿਹਾ, ਤੇ ਪਤੀ ਕਹਿੰਦਾ ਇੱਕ ਕੱਪ ਚਾਹ ਬਣਾਉਣ ਚੱਲਾ ਆ, ਸੋਚਿਆ ਤੈਨੂੰ ਵੀ ਪੁੱਛ ਲਵਾਂ ਪੀਣੀ ਆ ਚਾਹ। ਸੋ ਇਹ ਵਿਕਾਸ ਕ੍ਰਮ ਆ ਜੀ ਜਿਹੜਾ।
ਹਾਂਜੀ ਜੀ, ਕੱਲ ਪਰਸੋਂ ਮੈਨੂੰ ਵੀ ਕਿਸੇ ਨੇ ਜੋਕ ਸੁਣਾਇਆ, ਮੈਨੂੰ ਵਧੀਆ ਲੱਗਿਆ। ਕਹਿੰਦਾ ਬਾਹਰੋਂ ਆਈ ਨੂੰਹ ਤੇ ਆਪਣੀ ਸੱਸ ਉਹਦੀ ਸੱਸ ਕੋਲ ਬੈਠੀ ਹੁੰਦੀ ਹੈ ਤੇ ਉਹ ਕਹਿੰਦੀ ਹੈ ਕਿ ਪੁੱਤ ਜਾ ਜੋ ਤੂੰ ਖਾਣਾ ਬਣਾ ਲਿਆ ਨਾਲ ਮੇਰੇ ਵਾਸਤੇ ਵੀ ਲਈ ਆਈ। ਕਹਿੰਦੇ 10 ਕੁ ਮਿੰਟਾਂ ਬਾਅਦ 9 ਪੈਗ ਚ ਦੋ ਪਾਣੀ ਚ ਦੋ ਪੈਗ ਪਾ ਕੇ ਲੈ ਆਈ। ਕਹਿੰਦੀ ਹੈ ਲੋ ਮੰਮੀ ਜੀ, ਇੱਕ ਤੁਹਾਡਾ ਤੇ ਇੱਕ ਮੇਰਾ। ਤੇ ਸੋ ਅੱਜ ਕੱਲ ਸਮਾਂ ਜਿਹੜਾ ਹੈ ਉਹ ਥੋੜਾ ਬਦਲ ਰਿਹਾ ਵਾ, ਤੇ ਇਸ ਲਈ ਥੋੜਾ ਜਿਹਾ। ਹਾਂਜੀ
ਜੀ, ਸੋ ਬਹੁਤ ਸਾਰੇ ਦੋਸਤਾਂ ਦੇ ਸਾਨੂੰ ਮੈਸੇਜਸ ਵੀ ਪਹੁੰਚ ਰਹੇ ਆ। ਤੇ ਧਨੀ ਸਾਹਿਬ ਨੇ ਨਾਲ ਲੱਗਦੇ ਇੱਕ ਹੋਰ ਜਿਹੜਾ ਅਟੈਚਮੈਂਟ ਦੇ ਵਿੱਚ ਇੱਕ ਚੁਟਕਲਾ ਹੀ ਕਹਿ ਲੋ, ਕਹਿੰਦੇ ਡੋਲੀਓ ਉੱਤਰ ਨੂੰ ਡੋਲੀਓ ਉੱਤਰ ਦੀ ਨੂੰਹ ਨੇ ਇਹ ਕਹਿ ਕੇ ਨਾ ਕਰ ਦਿੱਤੀ ਕਿ ਪਹਿਲਾਂ ਰਾਣੀ ਹਾਰ ਲਿਆਓ, ਹਾਰ ਇੰਨੀ ਛੇਤੀ ਕਿਵੇਂ ਆਏਗਾ ਬਹੂ, ਸੱਸ ਬੋਲੀ। ਕਹਿੰਦੀ ਜਿਵੇਂ ਲਾਵਾਂ ਤੋਂ ਪਹਿਲਾਂ ਸਕੋਰਪੀਓ ਗੱਡੀ ਆਈ ਸੀ, ਘੁੰਡ ਚੁੱਕਦਿਆਂ ਨੂੰ ਉਹਨੇ ਕਿਹਾ। ਸੋ ਵਿਕਾਸ ਕ੍ਰਮ ਦੀ ਗੱਲ ਆ, ਮੈਨੂੰ ਲੱਗਦਾ ਇਹਨਾਂ ਨੇ ਵੀ ਨਾਲ ਲੱਗਦੇ ਇਹ ਵਾਲਾ ਵਿਕਾਸ ਕ੍ਰਮ ਜਿਹੜਾ ਦੱਸਤਾ। ਸੋ ਹੱਥ ਨੂੰ ਹੱਥ ਹੈ ਜੀ ਕਹਿੰਦੇ ਹਨਾ, ਸੋ ਸਮਾਂ ਜਿੱਦਾਂ ਜਿੱਦਾਂ ਬਦਲ ਰਿਹਾ ਉਦਾਂ ਉਦਾਂ ਹੀ ਜਿਹੜੀਆਂ ਸਾਡੀਆਂ ਔਰਤਾਂ ਜੀ ਉਹ ਵੀ ਅੱਗੇ ਸਮੇਂ ਦੇ ਹਿਸਾਬ ਦੇ ਨਾਲ ਢਲ ਰਹੀਆਂ, ਮਤਲਬ ਉਹਦੇ ਮੁਤਾਬਕ ਬਦਲ ਰਹੀਆਂ। ਸੋ ਗੱਲਬਾਤ ਆਪਾਂ ਕਰ ਰਹੇ ਸੀਗੇ ਜੀ ਮਾਪਿਆਂ ਦੀਆਂ ਲੋੜਾਂ ਦੇ ਬਾਰੇ ਦੇ ਵਿੱਚ। ਸੋ ਬਹੁਤ ਸਾਰੇ ਦੋਸਤਾਂ ਨੇ ਆਪਣੇ ਵੱਲੋਂ ਸਾਡੇ ਨਾਲ ਇਹ ਵਿਚਾਰਾਂ ਦੀ ਜਿਹੜੀ ਸਾਂਝ ਪਾਈ ਆ, ਸੋ ਜਿਹੜਾ ਇਹਦੇ ਬਾਰੇ ਜ਼ਿਆਦਾਤਰ ਜਿਹੜੀ ਜਦੋਂ ਗੱਲ ਹੁੰਦੀ ਹੈ ਤਾਂ ਉਹ ਇਹੀ ਹੁੰਦੀ ਆ ਕਿ ਜਿਹੜੇ ਬਜ਼ੁਰਗ ਆ ਉਹਨਾਂ ਦੇ ਲਈ ਪਰਿਵਾਰ ਦੇ ਵਿੱਚ ਸਮਾਂ ਜਿਹੜਾ ਆ ਉਹ ਬਿਤਾਉਣਾ ਮੁਸ਼ਕਲ ਹੁੰਦਾ, ਔਰ ਸਭ ਤੋਂ ਜ਼ਿਆਦਾ ਉਹਨਾਂ ਨੂੰ ਜ਼ਿਆਦਾ ਜਿਹੜੀ ਚੀਜ਼ ਦੁਖੀ ਕਰਦੀ ਉਹ ਇਹ ਆ ਕਿ ਉਹਨਾਂ ਦੇ ਬੱਚਿਆਂ ਦੇ ਕੋਲ ਸਮਾਂ ਨਹੀਂ ਹੁੰਦਾ। ਜਿਵੇਂ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਵੀ ਸਾਡੇ ਨਾਲ ਗੱਲ ਕੀਤੀ ਸੀਗੀ ਕਿ ਬੱਚਿਆਂ ਨੂੰ ਆਪਣੇ ਪੇਰੈਂਟਸ ਕੋਲ ਬੁਲਾਉਣ ਦਾ ਜਿਹੜਾ ਚਾਅ ਆ ਉਹ ਬਹੁਤ ਜ਼ਿਆਦਾ ਹੁੰਦਾ, ਪਰ ਜਦੋਂ ਉਹ ਕੋਲ ਹੁੰਦੇ ਆ ਪਰ ਉਹਨਾਂ ਦੇ ਕੋਲ ਬੈਠਣ ਦਾ ਸਮਾਂ ਜਿਹੜਾ ਆ ਉਹ ਨਹੀਂ ਹੁੰਦਾ। ਸੋ ਆਪਾਂ ਆਪਣੇ ਸਮੇਂ ਦੀ ਵੰਡ ਇਸ ਤਰ੍ਹਾਂ ਕਰੀਏ ਕਿ ਜਦੋਂ ਪੇਰੈਂਟਸ ਆਏ ਹੋਣ ਉਹਨਾਂ ਨੂੰ ਪ੍ਰੋਪਰ ਹਨਾ, ਜੇ ਸਾਰੇ ਦਿਨ ਦੇ ਵਿੱਚ ਅਸੀਂ ਸਾਰਾ ਦਿਨ ਹੀ ਬਿਜ਼ੀ ਹਾਂ ਤਾਂ ਘੱਟੋ ਘੱਟ 15-20 ਮਿੰਟ ਵੀ ਜੇ ਅਸੀਂ ਉਹਨਾਂ ਦੇ ਲਈ ਕੱਢ ਸਕਦੇ ਹੋਈਏ, ਉਹਨਾਂ ਦੇ ਕੋਲ ਬੈਠੀਏ, ਇਕੱਠੇ ਟੀਵੀ ਦੇਖੀਏ, ਗੱਲਾਂ ਬਾਤਾਂ ਕਰੀਏ, ਖਾਣ ਦੇ ਟਾਈਮ ਅਸੀਂ ਸਾਰੇ ਇਕੱਠੇ ਬੈਠੀਏ ਹਨਾ, ਔਰ ਉਹ ਜਿਹੜਾ ਸਮਾਂ ਆ ਉਹ ਉਹਨਾਂ ਦੇ ਲਈ ਬਹੁਤ ਅਨਮੋਲ ਹੁੰਦਾ, ਬਹੁਮੁੱਲਾ ਹੁੰਦਾ ਆ ਹਨਾ। ਆਪਣੇ ਬੱਚਿਆਂ ਦੇ ਕੋਲ ਜੇਕਰ ਉਹ ਆਏ ਹੋਏ ਆ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਵਾਕਈ ਉਹਨਾਂ ਦੇ ਅੰਦਰ ਸਾਡੇ ਪ੍ਰਤੀ ਜਿਹੜਾ ਸਤਿਕਾਰ ਆ, ਮੋਹ ਆ, ਪਿਆਰ ਆ, ਉਹ ਅਜੇ ਵੀ ਕਾਇਮ ਆ। ਨਹੀਂ ਤਾਂ ਜਦੋਂ ਸਾਡੇ ਜਿਹੜੇ ਆਪਣੇ ਬੱਚੇ ਵੀ ਸਾਡੇ ਵੱਡੇ ਹੁੰਦੇ ਜਾਂਦੇ ਆ ਤੇ ਅਸੀਂ ਉਹ ਘਾਟ ਕਿਤੇ ਨਾ ਕਿਤੇ ਆਪ ਵੀ ਮਹਿਸੂਸ ਕਰਦੇ ਹਾਂ। ਸੋ ਜਦੋਂ ਅਸੀਂ ਉਹ ਚੀਜ਼ ਮਹਿਸੂਸ ਕਰਦੇ ਹਾਂ ਉਦੋਂ ਅਸੀਂ ਜ਼ਰੂਰ ਅੰਦਾਜ਼ਾ ਲਾ ਸਕਦੇ ਹਾਂ ਕਿ ਸਾਡੇ ਪੇਰੈਂਟਸ ਜਿਹੜੇ ਆ ਉਹ ਸਾਡੇ ਬਾਰੇ ਕੀ ਮਹਿਸੂਸ ਕਰਦੇ ਆ। ਬਾਕੀ ਜਿਹੜੀਆਂ ਮੈਡੀਕਲ ਸੁਵਿਧਾਵਾਂ ਦੀ ਗੱਲ ਆ ਉਹਦੇ ਬਾਰੇ ਵੀ ਜਿਹੜੇ ਸਾਡੇ ਭਾਈਚਾਰਕ ਆਗੂ ਆ ਉਹਨਾਂ ਨੂੰ ਬਹੁਤ ਕੁਛ ਕਰਨ ਦੀ ਲੋੜ ਆ, ਕਿਉਂਕਿ ਅਜੇ ਜਿਹੜਾ ਸਾਡਾ ਭਾਈਚਾਰਾ ਆ ਬਹੁਤ ਨਵਾਂ ਆ ਆਸਟ੍ਰੇਲੀਆ ਦੇ ਵਿੱਚ। ਸਾਡੇ ਲੋਕ ਜਿਹੜੇ ਆ ਅਜੇ ਰਾਜਨੀਤੀ ਦੇ ਵਿੱਚ ਪੱਕੇ ਪੈਰੀਂ ਹੋਏ ਨਹੀਂ ਆ, ਸੋ ਉਹ ਜਦੋਂ ਪੱਕੇ ਪੈਰੀਂ ਹੋਣਗੇ ਤਾਂ ਬਹੁਤ ਸਾਰੀਆਂ ਜਿਹੜੀਆਂ ਮੈਨੂੰ ਲੱਗਦਾ ਸਮੱਸਿਆਵਾਂ ਦੇ ਬਾਰੇ ਦੇ ਵਿੱਚ ਜਿਹੜੇ ਕਾਨੂੰਨ ਆ ਉਹਦੇ ਵਿੱਚ ਉਹ ਆਪਣਾ ਜਿਹੜਾ ਯੋਗਦਾਨ ਆ ਉਹ ਪਾ ਸਕਣਗੇ, ਜਿਹੜੀਆਂ ਨੀਤੀਆਂ ਬਣਦੀਆਂ ਨੇ ਹਨਾ ਨਿਯਮ ਬਣਦੇ ਨੇ ਉਹਨਾਂ ਦੇ ਵਿੱਚ ਉਹ ਆਪਣਾ ਯੋਗਦਾਨ ਪਾ ਸਕਣਗੇ। ਤੇ ਜਿਸ ਤਰ੍ਹਾਂ ਅੱਜ ਦੋ ਤਿੰਨ ਜਿਹੜੇ ਪੇਰੈਂਟਸ ਆ ਉਹਨਾਂ ਨੇ ਸਾਡਾ ਜਿਹੜਾ ਧਿਆਨ ਆ ਉਹ ਦਵਾਇਆ, ਜਿਵੇਂ ਮੈਡੀਕਲ ਫੈਸਿਲਿਟੀਜ਼ ਦੀ ਗੱਲ ਹੋਗੀ ਜਾਂ ਫਿਰ ਵੀਜ਼ਾ ਨਿਯਮ ਜਿਹੜੇ ਆ ਉਹਨਾਂ ਦੀ ਖਾਸ ਕਰਕੇ ਗੱਲ ਹੋਗੀ। ਭਾਰੀ ਜਿਹੜੀਆਂ ਵੀਜ਼ਾ ਫੀਸਾਂ ਆ ਉਹ ਹਰ ਵਾਰ ਉਹਨਾਂ ਨੂੰ ਭਰਨੀਆਂ ਪੈਂਦੀਆਂ ਵੀਜ਼ਾ ਲਗਵਾਉਣ ਦੇ ਲਈ, ਔਰ ਸਰਕਾਰਾਂ ਦੇ ਜਿਹੜੇ ਦਾਅਵੇ ਆ ਜਿੰਨੇ ਮਰਜ਼ੀ ਹੋ ਜਾਣ ਵੋਟਾਂ ਤੋਂ ਪਹਿਲਾਂ, ਇੱਥੇ ਵੀ ਭਾਰਤ ਵਾਂਗੂ ਹੀ ਚੱਲਦਾ ਜੀ ਕਿ ਦਿਖਾਇਆ ਕੁਛ ਹੋਰ ਜਾਂਦਾ ਤੇ ਜਦੋਂ ਸੱਤਾ ਹੱਥ ਦੇ ਵਿੱਚ ਆ ਜਾਂਦੀ ਹੈ ਫਿਰ ਹੁੰਦਾ ਕੁਛ ਹੋਰ ਆ। ਸੋ ਬਹੁਤ ਲੋੜ ਆ ਅਜੇ ਸਾਡੇ ਭਾਈਚਾਰੇ ਨੂੰ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਕਰਨ ਦੀ। ਜਦੋਂ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ ਸਿਰਫ ਢਾਣੀਆਂ ਬਣਾ ਕੇ ਹੀ ਨਹੀਂ ਚੱਲਦਾ, ਸਗੋਂ ਬਹੁਤ ਸਾਰੀਆਂ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਜਿਨ੍ਹਾਂ ਤੋਂ ਸਾਨੂੰ ਨਿਜਾਤ ਪਾਉਣ ਦੀ ਲੋੜ ਆ, ਤੇ ਜਿਨ੍ਹਾਂ ਮੁਸ਼ਕਲਾਂ ਨੂੰ ਸਾਡੇ ਪੇਰੈਂਟਸ ਜਿਹੜੇ ਫੇਸ ਕਰਦੇ ਆ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਉਹਨਾਂ ਮੁਸ਼ਕਲਾਂ ਦਾ ਜਿਹੜਾ ਹੱਲ ਆ ਉਹ ਕੱਢਣ ਦੀ ਬਹੁਤ ਜ਼ਿਆਦਾ ਲੋੜ ਹੈ। ਸਾਡੇ ਨਾਲ ਧਨੀ ਸਾਹਿਬ ਹੋਰਾਂ ਨੇ ਇੱਕ ਵਾਰ ਫੇਰ ਸਾਂਝ ਪਾਈ ਹੈ, ਕਹਿੰਦੇ ਦੇਖੋ ਮਾਪੇ ਅਸੀਂ ਮੰਗਵਾ ਤੇ ਲੈਂਦੇ ਹਾਂ ਪਰ ਟਾਈਮ ਨਹੀਂ ਹੁੰਦਾ ਸਾਡੇ, ਅੱਜ ਸਾਡੀ ਭੂਆ ਵਾਪਸ ਜਾ ਰਹੀ ਆ ਇੰਡੀਆ ਰੋ ਧੋ ਕੇ ਆਪਣੀ ਨੂੰਹ ਤੋਂ ਦੁਖੀ ਹੋ ਕੇ, ਉਹਨੇ 3 ਮਹੀਨੇ ਤੋਂ ਬੁਲਾਇਆ ਹੀ ਨਹੀਂ ਭੂਆ ਨੂੰ। ਅੱਛਾ ਜੀ, ਸੋ ਇਹ ਬਹੁਤ ਦੁਖਦਾਈ ਹੈ ਜੀ ਗੱਲ ਕੇ ਦੇਖੋ ਅਸੀਂ ਛੋਟੇ ਛੋਟੇ ਜਿਹੜੇ ਕਹਿੰਦੇ ਹੁੰਦੇ ਆ ਰੋਸੇ ਆ ਉਹ ਤਾਂ ਚੱਲਦੇ ਹੀ ਰਹਿੰਦੇ ਆ ਪਰਿਵਾਰਾਂ ਦੇ ਵਿੱਚ, ਪਰ ਤੁਹਾਨੂੰ ਬੋਲ ਪਾਣੀ ਜਿਹੜੀ ਉਹ ਬੰਦ ਕਰਨੀ ਨਹੀਂ ਚਾਹੀਦੀ, ਬਣਦਾ ਜਿਹੜਾ ਸਤਿਕਾਰ ਆ ਉਹ ਦੇਣਾ ਬਹੁਤ ਜ਼ਰੂਰੀ ਆ। ਹਾਂ, ਅਸੀਂ ਇਹ ਜ਼ਰੂਰ ਮੰਨਦੇ ਹਾਂ ਕਿ ਜਿਹੜੇ ਪੇਰੈਂਟਸ ਆ ਉਹ ਭਾਵੇਂ ਅਸੀਂ ਭਾਰਤ ਦੇ ਵਿੱਚ ਵੀ ਹੋਵੇ, ਜਿਹੜੀਆਂ ਇਹੋ ਜਿਹੀਆਂ ਸਮੱਸਿਆਵਾਂ ਆ ਨੂੰਹ ਸੱਸ ਦੀਆਂ ਹਨਾ ਜਾਂ ਫਿਰ ਨਣਾਨ ਭਾਬੀ ਦੀਆਂ ਆਮ ਤੌਰ ਤੇ ਚੱਲਦੀਆਂ ਭਾਰਤ ਚ ਰਹਿੰਦਿਆਂ ਹੋਇਆਂ ਵੀ, ਪਰ ਇੱਥੇ ਆ ਕੇ ਵੀ ਜਦੋਂ ਜੇ ਕੋਈ ਇਹੋ ਜਿਹੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਤਾਂ ਸਾਨੂੰ ਆਪਣੇ ਪੱਧਰ ਦੇ ਉੱਤੇ ਉਹਨਾਂ ਨੂੰ ਮੈਨੂੰ ਲੱਗਦਾ ਕਿ ਉਹਨਾਂ ਦਾ ਹੱਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਆ। ਤੇ ਇਹ ਚੀਜ਼ ਜਿਹੜੀ ਆ ਮਿਹਣੇ ਜਾਂ ਤਾਨੇ ਦੇਣ ਦੀ ਜਿਹੜੀ ਆ ਉਹ ਬਹੁਤ ਮਾੜੀ ਆ ਜੀ, ਇਹਨੂੰ ਖਤਮ ਕਰਨਾ ਬਹੁਤ ਜ਼ਰੂਰੀ ਆ। ਤੇ ਜੇਕਰ ਇਹੋ ਜਿਹੀਆਂ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਤੇ ਫੇਰ ਤਾਂ ਫਿਰ ਉਹਨਾਂ ਦੇ ਆਉਣ ਦਾ ਵੀ ਕੋਈ ਫਾਇਦਾ ਨਹੀਂ ਆ, ਪੇਰੈਂਟਸ ਨੂੰ ਇੱਥੇ ਬੁਲਾਉਣ ਦਾ ਵੀ ਕੋਈ ਫਾਇਦਾ ਨਹੀਂ ਆ। ਤੇ ਅੱਗੇ ਜਗਤਾਰ ਗਿੱਲ ਚੁੱਟੀਕੇ ਵਾਲੇ ਉਹਨਾਂ ਨੇ ਵੀ ਸਾਨੂੰ ਨਾ ਮੈਸੇਜ ਭੇਜਿਆ, ਕਹਿੰਦੇ ਕਾਲ ਗੋ ਥਰੂ ਨਹੀਂ ਹੋ ਰਹੀ। ਅੱਛਾ ਜੀ, ਪਤਾ ਨਹੀਂ, ਅਸੀਂ ਇਧਰੋਂ ਤਾਂ ਅਵੇਲੇਬਲ ਹੈਗੇ ਹਾਂ, ਅਸੀਂ ਅਵੇਲੇਬਿਲਟੀ ਦਿੱਤੀ ਹੋਈ ਹੈ, ਸ਼ੋਅ ਹੋ ਰਹੀ ਹੈ ਇੱਥੇ, ਪਰ ਤੁਹਾਡੀ ਕਾਲ ਪਤਾ ਨਹੀਂ ਕਿਉਂ ਨਹੀਂ ਗਈ। ਸੋ ਅੱਗੇ ਇਹਨਾਂ ਨੇ ਇੱਕ ਚੁਟਕਲਾ ਭੇਜਿਆ, ਕਹਿੰਦੇ ਮੋਦੀ ਤੁਮ ਹਮਕੋ 3 ਲੱਖ ਰੁਪਏ ਦੋ, ਹਮ ਤੁਮੇ 15 ਦਿਨ ਕੇ ਬਾਅਦ ਲੌਟਾ ਦੇਂਗੇ। 15 ਦਿਨ ਕੇ ਬਾਅਦ ਭਗਤ ਬੋਲਾ, ਲਾਓ ਸਾਹਿਬ ਹੋ ਗਏ 15 ਦਿਨ। ਮੋਦੀ ਬੋਲੇ, ਯੇ ਲੋ। ਭਗਤ ਬੋਲਾ, ਯੇ ਤੋ ਲੋਟਾ ਹੈ। ਅੱਛਾ ਮੋਦੀ, ਹਮ ਵੀ ਤੋ ਯਹੀ ਬੋਲੇ ਥੇ ਕਿ ਲੋਟਾ ਦੇਂਗੇ, ਲੋਟਾ ਦੇਂਗੇ। ਏਦਾਂ ਵੀ ਹੋ ਜਾਂਦਾ ਸੀ ਜੀ। ਸਾਡੇ ਨਾਲ ਈਮੇਲ ਦੇ ਜ਼ਰੀਏ ਨਵਨੀਤ ਸਿੱਧੂ ਹੋਰਾਂ ਨੇ ਵੀ ਸਾਂਝ ਪਾਈ ਸੀ, ਅਸੀਂ ਉਹਨਾਂ ਦਾ ਮੈਸੇਜ ਜ਼ਰੂਰ ਸ਼ਾਮਲ ਕਰ ਲਈਏ। ਥੋੜਾ ਜਿਹਾ ਵੱਡਾ ਸੀ ਮੈਸੇਜ ਤੇ ਮੈਂ ਕਿਹਾ ਸੀ ਮੈਂ ਬਾਅਦ ਵਿੱਚ ਜ਼ਰੂਰ ਸ਼ਾਮਲ ਕਰਦੀ ਆ। ਤੇ ਨਵਨੀਤ ਸਿੱਧੂ ਜੁੜੇ ਸੀਗੇ ਕਾਫੀ ਦੇਰ ਪਹਿਲਾਂ ਸਾਡੇ ਨਾਲ 8:30 ਵਜੇ। ਡੱਬੀਆਂ ਚ ਕਹਿੰਦੇ ਬੰਦ ਗਿੱਦੜ ਸਿੰਘੀਆਂ ਨੂੰ ਸੰਧੂਰ ਚ ਰੱਖਿਆ ਜਾਂਦਾ ਹੈ, ਜਿਸ ਨਾਲ ਉਸਦਾ ਆਕਾਰ ਵੱਡਾ ਹੁੰਦਾ ਹੈ ਅਤੇ ਉਹ ਹੋਰ ਬੱਚੇ ਬਣਾਉਂਦੀ ਹੈ। ਇਹ ਗੱਲ ਹਜ਼ਮ ਕਰਨਾ ਮੁਸ਼ਕਲ ਸੀ, ਸੋ ਇਸ ਦੀ ਤਹਿ ਤੱਕ ਜਾਣਾ ਜ਼ਰੂਰੀ ਹੋ ਗਿਆ ਸੀ। ਪੜਤਾਲ ਕਰਦਿਆਂ ਗੱਲ ਸਾਹਮਣੇ ਆਈ ਕਿ ਸਪੇਰੇ ਕਿਸੇ ਮਰੇ ਜਾਨਵਰ ਜਿਵੇਂ ਕੁੱਤਾ ਬਿੱਲੀ ਆਦਿ ਦੇ ਵਾਲਾਂ ਅਤੇ ਮਾਸ ਸਮੇਤ 9 ਕੱਢ ਲੈਂਦੇ ਨੇ ਤੇ ਫਿਰ ਡੱਬੀਆਂ ਚ ਬੰਦ ਕਰਕੇ ਭੋਲੇ ਭਾਲੇ ਲੋਕਾਂ ਨੂੰ ਮਨ ਮਰਜ਼ੀ ਦੀਆਂ ਕੀਮਤਾਂ ਤੇ ਵੇਚ ਜਾਂਦੇ ਨੇ। ਜੀਵਾਂ ਵਿਚ ਇਹ ਵਿਗਿਆਨਕ ਵਿਸ਼ੇਸ਼ਤਾ ਹੁੰਦੀ ਹੈ ਕਿ ਮਰਨ ਤੋਂ ਬਾਅਦ ਵੀ ਵਾਲ ਅਤੇ 9 ਕੈਮੀਕਲ ਆਧਾਰ ਤੇ ਕੰਮ ਕਰਦੇ ਰਹਿੰਦੇ ਨੇ ਤੇ ਜੇ ਇਹਨਾਂ ਨੂੰ ਕੈਮੀਕਲ ਮਿਲਦਾ ਰਹੇ ਤਾਂ ਇਹਨਾਂ ਦਾ ਵਾਧਾ ਕੁਝ ਸਮੇਂ ਤੱਕ ਹੁੰਦਾ ਰਹਿੰਦਾ ਹੈ। ਸੋ ਠੱਗ ਜਿਹੜੇ ਆ ਜੀ ਉਹ ਸਪੇਰਿਆਂ ਦੁਆਰਾ ਬਣਾਈਆਂ ਗਿੱਦੜ ਸਿੰਘੀਆਂ ਸੰਧੂਰ ਤੋਂ ਕੈਮੀਕਲ ਪ੍ਰਾਪਤ ਕਰਕੇ ਕੁਝ ਵੱਡੀਆਂ ਹੋ ਜਾਂਦੀਆਂ ਨੇ, ਠੱਗ ਸਪੇਰਿਆਂ ਦੁਆਰਾ ਜਿਹੜੀਆਂ ਬਣਾਈਆਂ ਹੋਈਆਂ ਗਿੱਦੜ ਸਿੰਘੀਆਂ ਨੇ। ਸੋ ਕਹਿੰਦੇ ਸਮਾਂ ਪਾ ਕੇ ਨੌਆਂ ਤੋਂ ਮਾਸ ਦੇ ਕੁਝ ਟੁਕੜੇ ਅੱਡ ਹੋ ਜਾਂਦੇ ਨੇ ਜਿਨ੍ਹਾਂ ਨੂੰ ਗਿੱਦੜ ਸਿੰਘੀ ਦੇ ਨਿਆਣੇ ਮੰਨ ਲਿਆ ਜਾਂਦਾ ਹੈ। ਜਦ ਸਕੂਲ ਦੇ ਵਿਦਿਆਰਥੀਆਂ ਨੂੰ ਇਹ ਸਾਰੀ ਗੱਲ ਸਮਝਾਈ ਗਈ ਤਾਂ ਉਹਨਾਂ ਨੇ ਤਾਂ ਆਪਣੇ ਮਾਪਿਆਂ ਨੂੰ ਸਮਝਾ ਕੇ ਸੰਦੂਕਾਂ ਪੇਟੀਆਂ ਚ ਲੁਕੋਈਆਂ ਗਿੱਦੜ ਸਿੰਘੀਆਂ ਬਾਹਰ ਸੁਟਾ ਦਿੱਤੀਆਂ, ਪਰ ਲੋੜ ਹੈ ਸਾਡੇ ਆਮ ਲੋਕਾਂ ਖਾਸ ਕਰਕੇ ਪਿੰਡਾਂ ਵਾਲੇ ਭੋਲੇ ਭਾਲੇ ਸੱਜਣਾਂ ਨੂੰ ਸੁਚੇਤ ਹੋਣ ਦੀ ਅਤੇ ਇਹ ਗੱਲ ਸਮਝਣ ਦੀ ਕਿ ਅਸਲ ਗਿੱਦੜ ਸਿੰਘੀ ਬੱਚੇ ਦੁਆਰਾ ਮਿਹਨਤ ਅਤੇ ਲਗਨ ਨਾਲ ਕੀਤੇ ਕੰਮ ਹਨ, ਜਦਕਿ ਠੱਗ ਸਪੇਰਿਆਂ ਦੁਆਰਾ ਮਹਿੰਗੇ ਭਾਅ ਵੇਚੀਆਂ ਜਾ ਰਹੀਆਂ ਗਿੱਦੜ ਸਿੰਘੀਆਂ ਕਿਸਮਤ ਜਗਾਉਣ ਦੇ ਭਰਮ ਤੋਂ ਬਾਅਦ ਕੁਝ ਨਹੀਂ। ਸੋ ਬਹੁਤ ਵਧੀਆ ਜੀ, ਬਹੁਤ ਖੂਬ ਜਾਣਕਾਰੀ ਜਿਹੜੀ ਹੈ ਤੁਸੀਂ ਸਾਂਝੀ ਕੀਤੀ ਹੈ ਸਾਡੇ ਨਾਲ, ਔਰ ਮੈਨੂੰ ਲੱਗਦਾ ਭਾਰਤ 'ਚ ਹੀ ਨਹੀਂ, ਜਦੋਂ ਅਸੀਂ ਇੱਥੇ ਵੀ ਆ ਜਾਂਦੇ ਹਾਂ ਇੱਥੇ ਵੀ ਅਸੀਂ ਇਹੋ ਜਿਹੇ ਜਿਹੜੇ ਉਲਝੇਵੇਂ ਆ ਉਹਨਾਂ ਦੇ ਵਿੱਚ ਉਲਝੇ ਰਹਿੰਦੇ ਹਾਂ, ਹਨਾ। ਤੇ ਬਹੁਤ ਸਾਰੇ ਇਹੋ ਜਿਹੇ ਉਪਾਅ ਜਿਹੜੇ ਆ ਉਹ ਪੁੱਛਣ ਜਾਂਦੇ ਆ, ਹਨਾ, ਵੀ ਸਾਡੇ ਨਾਲ ਆਹ ਹੋ ਰਿਹਾ, ਸਾਡੇ ਨਾਲ ਜਿਹੜਾ ਸਾਡਾ ਸਮਾਂ ਇਸ ਤਰ੍ਹਾਂ ਖਰਾਬ ਚੱਲ ਰਿਹਾ ਉਹਦੇ ਲਈ ਸਾਨੂੰ ਕੁਛ ਦੱਸੋ। ਸੋ ਬਾਬਿਆਂ ਦਾ ਸਹਾਰਾ ਲੈਂਦੇ, ਇਹੋ ਜਿਹੇ ਠੱਗਾਂ ਦਾ ਸਹਾਰਾ ਲੈਂਦੇ ਹਾਂ ਅਸੀਂ, ਔਰ ਉਹ ਸਾਨੂੰ ਇਹੋ ਜਿਹੀਆਂ ਉਲਝਣਾਂ ਦੇ ਵਿੱਚ ਪਾਉਂਦੇ ਆ ਕਿ ਉਹਨਾਂ ਉਲਝਣਾਂ ਦੇ ਵਿੱਚ ਉਲਝੇ ਹੋਏ ਅਸੀਂ ਸਟ੍ਰੈਸ ਦੇ, ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਹਾਂ, ਹੋਰ ਬਹੁਤ ਸਾਰੀਆਂ ਜਿਹੜੀਆਂ ਸਗੋਂ ਸਰੀਰਕ ਤੌਰ ਤੇ ਜਿਹੜੀਆਂ ਬਿਮਾਰੀਆਂ ਆ ਉਹਨਾਂ ਦੇ ਵੀ ਅਸੀਂ ਨਾਲ ਸ਼ਿਕਾਰ ਹੋ ਜਾਂਦੇ ਹਾਂ। ਸੋ ਬਹੁਤ ਜ਼ਰੂਰਤ ਹੈ ਕਿ ਅਸੀਂ ਨਾ ਵਹਿਮਾਂ ਭਰਮਾਂ ਤੋਂ ਦੂਰ ਹੋਈਏ ਔਰ ਅਸੀਂ ਜਾਗਰੂਕ ਹੋਈਏ ਇਹਨਾਂ ਲੋਕਾਂ ਦੇ ਖਿਲਾਫ਼, ਇਹਨਾਂ ਠੱਗਾਂ ਦੇ ਖਿਲਾਫ਼। ਸੋ ਮੈਨੂੰ ਲੱਗਦਾ ਕਿ ਹੁਣ ਆਪਾਂ ਨੂੰ ਇਜਾਜ਼ਤ ਜਿਹੜੀ ਆ ਉਹ ਲੈਣੀ ਪੈਣੀ ਆ। ਸਾਡੇ ਨਾਲ ਬਹੁਤ ਸਾਰੇ ਦੋਸਤ ਜਿਹੜੇ ਉਹ ਫੇਸਬੁੱਕ ਦੇ ਜ਼ਰੀਏ ਵੀ ਜੁੜੇ ਹੁੰਦੇ ਆ। ਫੇਸਬੁੱਕ ਦੇ ਵਿੱਚ ਅਸੀਂ ਸਿਰਫ ਇਹੋ ਹੀ ਕਹਿਣਾ ਚਾਹਾਂਗੇ ਕਿ ਜਿਹੜੇ ਦੋਸਤ ਸਾਡੇ ਨਾਲ ਫੇਸਬੁੱਕ ਤੇ ਜੁੜਦੇ ਆ ਉਹ ਕੋਸ਼ਿਸ਼ ਕਰਿਆ ਕਰਨ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਸਾਡੇ ਨਾਲ ਈਮੇਲ ਦੇ ਜ਼ਰੀਏ ਜਿਹੜੀ ਸਾਂਝ ਆ ਉਹ ਪਾਉਣ। ਨਵਦੀਪ ਸੋਢੀ ਸਾਡੇ ਨਾਲ ਜੁੜੇ ਹੋਏ ਸੀ, ਇਹਨਾਂ ਨੇ ਗੀਤ ਪਸੰਦ ਕੀਤਾ ਜਿਹੜਾ ਪ੍ਰੋਗਰਾਮ ਦੀ ਸ਼ੁਰੂਆਤ 'ਚ ਅਸੀਂ ਲਾਇਆ ਸੀਗਾ। ਕਹਿੰਦੇ ਤਲਵੰਡੀ ਭਾਈ ਲੋਹੇ ਵਾਲੀ ਜਿਹੜੀ ਹੈ ਮੈਂ ਉੱਥੋਂ ਹਾਂ ਤੇ ਐਗਰੀਕਲਚਰਲ ਟੂਲ ਲਈ ਵੀ ਕਾਫੀ ਮਸ਼ਹੂਰ ਹੈ ਤੇ ਸਾਰਾ ਗੀਤ ਕਹਿੰਦੇ ਜਿਹੜਾ ਸੁਣਿਆ ਉਹ ਪਿੰਡ ਦੇ ਆਲੇ ਦੁਆਲੇ ਸਾਡੇ ਘੁੰਮਦਾ ਆ ਤੇ ਰੂਹ ਖੁਸ਼ ਹੋ ਗਈ ਗੀਤ ਸੁਣ ਕੇ। ਇਹਦੇ ਨਾਲ ਹੀ ਜਿਹੜੇ ਅਗਲੇ ਲਿਸਨਰ ਆ ਸਾਡੇ ਸੰਦੇਵ ਭੁੱਲਰ ਉਹ ਵੀ ਹਰਮਨ ਰੇਡੀਓ ਟੀਮ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਆ ਉਹਨਾਂ ਨੇ ਤੇ ਲਿਸਨਰਸ ਨੂੰ ਵੀ ਸਾਰਿਆਂ ਨੂੰ ਕਹਿੰਦੇ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ। ਪਰ ਕੋਸ਼ਿਸ਼ ਕਰਿਆ ਕਰੋ ਜੀ ਤੁਸੀਂ ਟੈਲੀਗ੍ਰਾਮ ਜਾਂ ਈਮੇਲ ਦੇ ਜ਼ਰੀਏ ਸਾਡੇ ਨਾਲ ਸਾਂਝ ਪਾਓ, ਕਈ ਵਾਰ ਫੇਸਬੁੱਕ ਜਿਹੜੀ ਆ ਉਹ ਅਸੀਂ ਨਾਲ ਨਹੀਂ ਓਪਨ ਕਰਦੇ। ਸੋ ਅੱਜ ਦੀ ਇਸ ਵਿਚਾਰ ਚਰਚਾ ਦੇ ਵਿੱਚ ਸਾਡੇ ਨਾਲ ਬਹੁਤ ਸਾਰੇ ਦੋਸਤਾਂ ਨੇ ਆਪਣਾ ਜਿਹੜਾ ਕੀਮਤੀ ਸਮਾਂ ਆ ਉਹ ਗੁਜ਼ਾਰਿਆ ਆ ਔਰ ਇਹਦੇ ਵਿੱਚ ਹਿੱਸਾ ਲਿਆ ਆ ਔਰ ਆਪਣੇ ਵੱਲੋਂ ਜਿਹੜੇ ਕੁਛ ਪੁਆਇੰਟਸ ਆ ਉਹ ਸਾਡੇ ਨਾਲ ਸਾਂਝੇ ਕੀਤੇ ਆ। ਸੋ ਉਹ ਪੁਆਇੰਟਸ ਜਿਹੜੇ ਆ ਜੀ ਉਹ ਤੁਹਾਡੇ ਵੱਲੋਂ ਪੇਸ਼ ਕੀਤੇ ਗਏ, ਰੱਖੇ ਗਏ ਔਰ ਉਹਨਾਂ ਨੂੰ ਸਾਡਾ ਸੰਬੰਧਿਤ ਜਿਹੜੇ ਲੋਕ ਨੇ ਉਹਨਾਂ ਤੱਕ ਪਹੁੰਚਾਉਣਾ ਫਰਜ਼ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਇਸ ਗੱਲਬਾਤ ਨੂੰ ਅਸੀਂ ਉਹਨਾਂ ਤੱਕ ਜ਼ਰੂਰ ਪਹੁੰਚਾਈਏ ਔਰ ਜਿਹੜੇ ਇਹ ਮੁੱਦੇ ਆ ਉਹਨਾਂ ਨੂੰ ਜਿੰਨੀ ਜਲਦੀ ਹੋ ਸਕੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹਨਾਂ ਦਾ ਹੱਲ ਜਿਹੜਾ ਆ ਉਹ ਜ਼ਰੂਰ ਕੱਢ ਸਕੀਏ। ਤੇ ਸਾਡੇ ਨਾਲ ਬਹੁਤ ਸਾਰੇ ਦੋਸਤ ਬਹੁਤ ਦੇਰ ਦੇ ਹੀ ਜੁੜੇ ਹੋਏ ਸੀਗੇ। ਸਰਦਾਰੀ ਭਾਟੀਆ ਵੀ ਸਾਡੇ ਨਾਲ ਜੁੜੇ ਹੋਏ ਸੀ, ਗੁੱਡ ਮਾਰਨਿੰਗ ਇਹਨਾਂ ਨੇ ਬੁਲਾਈ ਆ। ਤੇ ਵਾਹਿਗੁਰੂ ਜੀ ਨੇ ਕਹਿੰਦੇ ਤੁਹਾਡੇ ਤੇ ਬੜੀ ਮਿਹਰ ਕੀਤੀ ਹੋਈ ਆ ਕਿ ਤੁਸੀਂ ਸਵੇਰੇ ਸਵੇਰੇ ਹਰਮਨ ਰੇਡੀਓ ਦੀ ਮਾਧਿਅਮ ਤੋਂ ਸਾਨੂੰ ਗੁਰਬਾਣੀ ਨਾਲ ਜੋੜ ਰਹੇ ਹੋ। ਸੋ ਦਲਜੀਤ ਸਿੰਘ ਹੋਰਾਂ ਦੇ ਲਈ ਉਹਨਾਂ ਨੇ ਮੈਸੇਜ ਭੇਜਿਆ ਜੀ, ਮਹਿਤਾ ਚੌਂਕ ਵਾਲਿਆਂ ਦੇ ਲਈ। ਸੋ ਉਹਨਾਂ ਨੇ ਧੰਨਵਾਦ ਕੀਤਾ ਹੈ ਤੇ ਜੇਕਰ ਦਲਜੀਤ ਸਿੰਘ ਸਾਨੂੰ ਸੁਣ ਰਹੇ ਆ ਤੇ ਉਹ ਬਿਲਕੁਲ ਜੀ ਤੁਹਾਡਾ ਵੀ ਧੰਨਵਾਦ ਕਰਨਗੇ ਕਿ ਤੁਸੀਂ ਉਹਨਾਂ ਨੂੰ ਇੰਨਾ ਮਾਣ ਸਤਿਕਾਰ ਬਖਸ਼ ਦਿਓ। ਸੋ ਧਨੀ ਸਾਹਿਬ ਸਾਡਾ ਹੁਣ ਸਮਾਂ ਜਿਹੜਾ ਜੀ ਉਹ ਇਜਾਜ਼ਤ ਨਹੀਂ ਦੇ ਰਿਹਾ ਸਾਨੂੰ ਜਾਣਾ ਪੈਣਾ, ਪਰ ਇਹਨਾਂ ਨੇ ਨਾ ਸਾਨੂੰ ਇੱਕ ਦੋ ਜਿਹੜੇ ਚੁਟਕਲੇ ਆ ਉਹ ਭੇਜ ਦਿੱਤੇ, ਜਾਂਦੇ ਜਾਂਦੇ ਉਹ ਚੁਟਕਲੇ ਵੀ ਸੁਣਾ ਦਿੰਦੇ ਆ ਤੇ ਫਿਰ ਇੱਕ ਗੀਤ ਨਾਲ ਆਪਾਂ ਇਹਨਾਂ ਨੂੰ ਛੱਡ ਕੇ ਜਾਵਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੁਛ ਕੁ ਜਿਹੜੇ ਪ੍ਰੋਗਰਾਮ ਮੈਲਬਨ ਦੇ ਵਿੱਚ ਹੋਣ ਜਾ ਰਹੇ ਆ ਜਿਨ੍ਹਾਂ ਦੇ ਵਿੱਚ ਸੁਗੰਧਾ ਸ਼ਰਮਾ ਹੋਣਾ ਦਾ ਇੱਕ ਸ਼ੋ ਹੋਣ ਜਾ ਰਿਹਾ ਜੀ ਆਉਣ ਵਾਲੇ ਸ਼ਨੀਵਾਰ ਨਾ 9 ਜੁਲਾਈ ਨੂੰ। ਤੇ ਇਸੇ ਤਰ੍ਹਾਂ ਵਿਰਸੇ ਦੇ ਵਾਰਿਸ ਦੇ ਵੱਲੋਂ ਇੱਕ ਜਿਹੜਾ ਇਵੈਂਟ ਆ ਉਹ ਹੋਣ ਜਾ ਰਿਹਾ ਇੰਟਰਨੈਸ਼ਨਲ ਕੰਟੈਸਟ, ਸਰਦਾਰ ਜੀ ਐਂਡ ਸਰਦਾਰਨੀ ਜੀ ਇੰਟਰਨੈਸ਼ਨਲ ਕੰਟੈਸਟ ਹੋਣ ਜਾ ਰਿਹਾ ਜੀ। ਇਹ ਅਗਸਤ ਦੇ ਵਿੱਚ ਹੋਣਾ ਹੈ ਤੇ ਇਹਦੇ ਬਾਬਤ ਵੀ ਤੁਸੀਂ ਵਾਧੂ ਜਿਹੜੀ ਜਾਣਕਾਰੀ ਹੈ ਉਹ ਲੈ ਸਕਦੇ ਹੋ ਵਿਰਸੇ ਦੇ ਵਾਰਿਸ .com ਵੈਬਸਾਈਟ ਦੇ ਉੱਤੇ ਜਾ ਕੇ। ਤੇ ਜਿਹੜੇ ਲੋਕ ਚਾਹਵਾਨ ਨੇ ਇਹਦੇ ਵਿੱਚ ਪਾਰਟੀਸਪੇਟ ਕਰਨ ਦੇ ਲਈ, ਕਿਉਂਕਿ ਇਹਦਾ ਜਿਹੜਾ ਮੈਲਬਨ ਦਾ ਆਡੀਸ਼ਨ ਹੈ ਆਸਟ੍ਰੇਲੀਆ ਲੈਵਲ ਦਾ ਉਹ ਰੱਖਿਆ ਜਾਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਆਡੀਸ਼ਨ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਸਕਦੇ ਹੋ ਜੇਕਰ ਤੁਸੀਂ ਅਦਾਕਾਰੀ ਦੇ ਵਿੱਚ ਜਾਂ ਫਿਰ ਮਾਡਲਿੰਗ ਦੇ ਵਿੱਚ ਇੰਟਰਸਟ ਰੱਖਦੇ ਹੋ। ਤੇ ਦੋਸਤੋ ਇਸ ਤੋਂ ਇਲਾਵਾ ਤੀਆਂ ਦੇ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਆ ਜੀ ਉਹ ਉਲੀਕੇ ਜਾ ਰਹੇ ਆ। 20 ਅਗਸਤ ਨੂੰ ਤੀਆਂ ਜਿਹੜੀਆਂ ਜੀ ਉਹ ਹੋਣੀਆਂ ਨੇ ਅਗਸਤ ਮਹੀਨੇ ਦੇ ਵਿੱਚ। 12 ਅਗਸਤ ਨੂੰ ਇੱਕ ਤੀਆਂ ਜਿਹੜੀਆਂ ਮੈਲਟਨ ਦੇ ਏਰੀਏ ਦੇ ਵਿੱਚ ਵੀ ਹੋਣ ਜਾ ਰਹੀਆਂ ਨੇ। ਸੋ ਬਹੁਤ ਸਾਰੇ ਜਿਹੜੇ ਮੈਲਬਰਨ ਭਰ ਦੇ ਵਿੱਚ ਤੀਆਂ ਜਿਹੜੀਆਂ ਵੱਖ ਵੱਖ ਖੇਤਰਾਂ ਦੇ ਵਿੱਚ ਲੱਗ ਰਹੀਆਂ ਨੇ, ਤੇ ਇਹਨਾਂ ਦੇ ਬਾਰੇ ਚ ਅਸੀਂ ਜਾਣਕਾਰੀ ਜਿਹੜੀ ਆਉਂਦੇ ਸਮੇਂ ਦੇ ਵਿੱਚ ਤੁਹਾਨੂੰ ਦਿੰਦੇ ਜਾਵਾਂਗੇ। ਤੇ ਮੈਂ ਨਾਲ ਹੀ ਨਾਲ ਇਹ ਵੀ ਦੱਸਦੀ ਜਾਵਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਅਗਲੇ ਹਫ਼ਤਿਆਂ ਦੇ ਵਿੱਚ ਮੈਂ ਤੁਹਾਡੇ ਲਈ ਹਾਜ਼ਰ ਨਹੀਂ ਹੋ ਸਕਾਂਗੀ ਲਹਿਰਾਂ ਪ੍ਰੋਗਰਾਮ ਦੇ ਵਿੱਚ, ਕਿਉਂਕਿ ਮੈਨੂੰ ਕਿਸੇ ਜ਼ਰੂਰੀ ਕੰਮ ਦੇ ਲਈ ਭਾਰਤ ਜਾਣਾ ਪੈਣਾ। ਤੇ ਉਹਨਾਂ ਦਿਨਾਂ ਦੇ ਵਿੱਚ ਅਮਨਦੀਪ ਸਿੰਘ ਹੋਰੀ ਤੁਹਾਡੇ ਲਈ ਪ੍ਰੋਗਰਾਮ ਜਿਹੜਾ ਜੀ ਲਹਿਰਾਂ ਦਾ ਮੰਗਲਵਾਰ ਵਾਲਾ ਲੈ ਕੇ ਆਇਆ ਕਰਨਗੇ, ਤੇ ਇਸ ਲਈ ਮੈਂ ਮਾਫ਼ੀ ਵੀ ਚਾਹਾਂਗੀ। ਤੇ ਫਿਰ ਜੁਲਾਈ ਦੇ ਅਖੀਰ ਦੇ ਵਿੱਚ ਆਪਾਂ ਫਿਰ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਵਾਵਾਂਗੇ। ਜਾਂਦੇ ਜਾਂਦੇ ਧਨੀ ਸਾਹਿਬ ਹੋਰਾਂ ਦੁਆਰਾ ਜਿਹੜੇ ਚੁਟਕਲੇ ਭੇਜੇ ਗਏ ਆ ਜੀ ਉਹ ਵੀ ਆਪਾਂ ਸਾਂਝੇ ਕਰ ਦਿੰਦੇ ਹਾਂ। ਕਹਿੰਦੇ ਅਮਲੀ ਚਾਈਨਾ ਗਿਆ ਸੀ ਨੌਕਰੀ ਵਾਸਤੇ, ਇੱਕ ਜਣੇ ਨੇ ਕਿਹਾ ਇੱਕ ਕੰਪਨੀ ਹੈ ਸੋਫਟਵੇਅਰ ਦੀ, ਅੱਜ ਇੰਟਰਵਿਊ ਹੈ, ਚੱਲ ਤੈਨੂੰ ਛੱਡ ਆਉਣਾ। ਅਮਲੀ ਗਿਆ ਜੀ, ਕਹਿੰਦੇ ਅੰਦਰ 200 ਜਣਾ ਬੈਠਾ ਸੀ ਇੰਟਰਵਿਊ ਲਈ, ਤੇ ਬੌਸ ਨੇ ਸਾਰਿਆਂ ਨੂੰ ਅੰਦਰ ਸੱਦ ਲਿਆ ਹਾਲ ਚ। ਬੌਸ ਕਹਿੰਦਾ ਜਿਹਨੂੰ ਸਾਰੇ ਦੇਸ਼ ਦੇ ਨਾਮ ਆਉਂਦੇ ਆ ਉਹ ਖੜੇ ਰਹਿਣ, ਬਾਕੀ ਜਾ ਸਕਦੇ ਆ ਹਾਲ ਚੋਂ। ਕਹਿੰਦੇ 50 ਜਣੇ ਚਲੇ ਗਏ ਜਿਨ੍ਹਾਂ ਨੂੰ ਨਹੀਂ ਸੀ ਪਤਾ। ਤੇ ਅਮਲੀ ਮੂੰਹ ਚ ਕਹਿੰਦਾ ਮੈਨੂੰ ਤਾਂ ਇੰਡੀਆ ਤੇ ਪਾਕਿਸਤਾਨ ਤੇ ਚਾਈਨਾ ਤੋਂ ਇਲਾਵਾ ਕਿਸੇ ਦੇਸ਼ ਦਾ ਪਤਾ ਨਹੀਂ। ਚਲੋ ਉਹ ਕਹਿੰਦਾ ਖੜੇ ਰਹਿੰਦੇ ਆ, ਅੱਗੇ ਦੇਖਦੇ ਆ ਕੀ ਕਹਿੰਦਾ ਆ। ਫਿਰ ਬੌਸ ਕਹਿੰਦਾ ਜਿਹਨੂੰ ਹਰ ਸੋਫਟਵੇਅਰ ਦੇ ਬਾਰੇ ਪਤਾ ਉਹ ਖੜੇ ਰਹਿਣ, ਬਾਕੀ ਜਾ ਸਕਦੇ ਆ। ਫਿਰ ਕਹਿੰਦੇ 100 ਜਣੇ ਚਲੇ ਗਏ, ਤੇ ਅਮਲੀ ਕਹਿੰਦਾ ਮੈਨੂੰ ਤਾਂ ਸੋਫਟਵੇਅਰ ਦਾ ਪਤਾ ਹੀ ਕੁਛ ਨਹੀਂ, ਚਲੋ ਉਹ ਖੜੇ ਰਹਿੰਦੇ ਆ, ਅੱਗੋਂ ਦੇਖਦੇ ਕੀ ਹੁੰਦਾ। ਫਿਰ ਬੌਸ ਕਹਿੰਦਾ ਜਿਹਨੂੰ ਹਰ ਕੰਟਰੀ ਦੇ ਮੰਤਰੀ ਦਾ ਨਾਮ ਪਤਾ ਉਹ ਖੜੇ ਰਹਿਣ, ਬਾਕੀ ਚਲੇ ਜਾਣ। ਕਹਿੰਦੇ ਫਿਰ 25 ਜਣੇ ਚਲੇ ਗਏ, ਅਮਲੀ ਕਹਿੰਦਾ ਮੇਰੇ ਆਪਣੇ ਮੂੰਹ ਚ ਹੀ ਸੋਚਦਾ ਹੈ, ਤੇ ਕਹਿੰਦਾ ਵੀ ਮੈਨੂੰ ਤਾਂ ਆਪਣੇ ਇੰਡੀਆ ਦੇ ਮੰਤਰੀ ਦਾ ਨਾਮ ਹੀ ਪਤਾ, ਬਸ ਉਹ ਤਾਂ ਪਤਾ ਹੀ ਆ। ਪਰ ਕਹਿੰਦਾ ਫਿਰ ਵੀ ਖੜੇ ਰਹਿੰਦੇ ਆ, ਦੇਖੀ ਜਾਂਦੇ ਆ ਕੀ ਹੁੰਦਾ। ਫਿਰ ਕਹਿੰਦੇ ਬੌਸ ਕਹਿੰਦਾ ਜਿਹਨੂੰ ਹਰ ਦੇਸ਼ ਦੀ ਭਾਸ਼ਾ ਆਉਂਦੇ ਆ ਉਹ ਖੜੇ ਰਹਿਣ, ਬਾਕੀ ਚਲੇ ਜਾਣ। ਅਮਰੀ ਕਹਿੰਦੇ ਫਿਰ ਖੜ ਜਾਂਦਾ, ਕਹਿੰਦਾ ਪੰਜਾਬੀ ਤੋਂ ਇਲਾਵਾ ਆਪਾਂ ਨੂੰ ਆਉਂਦਾ ਤਾਂ ਕੁਛ ਨੀ, ਕੋਈ ਨੀ, ਫਿਰ ਆਪਾਂ ਖੜੇ ਰਹਿੰਦੇ ਆ, ਦੇਖੀ ਜਾਓ ਕੀ ਹੁੰਦਾ। ਬੌਸ ਕਹਿੰਦਾ ਬਹੁਤ ਬਹੁਤ ਮੁਬਾਰਕ, ਤੁਸੀਂ ਦੋਨੋਂ ਰਹਿ ਗਏ ਜਿਹਨਾਂ ਨੂੰ ਹਰ ਚੀਜ਼ ਬਾਰੇ ਪਤਾ। ਅਮਲੀ ਮੂੰਹ ਚ ਕਹਿੰਦਾ ਆ ਤਾਂ ਰੱਬ ਹੀ ਜਾਣਦਾ ਕਿੰਨਾ ਕੁ ਪਤਾ ਮੈਨੂੰ। ਫਿਰ ਬੌਸ ਕਹਿੰਦਾ ਕਿ ਤੁਸੀਂ ਏਦਾਂ ਕਰੋ, ਦੋਨੋਂ ਆਪਸ ਦੇ ਵਿੱਚ ਚਾਈਨਾ ਦੇ ਵਿੱਚ ਗੱਲ ਕਰਕੇ ਦਿਖਾਓ।